ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਦਿਲ ਕਹਿੰਦਾ ਦਿਲ ਸੁਣਦਾ ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਮੁੜ ਕੇ ਆਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾਲ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾਅ ਚੋ ਕੁਛ ਪਲ ਤੁਹਾਡੇ ਨਾਲ ਹਰਮਨ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ
ਤੇਰੀ ਯਾਦ ਵੀ ਕਮਾਲ ਕਰਦੀ ਹੈ ਪਤਾ ਨਹੀਂ ਮੈਨੂੰ ਕਿੱਦਾਂ ਕਿੱਦਾਂ ਦੇ ਸਵਾਲ ਕਰਦੀ ਹੈ ਇੱਕ ਪਲ ਵੀ ਮੈਨੂੰ ਇਕੱਲਾ ਨਹੀਂ ਛੱਡਦੀ ਤੇਰੇ ਨਾਲੋਂ ਜ਼ਿਆਦਾ ਤੇ ਇਹ ਮੇਰਾ ਖਿਆਲ ਕਰਦੀ ਹੈ ਲਓ ਜੀ ਫਿਰ ਜਾਦਾਂ ਦੇ ਕੁਝ ਪਲ ਤੁਹਾਡੇ ਨਾਲ ਗੁਜ਼ਾਰਨ ਦੇ ਲਈ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਕ੍ਰਿਸਟਨ ਤੋਂ ਹਾਜ਼ਰ ਹਾਂ ਲੈ ਕੇ ਅੱਜ ਦੀ ਸਵੇਰ ਪ੍ਰੋਗਰਾਮ ਲਹਿਰਾਂ ਦੇ ਸੰਗ ਹਰਮਨ ਰੇਡੀਓ ਦੇ ਬੇੜੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਸੁਣਾਓ ਜੀ ਕਿੱਦਾਂ ਦਾ ਚੜਿਆ ਦਿਨ ਤੁਹਾਡੇ ਸ਼ਹਿਰਾਂ ਦੇ ਵਿਚ ਤੇ ਕਿੱਦਾਂ ਫਿਰ ਕੰਮ ਦੀ ਸ਼ੁਰੂਆਤ ਹੋ ਚੁੱਕੀ ਆ ਬਿਲਕੁਲ ਜੀ ਬਿਲਕੁਲ ਕਿਤੇ ਆਸਟ੍ਰੇਲੀਆ ਦੇ ਵਿਚ ਜਾਂ ਫਿਰ ਅੱਜ ਸਾਡੇ ਤਾਂ ਇੱਥੇ ਨਾ ਕਹਿੰਦੇ ਹੁੰਦੇ ਵੀਕਐਂਡ ਆ ਤੇ ਕਈ ਜਿੱਦਾਂ ਕੈਨੇਡਾ ਦੇ ਵਿਚ ਹੈਗਾ ਵਾ ਉੱਥੇ ਹਜੇ ਤਾਂ ਥਰਸਡੇ ਦੀ ਸ਼ਾਮ ਚੱਲ ਰਹੀ ਹੈ ਜੀ ਚਲੋ ਕੋਈ ਗੱਲ ਨੀ ਤੁਹਾਡਾ ਵੀਕਐਂਡ ਆ ਜਿਹੜਾ ਉਹ ਵੀ ਸ਼ੁਰੂ ਹੋ ਰਿਹਾ ਵਾ ਨਾ ਜਿਸ ਤਰ੍ਹਾਂ ਕਿ ਮੈਂ ਕਿਹਾ ਸੀ ਕਿ ਯਾਦਾਂ ਦੀ ਕਮਾਲ ਕਰਦੀਆਂ ਨੇ ਉਹ ਕਦੇ ਵੀ ਇਨਸਾਨ ਨੂੰ ਇਕੱਲਾ ਨੀ ਛੱਡਦੀਆਂ ਤੇ ਜਦੋਂ ਕਦੇ ਫਿਰ ਇਕੱਲਾਪਣ ਮਹਿਸੂਸ ਹੁੰਦਾ ਵਾ ਤੇ ਇਹ ਯਾਦਾਂ ਤੇ ਉਹ ਗੱਲਾਂ ਹੀ ਨੇ ਜੋ ਇਨਸਾਨ ਨੂੰ ਫਿਰ ਤੋਂ ਤਰੋ ਤਾਜ਼ਾ ਕਰ ਦਿੰਦੀਆਂ ਨੇ ਸੋ ਯਾਦਾਂ ਦੇ ਇਹ ਕੁਝ ਪਲ ਆਪਾਂ ਸਾਰੇ ਇਕੱਠੇ ਬੈਠ ਕੇ ਗੁਜ਼ਾਰਾਂਗੇ ਹਰਮਨ ਰੇਡੀਓ ਦੇ ਸੰਗ ਪ੍ਰੋਗਰਾਮ ਲਹਿਰਾਂ ਦੇ ਵਿਚ ਅੱਜ ਜਾਣੀ ਕਿ 8 ਵਜੇ ਤੋਂ ਲੈ ਕੇ ਕਦੋਂ ਤੱਕ ਗੁਜ਼ਾਰਾਂਗੇ ਇਹ ਹਜੇ ਮੈਂ ਕੁਛ ਕਹਿ ਨਹੀਂ ਸਕਦੀ ਵੈਸੇ 8 to 10 ਤੱਕ ਗੁਜ਼ਾਰਾਂਗੇ ਕਈ ਵਾਰੀ ਟਾਈਮ ਆ ਜਿਹੜਾ ਅੱਗੇ ਪਿੱਛੇ ਹੋ ਜਾਂਦਾ ਵਾ ਕਿਉਂਕਿ ਤੁਹਾਡਾ ਸਾਰਿਆਂ ਦਾ ਪਿਆਰ ਹੀ ਇੰਨਾ ਹੁੰਦਾ ਕਿ ਮੇਰਾ ਗੱਲਾਂ ਕਰਨ ਤੋਂ ਮਨ ਨਹੀਂ ਭਰਦਾ ਤੇ ਤੁਹਾਡਾ ਵੀ ਸਾਰਿਆਂ ਦਾ ਮੈਨੂੰ ਸੰਦੇਸ਼ ਸੋਹਣੇ ਸੋਹਣੇ ਮੈਸੇਜ ਭੇਜਣ ਤੋਂ ਜਿਹੜਾ ਮਨ ਉਹ ਨਹੀਂ ਭਰਦਾ ਹੋਣਾ ਹੈ ਨਾ ਏਦਾਂ ਹੀ ਹੈ ਨਾ ਬਿਲਕੁਲ ਤੇ ਲਓ ਜੀ ਫਿਰ ਅੱਜ ਪ੍ਰੋਗਰਾਮ ਦੇ ਵਿਚ ਕੀ ਕਰਾਂਗੇ ਉਹ ਤਾਂ ਬਾਅਦ ਵਿਚ ਦੱਸਦੇ ਹਾਂ ਪਰ ਪਹਿਲਾਂ ਦੱਸੀਏ ਜੀ ਅੱਜ ਦਾ ਦਿਨ ਸ਼ੁੱਕਰਵਾਰ ਦੀ ਤਰੀਕ ਸੀ 11 ਅਗਸਤ ਹੋ ਚੁੱਕੀ ਆ ਤੇ ਸਾਲ ਚੱਲ ਰਿਹਾ 2017 ਤੇ ਟਾਈਮ ਹੋ ਚੁੱਕਾ ਵਾ ਜੀ 8:04 ਸਵੇਰ ਦੇ ਤੇ ਗੱਲ ਕਰੀਏ ਜੀ ਮੌਸਮ ਦੀ ਬ੍ਰਿਸਬਨ ਦੇ ਵਿਚ ਜਿਹੜਾ ਮੌਸਮ ਆ ਜੀ ਉਹ ਬਿਲਕੁਲ ਨਿੱਘਾ ਜਿਹਾ ਗਰਮੀ ਨੇ ਕਿਤੇ ਕਿਤੇ ਆਪਣੇ ਆਉਂਦਾ ਜਿਹੜਾ ਅਹਿਸਾਸ ਆ ਨਾ ਉਹ ਕਰਵਾ ਦਿੱਤਾ ਸੁਬਹਾ ਸੁਬਹਾ ਤਾਂ ਠੰਡ ਹੁੰਦੀ ਆ ਪਰ ਉਸ ਤੋਂ ਬਾਅਦ ਚ ਜਿਹੜਾ ਦਿਨ ਆ ਤਕਰੀਬਨ ਨਿੱਘਾ ਜਿਹਾ ਹੀ ਹੁੰਦਾ ਵਾ ਸੋ ਤੁਹਾਡੇ ਸ਼ਹਿਰਾਂ ਦੇ ਵਿਚ ਕਿੱਦਾਂ ਵਾ ਅੱਜ ਤਾਂ ਮੇਰੇ ਖਿਆਲ ਸਾਰੇ ਪਾਸੇ ਵਧੀਆ ਮੌਸਮ ਆ ਕਿਉਂਕਿ ਵੀਕਐਂਡ ਆ ਤੇ ਬਾਰਿਸ਼ ਦੀ ਸੰਭਾਵਨਾ ਤਾਂ ਕਿਤੇ ਲੱਗਦੀ ਨੀ ਹੈਗੀ ਤੇ ਸਾਡੇ ਤਾਂ ਇੱਥੇ ਅੱਜ ਦਾ ਜਿਹੜਾ ਦਿਨ ਆ ਜੀ ਉਹ ਬਿਲਕੁਲ ਨਿੱਘਾ ਜਿਹਾ ਵਾ ਤੁਸੀਂ ਆਪਣੇ ਸ਼ਹਿਰਾਂ ਦੇ ਵਿਚ ਦੱਸਿਓ ਕਿੱਦਾਂ ਫਿਰ ਠੰਡ ਆ ਕੈਨਬਰਾ ਵਾਲੀ ਤੁਸੀਂ ਜ਼ਰੂਰ ਦੱਸਿਓ ਕਿਉਂਕਿ ਸਾਰਿਆਂ ਤੋਂ ਜ਼ਿਆਦਾ ਠੰਡ ਤਾਂ ਤੁਹਾਡੇ ਵਾਲੀ ਸਾਈਡ ਹੁੰਦੀ ਆ ਸੋ ਬਹੁਤ ਹੀ ਵਧੀਆ ਲੱਗਦਾ ਜੀ ਜਦੋਂ ਤੁਸੀਂ ਸਾਰੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਦੇ ਹੋ। ਸੋ ਸ਼ਮੂਲੀਅਤ ਕਰਨ ਦੇ ਲਈ ਜੀ ਸਾਡਾ ਟੈਲੀਗ੍ਰਾਮ ਦਾ ਨੰਬਰ ਆ +917 750 8014489 ਤੇ ਜਾਂ ਫਿਰ ਤੁਸੀਂ ਸਾਡੇ ਨਾਲ ਆ ਸਕਦੇ ਹੋ ਈਮੇਲ ਦੇ ਜ਼ਰੀਏ request@harmanradio.com ਤੇ। ਬਿਜ਼ੀ ਹੋ ਜੇ ਮੈਸੇਜ ਲਿਖ ਨਹੀਂ ਸਕਦੇ ਤਾਂ ਤੁਸੀਂ ਸਾਨੂੰ ਆਪਣੀ ਪਿਆਰੀ ਪਿਆਰੀ ਜੀ ਆਵਾਜ਼ ਦੇ ਵਿੱਚ ਭੇਜ ਸਕਦੇ ਹੋ ਮੈਸੇਜ ਰਿਕਾਰਡ ਕਰਕੇ। ਪਰ ਹਾਂ, ਕੋਈ ਗੱਲ ਆ ਜਿਹੜੀ ਉਹ ਦਿਲ ਵਿੱਚ ਨਾ ਰੱਖਿਓ, ਕਿਉਂਕਿ ਜੇ ਗੱਲਾਂ ਦਿਲ ਦੀਆਂ ਦਿਲ ਵਿੱਚ ਰਹਿ ਜਾਣ ਤਾਂ ਕਿਤੇ ਨਾ ਕਿਤੇ ਉਹ ਤੰਗ ਹੀ ਕਰਦੀਆਂ ਰਹਿੰਦੀਆਂ ਨੇ। ਸੋ ਦਿਲ ਖੋਲ ਕੇ ਗੱਲਾਂ ਕਰਿਆ ਕਰੋ ਜੀ। ਆਪਾਂ ਇੱਥੇ ਹੀ ਆ ਤੁਹਾਡੇ ਨਾਲ ਗੱਲਾਂ ਕਰਨ ਦੇ ਲਈ ਤੇ ਤੁਹਾਡੀ ਫਰਮਾਇਸ਼ਾਂ ਵੀ ਪੂਰੀਆਂ ਕਰਾਂਗੇ ਸੋਹਣੇ ਸੋਹਣੇ ਗੀਤਾਂ ਦੀਆਂ। ਤੇ ਕੋਸ਼ਿਸ਼ ਕਰਾਂਗੇ ਜੀ ਅਰ ਇੱਕ ਤੁਹਾਡੀ ਮੁਲਾਕਾਤ ਕਰਾਵਾਂਗੇ ਇਸ ਐਸੀ ਸ਼ਖਸੀਅਤ ਦੇ ਨਾਲ ਜਿਹੜੀ ਕਿ ਮੈਨੂੰ ਵੀ ਬਹੁਤ ਪਸੰਦ ਆ। ਸ਼ੁਰੂ ਤੋਂ ਮੈਂ ਉਹਨਾਂ ਦੇ ਗੀਤ ਸੁਣਦੀ ਆਈ ਆ, ਉਹਨਾਂ ਦੀ ਸ਼ਾਇਰੋ ਸ਼ਾਇਰੀ ਆ ਜਿਹੜੀ, ਕਿਆ ਬਾਤ ਆ ਜੀ, ਬਸ ਕਹਿ ਸਕਦੇ ਹਾਂ ਕਿ ਕੋਈ ਉਹਨਾਂ ਦਾ ਜਵਾਬ ਨਹੀਂ, ਉਹਨਾਂ ਦਾ ਅੰਦਾਜ਼ ਵੀ ਵੱਖਰਾ ਵਾ ਤੇ ਉਹਨਾਂ ਦੀ ਜਿਹੜੀ ਸ਼ਾਇਰੋ ਸ਼ਾਇਰੀ ਆ ਉਹਦੇ ਲਈ ਤਾਂ ਕੋਈ ਸ਼ਬਦ ਹੀ ਨਹੀਂ ਹੈਗੇ। ਸੋ ਦੱਸੂਗੀ ਜੀ ਕੌਣ ਨੇ ਉਹ ਸ਼ਖਸ, ਅਗਰ ਅਸੀਂ ਉਹਨਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਰਾਬਤਾ ਕਾਇਮ ਕਰ ਸਕੇ, ਨਹੀਂ ਤਾਂ ਫਿਰ ਇੱਕ ਸਰਪ੍ਰਾਈਜ਼ ਹੀ ਆ। ਖਬਰਾਂ ਬਾਰੇ ਵੀ ਗੱਲਾਂ ਬਾਤਾਂ ਮਾਰਾਂਗੇ ਮਿੰਟੂ ਬਰਾੜ ਜੀ ਦੇ ਨਾਲ। ਤੇ ਅੱਜ ਸਵਾਲ ਤੁਸੀਂ ਕਰ ਦੋ ਕੋਈ ਚੰਗਾ, ਅੱਜ ਮੈਨੂੰ ਨਾ ਸਵਾਲ ਕੋਈ ਲੱਭਾ ਨਹੀਂ ਤੁਹਾਨੂੰ ਕਰਨ ਦੇ ਲਈ, ਤੇ ਜੇ ਹੁਣ ਮੈਂ ਬੈਠੀ ਬੈਠੀ ਨੇ ਕੋਈ ਸਵਾਲ ਸੋਚ ਲਿਆ ਤਾਂ ਉਹ ਤੁਹਾਨੂੰ ਪਤਾ ਹੀ ਆ ਫਿਰ ਕਿੱਦਾਂ ਦਾ ਹੋਊਗਾ। ਸੋ ਗੱਲਾਂ ਕਰਾਂਗੇ ਜੀ, ਪਰ ਪਹਿਲਾਂ ਇੱਕ ਗੀਤ ਸੁਣਦੇ ਆ ਪ੍ਰੋਗਰਾਮ ਦੇ ਸਟਾਰਟਿੰਗ ਦੇ ਵਿੱਚ, ਤੇ ਫਿਰ ਉਸ ਤੋਂ ਬਾਅਦ ਮਿਲਦੀ ਆ ਮੈਂ ਤੁਹਾਨੂੰ ਤੁਹਾਡੇ ਮੈਸੇਜ ਤੇ ਮੇਰੀਆਂ ਗੱਲਾਂ ਦੇ ਨਾਲ ਪੂਰੀਆਂ ਕਰਾਂਗੇ ਤੁਹਾਡੀਆਂ ਫਰਮਾਇਸ਼ਾਂ।
ਕੁੜੀਆਂ ਨੂੰ ਛੇੜ ਦੇਣਾ ਆਵੇ ਨਾ ਚੈਨ ਇੱਥੇ ਛੇੜਨੀ ਕਿਸੇ ਦੀ ਧੀ ਕਿਸੇ ਦੀ ਭੈਣ ਸੜਕਾਂ ਤੇ ਲੋਕਾਂ ਨੂੰ ਕਰੀਏ ਤੰਗ ਅਸੀਂ ਹੈ ਕੇ ਖੁੱਲੇ ਸ਼ੇਰ ਸਾਡੀ ਨੀ ਕੋਈ ਮੰਗ ਹੋਇਆ ਦੇ ਆਪਾਂ ਆਪਣੇ ਰੰਗ ਵਿੱਚ ਭੰਗ ਸਾਨੂੰ ਵੇਖ ਵੇਖ ਲੋਕੀ ਹੋਈ ਜਾਂਦੇ ਤੰਗ ਬਾਪੂ ਕਰੂਗਾ ਕੀ ਰੱਖ ਕੇ ਦੋ ਪੈਗ ਚਾਰ ਪੈਗ ਦਸ ਪੈਗ ਚੱਕ ਦੇ ਨਿੱਤ ਹੋ ਜਾਈਏ ਕੱਖ ਤੇ ਫਿਰ ਲੋਕਾਂ ਨੂੰ ਠੱਗ ਦੇ ਸਾਨੂੰ ਸਾਡੇ ਬਾਪੂ ਨੇ ਦਿੱਤੀ ਆਪਣੀ ਸ਼ਹਿਰ ਪੁੱਤ ਐ ਸ਼ਿਕਾਰ ਤੇ ਮੌਜਾਂ ਮਾਰਦਾ ਰਹਿ ਫਿਰ ਜਾਣਾ ਇਸ ਕਲੱਬ ਨਿੱਤ ਕਰਦਾ ਮੈਂ ਨੱਚ ਨੱਚ ਮੇਰੇ ਯਾਰਾਂ ਤੋਂ ਰਹਿੰਦੀਆਂ ਨੇ ਕੁੜੀਆਂ ਬਚ ਬਚ ਲਵਾਂ ਮੈਂ ਬੀਟ ਲਗਾਉਂਦਾ ਮੈਂ ਇੰਜੈਕਸ਼ਨ ਲਗਾਵਾਂ ਪੂਰੀ ਰਾਤ ਬਿਨਾਂ ਪ੍ਰੋਟੈਕਸ਼ਨ ਕੁੜੀ ਪਿੱਛੇ ਕਰਦੇ ਨਿੱਤ ਆਪਾਂ ਲੜਾਈਆਂ ਸਿਰ ਪਾੜਦੇ ਜਾਂਦੇ ਨੇ ਨੀ ਜੇ ਅੱਖਾਂ ਮਿਲਾਈਆਂ ਹਾਂ ਤੇਰੀ ਵੱਡ ਦੂੰਗਾ ਬਾਂ ਤੈਨੂੰ ਵੇਖ ਵੇਖ ਰੋਊਗੀ ਵੇ ਤੇਰੀ ਮਾਂ ਹੈ ਕਿ ਨਸ਼ਿਆਂ ਦੇ ਵਸ ਕੀ ਤੂੰ ਖੱਟ ਲਿਆ ਦੱਸ ਮਿੱਟੀ ਕੀਤੀਆਂ ਨੇ ਉਮਰਾਂ ਪਿਆਰੀਆਂ ਦਿੱਤਾ ਮਾਪਿਆਂ ਨੂੰ ਦੁੱਖ ਕਿਹੜਾ ਜਦੋਂ ਰੱਬ ਹੁੰਦਾ ਸੀਗਾ ਸਾਡਾ ਯਾਰ ਤੇ ਸਿੱਖੀ ਨਾਲ ਹੁੰਦਾ ਸੀ ਪਿਆਰ ਇਹ ਸਿੱਖੀ ਦੀਆਂ ਗੱਲਾਂ ਹੁਣ ਲੱਗਦੀਆਂ ਨੇ ਮੈਨੂੰ ਬੇਕਾਰ ਜਦੋਂ ਦੇ ਮਿਲੇ ਮੇਰੇ ਯਾਰ ਮੇਰੇ ਯਾਰਾਂ ਨੇ
दारू पीना सिखाया पहली बार यार नाल मैं हाने दा गेड़ा लाया मेरी दाढ़ी कटा के इना ने सोना बनाया मेरे यार ने मैनु जीना सिखाया की दिता है रब ने मैं पाया सब आप जदो छड़ दिता सब ने मैं फाड़ ली शराब लोकी कहंदे से गया नी केड़ा मिल दा सी लाभ जद फड़ी शराब लोकी कहंदे मैनु साफ एहो जे यारा दी सौखी मिल दी नी यारी ते यारी मैनु जान तू ही प्यारी नाले मेरे तो बाद हुण तेरी आउणी वारी ओए सरदारा इनु ही कहंदे सरदारी
भुल गई है तेनु बाणी तू ना रह दिल पछाणे की ताकत तू अपने आचार दा ओ दी लागे ना रखाई ते की देगा सफाई जीने तेरे बिच पुत्तरा नू मारदा
ਗਾਣਾ ਸੁਣ ਰਹੇ ਸੀ ਤੁਸੀਂ ਸਿੰਘ ਸੋ ਸਿੰਘ ਗਾਣਾ ਮੇਰੇ ਖਿਆਲ ਚ ਤੁਸੀਂ ਸਾਰਿਆਂ ਨੇ ਖੂਬ ਇੰਜੋਏ ਕੀਤਾ ਹੋਵੇਗਾ ਤੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਸ਼ਿਰਕਤ ਅਸੀਂ ਉਹ ਵੀ ਸ਼ੁਰੂ ਹੋ ਗਈ ਹੈ ਤੇ ਹਰਪ੍ਰੀਤ ਸਿੰਘ ਕੋਹਲੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਮਿੰਟੂ ਭਾਜੀ ਨੂੰ ਤੇ ਮੈਨੂੰ ਵੀ ਤੇ ਹਰਮਨ ਰੇਡੀਓ ਦੇ ਬੇੜੇ ਵਿੱਚ ਬੈਠੇ ਸਾਰੇ ਸਰੋਤਿਆਂ ਨੂੰ ਤੇ ਨਾਲ ਜੀ ਉਹਨਾਂ ਨੇ ਗੈਸਟ ਲਾ ਲਿਆ ਵਾ ਕਿ ਅੱਜ ਜਿਹੜੀ ਇੰਟਰਵਿਊ ਆ ਉਹ ਕਿਹਦੀ ਹੋਊਗੀ ਸੋ ਬੜਾ ਵਧੀਆ ਲੱਗਦਾ ਨਾ ਇਸ ਤਰ੍ਹਾਂ ਨਾ ਜਦੋਂ ਅਸੀਂ ਗੱਲ ਸਾਡੇ ਹਜੇ ਮੂੰਹੋਂ ਨਿਕਲਦੀ ਆ ਤੇ ਤੁਸੀਂ ਉਸ ਗੱਲ ਨੂੰ ਪੂਰਾ ਵੀ ਕਰ ਦਿੰਦੇ ਹੋ ਸੋ ਬਹੁਤ ਹੀ ਵਧੀਆ ਲੱਗਦਾ ਸੋ ਭਾਜੀ ਤੁਹਾਡਾ ਗੈਸਟ ਤਾਂ ਵੈਸੇ ਸਹੀ ਆ ਪਰ ਹਾਲੇ ਮੈਂ ਦੱਸਦੀ ਨਹੀਂ ਹੈਗੀ ਕਿ ਇਹ ਗੈਸਟ ਕੀ ਹੋ ਸਕਦਾ ਵਾ ਤੇ ਅੱਗੇ ਜੀ ਇੱਧਰ ਉਹਦਾ ਸਿੰਘ ਢਾਲੀਵਾਲ ਉਹਨਾਂ ਨੇ ਬੜੀ ਸੋਹਣੀ ਜੀ ਭੇਜੀ ਆ ਇੱਕ ਰਚਨਾ ਤੇ ਨਾਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ ਕਹਿੰਦੇ ਕਿ ਕੱਲ ਜਦੋਂ ਤੂੜੀ ਵਾਲੇ ਗਈ ਤੂੜੀ ਲੈਣ ਮੈਂ ਨਿਕਲ ਗਈ ਚੀਕ ਜਦੋਂ ਖੜੀ ਵੇਖੀ ਡੈਣ ਮੈਂ ਬਲਬ ਜਗਾ ਕੇ ਜਦੋਂ ਮੈਂ ਵੇਖਿਆ ਖੜਾ ਮਰ ਜਾਣਾ ਕੱਟਾ ਮੁੜ ਆਈ ਹੱਸਦੀ ਮੈਨੂੰ ਵੀ ਵਰਿੰਦਰਾ ਬੁਲਾਲਾ ਬਾਹਰ ਵੀ ਫਿਰ ਇੰਡੀਆ ਦੇ ਵਿੱਚ ਭੂਤ ਬਾਲ ਕੱਟਦੀ ਕਿਆ ਬਾਤ ਆ ਮਾਜੀ ਹੈ ਨਾ ਸ਼ੇਰੋ ਸ਼ਾਇਰੀ ਸ਼ੁਰੂ ਹੋ ਗਈ ਗਾਣੇ ਵੀ ਸ਼ੁਰੂ ਹੋ ਗਿਆ ਨਾ ਭੂਤ ਜਿਹੜੀ ਬਾਲ ਕੱਟਦੀ ਆ ਕਹਿੰਦੇ ਕਿ ਦਿਓਲਾਂ ਦੀ ਪੱਤੀ ਵਿੱਚ ਕੱਲ ਸ਼ਾਮੀ ਰੌਲਾ ਪੈ ਗਿਆ ਸੇਠਾਂ ਦੀ ਕੁੜੀ ਦੇ ਕੋਈ ਬਾਲ ਕੱਟ ਲੈ ਗਿਆ ਸੱਚ ਪਤਾ ਲੱਗਾ ਬਾਲ ਆਪ ਕੱਟ ਲਏ ਕਹਿੰਦੀ ਵਿਆਹਾਂ ਸ਼ਾਦੀਆਂ ਚ ਪੋਨੀ ਬੜੀ ਜੱਚਦੀ ਮੈਨੂੰ ਸਤਨਾਮ ਸਿਆਂ ਬੁਲਾਲਾ ਬਾਹਰ ਵੇ ਫਿਰ ਇੰਡੀਆ ਦੇ ਵਿੱਚ ਭੂਤ ਬਾਲ ਕੱਟਦੀ ਜਦੇ ਧਾਲੀ ਵਾਲਾ ਬੈਠ ਜਾਮੀ ਵਾਲ ਖੋਲ ਕੇ ਮੂਰਖ ਬਣਾਈ ਲੋਕ ਮੰਜਤਾ ਜਾ ਬੋਲ ਕੇ ਮੈਂ ਤਾਂ ਕਹਿੰਦੀ ਪਿੰਡ ਆ ਕੇ ਡੇਰਾ ਖੋਲ ਲੈ ਦੇ ਦੇ ਰਿਸ਼ਵਤ ਜਿਹੜੀ ਭੂਤ ਬਾਲ ਕੱਟਦੀ ਬਿੱਟੂ ਬੋਪਾ ਰਾਏ ਨੂੰ ਬਣਾ ਲਈ ਚੇਲਾ ਤੂੰ ਪਰ ਉਦੋਂ ਜਦੋਂ ਚੀਮੇ ਵਾਂਗ ਦਾੜੀ ਰੱਖ ਲਈ ਜਦੋਂ ਹਰਮਨ ਚੀਮੇ ਵਾਂਗੂ ਮੁੱਛ ਰੱਖ ਲਈ ਕਿਆ ਬਾਤ ਹੈ ਜੀ ਵਾਕਈ ਜੀ ਜਿਹੜੀ ਇਹ ਚੜੇਲ ਆ ਇਹਨੇ ਕਾਫੀ ਜ਼ਿਆਦਾ ਦਹਿਸ਼ਤ ਪਾਈ ਹੋਈ ਆ ਇੰਡੀਆ ਦੇ ਵਿੱਚ ਪਰ ਮੈਂ ਵੀ ਇਹੀ ਕਹੂੰਗੀ ਕਿ ਏਦਾਂ ਦਾ ਕੁਛ ਨਹੀਂ ਹੈਗਾ ਇਹ ਜਸਟ ਅਫਵਾਹਾਂ ਨੇ ਲੋਕਾਂ ਦਾ ਧਿਆਨ ਭੜਕਾਉਣ ਨੂੰ ਕਿਸੇ ਵੀਰੇ ਤੋਂ ਜਦੋਂ ਕਿਸੇ ਚੀਜ਼ ਨੂੰ ਵੀ ਤੁਸੀਂ ਨਾ ਅਣਗੌਲਿਆ ਕਰਨਾ ਹੋਵੇ ਤਾਂ ਉਹਦੇ ਮੂਹਰੇ ਨਾ ਕੋਈ ਹੋਰ ਓਦਾਂ ਦੀ ਗੱਲ ਕਰ ਦੋ ਤਾਂ ਲੋਕਾਂ ਦਾ ਧਿਆਨ ਕਿਉਂਕਿ ਆਪਣੇ ਭੇਡ ਚਾਲ ਜਿਹਨੂੰ ਕਹਿੰਦੇ ਆ, ਉਹਦਾ ਬਹੁਤ ਰਿਵਾਜ ਆ ਇੰਡੀਆ ਦੇ ਵਿੱਚ। ਸੋ ਕਿਤੇ ਨਾ ਕਿਤੇ ਬਿਲਕੁਲ ਜੀ ਜਿਹੜੇ ਬਾਲ ਕੱਟਣ ਦੀ ਇਹ ਘਟਨਾਵਾਂ, ਇਹ ਕੋਈ ਭੂਤ ਨੀ, ਕੋਈ ਚੜੇਲ ਨੀ, ਕੋਈ ਡੈਣ ਨੀ ਹੈਗੀ, ਇਹ ਸਭ ਰਲੀ ਮਿਲੀ ਚੱਲਦੀ ਆ। ਤੇ ਬਾਕੀ ਕਈ ਵਾਰੀ ਨਾ ਕੁੜੀਆਂ ਨੂੰ ਵੀ ਚਾਅ ਹੁੰਦਾ ਵਾ ਬਾਲ ਕੱਟਣ ਦਾ, ਘਰਦਿਆਂ ਦੀ ਸਖਤੀ ਵੀ ਹੁੰਦੀ ਆ, ਸੋ ਉਹਨਾਂ ਲਈ ਵੀ ਇਹ ਸੁਨਹਿਰੀ ਮੌਕਾ ਵਾ। ਕਈ ਪਰਿਵਾਰਾਂ ਦੇ ਵਿੱਚ ਬਾਲ ਕੱਟਣ ਦੀ ਮਨਾਈ ਹੁੰਦੀ ਆ ਤੇ ਕੁੜੀਆਂ ਨੂੰ ਬਾਲ ਕੱਟਣ ਦਾ ਇੱਕ ਮੌਕਾ ਵੀ ਮਿਲ ਜਾਂਦਾ ਵਾ। ਤੇ ਇਸੇ ਤਰ੍ਹਾਂ ਜੀ ਚਲੋ ਚੱਲਦਾ ਰਹਿਣਾ ਵਾ, ਤੇ ਦੇਖਦੇ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਸ ਦੇ ਪਿਛਲਾ ਵੀ ਜਿਹੜਾ ਸੱਚ ਆ ਉਹ ਕਿਸ ਤਰੀਕੇ ਦੇ ਨਾਲ ਆਉਂਦਾ ਵਾ। ਤੇ ਅੱਗੇ ਜੀ ਹਰਿੰਦਰ ਸਿੰਘ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਚੁੱਕੇ ਆ, ਰਵਿੰਦਰ ਸਿੰਘ ਤੇ ਗੌਰਵ ਸ਼ਰਮਾ ਤੇ ਕੁਲਬੀਰ ਸਿੰਘ ਵੀ, ਪਰ ਜ਼ਰੂਰ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਮੈਸੇਜ ਸ਼ਾਮਿਲ ਕਰਾਂਗੇ। ਤੇ ਸੁਖਵਿੰਦਰ ਸਿੰਘ ਸਿਡਨੀ ਵਾਲੇ ਵੀ ਪਹੁੰਚ ਗਏ ਆ ਜੀ, ਪਰ ਫਿਲਹਾਲ ਆਪਾਂ ਗੱਲ ਕਰਦੇ ਹਾਂ ਜੀ ਖਬਰਾਂ ਬਾਰੇ ਮਿੰਟੂ ਬਰਾੜ ਜੀ ਦੇ ਨਾਲ। ਹਾਂਜੀ ਬਾੜ ਸਾਹਿਬ, ਸਤਿ ਸ੍ਰੀ ਅਕਾਲ।
ਹਾਂ, ਸਤਿ ਸ੍ਰੀ ਅਕਾਲ ਸਭ ਬੋਬੀ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਹੋਰ ਬਾੜ ਸਾਹਿਬ, ਕਿੱਦਾਂ ਦਾ ਦਿਨ ਚੜਿਆ ਜੀ ਅੱਜ ਐਡੀਲੇਡ ਦੇ ਵਿੱਚ?
ਐਡੀਲੇਡ ਚ ਨਹੀਂ ਜੀ, ਰਿਵਰਲੈਂਡ ਚ। ਅੱਜ ਰਿਵਰਲੈਂਡ ਚ ਬਹੁਤ ਖੂਬਸੂਰਤ ਦਿਨ ਚੜਿਆ ਜੀ, ਤੇ ਉਮੀਦ ਆ ਜੀ ਅੱਜ ਜਿਹੜੇ ਕੰਮ ਵਾਲੇ ਲੋਕਾਂ ਲਈ ਕਾਫੀ ਵਧੀਆ ਰਹਿਣਾ
ਜੀ। ਤੇ ਬ੍ਰਾਜ ਸਾਹਿਬ, ਅਸੀਂ ਨਾ ਹੁਣੇ ਮੈਸੇਜ ਵੀ ਆਏ ਸੀ ਤੇ ਬੜੀ ਸੋਹਣੀ ਕਵਿਤਾ ਵੀ ਆਈ ਸੀਗੀ, ਜਿਹੜੀ ਕਿ ਇੰਡੀਆ ਦੇ ਵਿੱਚ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ, ਜਿਹੜੀ ਭੂਤ ਬਾਲ ਕੱਟਦੀ ਆ, ਉਹ ਜਿਹੜੀਆਂ ਘਟਨਾਵਾਂ ਦਿਨੋ ਦਿਨ ਵੱਧ ਹੀ ਰਹੀਆਂ ਨੇ, ਸੋ ਉਸਦੇ ਬਾਰੇ ਤੁਸੀਂ ਕੀ ਕਹੋਗੇ ਵੀ ਇਹ ਕਿੰਨਾ ਕੁ ਸੱਚ ਹੈ? ਵੈਸੇ ਮੇਰੇ ਖਿਆਲ ਦੇ ਵਿੱਚ ਤਾਂ ਇਹਦੇ ਵਿੱਚ ਕੋਈ ਵੀ ਸੱਚਾਈ ਨਹੀਂ, ਪਰ ਤੁਸੀਂ ਕੀ ਕਹੋਗੇ ਜੀ ਇਹਦੇ ਬਾਰੇ?
ਦੇਖੋ, ਕਈ ਕਈ ਕੰਮ ਹੁੰਦੇ ਨਾ, ਉਹ ਬਿਊਟੀ ਹੁੰਦੀ ਆ ਕਿਸੇ ਵੀ ਚੀਜ਼ ਦੀ, ਤੇ ਇੱਕ ਐਂਗਲ ਤੋਂ ਜਾਂ ਇੱਕ ਗੱਲ ਤੋਂ ਕਾਫੀ ਉਹਦੀ ਪ੍ਰਸ਼ੰਸਾ ਹੁੰਦੀ ਆ, ਬਹੁਤ ਵਧੀਆ ਹੁੰਦਾ, ਤੇ ਦੂਜੇ ਐਂਗਲ ਤੋਂ ਕਈ ਵਾਰੀ ਉਹ ਫਿਰ ਮਾੜੇ ਵੀ ਹੋ ਜਾਂਦੇ ਆ। ਹੁਣ ਆਪਣੇ ਲਹਿਰਾਂ ਦਾ ਹੀ ਲਾ ਲਓ, ਪਹਿਲਾਂ ਲਹਿਰਾਂ ਪ੍ਰੋਗਰਾਮ ਦੀ ਬਿਊਟੀ ਇਹ ਆ ਵੀ ਸੱਤੇ ਪੰਜੇ ਦਿਨ ਵੱਖਰੇ ਵੱਖਰੇ ਸ਼ਹਿਰ ਚੋਂ ਵੱਖਰੇ ਵੱਖਰੇ ਪ੍ਰੈਜੈਂਟਰ ਪੇਸ਼ ਕਰਦੇ ਆ, ਤੇ ਇਹ ਤਾਂ ਹੈਗੀ ਇਹਦੀ ਬਿਊਟੀ। ਤੇ ਜਿਹੜਾ ਇਹਦਾ ਨੈਗੇਟਿਵ ਪੁਆਇੰਟ ਇਹ ਹੋ ਗਿਆ, ਉਹ ਮੇਰੇ ਲਈ ਕਹਿ ਸਕਦੇ ਆ, ਨੈਗੇਟਿਵ ਪੁਆਇੰਟ ਇਹ ਹੋ ਗਿਆ ਵੀ ਨਵਾਂ ਪ੍ਰੈਜੈਂਟਰ ਆ ਕੇ ਮੈਨੂੰ ਪੁਰਾਣਾ ਸਵਾਲ ਕਰ ਲੈਂਦਾ ਰੋਜੀ, ਤੇ ਮੈਂ ਫਿਰ ਉਹੀ ਗੱਲ ਫੇਰ ਕਰ ਦਿੰਦਾ, ਤੇ ਉਹ ਸਰੋਤਿਆਂ ਨੂੰ ਵੀ ਔਖੀ ਹੋ ਜਾਂਦੀ ਹੈ, ਸਰੋਤਿਆਂ ਦੇ ਨੂੰ ਵੀ ਬਦਹਜਮੀ ਹੋ ਜਾਂਦੀ ਹੈ, ਸੇਮ ਗੱਲ ਹੀ ਰੋਜ਼ ਕਰਨੀ। ਸੋ ਤਕਰੀਬਨ ਪਿਛਲੇ 2 ਹਫ਼ਤਿਆਂ ਤੋਂ ਜਿਹੜਾ ਇਹ ਪ੍ਰੋਸੈਸ ਚੱਲਿਆ ਹੋਇਆ ਗੁੱਤਾ ਕੱਟਣ ਦਾ, ਤੇ ਕਿਤੇ ਸੁਖਪ੍ਰੀਤ ਆ ਕੇ ਆਪਦੇ ਢੰਗ ਨਾਲ ਪੁੱਛ ਲੈਂਦੀ ਹੈ, ਕਿਤੇ ਅਮਰਦੀਪ ਕੌਰ ਆ ਕੇ ਆਪਣੇ ਢੰਗ ਨਾਲ ਪੁੱਛ ਲੈਂਦੇ ਆ, ਕਿਤੇ ਤੁਸੀਂ ਆਪਣੇ ਢੰਗ ਨਾਲ ਪੁੱਛ ਲੈਣ, ਤੇ ਉਹ ਗੱਲ ਉਹੀ ਆ ਜਾਂਦੀ ਹੈ ਸੇਮ ਹੀ। ਸੋ ਮੈਨੂੰ ਇਹੀ ਲੱਗਿਆ ਵੀ ਬਿਹਤਰ ਇਹੀ ਆ ਵੀ ਗੁੱਤਾਂ ਵਾਲਾ ਮਾਮਲਾ ਆਪਾਂ ਗੁੱਤਾਂ ਤੇ ਛੱਡ ਦਈਏ, ਤੇ ਵਾਕਈ ਇਹ ਮਾੜੀ ਜਿਹੜੀ ਇੱਕ ਰਵਾਇਤ ਚਲਾਈ ਆ, ਕੋਈ ਧਿਆਨ ਭੰਗ ਕਰਨ ਦੀ ਗੱਲ ਕਹਿੰਦਾ, ਕੋਈ ਕਿਸੇ ਚੀਜ਼ ਦੀ ਕਹਿੰਦਾ, ਪਰ ਇਹਨੂੰ ਆਪਾਂ ਹੁਣ ਛੱਡ ਹੀ ਦਈਏ, ਕਿਉਂਕਿ ਜਦੋਂ ਸਾਡੀ ਨੀ ਹਜੇ ਕਹਿੰਦੇ ਚੱਲੀ ਜੇ ਕੈਂਚੀ ਬੀਬਾ ਤੇਰੀ ਗੁੱਤ ਤੇ ਨਹੀਂ, ਤਾਂ ਇਹਦਾ ਮਤਲਬ ਸ਼ਹਿਰ ਦੇ ਵਿੱਚ ਹਜੇ ਚੜੇਲ ਪਹੁੰਚੀ ਨਹੀਂ। ਉਹੀ ਆ ਜੀ, ਸਾਡੇ ਹਜੇ ਚੜੇਲ ਪਹੁੰਚੀ ਨਹੀਂ, ਜਦੋਂ ਪਹੁੰਚੂਗੀ, ਜਦੋਂ ਕਹਿੰਦੇ ਝੱਖੜ ਝੁੱਲੂ ਉਦੋਂ ਦੇਖਾਂਗੇ, ਫਿਲਹਾਲ ਤਾਂ ਹਵਾਵਾਂ ਰੁਮਕਦੀਆਂ ਆਪਣੇ ਬਸ
ਜੀ ਜੀ। ਇੱਧਰ ਦੀਪ ਪਲਾਹੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ ਜੀ, ਉਹ ਕਹਿੰਦੇ ਕੱਲ ਸਾਡੇ ਪਿੰਡ ਵੀ ਭੂਤ ਨੇ ਗੇੜਾ ਮਾਰ ਲਿਆ, ਤੇ ਉੱਥੇ ਵੀ ਇੱਕ ਕੁੜੀ ਦੀ ਜਿਹੜੀ ਗੁੱਤਾ ਉਹ ਕੱਟਣ ਦਾ ਸਾਹਮਣਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਵਾ, ਤੇ ਉਹਨਾਂ ਨੇ ਖਬਰ ਵੀ ਭੇਜੀ ਆ ਜੀ। ਤੇ ਖਬਰ ਆਪਾਂ
ਕਰਮਾਂ ਵਾਲੇ ਤੋਂ ਤੁਹਾਡੀ ਤੁਹਾਡੀ ਖਬਰ ਬਣ ਗਈ ਹੈ, ਤੁਹਾਡੇ ਪਿੰਡ ਦੀ ਖਬਰ ਬਣ ਗਈ, ਨਿਭਾਨੇ ਕਰਮਾਂ ਵਾਲਿਓ
ਜੀ ਜੀ। ਤੇ ਖਬਰ ਬਾਅਦ ਵਿੱਚ ਪੜ੍ਹਦੇ ਹਾਂ ਜੀ ਇਹਨਾਂ ਨੇ ਕੀ ਭੇਜੀ ਆ। ਤੇ ਖਬਰਾਂ ਦੇ ਵਿੱਚ ਹੋਰ ਗੱਲ ਕਰੀਏ ਤਾਂ ਅੱਗੇ ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਮਿਲ ਗਈ ਆ ਜੀ ਰੇਤ ਖੱਡਾਂ ਦੀ ਨਿਲਾਮੀ ਵਾਲੇ, ਤੇ ਜਸਟਿਸ ਨਾਰਾਇਣ ਨੇ ਆਪਦੀ ਜਿਹੜੀ ਰਿਪੋਰਟ ਆ ਉਹ ਸੌਂਪ ਦਿੱਤੀ ਆ, ਸੋ ਇਸਦੇ ਬਾਰੇ ਤੁਸੀਂ ਕੀ ਕਹੋਗੇ?
ਦੇਖੋ, ਬਹੁਤ ਉਡੀਕੀ ਜਾ ਰਹੀ ਸੀ ਪਿਛਲੇ ਕਾਫੀ ਦਿਨਾਂ ਤੋਂ ਇਹ ਰਿਪੋਰਟ, ਤੇ ਅਸੀਂ ਤਾਂ ਉਸ ਦਿਨ ਹੀ ਦੱਸਤਾ ਸੀ ਵੀ ਜਸਟਿਸ ਨਾਰੰਗ ਨੂੰ ਜਿਹੜਾ ਅਪੁਆਇੰਟ ਕੀਤਾ ਗਿਆ ਕਿਸ ਨੀਅਤ ਨੀਤੀ ਨਾਲ ਕੀਤਾ ਗਿਆ ਤੇ ਕੀ ਇਹਦੇ ਨਤੀਜੇ ਆਉਣਗੇ, ਤੇ ਨਤੀਜੇ ਬਿਲਕੁਲ ਸਾਵੇਂ ਆਏ ਆ ਜੀ, ਕੋਈ ਫਰਕ ਨੀ ਆਇਆ। ਜਿਹੜੀ ਸੀ ਅੱਜ ਤੋਂ 72 ਦਿਨ ਪਹਿਲਾਂ ਜਿਹੜੀ ਇਹ ਗੱਲਬਾਤ ਹੋਈ ਸੀ, ਤੁਸੀਂ ਰੇਡੀਓ ਤੇ ਕੱਢ ਕੇ ਦੇਖ ਲਿਓ, ਉਹ ਚ ਦੱਸਿਆ ਸੀ ਵੀ ਕੌਣ ਨੇ ਜਸਟਿਸ ਨਾਰੰਗ ਤੇ ਕੀ ਉਹਨਾਂ ਦਾ ਗਾਂ ਦੀ ਗਾਂ ਕਾਂਗਰਸ ਨਾਲ ਜਾਂ ਮੰਤਰੀ ਜੀ ਨਾਲ ਕੀ ਰਿਸ਼ਤਾ। ਸੋ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਸੀ, ਇਹਦੇ ਵਿੱਚ ਕਿਸੇ ਢੰਗ ਦੀ ਕੋਈ ਵੀ ਕਿਸੇ ਦੇ ਟਿੱਕੜ ਨਹੀਂ ਉਛਾਲ ਰਹੇ, ਪਰ ਜੋ ਚੀਜ਼ਾਂ ਜਿਵੇਂ ਹੋਣੀਆਂ ਸੀ ਉਵੇਂ ਹੀ ਹੋਈਆਂ, ਕੋਈ ਇਹਦੇ ਚ ਹੈਰਾਨੀ ਨਹੀਂ ਹੋਈ ਮੈਨੂੰ। ਹਾਂ, ਜਿਹੜੀ ਇੱਕ ਚੀਜ਼ ਮੈਂ ਇਸ ਸਾਰੇ ਘਟਨਾਕ੍ਰਮ ਤੋਂ ਸਿੱਖੀ ਉਹ ਹੈ ਜੀ ਟੈਕਨੀਕਲ ਲੈਂਗੁਏਜ। ਸੋ ਕਿਸੇ ਵੀ ਚੀਜ਼ ਦਾ ਜਵਾਬ, ਕਿਸੇ ਵੀ ਚੀਜ਼ ਦਾ ਆਨਸਰ ਜੇ ਤੁਸੀਂ ਟੈਕਨੀਕਲ ਲੈਂਗੁਏਜ ਚ ਦੇ ਦਿੰਦੇ ਹੋ, ਤਾਂ ਮੂਹਰਲੇ ਕੋਲੇ ਜਿਹੜੇ ਹਥਿਆਰ ਆ ਜਿਹੜੇ ਮੂਹਰਲੇ ਦੇ ਕੁੰਡੇ ਹੋ ਜਾਂਦੇ ਆ, ਤੇ ਉਹ ਤੁਹਾਡੇ ਕੁੱਖ ਨਹੀਂ ਕਰ ਸਕਦੇ। ਉਹ ਟੈਕਨੀਕਲ ਲੈਂਗੁਏਜ ਇਹ ਹੁੰਦੀ ਆ ਵੀ ਉਹ ਕੋਰਟ ਦੇ ਵਿੱਚ ਵੀ ਪ੍ਰਮਾਣਿਤ ਹੁੰਦੀ ਆ, ਉਹ ਆਮ ਲੋਕਾਂ ਚ ਵੀ ਪ੍ਰਮਾਣਿਤ ਹੁੰਦੀ ਆ, ਤੇ ਉਹਦੇ ਚ ਜਿਹੜੇ ਲੂਪ ਹੋਲ ਬਹੁਤ ਘੱਟ ਰਹਿ ਜਾਂਦੇ ਆ। ਸੋ ਤੁਸੀਂ ਕਰ ਵੀ ਕੁਛ ਨੀ ਸਕਦੇ। ਜਿਹੜੇ ਢੰਗ ਦੇ ਉਹਨਾਂ ਨੇ ਜਵਾਬ ਦਿੱਤੇ ਆ ਵੀ ਰਾਣੇ ਗੁਰਜੀਤ ਨੂੰ ਕਲੀਨ ਚਿੱਟ ਦਿੱਤੀ ਹੈ ਜਿਹੜੇ ਹਿਸਾਬ ਦੀ, ਉਹ ਕਲੀਨ ਚਿੱਟ ਨਾਲ ਤੁਸੀਂ ਕੁਛ ਨੀ ਕਰ ਸਕਦੇ, ਕੁਛ ਵੀ ਨੀ ਵਿਗਾੜ ਸਕਦੇ, ਨਾ ਉਹਦੇ ਰਸੋਈਆਂ ਦਾ ਨਾ ਰਾਣੇ ਗੁਰਜੀਤ ਸਿੰਘ ਦਾ, ਕਿਉਂਕਿ ਉਹਦੇ ਵਿੱਚ ਉਹਨਾਂ ਨੇ ਟੈਕਨੀਕਲ ਲੈਂਗੁਏਜ ਦੇ ਵਿੱਚ ਉਹਨਾਂ ਨੇ ਜਿਹੜਾ ਪੈਮਾਨਾ ਬਣਾਇਆ ਜਾਂ ਪੈਮਾਨਾ ਦਿਖਾਇਆ, ਉਹ ਪੈਮਾਨਾ ਹੀ ਕਹੇ ਜਾ ਵੀ ਜੇ ਹੁਣ ਤੁਸੀਂ ਕਹਿਣੇ ਹੋ, ਤੁਸੀਂ ਕਹਿਣੇ ਹੋ ਵੀ ਰਾਣੇ ਗੁਰਜੀਤ ਸਿੰਘ ਦੇ ਰਸੋਈਏ ਦੇ ਨਾਂ ਤੇ ਖੱਡਾਂ ਲਈਆਂ ਗਈਆਂ, ਰੇਤ ਦੀਆਂ ਖੱਡਾਂ ਲਈਆਂ ਗਈਆਂ, ਠੀਕ ਆ, ਲਈਆਂ ਗਈਆਂ, ਤੇ ਕੀ ਰਾਣੇ ਗੁਰਜੀਤ ਦਾ ਰਸੋਈਆ ਬੰਦਾ ਨੀ, ਕੀ ਉਹ ਪੰਜਾਬ ਦਾ ਨਾਗਰਿਕ ਨੀ, ਕੀ ਉਹਨੂੰ ਹੱਕ ਨੀ ਕਿਸੇ ਵੀ ਆਕਸ਼ਨ ਚ ਹਿੱਸਾ ਲੈਣ ਦਾ। ਸੋ ਉੱਥੇ ਆ ਕੇ ਮਾਰ ਪਾਈ ਗਈ ਆ, ਉਹ ਟੈਕਨੀਕਲ ਲੈਂਗੁਏਜ ਵਰਤੀ ਗਈ ਆ ਜਿਹਦੀ ਮੈਂ ਗੱਲ ਕਰਦਾ। ਇਹਦਾ ਪੈਮਾਨਾ ਇਹ ਵਰਤਿਆ ਗਿਆ, ਸਭ ਤੋਂ ਪਹਿਲਾਂ ਇਹ ਦੇਖਿਆ ਗਿਆ ਕਿ ਇਸ ਵਾਰ ਰੇਤੇ ਦੀਆਂ ਖੱਡਾਂ ਨਾਲ ਸਰਕਾਰ ਦੇ ਮਾਲੀਏ ਦੇ ਉੱਤੇ ਨੂੰ ਕਿੰਨਾ ਨੁਕਸਾਨ ਹੋਇਆ, ਤਾਂ ਉਹਦੇ ਦਾ ਜਵਾਬ ਆਇਆ ਜੀ ਵੀ ਸਰਕਾਰ ਨੂੰ ਮਾਲੀਆ ਕਈ ਗੁਣਾ ਵੱਧ ਕੇ ਆਇਆ ਇਸ ਗੱਲ ਦੇ ਵਿੱਚ। ਫਿਰ ਕਹਿੰਦੇ ਜੀ ਵੀ ਜੇ ਕੋਈ ਕਿਸੇ ਨੇ ਹੇਰਾ ਫੇਰੀ ਠੱਗੀ ਕੀਤੀ ਆ ਤੇ ਸਰਕਾਰ ਦਾ ਕੋਈ ਨੁਕਸਾਨ ਹੀ ਨੀ ਹੋਇਆ, ਸਰਕਾਰ ਦੇ ਮਾਲੀਏ ਚ ਵਾਧਾ ਹੋਇਆ, ਤਾਂ ਪਹਿਲੇ ਪੁਆਇੰਟ ਦੇ ਉੱਤੇ ਉਹ ਕੇਸ ਆ ਜਿਹੜਾ ਹੌਲਾ ਪੈ ਗਿਆ। ਦੂਜਾ ਕੇਸ, ਦੂਜੀ ਇਹਦੇ ਚ ਪੁਆਇੰਟ ਇਹ ਆਇਆ ਵੀ ਕੀ ਰਾਣੇ ਗੁਰਜੀਤ ਦਾ ਜਿਹੜਾ ਨੌਕਰ ਆ ਜਾਂ ਜੋ ਵੀ ਰਸੋਈ ਆ, ਕੀ ਉਹ ਲਿਜੀਬਲ ਨੀ ਹੈ ਬੋਲੀ ਦੇਣ ਦੇ, ਕੀ ਉਹ ਪੰਜਾਬ ਦਾ ਨਾਗਰਿਕ ਨਹੀਂ, ਕੀ ਉਹ ਉੱਥੇ ਉਹਦੀਆਂ ਜਿਹੜੀਆਂ ਹਰ ਸ਼ਰਤਾਂ ਪੂਰੀਆਂ ਨੀ ਕਰਦਾ, ਜੇ ਕਰਦਾ ਤਾਂ ਫਿਰ ਠੀਕ ਆ ਉਹ ਬੋਲੀ ਦੇ ਸਕਦਾ। ਹੁਣ ਜਿਹੜਾ ਅਗਲਾ ਚੈਪਟਰ ਰਹਿ ਜਾਂਦਾ ਵੀ ਉਹਦੇ ਕੋਲ ਪੈਸੇ ਕਿੱਥੋਂ ਆਏ, ਕਿਵੇਂ ਆਏ, ਉਹ ਇੱਕ ਅੱਡ ਪੱਖ ਆ, ਉਹਨੂੰ ਅੱਡ ਵਿਚਾਰਨਾ ਚਾਹੀਦਾ, ਪਰ ਇਹ ਤਾਂ ਦੋਸ਼ ਤਾਂ ਇਹ ਲਾਇਆ ਗਿਆ ਵੀ ਰਾਣੇ ਗੁਰਜੀਤ ਦੇ ਰਸੋਈਏ ਦੇ ਨਾਤੇ ਜਿਹੜੀਆਂ ਖੱਡਾਂ ਲੈ ਲਈਆਂ, ਤੇ ਉਹ ਆਦੇ ਕੀ ਉਹ ਲੈ ਨੀ ਸਕਦਾ, ਟੈਕਨੀਕਲ ਤੌਰ ਤੇ ਤਾਂ ਲੈ ਸਕਦਾ, ਦੇਖੋ ਉਹਨੂੰ ਕਿਵੇਂ ਰੋਕ ਸਕਦੇ ਹਾਂ ਆਪਾਂ ਕਿਸੇ ਢੰਗ ਨਾਲ। ਸੋ ਇਹ ਜਿਹੜੀਆਂ ਗੱਲਾਂ ਉਹਨਾਂ ਨੇ ਟੈਕਨੀਕਲ ਜਿਹੜੀਆਂ ਕੀਤੀ, ਉਹਦੇ ਵਿੱਚ ਫੇਰ ਇੱਕ ਹੋਰ ਹੋਈ ਆ ਵੀ ਜਦ ਬੋਲੀ ਹੋਈ ਆ ਕੀ ਉਹ ਬੋਲੀ ਦੇ ਵਿੱਚ ਮੰਤਰੀ ਨੇ ਆਪਦਾ ਪ੍ਰਭਾਵ ਵਰਤਦੇ ਹੋਏ ਸਸਤੀ ਬੋਲੀ ਤੜਵਾ ਲਈ ਆਪਦੇ ਨਾਂ ਤੇ, ਕਹਿੰਦੇ ਨਹੀਂ ਬੋਲੀ ਖੁੱਲ ਕੇ ਹੋਈ ਆ ਤੇ ਪੂਰੀ ਮਹਿੰਗੀ ਗਈ ਆ। ਸੋ ਫਿਰ ਇੱਥੇ ਵੀ ਨੀ ਕਿਤੇ ਰਾਣਾ ਗੁਰਜੀਤ ਦੋਸ਼ੀ ਆਇਆ। ਸੋ ਕੁੱਲ ਮਿਲਾ ਕੇ ਬੜੀ ਟੈਕਨੀਕਲ ਤਰੀਕੇ ਨਾਲ, ਭਾਵੇਂ ਸਾਨੂੰ ਪਤਾ, ਸਾਨੂੰ ਸਾਰਾ ਕੁਛ ਪਤਾ ਵੀ ਠੱਗੀ ਹੋਈ ਆ, ਹੇਰਾ ਫੇਰੀ ਹੋਈ ਆ, ਕੋਈ ਵੀ ਕਿਸੇ ਢੰਗ ਨਾਲ ਉਹਦੇ ਤੇ ਆਪਦਾ ਕੰਟਰੋਲ ਰੱਖਿਆ ਗਿਆ, ਪਰ ਉਹ ਹੋਈ ਟੈਕਨੀਕਲ ਢੰਗ ਦੇ ਨਾਲ ਹੋਣ ਕਾਰਨ, ਉਹਨੂੰ ਪੂਰੀ ਪ੍ਰਪੇਅਰ ਹੋ ਕੇ ਹੋਈ ਕਾਰਨ ਉਹਦੇ ਵਿੱਚ ਕੋਈ ਊਨਤਾਈ ਨਹੀਂ ਦਿਖਾਈ ਦੇ ਰਹੀ, ਤੇ ਇਸੇ ਲਈ ਰਾਣਾ ਗੁਰਜੀਤ ਨੂੰ ਜਿਹੜੀ ਕਲੀਨ ਚਿੱਟ ਮਿਲ ਗਈ ਆ ਜੀ, ਤੇ ਉਹ ਮੰਤਰੀ ਬਣੇ ਰਹਿਣਗੇ। ਤੇ 92 ਸਫ਼ਿਆਂ ਦੀ ਰਿਪੋਰਟ ਆ ਜਿਹੜੀ ਉਹ ਕਹਿ ਰਹੀ ਹੈ ਜੀ ਵੀ ਰਾਣਾ ਗੁਰਜੀਤ ਸਿੰਘ ਦੁੱਧ ਧੋਤੇ ਆ। ਸੋ ਅਸੀਂ ਤਾਂ ਚਾਹੁੰਦੇ ਹਾਂ ਜੀ ਵੀ ਸਾਡੇ ਮੰਤਰੀ ਦੁੱਧ ਧੋਤੇ ਹੋਣ, ਸਾਡੇ ਨੇਤਾ ਦੁੱਧ ਧੋਤੇ ਹੋਣ, ਤੇ ਉਸੇ ਦਾ ਹੀ ਸਾਨੂੰ ਫਾਇਦਾ, ਪਰ ਕਾਗਜ਼ਾਂ 'ਚ ਤਾਂ ਚਲੋ ਮਿਲੇ ਨਾ ਦੁੱਧ ਧੋਤੇ ਦਾ, ਜੇ ਊਂ ਤਾਂ ਵੱਖਰੀ ਗੱਲ ਆ, ਹੁਣ ਸਾਨੂੰ ਪਤਾ ਹੀ ਆ ਵੀ ਕਿਹੜਾ ਕੁਛ ਕਿਵੇਂ ਤੇ ਕਿਹੜੇ ਪ੍ਰੋਪਰ ਵੇ ਹੋਇਆ। ਚਲੋ ਕੋਈ ਚੱਕਰ ਨਹੀਂ ਜੀ, ਜੇ ਹੁਣ ਟੈਕਨੀਕਲੀ ਗੱਲਾਂ ਦੇਖੀਏ ਤਾਂ ਅਸੀਂ ਉਹਨਾਂ ਨੂੰ ਦੋਸ਼ੀ ਨਹੀਂ ਗਰਦਾਣ ਸਕਦੇ, ਇਹੀ ਸੱਚ ਆ ਤੇ ਇਹੀ ਮੰਨਣਾ ਪਊ ਸਾਨੂੰ, ਚਾਹੇ ਅਸੀਂ ਫੇਸਬੁੱਕਾਂ ਤੇ ਜਾਂ ਰੇਡੀਓਆਂ ਤੇ ਬੈਠ ਕੇ ਐਵੇਂ ਕਹੀ ਜਾਈਏ ਵੀ ਇਹ ਕੀਤਾ ਵੋ ਕੀਤਾ ਯੇ ਕੀਤਾ, ਪਰ ਸੱਚਾਈ ਇਹੀ ਆਊਗੀ ਵੀ ਜੇ ਹੁਣ ਵੀ ਟੈਕਨੀਕਲ ਤੌਰ ਦੇ ਉੱਤੇ ਜਦੋਂ ਪੁਆਇੰਟ ਬਾਏ ਪੁਆਇੰਟ ਦੇਖਿਆ ਗਿਆ ਤੇ ਰਾਣਾ ਗੁਰਜੀਤ ਦੋਸ਼ੀ ਨਹੀਂ ਹੈ, ਜੇ ਰਾਣਾ ਗੁਰਜੀਤ ਦੋਸ਼ੀ ਨਹੀਂ ਹੈ ਤਾਂ ਸਾਨੂੰ ਵੀ ਕਿਤੇ ਵੀ ਕੋਈ ਰਾਈਟ ਨਹੀਂ ਬਣਦਾ ਅਸੀਂ ਉਹਨਾਂ ਨੂੰ ਦੋਸ਼ੀ ਕਹੀਏ ਜਾਂ ਦੋਸ਼ੀ ਗਰਦਾਈਏ। ਸੋ ਇਸ ਮਸਲੇ ਨੂੰ ਠੰਡੇ ਬਸਤੇ ਚ ਪਾ ਦੇਣਾ ਚਾਹੀਦਾ। ਹਾਂ, ਮੇਰਾ ਮੰਨਣਾ ਇਹ ਹੈ ਵੀ ਲੋਕਾਂ ਨਾਲ ਜੇ ਕਿਤੇ ਕੋਈ ਬੇਇਨਸਾਫੀ ਹੋਈ ਆ ਜਾਂ ਲੋਕਾਂ ਨਾਲ ਜੇ ਕਿਤੇ ਮਹਿੰਗਾਈ ਚ ਹੋਰ ਵਾਧਾ ਆਉਂਦਾ ਜਾਂ ਹੋਰ ਹੁੰਦਾ, ਸਰਕਾਰੀ ਦਬਾਅ ਪਾ ਕੇ ਤੇ ਲੋਕਾਂ ਨੂੰ ਰੇਤੇ ਦੇ ਵਿੱਚ ਲੁੱਟਿਆ ਸੁੱਟਿਆ ਜਾਂਦਾ, ਹਾਂ ਫੇਰ ਆਪਾਂ ਨੂੰ ਬੋਲਣਾ ਪਊਗਾ, ਫੇਰ ਬੋਲਾਂਗੇ। ਜੇ ਫਿਲਹਾਲ ਨੋਰਮਲ ਜੇ ਬੋਲੀ ਹੋਈ ਆ, ਮਹਿੰਗੀ ਬੋਲੀ ਹੋਈ ਆ, ਸਰਕਾਰ ਨੂੰ ਮਾਲੀਆ ਮਿਲਿਆ ਤਾਂ ਕਿਸੇ ਨੇ ਲਈ ਆ ਜੀ, ਕੋਈ ਮੈਟਰ ਨਹੀਂ ਕਰਦਾ
ਜੀ। ਸੋ ਬ੍ਰਾਜ ਸਾਹਿਬ ਅੱਗੇ ਗੱਲ ਕਰਦੇ ਹਾਂ ਜੀ, ਹਾਮਦ ਅੰਸਾਰੀ ਦੀ ਰਸਭਾ ਤੋਂ ਵਧਾਈ ਤੇ ਤਕਰੀਬਨ ਉਹਨਾਂ ਦਾ ਜਿਹੜਾ 10 ਸਾਲ ਦਾ ਟਾਈਮ ਆ ਉਹਨਾਂ ਨੇ ਇੱਥੇ ਗੁਜ਼ਾਰਿਆ ਵਾ, ਆਪਣੀ ਡਿਊਟੀ ਨਿਭਾਈ ਆ, ਤੇ ਅੱਜ ਜਿਹੜੇ ਨਵੇਂ ਉਪ ਰਾਸ਼ਟਰਪਤੀ ਆ ਨਾਇਡੂ, ਉਹ ਅੱਜ ਇਸ ਅਹੁਦੇ ਨੂੰ ਸੰਭਾਲਣਗੇ। ਸੋ ਕੀ ਕਹੋਗੇ ਜੀ ਇਸ ਦੇ ਬਾਰੇ?
ਦੇਖੋ, ਹਾਮਿਦ ਅੰਸਾਰੀ ਪਿਛਲੇ 10 ਸਾਲਾਂ ਤੋਂ ਸਾਰੇ ਜਾਣੇ ਉਹਨਾਂ ਨੂੰ ਦੇਖਦੇ ਆ ਰਹੇ ਆ, ਬਹੁਤ ਹੀ ਛੋਟੇ ਜੇ ਕੱਦ ਦੇ ਤੇ ਬੜੇ ਹੀ ਸੁਲਝੇ ਜੇ ਹੋਏ ਇਨਸਾਨ ਦਿਖਾਈ ਦੇ ਰਹੇ ਆ। ਸਭ ਤੋਂ ਵੱਡੀ ਗੱਲ ਆ ਉਹ ਬੜੇ ਸਟਾਈਲਿਸ਼ ਆ ਜੀ, ਤੇ ਇਹ ਕੱਲ ਮੋਦੀ ਨੇ ਵੀ ਮੰਨਿਆ ਉਹਨਾਂ ਦੀ ਵਿਦਾਇਗੀ ਦੇ ਮੌਕੇ, ਕਹਿੰਦੇ ਵੀ ਉਹ ਇੱਕ ਕੂਟਨੀਤਿਕ ਆ, ਕੂਟਨੀਤੀ ਦੇ ਬਾਰੇ ਚ ਹਰੇਕ ਬੰਦੇ ਨੂੰ ਜਾਣਕਾਰੀ ਨਹੀਂ ਹੁੰਦੀ। ਮੈਨੂੰ ਇਹ ਗੱਲਾਂ ਕੁਝ ਇੱਕ ਗੱਲਾਂ ਮੋਦੀ ਲੱਖ ਮਾੜਾ, ਪਰ ਮੋਦੀ ਦੀਆਂ ਕੁਝ ਇੱਕ ਗੱਲਾਂ ਮੈਨੂੰ ਮੰਨਣ ਵਧੀਆ ਲੱਗਦੀਆਂ। ਇੱਕ ਤਾਂ ਉਹ ਜਿਹੜਾ ਦੂਜੇ ਦੀ ਪ੍ਰਸ਼ੰਸਾ ਜਦੋਂ ਕਰਦਾ, ਜਿਸ ਕਿਸੇ ਵੀ ਰੂਪ ਚ ਕਰਦਾ, ਉਹ ਦਿਲੋਂ ਕਰਦਾ। ਉਹਨੇ ਕਿਤੇ ਵੀ ਪ੍ਰਧਾਨ ਮੰਤਰੀ ਵਾਲਾ ਰੁਤਬਾ ਰੱਖ ਕੇ ਜਾਂ ਉਹ ਨਹੀਂ ਕੀਤੀ, ਜੇ ਕਿਸੇ ਵੀ ਬੰਦੇ ਦੇ ਮਾਮਲੇ ਚ ਬੋਲਿਆ ਤਾਂ ਉਹ ਖੁੱਲ ਕੇ ਬੋਲਿਆ। ਤਾਂ ਉਹ ਉਹਨਾਂ ਨੇ ਇੱਥੇ ਕਲੀਅਰ ਕੱਟ ਲਿਖਿਆ ਵੀ ਜਿਹੜੀ ਕੂਟਨੀਤੀ ਆ, ਇਸ ਬਾਰੇ ਮੈਂ ਪ੍ਰਧਾਨ ਮੰਤਰੀ ਬਣਨ ਤੱਕ ਮੈਨੂੰ ਪਤਾ ਹੀ ਨਹੀਂ ਸੀ ਵੀ ਕੂਟਨੀਤੀ ਵੀ ਇੱਕ ਚੀਜ਼ ਹੁੰਦੀ ਆ ਕੋਈ, ਤੇ ਉਹ ਕੀ ਅਸਰ ਕਰਦੀ ਆ। ਕਹਿੰਦੇ ਮੈਂ ਹਾਮਿਦ ਅਨਸਾਰੀ ਤੋਂ ਸਿੱਖਿਆ ਵੀ ਕੂਟਨੀਤੀ ਵੀ ਜ਼ਰੂਰੀ ਆ ਜੀਵਨ ਦੇ ਵਿੱਚ। ਕੂਟਨੀਤੀ ਕੀ ਹੁੰਦੀ ਆ? ਕੂਟਨੀਤੀ ਹੁੰਦੀ ਆ ਕਈ ਚੀਜ਼ਾਂ ਦਾ ਸੁਮੇਲ, ਤੁਹਾਡੀ ਭਾਸ਼ਾ ਦਾ, ਤੁਹਾਡੇ ਨਜ਼ਰੀਏ ਦਾ, ਤੁਹਾਡੇ ਐਟੀਟਿਊਡ ਦਾ, ਤੁਹਾਡੀ ਬਾਡੀ ਲੈਂਗੁਏਜ ਦਾ, ਤੁਹਾਡੀ ਹੋਰ ਬਹੁਤ ਸਾਰੇ ਜਿਹੜੇ ਆਪਾਂ ਕਹਿ ਸਕਦੇ ਹਾਂ ਜਿਹੜੀਆਂ ਕਿ ਸਾਨੂੰ ਅਕਸਰ ਅਸੀਂ ਕਹਿੰਦੇ ਹਾਂ ਵੀ ਸਾਨੂੰ ਸਿੱਖਣੀਆਂ ਚਾਹੀਦੀਆਂ ਜੀਵਨ ਦੇ ਵਿੱਚ, ਗੈਸਚਰਸ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਗੈਸਚਰਸ ਕੀ ਕਹਿੰਦੇ ਆ ਤੁਹਾਡੇ, ਸੋ ਉਹ ਚੀਜ਼ਾਂ ਕਿਤੇ ਨਾ ਕਿਤੇ ਕੰਮ ਕਰਦੀਆਂ ਵੀ ਤੁਸੀਂ ਕਿਸੇ ਬੰਦੇ ਨਾਲ ਕਿਵੇਂ ਹੱਥ ਮਿਲਾਉਣੇ ਹੋ, ਕਿਹੜੀ ਕਿਹੜੇ ਉਹ ਬੰਦਾ ਜਿਹੜਾ ਸਾਹਮਣੇ ਬੰਦੇ ਆ ਹਿੰਟ ਹੀ ਦਿੰਦੇ ਹੁੰਦੇ ਹਮੇਸ਼ਾ, ਜਿਹੜੇ ਕੂਟਨੀਤਿਕ ਬੰਦੇ ਆ ਨਾ ਉਹ ਕਿਸੇ ਵੀ ਚੀਜ਼ ਬਾਰੇ ਖੁੱਲ ਕੇ ਬੋਲਦੇ ਨਹੀਂ ਹੁੰਦੇ, ਉਹ ਸਿਰਫ ਹਿੰਟ ਦਿੰਦੇ ਹੁੰਦੇ ਆ, ਤੇ ਉਹ ਹਿੰਟ ਦਾ ਹੀ ਅਸਰ ਹੁੰਦਾ ਵੀ ਕੀ ਕੀਤਾ ਜਾਵੇ ਕੀ ਨਾ ਕੀਤਾ ਜਾਵੇ। ਉਹ ਅਕਸਰ ਇੱਕ ਯੂਨੀਕ ਉਦਾਹਰਨ ਸਾਡੇ ਦਿੰਦੇ ਹੁੰਦੇ ਆ, ਮੈਂ ਵੀ ਰੇਡੀਓ ਤੇ ਮੈਨੂੰ ਲੱਗਦਾ ਕਈ ਵਾਰ ਦਿੱਤੀ ਹੋਣੀ ਆ, ਪਰ ਫੇਰ ਉਦਾਹਰਨ ਦੇ ਦਿੰਦੇ ਆ ਵੀ ਇੱਕ ਵਾਰੀ ਕਹਿੰਦੇ ਨਾ ਇੰਦਰਾ ਗਾਂਧੀ ਨੂੰ ਇੱਕ ਸਵੱਛ ਭਾਰਤ ਜਿਵੇਂ ਅੱਜ ਕੱਲ ਚੱਲਿਆ ਉਵੇਂ ਇੱਕ ਪ੍ਰੋਗਰਾਮ ਉਲੀਕਿਆ ਗਿਆ, ਤੇ ਉਸ ਪ੍ਰੋਗਰਾਮ ਦੇ ਤਹਿਤ ਇੰਦਰਾ ਗਾਂਧੀ ਨੂੰ ਚੀਫ ਗੈਸਟ ਦੇ ਤੌਰ ਤੇ ਬੁਲਾਇਆ ਗਿਆ, ਤੇ ਜਿਹੜੇ ਉਸ ਡਿਪਾਰਟਮੈਂਟ ਦੇ ਚੀਫ ਸੀ ਜਿਨ੍ਹਾਂ ਨੇ ਉਹ ਪ੍ਰੋਗਰਾਮ ਉਲੀਕਿਆ ਸੀ, ਉਹਦੇ ਚ ਇਹ ਸੀ ਵੀ ਸਾਫ ਇੰਡੀਆ ਕਰਨਾ, ਆਪਾਂ ਸਫਾਈ ਕਰਨੀ ਆ ਬਹੁਤ ਜ਼ਿਆਦਾ, ਦੇ ਵੀ ਇਸ ਮੁਹਿੰਮ ਚਲਾਉਣੀ ਆ ਸਵੱਛਤਾ ਦੇ ਨਾਂ ਦੇ ਉੱਤੇ। ਕਹਿੰਦੇ ਇੰਦਰਾ ਗਾਂਧੀ ਜਦੋਂ ਉੱਥੇ ਆਏ ਨਾ, ਤੇ ਆ ਕੇ ਉਹਦੇ ਮੂਹਰੇ ਜਿਹੜਾ ਸ਼ੀਸ਼ੇ ਦਾ ਟੇਬਲ ਲੱਗਿਆ ਹੋਇਆ ਸੀ, ਤੇ ਇੰਦਰਾ ਗਾਂਧੀ ਨੇ ਸਿਰਫ ਤੇ ਸਿਰਫ ਉਹਦੀ ਉੱਥੇ ਜਿਹੜੀ ਜਿਹੜਾ ਆਪਦਾ ਐਟੀਟਿਊਡ ਜਾਂ ਆਪਦਾ ਗੈਸਚਰ ਜਾਂ ਆਪਦਾ ਦਿਖਾਉਣਾ ਸੀ ਨਜ਼ਰੀਆ, ਉਹਨੇ ਸਿਰਫ ਇੱਕ ਸੈਕਿੰਡ ਦੇ ਵਿੱਚ ਇੰਨਾ ਕੁ ਨਜ਼ਰੀਆ ਦਿਖਾਤਾ ਵੀ ਉਹਨੇ ਉਂਗਲ ਟੇਬਲ ਦੇ ਉੱਤੇ ਇੱਦਾਂ ਫੇਰੀ ਤੇ ਆਪਦੀ ਉਂਗਲ ਕਿ ਨਹੀਂ ਦੇਖ ਕੇ ਤੈ ਝਾੜਤੀ, ਬਸ ਇੰਨਾ ਕਰਤਾ। ਉਹ ਉਂਗਲ ਨੀ ਝਾੜੀ ਉਹਨੇ, ਉਸੇ ਟਾਈਮ ਉਹਦੇ ਚੀਫ ਝੜ ਗਏ, ਉਸੇ ਟਾਈਮ ਮਿਨਿਸਟਰ ਨੇ ਉਹਨਾਂ ਦੀ ਇੰਦਰਾ ਗਾਂਧੀ ਦੀ ਇਹ ਦੇਖ ਕੇ ਜਿਹੜਾ ਉਹਦਾ ਸਟਾਈਲ ਦੇਖ ਕੇ ਵੀ ਉਹਨੇ ਦਿਖਾਤਾ ਵੀ ਇਹ ਕੀ ਭਾਰਤ ਸਵੱਛ ਕਰਨਗੇ, ਇਹ ਤਾਂ ਟੇਬਲ ਦੇ ਉੱਤੇ ਨੀ ਕੱਪੜਾ ਮਾਰਿਆ ਇਹਨਾਂ ਨੇ। ਉਹਨੇ ਇੰਨੇ ਨਾਲ ਹੀ ਆਪਦੀ ਕੂਟਨੀਤੀ ਦਿਖਾਤੀ ਤੇ ਉਹ ਸਾਰਾ ਡਿਪਾਰਟਮੈਂਟ ਦਾ ਨੂੰ ਨਵੇਂ ਸਿਰੋਂ ਗਠਨ ਕਰਨਾ ਤੇ ਮਜਬੂਰ ਹੋਣਾ ਪਿਆ। ਇਹ ਵੱਖਰੀ ਗੱਲ ਆ ਵੀ ਨਵੇਂ ਸਿਰੋਂ ਵਾਲੇ ਵੀ ਕੁਛ ਕੀਤਾ ਜਾਂ ਨਾ ਕੀਤਾ, ਉਹ ਤਾਂ ਸਾਡੇ ਸਾਹਮਣੇ ਆ, ਪਰ ਇਹ ਹੁੰਦੀ ਹੈ ਕੂਟਨੀਤੀ, ਇਹ ਹੁੰਦੀ ਹੈ ਤੁਹਾਡੇ ਗੈਸਚਰ, ਇਹ ਹੁੰਦਾ ਤੁਹਾਡਾ ਇੱਕ ਕਿਸੇ ਨੂੰ ਦੂਜੇ ਨੂੰ ਦੱਸਣਾ ਵੀ ਮੈਂ ਕਿੰਨਾ ਕੁ ਹੋਵਾਂ। ਜੇ ਹੁਣ ਤੁਸੀਂ ਅਕਸਰ ਅਸੀਂ ਇਹ ਵੀ ਗੱਲ ਉਲੀਕਦੇ ਹਾਂ ਮਹਿਮਾਨ ਆਉਂਦਾ ਜਾਂ ਮਿਲਦੇ ਹਾਂ ਗਿਲਦੇ ਹਾਂ ਤਾਂ ਉਦੋਂ ਨਾ ਉਦੋਂ ਸਾਡਾ ਸਾਹਮਣੇ ਦਾ ਪਤਾ ਹੀ ਲੱਗ ਜਾਂਦਾ ਵੀ ਤੁਹਾਨੂੰ ਹੱਥ ਕਿਹੋ ਜਿਹਾ ਮਿਲਾਇਆ, ਤੁਹਾਡੇ ਨਾਲ ਮਿਲੇ ਕਿਹੋ ਜਿਹਾ, ਤੁਹਾਡਾ ਸਵਾਗਤ ਕਿਹੋ ਜਿਹਾ ਕੀਤਾ, ਤਾਂ ਉਹ ਚੀਜ਼ਾਂ ਤੁਹਾਨੂੰ ਦੱਸ ਦਿੰਦੀਆਂ ਵੀ ਮੂਹਰਲੇ ਨੇ ਦੇ ਮਨ ਚ ਕੀ ਆ, ਉਹ ਕਿਸ ਚਾਅ ਨਾਲ ਜਾਂ ਕਿੰਨੇ ਪੱਧਰ ਤੁਹਾਡੇ ਨਾਲ ਜੁੜਿਆ ਹੋਇਆ। ਤੁਸੀਂ ਨੋਟ ਕੀਤਾ ਹੋਣਾ ਕਈ ਵਾਰੀ ਨਾ ਸਾਡੇ ਆਮ ਹੀ ਬਣਿਆ ਹੋਇਆ ਵੀ ਹੱਥ ਮਿਲਾਉਣੇ ਆ ਜੇ ਕਿਸੇ ਨਾਲ ਤਾਂ ਮੂਹਰਲਾ ਨਾ ਖੱਬਾ ਹੱਥ ਕੱਢ ਕੇ ਟੇਢਾ ਜਿਹਾ ਹੱਥ ਮਿਲਾਉਣ ਦੀ ਕੋਸ਼ਿਸ਼ ਕਰਦਾ। ਮੈਂ ਕਈ ਵਾਰੀ ਇਸ ਚੀਜ਼ ਦੇ ਉੱਤੇ ਮੁਨਕਰ ਹੋ ਚੁੱਕਿਆ, ਮੈਂ ਬਹੁਤ ਵਾਰੀ ਆਮ ਹੀ ਕਹਿ ਦਿੰਦਾ ਵੀ ਜੇ ਮੇਰੇ ਨਾਲ ਹੱਥ ਮਿਲਾਉਣਾ ਤਾਂ ਸੱਜਾ ਹੱਥ ਮਿਲਾਓ ਤੇ ਬੰਦਿਆਂ ਨੂੰ ਮਿਲਾਓ ਜਿਵੇਂ ਮਿਲਾਇਆ ਜਾਂਦਾ, ਜੇ ਮੈਨੂੰ ਐਂ ਆ ਕੇ ਖੱਬਾ ਜਿਹਾ ਹੱਥ ਕਰਕੇ ਐਂ ਮਿਲਾਉਣਾ ਤੇ ਇਦੂ ਨਾ ਮਿਲਾਓ, ਮੈਨੂੰ ਕੋਈ ਫਰਕ ਨਹੀਂ ਪੈਂਦਾ ਗਾ। ਮੈਂ ਕੋਈ ਹੱਥ ਮਿਲਾਉਣ ਦੇ ਵਿੱਚ ਮੈਨੂੰ ਨਾ ਮੈਂ ਵੱਡਾ ਹੋਣਾ ਨਾ ਅਮੀਰ ਹੋਣਾ ਨਾ ਮੈਨੂੰ ਕੁਛ ਹੋਣਾ ਤੇ, ਪਰ ਜੇ ਤੁਸੀਂ ਮਿਲਾਉਣੇ ਹੀ ਇੱਦਾਂ ਬੰਦੇ ਨੂੰ ਇੱਕ ਸਿਰਫ ਇਹ ਦਿਖਾਉਣਾ ਵੀ ਮੈਂ ਤਾਂ ਇੱਕ ਫਾਰਮੈਲਿਟੀ ਕਰ ਰਿਹਾ ਤੇਰੇ ਨਾਲ ਹੱਥ ਮਿਲਾਉਣ ਦੀ, ਤਾਂ ਮੈਨੂੰ ਲੱਗਦਾ ਵੀ ਉਹ ਜੇ ਬੰਦਿਆਂ ਤੋਂ ਦੂਰ ਹੀ ਰਹਿਣਾ ਚਾਹੀਦਾ। ਉਹ ਵੀ ਇੱਕ ਗੈਸਚਰ ਹੀ ਆ। ਮੇਰੇ ਯਾਦ ਆ ਵੀ ਮੈਂ 2010 ਦੀ ਗੱਲ ਆ, 9 ਜਾਂ 10 ਦੀ, ਮੈਨੂੰ ਇੱਕ ਜਲੰਧਰ ਇੱਕ ਫੰਕਸ਼ਨ ਚ ਪ੍ਰੋਫੈਸਰ ਕੁਲਵੀਰ ਹੋਰਾਂ ਦੇ ਇੱਕ ਵੱਡੇ ਫੰਕਸ਼ਨ ਚ ਉਹਨਾਂ ਦੀ ਬੁੱਕ ਲਾਂਚ ਸੀ, ਮੈਨੂੰ ਜਾਣਾ ਪਿਆ ਤੇ ਉੱਥੇ ਉਸ ਟਾਈਮ ਦੇ ਮੁੱਖ ਮੰਤਰੀ ਦੇ ਜਿਹੜੇ ਐਡਵਾਈਜ਼ਰ ਸਨ ਉਹ ਪਹੁੰਚੇ ਹੋਏ ਸਨ ਤੇ ਉਹਨਾਂ ਨੂੰ ਉਹ ਪ੍ਰੋਗਰਾਮ, ਮੇਰੀ ਗਲਤੀ ਇਹ ਹੋ ਗਈ ਵੀ ਮੈਂ 5 ਮਿੰਟ ਪ੍ਰੋਗਰਾਮ ਚ ਲੇਟ ਹੋ ਗਿਆ ਜਲੰਧਰ ਦੇ ਟ੍ਰੈਫਿਕ ਦੇ ਵਿੱਚ ਫਸਣ ਕਰਕੇ, ਤੇ ਜਦੋਂ ਮੇਰੇ ਜਾਣ ਤੋਂ ਪਹਿਲਾਂ ਮੁੱਖ ਮਹਿਮਾਨ ਸਾਹਿਬ ਆ ਚੁੱਕੇ ਸਨ ਤਾਂ ਸਿਰਫ ਉਸੇ ਟਾਈਮ ਮੈਨੂੰ ਕਾਲ ਕੀਤੀ ਪ੍ਰੋਫੈਸਰ ਸਾਹਿਬ ਨੇ ਵੀ ਬਰਾੜ ਸਾਹਿਬ ਕਿੱਥੇ ਹੋ, ਮੈਂ ਕਿਹਾ ਜੀ ਮੈਂ ਬਸ ਗੇਟ ਤੇ ਪਹੁੰਚ ਗਿਆ ਕਾਰ ਪਾਰਕ ਕਰੀ ਜਾਂਦਾ, ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਆ ਜਾਓ ਅਸੀਂ ਸਮਾਗਮ ਸ਼ੁਰੂ ਕਰਨ ਕੰਨੀਓ ਬੈਠੇ ਹਾਂ, ਤੇ ਉਹਨਾਂ ਨੇ ਅੰਦਰ ਕਿਤੇ ਮੈਨੂੰ ਪਤਾ ਨਹੀਂ ਅੰਦਰ ਇਹ ਗੱਲ ਹੋਈ ਵੀ ਜਦੋਂ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਨੇ ਕਿਹਾ ਵੀ ਸਾਡੇ ਮਹਿਮਾਨ ਆ ਜੀ ਆਸਟ੍ਰੇਲੀਆ ਤੋਂ ਆਏ ਆ ਤੇ ਉਹ ਬਸ ਆ ਗਏ ਆ 2 ਮਿੰਟ ਤੇ ਅਸੀਂ 2 ਮਿੰਟ ਵੇਟ ਕਰਕੇ ਉਹਨਾਂ ਦਾ ਕੰਮ ਚਲਾਉਣੇ ਆ। ਐਡੀ ਵੱਡੀ ਗੱਲ ਇੱਕ ਐਡੇ ਅਹੁਦੇਦਾਰ ਨੂੰ ਸੁਣਨੀ ਔਖੀ ਹੋ ਗਈ ਵੀ ਮੈਂ VIP ਆ, ਮੈਂ ਚੀਫ ਗੈਸਟ ਹਾਂ ਤੇ ਪਰ ਇੱਕ ਆਮ ਆਸਟ੍ਰੇਲੀਆ ਤੋਂ ਗਿਆ ਆਸਟ੍ਰੇਲੀਆ ਦਾ ਆਇਆ ਦਿਹਾੜੀਦਾਰ ਬੰਦੇ ਲਈ ਪ੍ਰੋਗਰਾਮ ਰੋਕ ਰੱਖਿਆ 5 ਮਿੰਟ, ਤਾਂ ਉਸ ਚੀਜ਼ ਨਾਲ ਉਹਨਾਂ ਦੇ ਨਾ ਤੇਵਰ ਬਦਲ ਗਏ ਤੇ ਤੇਵਰ ਬਦਲੇ ਜਦੋਂ ਮੈਂ ਗਿਆ ਉੱਥੇ ਸਾਰਿਆਂ ਨੇ ਚਲੋ ਮੈਨੂੰ ਬਹੁਤ ਪਿਆਰ ਦਿੱਤਾ, ਸਾਰਿਆਂ ਨੇ ਸਾਰੇ ਖੜੇ ਹੋ ਕੇ ਮਿਲੇ ਤੇ ਉਹ ਸਾਹਿਬ ਵੀ ਮੈਨੂੰ ਨਾ ਖੜੇ ਜੇ ਹੋ ਕੇ ਤੇ ਟੇਢਾ ਹੱਥ ਕੱਢ ਲਿਆ ਮੇਰੇ ਕੰਨੀ ਤੇ ਮੈਨੂੰ ਆਹਦੇ ਹੋਰ ਕੀ ਹਾਲ ਆ, ਐ ਕਰਕੇ ਹੱਥ ਨੀ ਕੱਢ ਦਿੰਦੇ ਤੇ ਮੈਂ ਮੂਹਰੋਂ ਦੋਨੇ ਹੱਥ ਬੰਨ ਤੇ ਮੈਂ ਕਿਹਾ ਜੀ ਮਾਫ਼ੀ ਚਾਹੁੰਦਾ, ਮੈਂ ਕਿਸੇ ਨਾਲ ਖੱਬਾ ਹੱਥ ਮਿਲਾਉਂਦਾ ਨੀ ਹੁੰਦਾ, ਮੈਂ ਕਹਿ ਕੇ ਸਤਿ ਸ੍ਰੀ ਅਕਾਲ ਬੁਲਾ ਕੇ ਮੈਂ ਦੂਰ ਜਾ ਕੇ ਬੈਠ ਗਿਆ। ਤਾਂ ਬਾਅਦ ਦੇ ਵਿੱਚ ਕੀ ਹੋਇਆ, ਬਾਅਦ ਚ ਜਦੋਂ ਐਂਟਰੋ ਹੋ ਰਹੀ ਸੀਗੀ, ਸਾਰਿਆਂ ਦੀ ਐਂਟਰੋ ਦਿੱਤੀ ਜਾ ਰਹੀ ਸੀ, ਤਾਂ ਉਸ ਐਂਟਰੋ ਦੇ ਵਿੱਚ ਚਲੋ ਮੇਰੀ ਵੀ ਐਂਟਰੋ ਕਿਸੇ ਨੇ ਦਿੱਤੀ, ਕਾਫੀ ਵੱਡੇ ਆਲੋਚਕਾ, ਤਾਂ ਉਹਨਾਂ ਨੇ ਦੱਸਿਆ ਜੀ ਵੀ ਇਹ ਨੌਜਵਾਨ ਆ ਜੀ ਆਸਟ੍ਰੇਲੀਆ ਤੋਂ ਆ ਜੀ, ਇਹ ਲਿਖਦਾ ਜੀ ਇੱਦਾਂ ਤੇ, ਪਰ ਕਹਿੰਦੇ ਜੀ ਉਹਨਾਂ ਨੂੰ ਬੋਲਦੇ ਆ ਜਿਹੜੇ ਸਾਡੇ ਮੁੱਖ ਮਹਿਮਾਨ ਸੀ, ਉਹਨਾਂ ਨੂੰ ਕਹਿੰਦੇ ਜੀ ਇਹਦੇ ਚ ਬਸ ਇੱਕੋ ਹੀ ਰੌਲਾ ਹੈ, ਰਾਣੀ ਨੂੰ ਅੱਗਾ ਢੰਗ ਨੂੰ ਕਹਿ ਦਿੰਦਾ। ਉਹ ਉਹਨਾਂ ਨੇ ਇਹ ਇਹ ਕਹਿ ਕੇ ਮੇਰੀ ਇੰਟਰੋ ਦਿੱਤੀ। ਮੈਂ ਇੱਥੇ ਕੋਈ ਆਪਦੀ ਇਸ ਚੀਜ਼ ਚ ਵਡਿਆਈ ਨਹੀਂ ਕਰ ਰਿਹਾ, ਮੈਂ ਕੋਈ ਉਹ ਨਹੀਂ ਕਰ ਰਿਹਾ, ਪਰ ਮੇਰਾ ਇਹ ਇੰਸੀਡੈਂਟ ਸਾਂਝਾ ਕਰਨ ਦਾ ਕਾਰਨ ਇੱਥੇ ਇਹ ਬਣਦਾ ਵੀ ਇਹ ਇਹ ਸਾਨੂੰ ਆਪਦੀ ਸੈਲਫ ਰਿਸਪੈਕਟ ਜ਼ਰੂਰੀ ਆ, ਜੇ ਅਸੀਂ ਸੈਲਫ ਰਿਸਪੈਕਟ ਨਹੀਂ ਕਰਦੇ ਨਾ ਅਸੀਂ ਕਿਸੇ ਦੇ ਦੀ ਵੀ ਨਹੀਂ ਕਰ ਸਕਦੇ। ਸੋ ਉਦੋਂ ਤੋਂ ਬਾਅਦ ਜਦੋਂ ਉਹਨੇ ਟੇਢਾ ਝਾਕਿਆ ਬੀ ਆਈ ਪੀ, ਕਹਿੰਦੇ ਬੀ ਆਈ ਪੀ ਸਾਹਿਬ ਤੁਸੀਂ ਤਾਂ ਹੁਣੇ ਦੇਖ ਹੀ ਚੁੱਕੇ ਹੋ, ਇਸ ਬੰਦੇ ਨੇ ਤੁਹਾਨੂੰ ਵੀ ਹੱਥ ਮਿਲਾਉਣ ਤੋਂ ਮਨਾ ਕਰਤਾ, ਪਰ ਮੈਂ ਹੱਥ ਮਿਲਾਉਣ ਤੋਂ ਕੋਈ, ਮੈਨੂੰ ਇਹ ਨਹੀਂ ਪਤਾ ਸੀ ਵੀ ਉਹ ਮੇਰੇ ਤੇ ਅੱਕਿਆ ਬੈਠਾ ਜਾਂ ਹੋਰ ਨਾ, ਮੈਨੂੰ ਨਹੀਂ ਚੰਗਾ ਲੱਗਿਆ ਵੀ ਮੈਂ ਕਿਸੇ ਬੰਦੇ ਨਾਲ ਜੇ ਹੱਥ ਮਿਲਾਉਂਗਾ, ਮੈਂ ਤਾਂ ਸੱਜਾ ਹੱਥ ਤੇ ਪੂਰੀ ਗਰਮ ਜੋਸ਼ੀ ਨਾਲ ਜੇ ਮੈਂ ਦਿਲੋਂ ਮਿਲਾਉਂਗਾ, ਪਰ ਜੇ ਮੈਂ ਨਹੀਂ ਕਿਸੇ ਨੂੰ ਚਾਹੁੰਦਾ ਨਹੀਂ ਮੈਂ ਮਿਲਾਉਂਦਾ ਹੱਥ, ਮੈਨੂੰ ਲੋੜ ਨਹੀਂ ਹੈਗੀ। ਸੋ ਪਰ ਲੋਕ ਕੀ ਕਰਦੇ ਆ, ਲੋਕ ਇਸ ਚੀਜ਼ ਨੂੰ ਐਟੀਟਿਊਡ ਦੇ ਤੌਰ ਦੇ ਉੱਤੇ ਦੂਜੇ ਨੂੰ ਛੋਟਾ ਦਿਖਾਉਣ ਲਈ ਤਰੀਕੇ ਹੁੰਦੇ ਆ। ਸੋ ਇਹ ਹੈ ਕੂਟਨੀਤੀ ਜਿਹਦੇ ਚ ਹਾਮਿਦ ਅੰਸਾਰੀ ਤੋਂ ਗੱਲ ਚੱਲੀ ਸੀ, ਗੱਲ ਕਿਤੋਂ ਦੀ ਕਿਤੇ ਹੋ ਕੇ ਪਹੁੰਚ ਜਾਂਦੀ ਹੈ, ਫਿਰ ਕਹਿੰਦੇ ਨੇ ਇਹੀ ਮੈਨੂੰ ਲਾਂਬਾ ਵੀ ਘਰੇ ਵੀ ਮਿਲ ਜਾਂਦਾ ਹੁੰਦਾ ਵੀ ਗੱਲ ਕੋਈ ਕਰਦੇ ਆ ਲੈ ਜਾਂਦਾ ਕਿਤੇ, ਉਹ ਮੈਂ ਕੀ ਕਰਾਂ ਜੀ ਆਪ ਹੀ ਵਗ ਜਾਂਦੀ ਹੈ, ਮੈਂ ਨਹੀਂ ਲੈ ਕੇ ਗਿਆ ਕਿਤੇ। ਤੇ ਉਹ ਹਾਮਿਦ ਅੰਸਾਰੀ ਹੋਰਾਂ ਦੀ ਕੁਆਲਿਟੀ ਸੀ ਜੀ, ਤੇ ਉਹ ਉਹਨਾਂ ਨੇ ਆਪਦੇ ਗੈਸਚਰਸ ਨਾਲ ਹੀ ਲੋਕਾਂ ਨੂੰ ਬਹੁਤ ਕੁਝ ਦੱਸਿਆ। 10 ਸਾਲ ਉਹਨਾਂ ਨੇ ਰਾਜ ਸਭਾ ਦੇ ਉੱਤੇ ਰਹੇ, ਪਰ ਰਾਜ ਸਭਾ ਦੇ ਵਿੱਚ ਜਿੰਨੇ ਹੰਗਾਮੇ ਹੋਏ ਆ ਉਹ ਉਹਨਾਂ ਦੀ ਜਿਹੜੀ ਨਰਮ ਖਿਆਲਤਾ ਜਾਂ ਬਾਹਲੇ ਪੋਲਾਈਟ ਸਨ ਉਹਦੇ ਕਾਰਨ ਵੀ ਹੋਏ ਆ, ਕੋਈ ਇਹ ਨੈਗੇਟਿਵ ਪੱਖ ਵੀ ਸੀਗਾ, ਪਰ ਕੁੱਲ ਮਿਲਾ ਕੇ ਉਹਨਾਂ ਦਾ ਕਾਰਜਕਾਲ ਸਾਫ਼ ਸੁਥਰਾ ਰਿਹਾ ਜੀ। ਤੇ ਪਹਿਲੇ ਉਪਰਾਸ਼ਟਰਪਤੀ ਆ ਜਿਹੜੇ ਦੋ ਪਲਾਨ ਮੈਨੂੰ ਲੱਗਦਾ ਲਾ ਗਏ ਆ, ਸ਼ਾਇਦ ਇਹਦੂ ਪਹਿਲਾਂ ਦੋ ਪਲਾਨ ਨੀ ਕਿਸੇ ਨੇ ਲਾਏ, ਪੂਰੇ 10 ਸਾਲ ਨੀ ਲਾਏ, ਜਿਆਦਾ ਟਾਈਮ ਜਾ ਕਹਿ ਸਕਦੇ ਆ, ਦੋ ਪਲਾਨ ਲਾਏ ਹੋ ਸਕਦੇ ਆ, ਪਰ 10 ਸਾਲ ਕਾਫੀ ਔਖੇ ਆ ਕਿਉਂਕਿ ਪੂਰਾ ਟਾਈਮ ਸਰਕਾਰਾਂ ਕੱਟੀਆਂ। ਸੋ ਨਵੇਂ ਵੈਂਕਈਆ ਨਾਇਡੂ ਆ ਗਏ ਆ ਜੀ, ਦੇਖਦੇ ਆ ਹੁਣ ਉਹ ਕਿਸਾਨ ਦਾ ਪੁੱਤਰ ਕੀ ਕਿਸਾਨ ਲਈ ਫਾਇਦਾ ਕਰਦਾ
ਜੀ। ਸੋ ਬਰਾਜ ਸਾਹਿਬ ਅੱਗੇ ਪਾਲਾ ਬੈਸ ਕੋਬਰਮ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ, ਉਹਨਾਂ ਨੇ ਨਾ ਜਗਬਾਣੀ ਦੀ ਇੱਕ ਨਿਊਜ਼ ਆ ਜਿਹੜੀ ਸ਼ੇਅਰ ਕੀਤੀ ਆ, ਜਿਸ ਦੇ ਵਿੱਚ ਫੋਟੋ ਆ ਜੀ ਤੁਹਾਡੇ ਐਡੀਲੇਡ ਦੇ ਵਿੱਚ, ਤੇ ਜਿਹੜੀਆਂ ਸਿੱਖ ਗੇਮਸ ਹੋਈਆਂ ਸਨ, 3 ਸਿੱਖ ਗੇਮਸ ਦੀ ਸਫਲਤਾ ਦਾ ਜਸ਼ਨ ਮਨਾਇਆ ਗਿਆ, ਤੇ ਕਹਿੰਦੇ ਉੱਥੇ ਹਰਮਨਪ੍ਰੀਤ ਕੌਰ ਦੀ ਰੱਜ ਕੇ ਜਿਹੜੀ ਵਡਿਆਈ ਕੀਤੀ ਗਈ ਹੈ, ਤੇ ਮਾਪਿਆਂ ਨੂੰ ਵੀ ਕਿਹਾ ਗਿਆ ਕਿ ਉਹ ਆਪਣੀਆਂ ਬੱਚੀਆਂ ਨੂੰ ਅੱਗੇ ਲੈ ਕੇ ਆਉਣ ਤਾਂ ਜੋ ਦੇਸ਼ ਦੇ ਵਿੱਚ ਹੋਰ ਵੀ ਹਰਮਨਪ੍ਰੀਤ ਵਰਗੀਆਂ ਕੁੜੀਆਂ ਅੱਗੇ ਆ ਸਕਣ, ਤੇ ਜਿਹੜੇ ਉਹਨਾਂ ਦੇ ਕੋਚ ਆ ਉਹ ਵੀ ਐਡੀਲੇਡ ਪਹੁੰਚ ਗਏ ਤੇ ਉਹਨਾਂ ਦਾ ਵੀ ਉਹਨਾਂ ਨੇ ਬੜਾ ਸਵਾਗਤ ਕੀਤਾ ਵਾ। ਸੋ ਇਸ ਖਬਰ ਦੇ ਬਾਰੇ ਤੁਸੀਂ ਕੀ ਕਹੋਗੇ, ਬੜੀ ਸੋਹਣੀ ਫੋਟੋ ਆ ਜੀ ਤੁਹਾਡੀ ਵੀ ਪੇਪਰ ਦੇ ਵਿੱਚ ਆਈ ਹੋਈ ਆ।
ਦੇਖੋ ਪਹਿਲੀ ਗੱਲ ਤਾਂ ਇੱਕ ਗੱਲ ਧਿਆਨ ਚ ਰੱਖਿਓ ਵੀ ਸੋਹਣੇ ਲੋਕਾਂ ਦੀ ਅਕਸਰ ਹੀ ਫੋਟੋਆਂ ਸੋਹਣੀਆਂ ਆਉਂਦੀਆਂ, ਠੀਕ ਆ, ਇਹ ਤਾਂ ਲੋੜ ਹੀ ਨੀ ਕਹਿਣ ਦੀ, ਸੋ ਇਹ ਤਾਂ ਕੁਝ ਚੱਕਰ ਨੀ ਹੈਗੀ। ਦੂਜੀ ਗੱਲ, ਪਾਲ ਬੈਂਸ ਹੋਰਾਂ ਨੇ ਜਿਹੜੀ ਖਬਰ ਸਾਂਝੀ ਕੀਤੀ ਹੈ ਜੀ, ਇਹ ਪਰਸੋਂ ਖਬਰ ਮੈਂ ਸਾਰਿਆਂ ਨਾਲ ਸਾਂਝੀ ਕੀਤੀ ਸੀ, ਤੇ ਪਰ ਉਹ ਛਪੀ ਤਕਰੀਬਨ ਅੱਜ ਜ਼ਿਆਦਾਤਰ ਅੱਜ ਅਖਬਾਰਾਂ ਦੇ ਵਿੱਚ, ਤੇ ਮੈਂ ਹੁਣੇ ਇੱਕ ਖਬਰ ਫੇਸਬੁੱਕ ਤੇ ਵੀ ਇਹ ਸ਼ੇਅਰ ਕੀਤੀ। ਸੋ ਬਿਲਕੁਲ ਜੀ, ਐਡਲੇਡ ਦੇ ਵਿੱਚ ਜਿਹੜੀਆਂ ਤੀਵੀਆਂ ਖੇਡਾਂ ਸੀ, ਮੈਂ ਉਹਦੇ ਲਈ ਜਿਹੜਾ ਹੁਣ ਟਾਈਟਲ ਹੀ ਇਹਦਾ ਇਹ ਦਿੱਤਾ ਗਾ ਵੀ ਭਾਗਾਂ ਵਾਲਿਆਂ ਦੇ ਕਾਰਜ ਹੋ ਗਏ ਪੂਰੇ, ਕਿਉਂਕਿ ਮੈਨੂੰ ਬੜਾ ਵਧੀਆ ਲੱਗਿਆ ਜਦੋਂ ਸਾਡੇ ਉੱਥੇ ਸਾਡੀ ਟੀਮ ਦੇ ਹਿੱਸਾ ਸੁਖਪ੍ਰੀਤ ਮਨਪ੍ਰੀਤ ਹੋਰਾਂ ਨੇ ਜਦੋਂ ਉੱਤੇ ਸਟੇਜ ਦੇ ਉੱਤੇ ਆਏ ਤਾਂ ਉਹ ਸਟੇਜ ਦੇ ਉੱਤੇ ਉਹਨਾਂ ਨੂੰ ਦੇਖਿਆ ਗਿਆ ਵੀ ਉਹਨਾਂ ਦੇ ਜਿਹੜੀ ਉਹਨਾਂ ਨੂੰ ਕਿਹਾ ਗਿਆ ਵੀ ਕੋਈ ਤੁਸੀਂ ਬੋਲੀ ਪਾਓ, ਕਿਉਂਕਿ ਉਹਨਾਂ ਨੇ ਉਸ ਚ ਕਲਚਰਲ ਪ੍ਰੋਗਰਾਮ ਦੀ ਐਕਟੀਵਿਟੀਜ਼ ਦੀ ਜ਼ਿੰਮੇਵਾਰੀ ਚੱਕੀ ਸੀ। ਤਾਂ ਉਹਦੇ ਚੋਂ ਜਦੋਂ ਉਹਨਾਂ ਨੇ ਬੋਲੀ ਪਾਈ ਤਾਂ ਉਹ ਬੋਲੀ ਦੇ ਵਿੱਚ ਉਹਨਾਂ ਨੇ ਕਿਹਾ ਜੀ ਭਾਗਾਂ ਵਾਲਿਆਂ ਦੇ ਕਾਰਜ ਹੋ ਗਏ ਪੂਰੇ, ਤੇ ਮੈਨੂੰ ਉਹ ਗੱਲ ਵਧੀਆ ਲੱਗੀ ਤੇ ਮੈਂ ਅੱਜ ਸ਼ੇਅਰ ਕੀਤੀ ਆ ਉਹ ਗੱਲ। ਨਾਰਮਲ ਸਾਡਾ ਇੱਕ ਕਲਚਰ ਆ ਵੀ ਜਦੋਂ ਕੋਈ ਕਾਰਜ ਸਫਲਤਾਪੂਰਵਕ ਨਿਬੜ ਜਾਂਦਾ ਤਾਂ ਅਕਸਰ ਹੀ ਇਹ ਬੋਲੀ ਪਾਈ ਜਾਂਦੀ ਆ, ਸੋ ਉਹ ਬੋਲੀ ਮੈਂ ਵੀ ਅੱਜ ਸਾਂਝੀ ਕੀਤੀ ਆ। ਪਰ ਮੈਂ ਉਸ ਤੋਂ ਵੱਧ ਕੇ ਮੈਨੂੰ ਜਿਹੜੀ ਖੁਸ਼ੀ ਇਸ ਗੱਲ ਦੀ ਹੋ ਰਹੀ ਆ ਵੀ ਕਾਰਜ ਵੀ ਪੂਰਾ ਹੋ ਗਿਆ, ਕਾਰਜ ਜਿਹੜੀ ਨਿਯਤ ਨੀਤੀ ਨਾਲ ਸ਼ੁਰੂ ਕੀਤਾ ਸੀ ਉਸ ਨਿਯਤ ਨੀਤੀ ਨਾਲ ਪੂਰਾ ਹੋ ਗਿਆ, ਇਹ ਵੀ ਮੰਨਣਾ ਪੈਣਾ, ਤੇ ਦੂਜਾ ਇਹ ਵੀ ਹੋਇਆ ਵੀ ਫਾਈਨੈਂਸ਼ੀਅਲ ਤੌਰ ਦੇ ਉੱਤੇ ਜ਼ੀਰੋ ਤੋਂ ਸ਼ੁਰੂ ਹੋ ਕੇ ਜਿਹੜਾ ਕੰਮ ਜ਼ੀਰੋ ਤੋਂ ਸ਼ੁਰੂ ਹੋਇਆ ਤੇ ਉਹਦੇ ਚ 60,000 ਦੀ ਬਚਤ ਵੀ ਹੋ ਗਈ, ਤੇ ਦੂਜੇ ਪਾਸੇ ਇੱਕ ਜਿਹੜੀ ਵੱਡੀ ਮਾਣ ਕਰਨ ਵਾਲੀ ਗੱਲ ਬਣਦੀ ਆ ਸਾਰੇ ਸਾਊਥ ਆਸਟ੍ਰੇਲੀਆ ਨੂੰ, ਉਹ ਇਹ ਹੈ ਜੀ ਵੀ ਸਾਊਥ ਆਸਟ੍ਰੇਲੀਆ ਦੇ ਵਿੱਚ ਪਹਿਲੀ ਵਾਰ ਹੋਇਆ ਵੀ ਕਿਸੇ ਵੀ 30 ਸਾਲਾਂ ਦੇ ਵਿੱਚ ਕਿਸੇ ਵੀ ਕਮੇਟੀ ਨੇ ਸਿੱਖ ਖੇਡਾਂ ਦੀ ਕੋਈ ਵੀ ਕਮੇਟੀ ਮੈਂ ਚੈਲੰਜ ਕਰਦਾ 29 ਕਮੇਟੀਆਂ ਤੋਂ ਪਹਿਲਾਂ ਬਣੀਆਂ 29 ਕਮੇਟੀਆਂ ਦਾ ਕੋਈ ਵੀ ਬੰਦਾ ਆ ਕੇ ਦਿਖਾ ਦੇ ਵੀ ਅਸੀਂ ਪ੍ਰਾਈਵੇਟ ਪਰਸਨਲ ਤੌਰ ਦੇ ਉੱਤੇ ਚਾਹੇ ਉਹਨਾਂ ਨੇ ਹਿਸਾਬ ਕਿਤਾਬ ਕੀਤਾ ਸੀ ਇਹ ਨਹੀਂ ਕਹਿੰਦੇ ਵੀ ਉਹ ਉਹਨਾਂ ਨੇ ਕੁਛ ਖਾਧਾ ਪੀਤਾ ਨਹੀਂ ਉਹਨਾਂ ਨੇ ਕੁਛ ਨਹੀਂ ਬੇਈਮਾਨੀ ਕੀਤੀ ਮੈਂ ਇਹ ਨਹੀਂ ਬੇਈਮਾਨੀ ਨਹੀਂ ਕਹਿੰਦਾ ਪਰ ਪਬਲਿਕਲੀ ਕਰਨਾ ਇੱਕ ਬਹੁਤ ਔਖਾ ਕਾਰਜ ਹੁੰਦਾ ਕੋਈ ਵੀ ਚੀਜ਼ ਪਬਲਿਕਲੀ ਕਰਨਾ ਸੋ ਤੁਸੀਂ ਹੈਰਾਨ ਹੋਵੋਗੇ ਵੀ 30 ਸਾਲਾਂ ਚ ਪਹਿਲੀ ਵਾਰ ਇਸ ਕਮੇਟੀ ਨੇ ਪਾਈ ਪਾਈ ਦਾ ਹਿਸਾਬ ਇੱਕ ਇਕੱਠ ਦੇ ਵਿੱਚ ਪਬਲਿਕਲੀ ਦਿੱਤਾ ਉਦੋਂ ਬਾਅਦ ਉਹਨੂੰ ਵੈਬਸਾਈਟ ਦੇ ਉੱਤੇ ਪਵਾਤਾ ਨਿਊਜ਼ ਲੈਟਰ ਰਾਹੀਂ ਸਭ ਨੂੰ ਭੇਜਤਾ ਕਿਸੇ ਨੂੰ ਵੀ ਕੋਈ ਵੀ ਇੱਕ ਸਿੰਗਲ ਡਾਲਰ ਪ੍ਰਤੀ ਵੀ ਇਹ ਹੋਵੇ ਵੀ ਮੈਂ ਸਾਨੂੰ ਸਿੰਗਲ ਡਾਲਰ ਵੀ ਕੋਈ ਪੁੱਛਣਾ ਚਾਹੇ ਹਿਸਾਬ ਕਿਤਾਬ ਦਾ ਉਹ ਅਸੀਂ ਦੱਸਣ ਨੂੰ ਤਿਆਰ ਹਾਂ ਤੇ ਇਹ ਇਸ ਦੀ ਪ੍ਰਸ਼ੰਸਾ ਚੰਗੇ ਲੋਕ ਮੈਨੂੰ ਬਾਏ ਫੋਨ ਦੇ ਰਹੇ ਆ ਸਾਡੀ ਸਾਰੀ ਟੀਮ ਨੂੰ ਦੇ ਰਹੇ ਮੈਨੂੰ ਕੱਲ੍ਹ ਦੇ ਘੱਟੋ ਘੱਟ 10 ਫੋਨ ਆ ਗਏ ਜਿਨ੍ਹਾਂ ਕੋਲੇ ਵੀ ਨਿਊਜ਼ ਲੈਟਰ ਪਹੁੰਚਿਆ ਉਹਨਾਂ ਨੇ ਕਿਹਾ ਯਾਰ ਕਹਿੰਦੇ ਤਾਂ ਕਮਾਲ ਹੋ ਗਈ ਵੀ ਪਹਿਲੀ ਵਾਰ ਹੋਇਆ ਵੀ ਕਿਸੇ ਕਮੇਟੀ ਨੇ ਜ਼ੀਰੋ ਤੋਂ ਸ਼ੁਰੂ ਕਰਕੇ ਨਾਲੇ ਬੱਚਤ ਕਰਕੇ ਦਿਖਾਤੀ ਤੇ ਨਾਲੇ ਇੱਕ ਕਾਮਯਾਬ ਖੇਡਾਂ ਕਰਾਈਆਂ ਤੇ ਨਾਲੇ ਉਹਦਾ 25-25 ਦਾ ਹਿਸਾਬ ਸਾਰਿਆਂ ਨੂੰ ਦੇਤਾ ਸੋ ਇਹ ਸਾਡੇ ਲਈ ਸਾਡੇ ਜੀਵਨ ਦੇ ਵਿੱਚ ਮੈਂ ਤਾਂ ਇਹ ਕਹੂੰਗਾ ਵੀ ਸਾਡੇ ਜਿਹੜੀ ਜਿੰਨੀ ਵੀ ਸਾਡਾ ਹਿੱਸਾ ਸੀ ਸਾਊਥ ਆਸਟ੍ਰੇਲੀਆ ਦੇ ਵਿੱਚ ਕੋਈ ਇਹ 7 ਮੈਂਬਰੀ ਟੀਮ ਨਹੀਂ ਸੀਗੀ ਜਿਹਨੇ ਕਰਾਈ ਹੈ ਗੇਮਾਂ ਇਹ ਸਾਰਾ ਸਾਊਥ ਆਸਟ੍ਰੇਲੀਆ ਸੀ ਸਾਊਥ ਆਸਟ੍ਰੇਲੀਆ ਦਾ ਬੱਚਾ ਬੱਚਾ ਸੀ ਜਿਹਨੇ ਦਿਲੋਂ ਤਹਿ ਦਿਲੋਂ ਜਿਹੜੀ ਸਹਿਯੋਗ ਦਿੱਤਾ ਇਹ ਉਹਨਾਂ ਸਾਰਿਆਂ ਦੀ ਸਫਲਤਾ ਤੇ ਉਹ ਆਪਦੇ ਜੀਵਨ ਦੇ ਵਿੱਚ ਇਸ ਗੱਲ ਦਾ ਉਹਨਾਂ ਦੇ ਨਗ ਜੜਿਆ ਗਿਆ ਇੱਕ ਨਗੀਨਾ ਜੜਿਆ ਗਿਆ ਵੀ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ 30ਵੀਆਂ ਖੇਡਾਂ ਹੋਈਆਂ ਸੀ ਉਹਦਾ ਉਹ ਹਿੱਸਾ ਸਨ ਤੇ ਉਹ ਇੱਕ ਇੰਨੇ ਵਧੀਆ ਸਫਲਤਾ ਤਰੀਕੇ ਨਾਲ ਕਾਮਯਾਬ ਹੋਈਆਂ ਤੇ ਨਾਲ ਨਾਲ ਉਹਨਾਂ ਦਾ ਜਿਹੜਾ ਪਬਲਿਕਲੀ ਉਹਦੇ ਬਾਰੇ ਸਾਰਾ ਕੁਛ ਦੱਸਿਆ ਗਿਆ ਤੇ ਰਹੀ ਗੱਲ ਹਰਮਨਪ੍ਰੀਤ ਦੀ ਜੀ ਬਿਲਕੁਲ ਜੀ ਹਰਮਨਪ੍ਰੀਤ ਦੇ ਕੋਚ ਯਾਦਵਿੰਦਰ ਸਿੰਘ ਸਾਡੇ ਕੋਲ ਆ ਗਏ ਆ ਅਸੀਂ ਉਹਨਾਂ ਦੀ ਇੰਟਰਵਿਊ ਵੀ ਕੀਤੀ ਸੀ ਤੇ ਅਸੀਂ ਕੋਸ਼ਿਸ਼ ਦੇ ਵਿੱਚ ਹਾਂ ਜੀ ਉਸ ਨੌਜਵਾਨ ਨੂੰ ਇੱਥੇ ਪੱਕੇ ਪੈਰੀ ਕਰਨ ਦਾ ਤੇ ਉਮੀਦ ਆ ਆਉਣ ਵਾਲੇ ਦਿਨਾਂ ਦੇ ਵਿੱਚ ਹਰਮਨ ਵੀ ਇੱਥੇ ਆ ਰਹੇ ਆ ਬਿਗ ਬੈਸ ਖੇਡਣ ਤੇ ਉਹਨਾਂ ਨਾਲ ਵੀ ਆਪਾਂ ਕੋਈ ਨਾ ਕੋਈ ਰੂਬਰੂ ਟਾਈਪ ਰੱਖਾਂਗੇ ਜ਼ਰੂਰ ਤਾਂ ਕਿ ਆਮ ਲੋਕਾਂ ਦੇ ਵਿੱਚ ਸਿੱਧੇ ਤੌਰ ਤੇ ਹੌਸਲਾ ਪਹੁੰਚ ਚੁੱਕੇ ਤੇ ਇਸ ਮੌਕੇ ਤੇ ਬੋਲਦਿਆਂ ਯਾਦਵਿੰਦਰ ਸਿੰਘ ਨੇ ਵੀ ਖੁੱਲਾ ਆਫਰ ਕੀਤਾ ਜੀ ਸਭ ਨੂੰ ਵੀ ਜੋ ਵੀ ਆਪਣੇ ਬੱਚਿਆਂ ਨੂੰ ਖਾਸ ਕਰ ਧੀਆਂ ਨੂੰ ਚਾਹੁੰਦਾ ਵੀ ਉਹ ਕੁਛ ਕਰ ਗੁਜ਼ਰਨ ਧੀਆਂ ਦਿਖਾਉਣ ਦੁਨੀਆਂ ਨੂੰ ਵੀ ਅਸੀਂ ਵੀ ਪੁੱਤਾਂ ਤੋਂ ਅੱਗੇ ਹਾਂ ਤਾਂ ਉਹ ਵੈਲਕਮ ਆ ਜੀ ਤੇ ਉਹ ਸਦਾ ਹੀ ਉਹਨਾਂ ਨੂੰ ਕੋਚਿੰਗ ਦੇਣ ਲਈ ਉਹ ਅੱਗੇ ਆ ਸੋ ਬਹੁਤ ਕਾਮਯਾਬੀ ਦੇ ਨਾਲ ਇਹ ਨਿਬੜਿਆ ਤੇ ਨਾਲ ਨਾਲ ਸਾਨੂੰ ਇੱਕ ਖੁਸ਼ੀ ਹੋਈ ਵੀ ਇਸ ਮੌਕੇ ਦੇ ਉੱਤੇ ਯਾਦਵਿੰਦਰ ਸਿੰਘ ਸੋਢੀ ਵਰਗਾ ਇੱਕ ਹੀਰਾ ਵੀ ਸਾਡੇ ਸਾਨੂੰ ਮਿਲਿਆ
ਜੀ ਤੋ ਅੱਗੇ ਹਰਪ੍ਰੀਤ ਸਿੰਘ ਕੋਹਲੀ ਉਹਨਾਂ ਨੇ ਵੀ ਜੀ ਸੇਮ ਖਬਰ ਭੇਜੀ ਆ ਕਿ ਐਡੀਲੇਡ ਵਿਖੇ 30ਵੀਂ ਸਿੱਖ ਖੇਡਾਂ ਦੀ ਸਫਲਤਾ ਦਾ ਜਸ਼ਨ ਤੇ ਸਨਮਾਨ ਸਮਾਰੋਹ ਸੋ ਪਹਿਰੇਦਾਰ ਜਿਹੜਾ ਪੇਪਰ ਆ ਉਸਦੇ ਵਿੱਚ ਵੀ ਜੀ ਇਹ ਜਿਹੜੀ ਖਬਰ ਆ ਲੱਗੀ ਹੋਈ ਆ ਸੋ ਵਧੀਆ ਲੱਗਦਾ ਵਾ ਜਦੋਂ ਸਾਰੇ ਲੋਕ ਇਸ ਤਰ੍ਹਾਂ ਸ਼ਲਾਘਾ ਵੀ ਕਰਦੇ ਆ ਤੇ ਸਾਥ ਵੀ ਦਿੰਦੇ ਆ ਤੇ ਕਿਤੇ ਨਾ ਕਿਤੇ ਫਿਰ ਇਹ ਜੇ ਉਪਰਾਲੇ ਹੋਰ ਕਰਨ ਦੇ ਵਿੱਚ ਮਾਨਾ ਜਿਹੜਾ ਹੋਰ ਉਤੇਜਿਤ ਹੁੰਦਾ ਵਾ ਤੇ ਬ੍ਰੈਡ ਸਾਹਿਬ ਅਗਲੀ ਖਬਰ ਦੇ ਵਿੱਚ ਆ ਕਿ ਵਰਿਆਂ ਤੋਂ ਜਾਰੀ ਹੈ ਭਰਤੀ ਘੁਟਾਲਾ ਪੋਸਟਿੰਗ ਤੇ ਤਰੱਕੀ ਲਈ ਖਾਕੀ ਦੀ ਕਾਲੀ ਖੇਡ ਸੋ ਇਹ ਕਾਲੀ ਖੇਡ ਕਿਹੜੀ ਹੈ ਜੀ ਤੇ ਕਹਿੰਦੇ ਕਿ ਸਕੋਡਾ ਕਿਵੇਂ ਬਣਿਆ ਕਰੋੜਾਂ ਦੀ ਡੀਲ ਦਾ ਜ਼ਰੀਆ ਸੋ ਕੀ ਕਹੋਗੇ ਜੀ ਇਸ ਦੇ ਬਾਰੇ
ਦੇਖੋ ਕੁਛ ਦਿਨ ਪਹਿਲਾਂ ਇੱਕ ਹਬੋਰ ਦਾ ਇੱਕ ਨੌਜਵਾਨ ਚਰਚਾ ਚ ਆਇਆ ਸੀ ਸਕੋਡਾ ਜਿਹਦਾ ਨਾਂ ਹੀ ਸਕੋਡਾ ਸੀ ਤੇ ਉਹ ਤਕਰੀਬਨ ਹਰ ਥਾਂ ਦੇ ਉੱਤੇ ਜਿਹੜਾ ਇਹਨੂੰ ਕਹਿੰਦੇ ਸੀਗੇ ਵੀ ਉਹਦੀ ਚ ਤੂਤੀ ਬੋਲਦੀ ਸੀ ਵੱਡੇ ਵੱਡੇ ਅਫਸਰਾਂ ਚ ਵੱਡੇ ਵੱਡੇ ਮੰਤਰੀਆਂ ਚ ਤੇ ਉਹਦਾ ਕਾਰਨ ਕੀ ਸੀ ਤੂਤੀ ਬੋਲਣ ਦਾ ਉਹ ਇਹੀ ਸੀਗਾ ਜੀ ਵੀ ਉਹਦੇ ਹੱਥ ਬਾਗਡੋਰ ਸੀ ਉਹ ਕਿਸੇ ਦੀ ਵੀ ਬਦਲੀ ਕਿਤੇ ਵੀ ਕਰਵਾ ਸਕਦਾ ਸੀ ਕਿਸੇ ਦੀ ਭਰਤੀ ਕਿਤੇ ਕਰਵਾ ਸਕਦਾ ਸੀ ਸੋ ਪਿਛਲੇ ਸਾਲ ਇਹ ਮਸਲਾ ਕਾਫੀ ਹਵਾ ਚ ਆਇਆ ਸੀ ਉੱਠਿਆ ਸੀ ਤੇ ਹੁਣ ਉਸ ਮਸਲੇ ਦੀ ਜਿਹੜੀ ਤਹਿ ਤਾਈ ਜਾਣ ਲਈ ਇਹਦੀ ਦੁਬਾਰਾ ਜਿਹੜੀ ਕਾਰਵਾਈ ਸ਼ੁਰੂ ਹੋਈ ਆ ਤੇ ਅੱਜ ਸੁਰੇਸ਼ ਅਰੋੜਾ ਜਿਹੜੇ ਕਿ DGP ਉਹਨਾਂ ਨੇ ਕਿਹਾ ਜੀ ਕਹਿੰਦੇ ਵੀ ਅਸੀਂ ਸਬੂਤ ਤੱਥਾਂ ਦੇ ਭੁਆਗ ਤੋਂ ਰਿਪੋਰਟ ਲੈਣ ਪਿੱਛੋਂ ਹੀ ਕੁਝ ਕਹਿ ਸਕਦੇ ਹਾਂ ਸੋ ਉਹ ਹੁਣ ਪਤਾ ਕਰਨਗੇ ਵੀ ਇਹ ਅਮਨਦੀਪ ਸਿੰਘ ਸਕੋਡਾ ਸੀ ਜਿਹੜਾ ਉਹਨੇ ਕਿਹੜਾ ਇਹੋ ਜਿਹਾ ਚਾਲ ਚੱਲਿਆ ਸੀ ਜਿਹਦੇ ਨਾਲ ਵੱਡੇ ਵੱਡੇ ਅਫਸਰ ਵੀ ਉਹਨੂੰ SSP ਤੱਕ ਦੇ ਰੈਂਕ ਦੇ ਬੰਦੇ ਉਹਨੂੰ ਪੈਸੇ ਦਿੰਦੇ ਸੀ ਵੀ ਸਾਡੀ ਬਦਲੀ ਫਲਾਨੀ ਪੋਸਟ ਤੇ ਕਰਵਾ ਦੇ ਤੇ ਅਸੀਂ ਤੈਨੂੰ ਇੰਨੇ ਪੈਸੇ ਦੇ ਦੇਵਾਂਗੇ ਸੋ ਇਹ ਦੇਖਣਾ ਪੈਣਾ ਵੀ ਕਿਹੜੇ ਢੰਗ ਨਾਲ ਇਹ ਸਕੋਡਾ ਸੀ ਜਿਹੜਾ ਉਹ ਬਦਲੀ ਕਰਾਉਂਦਾ ਸੀ ਕਿੰਨੇ ਪੈਸੇ ਆਪ ਲੈਂਦਾ ਸੀ ਕਿੰਨੇ ਗਾਂਹ ਦਿੰਦਾ ਸੀ ਪਰ ਇਹ ਲੰਮਾ ਚਿਰ ਚੱਲੂਗਾ ਜੀ ਮਸਲਾ ਇਹਦੇ ਚੋਂ ਮੈਨੂੰ ਨੀ ਲੱਗਦਾ ਕੁਛ ਨਿਕਲ ਕੇ ਆਊਗਾ ਹਾਲੇ ਤੱਕ ਮੈਨੂੰ ਲੱਗਦਾ ਉਹ ਅਮਨਦੀਪ ਅੰਦਰ ਹੀ ਆ ਤੇ ਆਉਣ ਵਾਲੇ ਦਿਨ ਚ ਇਹ ਪਤਾ ਲੱਗੂਗਾ ਵੀ ਕਿੱਥੇ ਤੇ ਕੀ ਕਾਰਵਾਈ ਹੁੰਦੀ ਆ
ਜੀ ਸਾਹਿਬ ਅੱਗੇ ਗੱਲ ਕਰਦੇ ਹਾਂ ਜੀ, ਜਿਹੜੀ ਅਕਾਲ ਤਖ਼ਤ ਐਕਸਪ੍ਰੈਸ ਦੇ ਏਸੀ ਡੱਬੇ ਦੇ ਵਿੱਚੋਂ ਬੰਬ ਮਿਲਿਆ ਵਾ, ਸੋ ਉਹ ਅੰਮ੍ਰਿਤਸਰ ਨੂੰ ਜਾ ਰਹੀ ਸੀ ਜੀ, ਐਕਸਪ੍ਰੈਸ ਜੀ ਦੇ ਏਸੀ ਡੱਬੇ ਦੇ ਵਿੱਚੋਂ ਬੰਬ ਮਿਲਿਆ, ਉਸ ਦੇ ਬਾਰੇ ਕੀ ਕਹੋਗੇ? ਕੀ ਇਹ ਕਿਤੇ ਨਾ ਕਿਤੇ ਸਾਡੇ ਜਿਹੜੀ ਰੇਲਵੇ ਦੀ ਜਿਹੜੀ ਸਿਕਿਉਰਿਟੀ ਆ ਉਸ ਵਾਲੇ ਇਸ਼ਾਰਾ ਕਰਦਾ, ਜਾਂ ਆਉਣ ਵਾਲੇ ਟਾਈਮ ਦੇ ਵਿੱਚ ਜੋ ਇਸ ਟਾਈਮ ਇੰਡੀਆ ਦੇ ਵਿੱਚ ਜੋ ਹਾਲਾਤ ਚੱਲ ਰਹੇ ਨੇ, ਕੀ ਕਹੋਗੇ ਜੀ ਇਸ ਬਾਰੇ?
ਦੇਖੋ, ਪਿਛਲੇ ਦਿਨ ਕਸ਼ਮੀਰ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਸੀ, ਜਿਹਨੂੰ ਕਿਹਾ ਗਿਆ ਸੀ ਵੀ ਉਹ ਅੱਤਵਾਦੀ ਹੈ ਦੁਜਾਨਾ ਦੇ ਨਾਂ ਦੇ ਉੱਤੇ, ਉਹਨਾਂ ਦੇ ਕਹਿੰਦੇ ਅਸੀਂ ਬਦਲੇ ਲੈਣ ਲਈ ਉਹਦੇ ਉੱਤੇ ਲਿਖਿਆ ਸੀ ਬੰਬ ਦੇ ਉੱਤੇ ਵੀ ਉਹਨਾਂ ਦੁਜਾਨਾ ਦੇ ਜਿਹੜੇ ਬਦਲੇ ਲਈ ਮੁਜਾਹਦੀਨ ਜਿੰਦਾਬਾਦ ਲਿਖਿਆ ਸੀ ਤੇ ਉਹਦੇ ਲਈ ਸੀ। ਪਰ ਗੱਲ ਇਹ ਆ ਜਾਂਦੀ ਹੈ ਵੀ ਕੋਈ ਵੀ ਬੰਦਾ ਬੰਬ ਦੇ ਉੱਤੇ ਐਂ ਲਿਖ ਕੇ ਨਹੀਂ ਲਿਆਉਣਾ ਹੁੰਦਾ, ਇਹ ਗੱਲਾਂ ਨਹੀਂ ਹੁੰਦਾ, ਇਹ ਸਿਰਫ ਤੇ ਸਿਰਫ ਨਾ ਇੱਕ ਸੁਨੇਹਾ ਦੇਣਾ ਜਾਂ ਦਹਿਸ਼ਤ ਕਰਨ ਲਈ ਗੱਲਾਂ ਹੁੰਦੀਆਂ। ਇਹ ਇੱਕ ਟ੍ਰੇਨ ਦੇ ਵਿੱਚ ਰੱਖਿਆ ਗਿਆ, ਜਿਹੜੀ ਟ੍ਰੇਨ ਦੀ ਸਿਕਿਉਰਿਟੀ ਦੀ ਗੱਲ ਕਰਦੇ ਆ, ਟ੍ਰੇਨ ਦੀ ਸਿਕਿਉਰਿਟੀ ਰਹਿ ਨਹੀਂ ਸਕਦੀ ਕਿਸੇ ਢੰਗ ਨਾਲ। ਤੁਸੀਂ ਦੇਖੋ ਵੀ ਅਕਸਰ ਰੇਲਵੇ ਸਟੇਸ਼ਨਾਂ ਤੇ ਦੇਖਦੇ ਹੋ ਵੀ ਗੱਡੀ ਆਉਂਦੀ ਆ, ਦੋ ਮਿੰਟ ਰੇਲ ਰੁਕਦੀ ਆ ਤੇ ਦੋ ਮਿੰਟਾਂ ਚ ਕਿਹੜੇ ਢੰਗ ਨਾਲ ਲੋਕ ਉਤਰਨ ਵਾਲਿਆਂ ਨੂੰ ਉਤਰ ਨਹੀਂ ਦਿੰਦੇ ਤੇ ਕਿਵੇਂ ਲੋਕ ਚੜ੍ਹਦੇ ਆ, ਕਿੰਨਾ ਕਿੰਨਾ ਸਮਾਨ ਹੁੰਦਾ, ਤੁਸੀਂ ਕਿਹੜੇ ਢੰਗ ਨਾਲ ਉੱਥੇ ਜਿਹੜੀ ਇਹਦੀ ਸਿਕਿਉਰਿਟੀ ਕਰ ਲਓਗੇ? ਸਿਕਿਉਰਿਟੀ ਤਾਂ ਸਿਰਫ ਤੇ ਸਿਰਫ ਹੁੰਦੀ ਆ ਟ੍ਰੇਨ ਦੇ ਵਿੱਚ ਆਲੇ ਦੁਆਲੇ ਦੀ, ਵੀ ਜਦੋਂ ਬੰਦਾ ਆਪਦੀ ਸੀਟ ਤੇ ਬਹਿੰਦਾ ਉਹਦੇ ਆਲਾ ਦੁਆਲਾ ਦੇਖਦਾ ਵੀ ਕੋਈ ਚੀਜ਼ ਤਾਂ ਨਹੀਂ ਪਈ, ਗੈਰ ਚੀਜ਼ ਤਾਂ ਨਹੀਂ ਪਈ, ਜਿਹਦੀ ਅਕਸਰ ਪ੍ਰਚਾਰਿਆ ਜਾਂਦਾ ਪਬਲਿਕਲੀ ਰੇਡੀਓ ਟੀਵੀ ਰਾਹੀਂ ਦੱਸਿਆ ਜਾਂਦਾ ਵੀ ਭਾਈ ਆਪਦੇ ਆਲੇ ਦੁਆਲੇ ਪ੍ਰਤੀ ਸੁਚੇਤ ਰਹੋ। ਸਿਰਫ ਉਹੀ ਇੱਕ ਤਰੀਕਾ ਹੈਗਾ ਵੀ ਤੁਸੀਂ ਗੱਡੀ ਚ ਬੈਠਣ ਤੋਂ ਬਾਅਦ ਜੇ ਸੁਚੇਤ ਆਲਾ ਦੁਆਲਾ ਦੇਖ ਕੇ ਤਾਂ ਬਚਿਆ ਜਾ ਸਕਦਾ। ਜੇ ਕਹੋ ਵੀ ਗਵਰਨਮੈਂਟ ਉਹਨੂੰ ਕੰਟਰੋਲ ਕਰ ਲੂਗੀ, ਨਹੀਂ ਹੋ ਸਕਦੀ, ਕਿਉਂਕਿ ਉਹ ਜਹਾਜ਼ ਵਾਂਗੂ ਨਹੀਂ ਹੈ ਵੀ ਭਾਈ ਇੱਕ ਸਪੈਸ਼ਲ ਤੁਹਾਨੂੰ ਸਿਕਿਉਰਿਟੀ ਵਿਧੀ ਲੰਘ ਕੇ ਹੀ ਜਾਣਾ ਪੈਣਾ, ਹਰੇਕ ਬੰਦਾ ਜਾ ਨਹੀਂ ਸਕਦਾ। ਟ੍ਰੇਨ ਦੇ ਵਿੱਚ ਇੱਦਾਂ ਨਹੀਂ ਹੋ ਸਕਦਾ, ਇੰਨੀ ਖਲਕਤ ਦੇ ਵਿੱਚ ਕਿਤੇ ਵੀ ਸੰਭਵ ਨਹੀਂ। ਸੋ ਸਿਕਿਉਰਿਟੀ ਦੇ ਪੱਖੋਂ ਸਾਨੂੰ ਆਪ ਹੀ ਸੁਚੇਤ ਹੋਣਾ ਪੈਣਾ, ਤੇ ਇਸ ਸੁਚੇਤ ਦੇ ਵਿੱਚ ਜਿਹੜਾ ਬੰਬ ਦਾ ਪਤਾ ਲੱਗਿਆ, ਐਵੇਂ ਜੀ ਕਿ ਕਿਸੇ ਨੂੰ ਪਤਾ ਲੱਗਿਆ ਵੀ ਟੋਇਲਟ ਦੇ ਵਿੱਚ ਬੰਬ ਪਿਆ ਸੀਗਾ ਜੀ, ਤੇ ਯਾਤਰੀਆਂ ਨੇ ਜਿਹੜੀ ਇਹ ਸੂਚਨਾ ਦਿੱਤੀ ਆਲੇ ਦੁਆਲੇ ਪਤੀ, ਤੇ ਫਿਰ ਬੰਬ ਨਿਰੋਧਕ ਜਿਹੜਾ ਦਸਤਾ ਸੀ ਉਹਨਾਂ ਨੇ ਇਹਨੂੰ ਕੀਤਾ, ਤੇ ਨਾਲ ਕਹਿੰਦੇ ਇਹਦੇ ਨਾਲ ਇੱਕ ਪੱਤਰ ਵੀ ਮਿਲਿਆ ਸੀ ਜਿਹਦੇ ਨਾਲ ਇੱਕ ਪੱਤਰ ਲਿਖਿਆ ਸੀ, ਤੇ ਉਹ ਹੁਣ ਇਹ ਤਾਂ ਕਲੀਅਰ ਕੱਟ ਹੋ ਗਈ ਵੀ ਇਹ ਬੰਬ ਆ ਜਿਹੜਾ ਜਿਹਦੇ ਨਾਲ ਚਿੱਠੀ ਲਾਈ ਆ ਤੇ ਬੰਬ ਚਲਾਉਣ ਦੀ ਨੀਅਤ ਨਹੀਂ ਸੀ ਜਾਂ ਚੱਲਣ ਲਾਇਕ ਹੀ ਨਹੀਂ ਸੀ। ਤੁਸੀਂ ਹੁਣ ਐਂ ਦੇਖੋ ਵੀ ਜੇ ਇੱਕ ਬੰਬ ਦੇ ਉੱਤੇ ਲਿਖ ਕੇ ਜਾਂ ਉਹਦੇ ਨਾਲ ਚਿੱਠੀ ਬੰਨ ਕੇ ਰੱਖੋਗੇ ਤਾਂ ਉਹ ਬੰਬ ਉਹ ਚਿੱਠੀ ਬਚ ਜੂਗੀ ਜਾਂ ਉਹ ਲਿਖਿਆ ਪੜ੍ਹ ਲੈਣਗੇ ਬਾਅਦ ਚ। ਸੋ ਇਹਦਾ ਮਤਲਬ ਬੰਬ ਨੇ ਫਟਣਾ ਤਾਂ ਹੈ ਹੀ ਨਹੀਂ ਸੀ, ਇਹ ਤਾਂ ਅੰਡਰਸਟੂਡੀ ਆ ਗੱਲ। ਇਹ ਸਿਰਫ ਇੱਕ ਦਿਖਾਉਣ ਲਈ ਵੀ ਅਸੀਂ ਸਾਨੂੰ ਉਹ ਜਿਹੜਾ ਵਰਤਾ ਦੁਜਾਨੇ ਵਾਲਾ ਚੰਗਾ ਨਹੀਂ ਲੱਗਿਆ ਤੇ ਉਹਦਾ ਅਸੀਂ ਬਦਲਾ ਲਵਾਂਗੇ, ਇੱਕ ਵਾਰਨਿੰਗ ਆ ਇਹ ਬੰਬ ਮੇਰੇ ਹਿਸਾਬ ਨਾਲ। ਸੋ ਦੇਖਦੇ ਹਾਂ ਜੀ, ਅਸੀਂ ਤਾਂ ਕਹਿਣੇ ਆ ਵੀ ਕਿਉਂ ਕਿਸੇ ਮਾਂ ਦੇ ਪੁੱਤ ਦੀ ਜਾਨ ਜਾਵੇ ਜੀ, ਕਿਉਂ ਵਿਦੇਸ਼ਾਂ ਦੇ ਟ੍ਰੇਨ ਦੇ ਵਿੱਚ ਪਤਾ ਨਹੀਂ ਕਿਹੋ ਕਿਹੋ ਜਿਹੇ ਲੋਕ ਕਿਹੜੀਆਂ ਕਿਹੜੀਆਂ ਮਜਬੂਰੀਆਂ ਨਾਲ ਸਫ਼ਰ ਕਰ ਰਹੇ ਹੁੰਦੇ। ਸੋ ਇਸ ਕਰਕੇ ਕਾਫੀ ਔਖਾ ਲੱਗਦਾ ਜੇ ਏਦਾਂ ਦਾ ਕੁਛ ਹੁੰਦਾ ਤਾਂ
ਜੀ। ਸੋ ਬ੍ਰਾਟ ਸਾਹਿਬ, ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰਸਾਰ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੋ?
ਖਬਰ ਸਰ ਇਹ ਹੈ ਜੀ, ਅਸੀਂ ਕੋਸ਼ਿਸ਼ ਕਰਦੇ ਹਾਂ, ਸਾਡੇ ਮਹਿਮਾਨ ਆਏ ਹੋਏ ਆ ਜੀ ਅੱਜ ਕੱਲ ਦੇਬੀ ਮਖਸੂਸਪੁਰੀ, ਤੇ ਉਹ ਤਕਰੀਬਨ ਬ੍ਰਿਸਬਨ ਦੇ ਵਿੱਚ ਸ਼ੋਅ ਕਰ ਚੁੱਕੇ ਆ, ਅਗਲੇ ਸ਼ੋਅ ਉਹਨਾਂ ਦੇ ਸਿਡਨੀ, ਮੈਲਬਰਨ ਤੇ ਐਡਲੇਡ ਦੇ ਵਿੱਚ ਹੋਣੇ ਆ, ਤੇ ਅੱਜ ਅਸੀਂ ਉਹਨਾਂ ਨਾਲ, ਉਹ ਸਿਡਨੀ ਦੇ ਵਿੱਚ ਆ, ਤੇ ਅੱਜ ਅਸੀਂ ਉਹਨਾਂ ਨਾਲ ਕੋਸ਼ਿਸ਼ ਕਰਦੇ ਹਾਂ ਸੰਪਰਕ ਕਰਨ ਦੀ, ਕਿਉਂਕਿ ਤੁਸੀਂ ਵੀ ਮੈਨੂੰ ਲੱਗਦਾ ਅੱਜ ਜਲਦੀ ਚੋਂ ਤੇ ਮੈਂ ਵੀ ਜਲਦੀ ਚਾਂ, ਤੇ ਮੈਂ ਕੋਸ਼ਿਸ਼ ਕਰਾਂ 5-10 ਮਿੰਟ ਦੇ ਵਿੱਚ ਜਿੰਨਾ ਚਿਕ ਤੁਸੀਂ ਜਿਹੜਾ ਸੱਜਣਾ ਸੁਮਿੱਤਰਾਂ ਦੇ ਸੁਨੇਹੇ ਲਓ, ਤੇ ਮੈਂ 5-7 ਮਿੰਟਾਂ ਚ ਕੋਸ਼ਿਸ਼ ਕਰਦਾ ਜੇ ਉਹਨਾਂ ਨਾਲ ਗੱਲਬਾਤ ਕਰ ਸਕਿਆ ਤਾਂ, ਕਿਉਂਕਿ ਕਾਫੀ ਜਿਹੜਾ ਉਹਨਾਂ ਦਾ ਰੁੱਝਿਆ ਹੋਇਆ ਸਿਸਟਮ ਸੀਗਾ, ਸਾਰਾ ਪ੍ਰੋਗਰਾਮ ਸੀ, ਤੇ ਪਰ ਅਸੀਂ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਸੀਗੀ, ਸਾਡੇ ਬਾਈ ਮਨਜਿੰਦਰ ਗਰੇਵਾਲ, ਬਾਈ ਬਿੱਟੂ ਸਿਡਨੀ ਤੋਂ, ਦੇ ਸ਼ਮਸ਼ੇਰ ਹੋਰਾਂ ਨੇ ਕਿਹਾ ਸੀ, ਕਹਿੰਦੇ ਵੀ ਅਸੀਂ ਕੋਸ਼ਿਸ਼ ਕਰਾਂਗੇ ਜੀ, ਬਾਈ ਦੀ ਗੱਲ ਜ਼ਰੂਰ ਕਰਾਵਾਂਗੇ। ਸੋ ਜੇ ਸੰਪਰਕ ਹੁੰਦਾ ਤਾਂ ਮੈਂ ਵਾਪਸ ਆਉਣਾ ਜੀ ਫਿਰ ਦੇਬੀ ਬਾਈ ਹੋਰਾਂ ਨਾਲ।
ਜੀ ਬਹੁਤ ਬਹੁਤ ਸ਼ੁਕਰੀਆ ਬ੍ਰਾਜ ਸਾਹਿਬ, ਅਸੀਂ ਵੇਟ ਕਰਦੇ ਹਾਂ ਜੀ ਸਾਡੇ ਉਸ ਮਹਿਮਾਨ ਦੀ, ਤੇ ਤੁਸੀਂ ਜੀ ਕਰੋ ਫਿਰ ਉਹਨਾਂ ਨਾਲ ਰਾਬਤਾ ਕਾਇਮ।
ਜੀ ਬਿਲਕੁਲ ਜੀ, ਮੈਂ ਕਰ ਲਾਂ
ਜੀ ਦੋਸਤ। ਜੀ ਦੋਸਤੋ, ਇਹ ਸਨ ਮਿੰਟੂ ਬਰਾੜ ਜੀ, ਜਿਨ੍ਹਾਂ ਨੇ ਖਬਰਾਂ ਬਾਰੇ ਬਹੁਤ ਸੋਹਣੀ ਜਿਹੜੀ ਜਾਣਕਾਰੀ ਆ ਤੇ ਆਪਣੇ ਵਿਊਜ਼ ਆ ਦਿੱਤੇ ਆ, ਤੇ ਤੁਸੀਂ ਸਾਰਿਆਂ ਨੇ ਵੀ ਬਹੁਤ ਪਸੰਦ ਕੀਤੇ ਆ, ਉਹ ਮੈਨੂੰ ਪਤਾ ਲੱਗ ਗਿਆ ਜੀ ਤੁਹਾਡੇ ਸਾਰਿਆਂ ਦੇ ਮੈਸੇਜ ਤੋਂ। ਤੇ ਹੁਣ ਜਿੱਦਾਂ ਕਿ ਹਰਪ੍ਰੀਤ ਕੋਹਲੀ, ਉਹਨਾਂ ਨੇ ਪਹਿਲਾਂ ਹੀ ਗੈਸ ਕਰ ਲਿਆ ਸੀ ਕਿ ਕੌਣ ਆ ਰਿਹਾ ਵਾ ਅੱਜ ਸਾਡੇ ਨਾਲ ਇੰਟਰਵਿਊ ਦੇ ਵਿੱਚ। ਸੋ ਤਮੰਨਾ ਤਾਂ ਮੇਰੀ ਵੀ ਸੀ ਬਹੁਤ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸ਼ਾਇਰੋ ਸ਼ਾਇਰੀ ਮੈਨੂੰ ਬਹੁਤ ਜ਼ਿਆਦਾ ਪਸੰਦ ਆ। ਸੋ ਮੈਂ ਦਿਲੋਂ ਚਾਹੁੰਦੀ ਸੀ ਕਿ ਉਹਨਾਂ ਦੀ ਇੰਟਰਵਿਊ ਮੈਂ ਕਰਦੀ, ਪਰ ਕਹਿੰਦੇ ਹੁੰਦੇ ਆ ਨਾ ਕਿ ਆਸਟ੍ਰੇਲੀਆ ਦੇ ਵਿੱਚ ਰੋਜ਼ੀ ਰੋਟੀ ਆ ਤੇ 100 ਤਰ੍ਹਾਂ ਦੇ ਝਮੇਲੇ ਹੁੰਦੇ ਆ। ਸੋ ਮੈਨੂੰ ਅੱਜ ਥੋੜੀ ਜਿਹੀ ਜਲਦੀ ਸੀ, ਜਾਣਾ ਪੈਣਾ ਸੀਗਾ, ਤੇ ਤਾਂ ਕਰਕੇ ਫਿਰ ਇਹ ਹੁਣ ਜਿਹੜੀ ਮੁਲਾਕਾਤ ਦਾ ਤੇ ਉਹ ਮਿੰਟੂ ਭਾਜੀ ਕਰਨਗੇ ਤੇ ਉਹ ਜੀ ਫਿਰ ਆਪਾਂ ਇੱਕ ਬ੍ਰੇਕ ਵੀ ਲੈ ਲੈਣੇ ਆ ਤੇ ਬ੍ਰੇਕ ਤੋਂ ਬਾਅਦ ਫਿਰ ਮੈਂ ਮਿਲਦੀ ਆ ਜੀ ਤੁਹਾਡੇ ਬਾਕੀ ਮੈਸੇਜ ਦੇ ਨਾਲ।
ਗੱਲ ਮੈਂ ਦੱਸਾਂ ਕਰ ਦੋ ਲਿਆਂਦੇ ਸੁਖੀ ਮੈਂ ਵੱਸਾਂ ਹੋ ਬਹਿ ਜੋ ਸਖੀਓ ਗੱਲ ਮੈਂ ਦੱਸਾਂ ਕਰ ਦੋ ਲਿਆਂਦੇ ਸੁਖੀ ਮੈਂ ਵੱਸਾਂ ਹਰ ਵੇਲੇ ਸੁਖ ਮੰਗਦੀ ਮੈਂ ਉਸ ਘਰ ਦੀ ਨੀ ਕੁੜੀਓ ਮੇਰੀ ਬਸ ਸਹੇਲੀਆਂ ਵਰਗੀ ਮੈਂ ਮੌਜਾਂ ਕਰਦੀ ਨੀ ਕੁੜੀਓ ਮੇਰੀ ਬਸ ਸਹੇਲੀਆਂ ਵਰਗੀ ਮੈਂ ਮੌਜਾਂ ਜੀਵੀ ਕੁਝ ਨਾ ਆਖੇ ਲਾਡੋ ਆਖ ਬੁਲਾਉਂਦਾ ਏ ਕੀ ਮੈਂ ਉਹਦੀ ਸਿਫਤ ਸੁਣਾਵਾਂ ਬੱਚਿਆਂ ਵਾਂਗ ਸਰਾਉਂਦਾ ਏ ਕੀ ਮੈਂ ਉਹਦੀ ਸਿਫਤ ਸੁਣਾਵਾਂ ਬੱਚਿਆਂ ਵਾਂਗ ਸਰਾਉਂਦਾ ਏ ਮੈਂ ਵੀ ਉਹਨਾਂ ਤੀਹਾਂ ਵਿੱਚ ਹਾਂ ਭਰਦੀ ਨੀ ਕੁੜੀਓ ਮੇਰੀ ਸੱਸ ਸਹੇਲੀਆਂ ਵਰਗੀ ਮੈਂ ਮੌਜਾਂ ਕਰਦੀ ਨੀ ਕੁੜੀਓ ਮੇਰੀ ਸੱਸ ਸਹੇਲੀਆਂ ਵਰਗੀ ਮੈਂ ਮੌਜਾਂ ਛੋਟਾ ਦਿਓਰ ਵਸਾਣੀ ਖਾਂਦਾ ਪੱਖੀਆਂ ਚੱਲਦਾ ਰਹਿੰਦਾ ਏ ਜਦ ਮੈਂ ਰੋਟੀ ਟੁੱਕ ਬਣਾਵਾਂ ਕੋਲੇ ਆ ਜੁੜ ਪੈਂਦਾ ਏ ਜਦ ਮੈਂ ਰੋਟੀ ਟੁੱਕ ਬਣਾਵਾਂ ਕੋਲੇ ਆ ਜੁੜ ਪੈਂਦਾ ਏ ਮਸ਼ਕਰੀਆਂ ਕਰਦਾ ਮੈਂ ਹੱਸ ਹੱਸ ਕਰਦੀ ਨੀ ਕੁੜੀਓ ਮੇਰੀ ਸੱਸ ਸਹੇਲੀਆਂ ਵਰਗੀ ਮੈਂ ਮੌਜਾਂ ਕਰਦੀ ਨੀ ਕੁੜੀਓ ਮੇਰੀ ਸੱਸ ਸਹੇਲੀਆਂ ਵਰਗੀ ਮੈਂ ਮੌਜਾਂ ਕਰਦੀ ਨੀ ਕੁੜੀਓ ਭੈਣਾਂ ਵਰਗੀ ਨਣਦ ਪਿਆਰੀ ਜਾਨੋ ਵੱਧ ਕੇ ਚਾਹੁੰਦੀ ਏ ਸੁਰਖੀ ਬਿੰਦੀ ਲਾਵੇ ਨਾਲੇ ਸਿਰ ਵਿੱਚ ਨਾਲ ਵਾਉਂਦੀ ਏ ਸੁਰਖੀ ਬਿੰਦੀ ਲਾਵੇ ਨਾਲੇ ਸਿਰ ਵਿੱਚ ਨਾਲ ਵਾਉਂਦੀ ਏ ਰਹਿੰਦੀ ਬੱਚਿਆਂ ਵਾਂਗ ਮੇਰੇ ਨਾਲ ਲੜਦੀ ਨੀ ਕੁੜੀਓ ਮੇਰੀ ਸੱਸ ਸਹੇਲੀਆਂ ਵਰਗੀ ਮੈਂ ਮੌਜਾਂ ਕਰਦੀ ਨੀ ਕੁੜੀਓ ਮੇਰੀ ਸੱਸ ਸਹੇਲੀਆਂ ਵਰਗੀ ਮੈਂ ਮੌਜਾਂ ਕਰਦੀ ਨੀ
ਲਓ ਜੀ ਕਹਿੰਦੇ ਕਿ ਮੇਰੀ ਸੱਸ ਸਹੇਲੀਆਂ ਵਰਗੀ ਮੈਂ ਮੌਜਾਂ ਕਰਦੀ ਨੀ ਕੁੜੀ ਤੇ ਬਹੁਤ ਕਰਮ ਵਾਲੀਆਂ ਨੂੰਹਾਂ ਸੱਸਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਏਦਾਂ ਦਾ ਪਿਆਰ ਹੁੰਦਾ ਨਹੀਂ ਤਾਂ ਬੋਲੀ ਪਾਉਂਦੇ ਹੁੰਦੇ ਆ ਕਿ ਸੱਸ ਪਕਾਵੇ ਰੋਟੀਆਂ ਨੂੰ ਪੇੜੇ ਕਰਦੀ ਆਈ ਸੱਸੇ ਨੀ ਬਾਰਾਂ ਤਾਲੀਏ ਨੂੰ ਤੇਰਾਂ ਤਾਲੀ ਆਈ ਸੋ ਲਓ ਜੀ ਫਿਰ ਗਾਣਾ ਸੁਣ ਲਿਆ ਤੇ ਗਾਣੇ ਦੀ ਫਰਮਾਇਸ਼ ਸਾਨੂੰ ਕੀਤੀ ਸੀ ਮੇਰੀ ਭੈਣ ਕੁਲਦੀਪ ਕੌਰ ਨੇ ਵੈਸੇ ਫਰਮਾਇਸ਼ ਉਹਨਾਂ ਨੇ ਮੈਨੂੰ ਕਾਹਲੀ ਕਰ ਦਿੱਤੀ ਸੀ ਕਹਿੰਦੇ ਸੀ ਕਿ ਆਹ ਗਾਣਾ ਲਾ ਦੀ ਤੇ ਲਓ ਜੀ ਫਿਰ ਆਪਾਂ ਉਹਨਾਂ ਦੀ ਫਰਮਾਇਸ਼ ਤੇ ਗਾਣਾ ਲਾ ਚੁੱਕੇ ਹਾਂ ਤੇ ਕੁਲਬੀਰ ਸਿੰਘ ਅੱਗੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ ਤੇ ਉਹਨਾਂ ਨੇ ਜੀ ਇੱਕ ਸਾਨੂੰ ਵੀਡੀਓ ਭੇਜੀ ਆ ਅੰਮ੍ਰਿਤਸਰ ਏਅਰਪੋਰਟ ਤੇ ਥੈਟ ਅੰਮ੍ਰਿਤਸਰ ਏਅਰਪੋਰਟ ਤੇ ਸੋ ਵੀਡੀਓ ਉਹਨਾਂ ਦੀ ਬਾਅਦ ਵਿੱਚ ਅਸੀਂ ਜ਼ਰੂਰ ਚਲਾਵਾਂਗੇ ਤੇ ਹਰਿੰਦਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਮੈਨੂੰ ਵੀ ਤੇ ਮਿੰਟੂ ਭਾਜੀ ਤੇ ਸਰਬਜੀਤ ਭਾਜੀ ਨੂੰ ਤੇ ਸਾਰੇ ਹਰਮਨ ਪਰਿਵਾਰ ਵਾਲਿਆਂ ਨੂੰ ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਤੁਹਾਡੀ ਸ਼ਿਰਕਤ ਤੁਹਾਡੀ ਆਮਦ ਲਗਾਤਾਰ ਇਸੇ ਤਰ੍ਹਾਂ ਹੀ ਰਵੇ ਤੇ ਬਾਕੀ ਅੱਜ ਇੰਟਰਵਿਊ ਦੀ ਵੀ ਆਪਾਂ ਗੱਲ ਕੀਤੀ ਸੀ ਉਹ ਕਹਿੰਦੇ ਹੁੰਦੇ ਆ ਨਾ ਕਿ ਵੀ ਤੇਰੇ ਨਾਂ ਤੇ ਉਮਰ ਲਿਖਾ ਦੇਵਾਂ ਹਰ ਜਨਮ ਮਿਲਦਾ ਕਰ ਵਾਦਾ ਜੇ ਮੈਂ ਫੁੱਲ ਉਣਗੀ ਤੇ ਫੁੱਲ ਬਣਨਾ ਵੇ ਇੱਕੋ ਟਾਹਣੀ ਤੇ ਖਿਲਣ ਦਾ ਕਰ ਵਾਦਾ ਤੇ ਲਓ ਜੀ ਇਹੋ ਜਿਹੇ ਅਹਿਸਾਸ ਇਹੋ ਜਿਹੇ ਜਜ਼ਬਾਤ ਰੱਖਣ ਵਾਲਾ ਇੱਕ ਬੜਾ ਹੀ ਪਿਆਰਾ ਜਿਹਾ ਸਾਡਾ ਰਾਈਟਰ ਵੀ ਆ ਤੇ ਸਿੰਗਰ ਵੀ ਆ ਦੇਵੀ ਮਖਸੂਸਪੁਰੀ ਜਿਹੜੀ ਜਿਨ੍ਹਾਂ ਦੇ ਨਾਲ ਮਿੰਟੂ ਭਾਜੀ ਥੋੜੇ ਹੀ ਟਾਈਮ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਤੇ ਉਹਨਾਂ ਚਿਰ ਮੈਂ ਤੁਹਾਡੇ ਨਾਲ ਹਾਂ ਜੀ ਤੇ ਅੱਗੇ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਟੈਰੀ ਲੋਚਮ ਉਹ ਦੱਸ ਰਹੇ ਆ ਜੀ ਕਹਿੰਦੇ ਕਿ ਮੈਲਬੋਰਨ ਦੇ ਵਿੱਚ ਬਹੁਤ ਹੀ ਸੋਹਣੀ ਸਵੇਰ ਆ ਤੇ ਕਹਿੰਦੇ ਵੀ ਆਰ ਮਿਸਿੰਗ ਸਿੱਧੂ ਸਾਹਿਬ ਵੈਨ ਹੀ ਵਿਲ ਬੀ ਬੈਕ ਸੌਂਗ ਕਹਿੰਦੇ ਸਰਦਾਰ ਬਾਈ ਬੱਬੂ ਮਾਨ ਸੁਣਨਾ ਚਾਹੁੰਦੇ ਆ ਲਓ ਜੀ ਕੋਈ ਗੱਲ ਨੀ ਸਰਦਾਰ ਬੱਬੂ ਮਾਨ ਦਾ ਸੌਂਗ ਸਾਨੂੰ ਜ਼ਰੂਰ ਸੁਣਾਵਾਂਗੇ ਤੇ ਪ੍ਰੋਗਰਾਮ ਦੇ ਵਿਚ ਅੱਗੇ ਗੌਰਵ ਸ਼ਰਮਾ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮੈਨੂੰ ਤੇ ਬਰਾੜ ਭਾਜੀ ਨੂੰ ਤੇ ਸਰਬਜੀਤ ਭਾਜੀ ਤੇ ਸਾਰੇ ਸੁਣਨ ਵਾਲਿਆਂ ਨੂੰ ਕਹਿੰਦੇ ਕਿ ਜਿਨ ਘਰੋਂ ਕੀ ਮਹਿਲਾਏ ਆਪਣੇ ਪਤੀ ਕੋ ਬੀਅਰ ਵੇ ਦਾਰੂ ਪੀਨੇ ਸੇ ਰੋਕਤੀ ਹੈ ਔਰ ਪੀਨੇ ਪਰ ਮੂੰਹ ਫਲਾ ਲੇਤੀ ਹੈ ਉਨ ਘਰੋਂ ਕੀ ਮਹਿਲਾਓਂ ਕੀ ਚੋਟੀ ਕਾਟੀ ਜਾ ਰਹੀ ਹੈ ਨਹੀਂ ਏਦਾਂ ਦੀ ਗੱਲ ਤਾਂ ਹੈ ਨੀ ਇਹ ਪਤਾ ਨੀ ਅੱਗੇ ਨਾ ਕਿਸੇ ਨੇ ਹੋਰ ਫੇਸਬੁੱਕ ਤੇ ਨਾ ਪਾਇਆ ਹੋਇਆ ਸੀ ਕਹਿੰਦੇ ਵੀ ਪਹਿਲਾਂ ਕਹਿੰਦੇ ਸੀਗੇ ਵੀ ਪਸ਼ੂਆਂ ਤੋਂ ਰੱਖਿਆ ਕਰਨੀ ਗਊ ਹੱਤਿਆ ਹਨਾ ਏਦਾਂ ਦਾ ਕਹਿੰਦੇ ਉਹ ਜੱਬ ਘੱਟ ਸੀ ਹੁਣ ਘਰੇ ਜਨਾਨੀਆਂ ਦੀ ਗੁੱਤਾਂ ਦੀ ਰਾਖੀ ਵੀ ਕਰਨੀ ਪੈਂਦੀ ਆ ਤੇ ਫੋਟੋ ਦੇ ਵਿੱਚ ਨਾ ਉਹਨਾਂ ਨੇ ਜਨਾਨੀਆਂ ਦੇ ਸਿਰਾਂ ਤੇ ਵਿਚਾਰੀਆਂ ਸੁੱਤੀਆਂ ਪਈਆਂ ਸੀ ਤੇ ਜਨਾਨੀ ਦੇ ਸਿਰ ਤੇ ਨਾ ਹੈਲਮਟ ਪਾਇਆ ਹੋਇਆ ਸੀ ਆਪਣੇ ਵੀ ਨਾ ਬਾਹਲੀ ਆਦਤ ਕਰਾਉਂਦੇ ਆ ਹਨਾ ਜਿੱਥੇ ਮਰਜ਼ੀ ਹੁਣ ਪਤਾ ਨੀ ਕਿੱਦਾਂ ਕਿੱਦਾਂ ਦੀਆਂ ਖ਼ਬਰਾਂ ਕਿੱਥੋਂ ਲੈ ਆਉਂਦੇ ਆ ਪਿੱਛੇ ਜੇ ਇੱਕ ਵੀਡੀਓ ਫਲੋਟ ਹੋ ਰਹੀ ਸੀ ਕੈਨੇਡਾ ਦੇ ਵਿੱਚ ਕਿਸੇ ਨੇ ਪੰਜਾਬੀ ਦੇ ਵਿੱਚ ਜੋ ਵੀ ਆ ਖਾਣ ਪੀਣ ਦੀਆਂ ਚੀਜ਼ਾਂ ਹੁੰਦੀਆਂ ਨੇ ਤੁਸੀਂ ਸਮਝ ਹੀ ਗਏ ਹੋਵੋਗੇ ਜਿੱਦਾਂ ਡੋਡੇ ਵਗੈਰਾ ਤੇ ਉਹ ਪੰਜਾਬੀ ਚ ਲਿਖ ਕੇ ਲਾਇਆ ਹੋਇਆ ਸੀ ਉਦਾਂ ਦਾ ਕੁਛ ਹੁੰਦਾ ਤਾਂ ਨਹੀਂ ਬਟ ਜਸਟ ਐਸ ਏ ਫਨ ਸੋ ਆ ਹੁਣ ਮੈਂ 2 ਦਿਨ ਪਹਿਲਾਂ ਗੁਰਦੁਆਰੇ ਗਈ ਸਾਡੇ ਇੱਥੇ ਬ੍ਰਿਸਬਨ ਦੇ ਵਿੱਚ ਤੇ ਉੱਥੇ ਵੀ ਏਦਾਂ ਦਾ ਹੀ ਕੁਛ ਸੀ ਅਗਰ ਤੁਸੀਂ ਉੱਥੇ ਬ੍ਰਿਸਬਨ ਵਾਲਿਓ ਜਾਂਦੇ ਹੋ ਤਾਂ ਉੱਥੇ ਦਾ ਨਾ ਨੋਟਿਸ ਬੋਰਡ ਪੜ੍ਹਿਓ ਤੇ ਉੱਥੇ ਨਾ ਵੈਸੇ ਤਾਂ ਲੋਟਰੀ ਆ ਲੋਟਰੀ ਕਹਿ ਸਕਦੇ ਆ ਉੱਥੇ ਕਿਸੇ ਨੇ ਐਡ ਲਾਈ ਹੋਈ ਸੀ ਕਿ ਗਰੇਬ ਜੱਟ ਸਿੱਖ ਬੋਆਏ 31 ਈਅਰ ਓਲਡ ਆ ਤੇ ਮੁੰਡਾ ਵਾ ਜਿਹੜਾ ਜੀ ਉਹਦੇ ਲਈ ਕੁੜੀ ਚਾਹੀਦੀ ਆ ਕੁੜੀ ਚਾਹੇ ਤਾਂ ਸਟੂਡੈਂਟ ਹੋਵੇ ਚਾਹੇ ਫਿਰ ਉਹ PR ਹੋਵੇ ਜਾਂ ਫਿਰ ਟੈਂਪਰੇਰੀ ਵੀਜ਼ੇ ਤੇ ਹੋਵੇ ਉਹ ਕੋਈ ਮਾਰ ਨੀ ਕਿਉਂਕਿ ਜਿਹੜਾ ਮੁੰਡਾ ਵਾ ਜੀ ਉਹ ਸਿਟੀਜ਼ਨ ਆ ਤੇ ਮੈਂ ਇਹ ਅੜ ਪੜ ਕੇ ਉੱਥੇ ਹੱਸੀ ਤਾਂ ਬਸ ਮੈਂ ਕਿਹਾ ਵੀ ਦੱਸੋ ਮੁੰਡੇ ਤਾਂ ਮਿਲਦੇ ਨੀ ਅੱਜ ਕੱਲ ਤੇ ਉਹਨੂੰ ਵਿਚਾਰੇ ਨੂੰ ਇੱਥੇ ਐਡ ਲਾਉਣੀ ਪੈ ਰਹੀ ਆ ਸੋ ਮੈਨੂੰ ਨੀ ਲੱਗਦਾ ਕਿ ਏਦਾਂ ਦਾ ਕੁਛ ਹੋਊਗਾ ਸ਼ਾਇਦ ਕਿਸੇ ਨੇ ਮਜ਼ਾਕ ਕਰਨ ਦੇ ਕਰਕੇ ਕੀਤਾ ਸੀ ਪਰ ਕਮਾਲ ਦੀ ਗੱਲ ਇਹ ਸੀ ਕਿ ਇਹ ਨੰਬਰ ਉਹਦੇ ਵੀ ਥੱਲੇ ਲਿਖਿਆ ਹੋਇਆ ਸੀਗਾ ਸੋ ਨੰਬਰ ਤਾਂ ਮੈਂ ਨਹੀਂ ਨੋਟ ਕੀਤਾ ਬਟ ਸਟਿਲ ਕਿਸੇ ਨੂੰ ਏਦਾਂ ਦਾ ਹੈਗਾ ਵਾ ਨਾ ਤਾਂ ਨੰਬਰ ਉੱਥੇ ਲਿਖਿਆ ਹੋਇਆ ਸੀ ਲੋਗਨ ਵਾਲੇ ਜਿਹੜੇ ਗੁਰੂ ਘਰ ਵਾ ਉਹਨਾਂ ਦੇ ਬਾਹਰ ਨੋਟਿਸ ਬੋਰਡ ਤੇ ਲਿਖਿਆ ਹੋਈ ਆ ਇਹ ਐਡ ਅੱਗੇ ਜੀ ਰਵਿੰਦਰ ਰਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਆ ਗੁੱਡ ਮਾਰਨਿੰਗ ਕਹਿ ਰਹੇ ਆ ਸਤਿ ਸ਼੍ਰੀ ਅਕਾਲ ਕਹਿ ਰਹੇ ਆ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਤੇ ਸਭ ਦਾ ਹਾਲ ਚਾਲ ਪੁੱਛ ਰਹੇ ਆ ਤੇ ਕਹਿੰਦੇ ਆਪਾਂ ਠੀਕ ਠਾਕ ਆ ਕਹਿੰਦੇ ਨਾਈਟ ਡਿਊਟੀ ਚੱਲ ਰਹੀ ਆ ਤੇ ਇੰਜੋਏ ਕਰ ਰਹੇ ਆ ਹਰਮਨ ਰੇਡੀਓ ਤੇ ਪ੍ਰੋਗਰਾਮ ਤੇ ਲਓ ਜੀ ਉਹਨਾਂ ਨੇ ਬੜੀ ਸੋਹਣੀ ਇੱਕ ਫੋਟੋ ਭੇਜੀ ਆ ਕਹਿੰਦੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਗੁਰੂ ਘਰ ਤੋਂ ਹੈ ਜੀ ਸੁਬਹਾ ਦਾ ਟਾਈਮ ਆ ਬੜਾ ਵਧੀਆ ਲੱਗਦਾ ਏਦਾਂ ਦੀ ਜਦੋਂ ਹਨਾ ਰੂਹਾਨੀ ਜੀ ਕੋਈ ਤਸਵੀਰ ਸੁਬਹਾ ਸੁਬਹਾ ਅੱਖਾਂ ਨੂੰ ਛੋਹਦੀ ਆ ਤਾਂ ਮਾਨਾ ਜਿਹੜਾ ਉਹ ਬਿਲਕੁਲ ਸ਼ਾਂਤ ਹੋ ਜਾਂਦਾ ਵਾ ਤੇ ਦੀਪ ਗਿੱਲ ਪਲਾਹੀ ਵੀ ਪ੍ਰੋਗਰਾਮ ਤੇ ਸ਼ਾਮਿਲ ਹੋਏ ਸੀ ਤੇ ਖਬਰ ਉਹਨਾਂ ਦੀ ਪੜ੍ਹ ਦਿੱਤੀ ਹੈ ਕਹਿੰਦੇ ਕਿ ਕੁੜੀ ਦੀ ਗੁੱਤ ਕੱਟੀ ਸੀਗੀ ਤੇ ਗੁੱਤ ਕੱਟਣ ਵੇਲੇ ਜਿਹਦੀ ਗੁੱਤ ਕੱਟੀ ਗਈ ਉਹਨੇ ਦੱਸਿਆ ਵਾ ਕਿ ਕੁਝ ਟਾਈਮ ਦੇ ਲਈ ਉਹਨੂੰ ਕੁਛ ਵੀ ਨਹੀਂ ਪਤਾ ਲੱਗਾ ਅੱਖਾਂ ਮੂਹਰੇ ਹਨੇਰਾ ਆ ਗਿਆ ਤੇ ਬਟ ਆਫਟਰ ਦੈਟ ਜਦੋਂ ਉਹਨੂੰ ਹੋਸ਼ ਆਉਂਦੀ ਆ ਤਾਂ ਉਸਨੂੰ ਪਤਾ ਲੱਗਦਾ ਵਾ ਕਿ ਜਿਹੜੀ ਉਹਦੇ ਸਿਰ ਦੇ ਵਾਲ ਆ ਉਹ ਵਾਲ ਉਹਦੀ ਜਿਹੜੀ ਗੁੱਤ ਆ ਉਹ ਸਿਰ ਦੇ ਨਾਲ ਹੈ ਨੀ ਗੀ ਤੇ ਉਹਦੀ ਗੁੱਤ ਆ ਜਿਹੜੀ ਉਹ ਕੱਟੀ ਜਾ ਚੁੱਕੀ ਆ ਤੇ ਹੁਣ ਪੁਲਿਸ ਵਾਲੇ ਇਨਕੁਆਇਰੀ ਕਰ ਰਹੇ ਆ ਤੇ ਜਿਹੜੀ ਗੁੱਤ ਆ ਨਾ ਉਹਦੀ ਕੁੜੀ ਦੀ ਜਿਹਦੀ ਗੁੱਤ ਕੱਟੀ ਆ ਉਹਦੀ ਗੁੱਤ ਪੁਲਿਸ ਵਾਲਿਆਂ ਨੇ ਆਪਦੇ ਕਬਜ਼ੇ ਦੇ ਵਿੱਚ ਕੀਤੀ ਹੋਈ ਆ ਤੇ ਲਓ ਫਿਰ ਖਬਰ ਆਪਾਂ ਤੁਹਾਨੂੰ ਦੱਸ ਦਿੱਤੀ ਆ ਵੀ ਹੁਣ ਗੁੱਤ ਨੇ ਬਾਲਾਂ ਨੇ ਕਿਹੜਾ ਬੋਲ ਕੇ ਦੱਸਣਾ ਵਾ ਹਨਾ ਵੀ ਮੈਨੂੰ ਕਿਹਨੇ ਕੱਟਿਆ ਵਾ ਤੇ ਚਲੋ ਇਹ ਸ਼ਰਾਰਤੀ ਅੰਸਰ ਆ ਤੇ ਇਹ ਥੋੜੇ ਕੁ ਟਾਈਮ ਦੇ ਵਿੱਚ ਇਹ ਸਾਰੇ ਕਾਸੇ ਦਾ ਜੋ ਵੀ ਹਿਸਾਬ ਕਿਤਾਬ ਆ ਪਤਾ ਲੱਗ ਹੀ ਜਾਣਾ ਜੀ ਮਨਦੀਪ ਸਿੰਘ ਅੱਗੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਕਿ ਅੱਜ ਮੇਰੇ ਵੀਰ JP ਸਿੰਘ ਦਾ ਬਰਥਡੇ ਹੈ ਜੀ ਪਲੀਜ਼ ਉਹਨਾਂ ਲਈ ਬਰਥਡੇ ਵਾਲਾ ਕੋਈ ਸੌਂਗ ਪਲੇ ਕਰ ਦੇਣਾ ਕਰ ਸਕਦੇ ਹੋ ਤਾਂ ਪਲੀਜ਼ ਹਾਂਜੀ ਹਾਂਜੀ ਜ਼ਰੂਰ ਕੋਈ ਗੱਲ ਨਹੀਂ ਆਪਾਂ ਬਰਥਡੇ ਵਾਲਾ ਸੌਂਗ ਹੀ ਉਹਨਾਂ ਦੇ ਬਰਥਡੇ ਤੇ ਅਸੀਂ ਅੱਜ ਦੀਦੀ ਭਾਜੀ ਨੂੰ ਲੈ ਕੇ ਆ ਰਹੇ ਹਾਂ ਬੜੀ ਸੋਹਣੀ ਮੁਲਾਕਾਤ ਲਈ ਤੇ ਸਾਡੇ ਵੱਲੋਂ JP ਸਿੰਘ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਦੁਨੀਆਂ ਦੀ ਹਰ ਖੁਸ਼ੀ ਦੇਵੇ ਤੇ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਹੋ ਦੁਆ ਵਾ ਜੀ ਸਾਡੇ ਸਾਰੇ ਲਿਸਨਰ ਵੱਲੋਂ ਤੇ ਸਾਡੀ ਸਾਰੀ ਹਰਮਨ ਰੇਡੀਓ ਦੀ ਟੀਮ ਵੱਲੋਂ ਤੇ ਅੱਗੇ ਜੀ ਹਰਪ੍ਰੀਤ ਸਿੰਘ ਕੋਹਲੀ ਉਹ ਮੈਂ ਪੜ੍ਹ ਚੁੱਕੀ ਹਾਂ ਜੀ ਖ਼ਬਰ ਉਹਨਾਂ ਦੀ ਕਿਉਂਕਿ ਉਹਨਾਂ ਨੇ ਵੀ ਸੇਮ ਖ਼ਬਰ ਆ ਜਿਹੜੀ ਪਹਿਰੇਦਾਰ ਪੇਪਰ ਦੇ ਵਿੱਚ ਲਗਾ ਚੁੱਕੇ ਆ ਜੀ ਜਾਹਿਦ ਜੁੱਟ ਉਹਨਾਂ ਨੇ ਨਾ ਮੈਸੇਜ ਭੇਜਿਆ ਵਾ ਉਰਦੂ ਦੇ ਵਿੱਚ ਸੋ ਉਹਨਾਂ ਦਾ ਮੈਸੇਜ ਮੈਂ ਥੋੜਾ ਜਿਹਾ ਲੇਟ ਪੜ੍ਹ ਰਹੀ ਹਾਂ ਕਿਉਂਕਿ ਉਰਦੂ ਆ ਨਾ ਮੈਂ ਜਾਣਦੀ ਤਾਂ ਹੈਗੀ ਹਾਂ ਬਟ ਮੈਨੂੰ ਜ਼ਿਆਦਾ ਪ੍ਰੋਪਰ ਵੇ ਨਾਲ ਨਹੀਂ ਪਤਾ ਲੱਗਦਾ ਸੋ ਥੋੜਾ ਜਿਹਾ ਰੁਕ ਰੁਕ ਕੇ ਪੜੂੰਗੀ ਬਟ ਇਸੇ ਲਈ ਪਹਿਲਾਂ ਮੈਂ ਨਾ ਉਹ ਕਹਿੰਦੇ ਹੁੰਦੇ ਹੋਮਵਰਕ ਕਰ ਲਾ ਹੋਮਵਰਕ ਕਰਨ ਤੋਂ ਬਾਅਦ ਆਪਾਂ ਜ਼ਰੂਰ ਉਹਨਾਂ ਦਾ ਮੈਸੇਜ ਦਾ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੇ ਪ੍ਰੋਗਰਾਮ ਵਿੱਚ ਆਉਣ ਲਈ ਜੀ ਬਹੁਤ ਬਹੁਤ ਸ਼ੁਕਰੀਆ ਤੇ ਅੱਗੇ ਰਣਜੀਤ ਸਿੰਘ ਸਿੱਖੋ ਗੁੱਡ ਮਾਰਨਿੰਗ ਕਹਿ ਰਹੇ ਆ ਜੀ ਤੇ ਪ੍ਰਦੀਪ ਸਿੰਘ ਤੋਂ ਫ੍ਰਿਜ਼ਨੋ ਵਾਲੀ ਦੇਖ ਲਓ ਇਹਨਾਂ ਦਾ ਜਿੰਨਾ ਚਿਰ ਤਾਂ ਮੈਂ ਨਾ ਜਿਹੜਾ ਨਾਮ ਆ ਉਹ ਫਰਾਂਸਕੋ ਕਹਿੰਦੀ ਰਹੀ ਹੈ ਨਾ ਉਹਨਾਂ ਚਿਰ ਦਾ ਇਹ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਆਉਂਦੇ ਸੀ ਤੇ ਜਦੋਂ ਦਾ ਮੈਂ ਇਹਨਾਂ ਦਾ ਪ੍ਰਦੀਪ ਸਿੰਘ ਤੂਰ ਫ੍ਰਿਜ਼ਨੋ ਵਾਲੇ ਹੈ ਨਾ ਇਹਨਾਂ ਦਾ ਸਹੀ ਨਾਮ ਲੈਣ ਲੱਗ ਗਈ ਤੇ ਇਹਨਾਂ ਨੇ ਨਾ ਮੈਸੇਜ ਕਰਨੇ ਹੀ ਬੰਦ ਕਰ ਦਿੱਤੇ ਮੈਨੂੰ ਲੱਗਦਾ ਨਾ ਮੈਨੂੰ ਹੁਣ ਇਹਨਾਂ ਦਾ ਫਰਾਂਸਿਸਕੋ ਹੀ ਕਹਿਣਾ ਪਿਆ ਕਰਨਾ ਨਾ ਫਰਿਦ ਨੂੰ ਦੀ ਥਾਂ ਤੇ। ਤੇ ਚਲੋ ਕੋਈ ਗੱਲ ਨੀ ਜੀ, ਪ੍ਰੋਗਰਾਮ ਵਿੱਚ ਆਏ, ਮਜ਼ਾਕ ਕਰਦੀ ਹਾਂ। ਮੈਨੂੰ ਪਤਾ ਪਰਦੇਸਾਂ ਦੀਆਂ ਬਹੁਤ ਮਜਬੂਰੀਆਂ ਹੁੰਦੀਆਂ ਨੇ, ਬਿਜ਼ੀ ਹੋਵੋਗੇ ਤੁਸੀਂ ਵੀ ਕੰਮਾਂ ਕਾਰਾਂ ਦੇ ਵਿੱਚ, ਜਾਂ ਫਿਰ ਡਿਊਟੀ ਦੀ ਸ਼ਿਫਟ ਜਿਹੜੀ ਉਹ ਚੇਂਜ ਹੋਈ ਹੋਊਗੀ, ਪਰ ਤੁਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ, ਬਹੁਤ ਬਹੁਤ ਥੈਂਕ ਯੂ ਤੇ ਮੋਸਟ ਵੈਲਕਮ ਜੀ। ਤੇ ਕਹਿ ਰਹੇ ਆ ਕਿ ਮਿੰਟੂ ਭਾਜੀ ਦੀ ਭੈਣ ਜੀ ਤੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ। ਕਹਿੰਦੇ ਭਾਜੀ ਦੀਆਂ ਕੌੜੀਆਂ ਸੱਚੀਆਂ ਗੱਲਾਂ ਸੁਣ ਰਹੇ ਹਾਂ ਜੀ, ਧੰਨਵਾਦ। ਹਾਂਜੀ ਬਿਲਕੁਲ ਜੀ, ਕੌੜੀਆਂ ਸੱਚੀਆਂ ਗੱਲਾਂ ਦੇ ਨਾਲ ਹੀ ਤਾਂ ਪ੍ਰੋਗਰਾਮ ਦੇ ਵਿੱਚ ਕਹਿੰਦੇ ਹੁੰਦੇ ਨਾ ਖੱਟ ਮਿੱਠੇ ਅਨੁਭਵ ਆ ਜਾਂਦੇ ਆ। ਤੇ ਅੱਗੇ ਜਗਤਾਰ ਟੁੱਟੀ ਕੇ ਹਾਂਗਕਾਂਗ ਵਾਲੇ, ਤੇ ਉਹਨਾਂ ਦੀ ਖਬਰ ਸਾਂਝੀ ਕੀਤੀ ਆ, ਤੇ ਸਿੱਖ ਖੇਡਾਂ ਦੀ ਕਮੇਟੀ ਦੇ ਹਿਸਾਬ ਕਿਤਾਬ ਦਾ ਸਾਰਾ ਜੋ ਵੀ ਖਬਰ ਮਿੰਟੂ ਭਾਜੀ ਨੇ ਦੱਸੀ ਸੀ ਉਸ ਬਾਰੇ ਉਹਨਾਂ ਨੇ ਤਾਰੀਫ ਵੀ ਕੀਤੀ ਆ। ਸੋ ਬਹੁਤ ਵਧੀਆ ਲੱਗਦਾ ਜੀ, ਕਹਿੰਦੇ ਕਿ ਵੀ ਵਾਕਈ ਇਹਨਾਂ ਚੀਜ਼ਾਂ ਦੇ ਵਿੱਚ ਪਾਰਿਸ਼ ਤਾਂ ਹੋਣੀ ਚਾਹੀਦੀ ਆ। ਤੇ ਲਓ ਫਿਰ ਮੈਸੇਜ ਤੁਹਾਡੇ ਹੋਰ ਵੀ ਬਹੁਤ ਆ ਰਿਹਾ। ਹਰਮੀਤ ਸਿੰਘ ਚਾਨਾ ਧਾਨੀ ਸਾਹਿਬ ਗੁੱਡ ਮਾਰਨਿੰਗ ਕਹਿ ਰਿਹਾ, ਤੇ ਇੰਦਰਪਾਲ ਸਿੰਘ ਉਹ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਚੁੱਕੇ ਆ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਆਨੰਦ ਲੈ ਰਹੇ ਨੇ ਪ੍ਰੋਗਰਾਮ ਦਾ। ਤੇ ਲਓ ਜੀ ਫਿਰ ਹੁਣ ਜਿਵੇਂ ਕਿ ਆਪਾਂ ਪਹਿਲਾਂ ਹੀ ਦੱਸਿਆ ਸੀ, ਮੈਸੇਜ ਤੁਹਾਡੇ ਆਈ ਜਾਣੇ ਆ ਲਗਾਤਾਰ ਤੇ, ਪਰ ਹੁਣ ਅੱਜ ਆਪਾਂ ਤੁਹਾਨੂੰ ਦੱਸਿਆ ਸੀ ਕਿ ਦੇਵੀ ਮਹਿਸੂਸ ਪੁਰੀ ਜਿਹੜੇ ਕਿ ਕਿਸੇ ਵੀ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ, ਉਹ ਪ੍ਰੋਗਰਾਮ ਦੇ ਵਿੱਚ ਜੀ ਅੱਜ ਤੁਹਾਡੇ ਨਾਲ ਕੁਝ ਪਲ ਗੁਜ਼ਾਰਨਗੇ, ਖੂਬ ਰੌਣਕਾਂ ਲਾਉਣਗੇ ਤੇ ਸਾਰੇ ਬੜੀ ਬੇਸਬਰੀ ਦੇ ਨਾਲ ਉਹਨਾਂ ਦਾ ਇੰਤਜ਼ਾਰ ਵੀ ਕਰ ਰਹੇ ਆ। ਤੇ ਉਹਨਾਂ ਦੀ ਸ਼ਾਇਰੋ ਸ਼ਾਇਰੀ ਹੈ ਨਾ ਜਿਹੜੀ, ਉਹ ਸਾਡੇ ਕੋਲ ਪਹੁੰਚ ਵੀ ਚੁੱਕੀ ਆ। ਕੁਲਦੀਪ ਕੌਰ ਭੈਣ ਜੀ ਵੀ ਵੇਟ ਕਰ ਉਹਨਾਂ ਦੀ, ਤੇ ਕਹਿੰਦੇ ਅਸੀਂ ਵੀ ਜੀ ਬੜੀ ਬੇਸਬਰੀ ਨਾਲ ਵੇਟ ਕਰ ਰਹੇ ਹਾਂ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਵਾਂਗੇ ਜੀ। ਨਾਲ ਹੀ ਉਹ ਕਹਿੰਦੇ ਕਿ ਤੇਰੇ ਨਾਲ ਮੁਸਕਰਾ ਲਈਦਾ, ਸਮਾਂ ਹੱਸ ਕੇ ਟਪਾ ਲਈਦਾ, ਖੁਸ਼ੀਆਂ ਸਾਂਝੀਆਂ ਕਰਕੇ ਤੇਰੇ ਤੇਰੇ ਤੋਂ ਗਮ ਛੁਪਾ ਲਈਦਾ। ਇਹ ਰਚਨਾ ਵਾ ਜੀ ਬੇਬੀ ਮਖਸੂਸ ਪੁਰੀ ਦੀ। ਤੇ ਨਾਲ ਹੀ ਕਹਿੰਦੇ ਕਿਉਂ ਬਣਿਆ ਕਾਤੋ ਤਿੜਕ ਗਿਆ, ਮੈਂ ਕਿਹੜੇ ਰੰਗ ਦਾ ਸਾਖ ਕੁੜੇ, ਮੇਰੇ ਵਿੱਚ ਖਾਮੀ ਕਿਹੜੀ ਸੀ, ਤੂੰ ਆਪਣੇ ਮੂੰਹੋਂ ਆਖ ਕੁੜੇ। ਤੂੰ ਕਿਹੜੀ ਖਾਮੀ ਸੀ ਤੇ ਕਿਹੜੀਆਂ ਖੂਬੀਆਂ ਨੇ ਜੀ, ਇਹ ਗੱਲਾਂ ਤਾਂ ਆਪਾਂ ਹੁਣ ਉਹਨਾਂ ਦੇ ਮੂੰਹੋਂ ਹੀ ਸੁਣਾਂਗੇ। ਤੇ ਪਰ ਮੈਨੂੰ ਹੁਣ ਜਾਣਾ ਪੈਣਾ ਵਾ, ਤੇ ਪ੍ਰੋਗਰਾਮ ਦੀ ਜਿਹੜੀ ਵਾਗਡੋਰ ਆ ਉਹ ਮਿੰਟੂ ਬਰਾੜ ਜੀ ਸੰਭਾਲਣਗੇ। ਤੇ ਕਹਿਣਗੇ ਜੀ ਬੜੀਆਂ ਹੀ ਪਿਆਰੀਆਂ ਪਿਆਰੀਆਂ ਗੱਲਾਂ ਦੇਵੀ ਮਖਸੂਸ ਪੁਰੀ ਜੀ ਦੇ ਨਾਲ। ਵੈਸੇ ਮੈਂ ਅੱਜ ਬਹੁਤ ਵਧੀਆ ਮੌਕਾ ਮਿਸ ਕਰ ਦਿੱਤਾ, ਕਿਉਂਕਿ ਸ਼ੁਰੂ ਤੋਂ ਨਿੱਕੇ ਹੁੰਦਿਆਂ ਤੋਂ ਮੈਂ ਉਹਨਾਂ ਦੀ ਸ਼ਾਇਰੀ ਵੀ ਸੁਣਦੀ ਆਈ ਹਾਂ ਤੇ ਗਾਣੇ ਵੀ ਸੁਣਦੀ ਆ ਰਹੀ ਹਾਂ, ਤੇ ਮੈਂ ਬੜੀ ਕਾਇਲ ਹਾਂ ਜੀ ਉਹਨਾਂ ਦੀ ਸ਼ਾਇਰੀ ਦੀ। ਪਰ ਚਲੋ ਕੋਈ ਨਾ, ਹੁਣ ਜਾਣਾ ਤਾਂ ਮੈਨੂੰ ਪੈਣਾ ਹੀ ਆ, ਪਰ ਮੈਂ ਪ੍ਰੋਗਰਾਮ ਦਾ ਇੰਜੋਏ ਜ਼ਰੂਰ ਕਰੂੰਗੀ, ਸੁਣੂੰਗੀ ਜੀ ਪ੍ਰੋਗਰਾਮ ਜਾਂਦੇ ਜਾਂਦੇ। ਤੇ ਲਓ ਫਿਰ ਆਪਾਂ ਮਿਲਾਂਗੇ ਅਗਲੇ ਹਫ਼ਤੇ। ਤੇ ਪਰ ਪ੍ਰੋਗਰਾਮ ਦੇ ਵਿੱਚ ਮੈਂ ਮਿੰਟੂ ਭਾਜੀ ਨੂੰ ਬਾਗਡੋਰ ਸੰਭਾਲ ਕੇ ਜਾ ਰਹੀ ਹਾਂ। ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬੋਬੀ ਜੀ, ਤੇ ਚਲੋ ਜੀ ਬਹੁਤ ਮਿਹਰਬਾਨੀ, ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕੀਤਾ ਤੇ ਖਬਰਾਂ ਦੌਰਾਨ ਹੋ ਸਕਦਾ ਥੋੜੀਆਂ ਬਹੁਤ ਗਲਤੀਆਂ ਰਹੀਆਂ ਹੋਣ ਤੇ ਉਹਦੇ ਲਈ ਮੈਂ ਮਾਫੀ ਚਾਹੁੰਦਾਗਾ, ਕਿਉਂਕਿ ਕਈ ਵਾਰੀ ਤੱਤੇ ਕਾ ਪਤਾ ਨੀ ਕਿਹੋ ਜਿਹੀਆਂ ਗੱਲਾਂ ਨਾਲ ਬੋਲ ਜਾਈਏ, ਪਰ ਬੋਲੀ ਦੀਆਂ ਦਿਲ ਤੋਂ ਜੀ ਬਸ ਇਹੀ ਇੱਕ ਸਾਡਾ ਕਹਿ ਸਕਦੇ ਆ ਪਲੱਸ ਪੁਆਇੰਟ ਆ ਜੀ। ਸੋ ਹੁਣ ਮੈਂ ਥੋੜਾ ਜਿਹਾ ਪਹਿਲਾਂ ਜਾਹਿਦ ਝੁੱਟੀ ਹੋਰਾਂ ਦਾ ਜਿਹੜਾ ਉਰਦੂ ਦੇ ਵਿੱਚ ਮੈਸੇਜ ਆਇਆ ਸੀ ਉਹ ਪੜ੍ਹਦੇ ਆ, ਕਿਉਂਕਿ ਫਿਰ ਪੜ੍ਹਿਆ ਨੀ ਜਾਣਾ ਕਿਸੇ ਤੋਂ। ਤੇ ਉਰਦੂ ਦੇ ਵਿੱਚ ਉਹਨਾਂ ਨੇ ਲਿਖਿਆ ਜੀ, ਅਸਲਾਮ ਵਾਲੇਕੁਮ ਜਨਾਬ, ਕਿੱਦਾਂ ਜੀ, ਠੀਕ ਹੋਵੋ, ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਹੈ ਜੀ, ਤੁਸੀਂ ਤਾਂ ਪ੍ਰੋਗਰਾਮ ਚ ਬੋਰ ਨਹੀਂ ਹੋਣ ਦਿੰਦੇ, ਇਸ ਦਿਨ ਵਿੱਚ ਤੁਹਾਨੂੰ ਬੋਲਿਆ ਸੀ, ਬੋਲੀਆਂ ਵਿੱਚ ਆਪ ਦਾ ਪ੍ਰੋਗਰਾਮ ਸੁਣਦਾ ਸੁਣਦਾ ਸੌ ਜਾਣਾ, ਇੱਕ ਦਿਨ ਅਸੀਂ ਬੋਲਿਆ ਸੀ ਕਹਿੰਦੇ, ਕਿਉਂਕਿ ਦਿਨ ਨੂੰ ਕੰਮ ਬਹੁਤ ਕਰਦੇ ਆ ਤੇ ਥਕਾਵਟ ਹੋ ਜਾਂਦੀ ਹੈ ਤੇ ਨੀਂਦ ਬੜੀ ਸ਼ਾਨਦਾਰ ਆਉਂਦੀ ਆ, ਤੁਹਾਡਾ ਪ੍ਰੋਗਰਾਮ ਬਹੁਤ ਚੰਗਾ ਆਉਂਦਾ ਹੈ, ਤੁਹਾਡੇ ਹਰਮਨ ਰੇਡੀਓ ਸੰਘ ਬੋਲੀਆਂ ਸੁਣਾ ਦੋ। ਸੋ ਕੋਸ਼ਿਸ਼ ਕਰਾਂਗੇ ਜੀ। ਸੋ ਦੋਸਤੋ ਮੈਸੇਜ ਤੁਹਾਡੇ ਬਾਅਦ ਚ ਲੈਣੇ ਆ, ਪਰ ਹੁਣ ਸਾਡੇ ਨਾਲ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਾਈ ਦੇਵੀ ਮਖਸੂਸ ਪੁਰੀ ਜੀ ਹੋਰਾਂ ਨੂੰ ਜੋੜਨ ਦੀ, ਸੋ ਇਹ ਮੈਨੂੰ ਲੱਗਦਾ ਉਹਨਾਂ ਦਾ ਆਪਾਂ ਇੱਕ ਗੀਤ ਸਰਬਜੀਤ ਲਾ ਲਈਏ ਤੇ ਇਸ ਦੌਰਾਨ ਮੈਂ ਦੇਵੀ ਬਾਈ ਹੋਰਾਂ ਨੂੰ ਜੋੜਦਾ ਆਪਦੇ ਨਾਲ, ਤੇ ਤੁਸੀਂ ਪਲੀਜ਼ ਉਹਨਾਂ ਦਾ ਇੱਕ ਗੀਤ ਚਲਾ ਦਿਓ ਤੇ ਮੈਂ ਛੇਤੀ ਉਹਨਾਂ ਨੂੰ ਲੈਣਾ।
ਲਾਇਆ ਤੇਰੀ ਮਿਹਰਬਾਨੀ ਏ, ਸਾਨੂੰ ਆਪਣਾ ਬਣਾਇਆ ਤੇਰੀ ਮਿਹਰਬਾਨੀ ਏ, ਸਾਨੂੰ ਆਪਣਾ ਬਣਾਇਆ ਤੇਰੀ ਮਿਹਰਬਾਨੀ ਏ, ਪਿਆਰ ਸਾਡੇ ਉੱਤੇ ਆਇਆ, ਪਿਆਰ ਸਾਡੇ ਉੱਤੇ ਆਇਆ ਤੇਰੀ ਮਿਹਰਬਾਨੀ ਏ, ਦਿਲ ਸਾਡੇ ਨਾਲ ਲਾਇਆ ਤੇਰੀ ਮਿਹਰਬਾਨੀ ਏ, ਸਾਨੂੰ ਆਪਣਾ ਬਣਾਇਆ ਤੇਰੀ ਮਿਹਰਬਾਨੀ ਏ, ਪਾਣੀਆਂ ਦੇ ਵਿੱਚ ਹੋਈ ਹਲਚਲਨੀ ਸੁੱਤੇ ਪਿਆਂ ਨੂੰ ਜਗਾਇਆ ਤੇਰੀ ਮਿਹਰਬਾਨੀ ਏ ਸੁੱਤੇ ਪਿਆਂ ਨੂੰ ਜਗਾਇਆ ਤੇਰੀ ਮਿਹਰਬਾਨੀ ਏ ਨੀ ਤੂੰ ਮਿੱਤਰਾਂ ਨੂੰ ਜਾਇਆ ਨੀ ਤੂੰ ਮਿੱਤਰਾਂ ਨੂੰ ਜਾਇਆ ਤੇਰੀ ਮਿਹਰਬਾਨੀ ਏ ਦਿਲ ਸਾਡੇ ਨਾਲ ਲਾਇਆ ਤੇਰੀ ਮਿਹਰਬਾਨੀ ਏ ਸਾਨੂੰ ਆਪਣਾ ਬਣਾਇਆ ਤੇਰੀ ਮਿਹਰਬਾਨੀ ਏ
ਸੋ ਦੋਸਤੋ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਇਸ ਟਾਈਮ ਰਿਵਰਲੈਂਡ ਤੋਂ ਤੁਹਾਡੇ ਨਾਲ ਜੁੜਿਆ ਹੋਇਆ ਬੋਬੀ ਸਿੱਧੂ ਨੋਰਮਲੀ ਇਹ ਪ੍ਰੋਗਰਾਮ ਕਰਦੇ ਆ ਤੇ ਉਹਨਾਂ ਨੂੰ ਅੱਜ ਜ਼ਰੂਰੀ ਸੀ ਪ੍ਰੋਗਰਾਮ ਵਿਚਾਲੇ ਛੱਡਣਾ ਪਿਆ ਤੇ ਮੈਂ ਬਾਗਡੋਰ ਪ੍ਰੋਗਰਾਮ ਦੀ ਅਗਲੇ ਅੱਧੇ ਘੰਟੇ ਲਈ ਸਾਂਭੀ ਆ ਤੇ ਇਸ ਅੱਧੇ ਘੰਟੇ ਦੇ ਵਿੱਚ ਜਿਵੇਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਜੀ ਅਸੀਂ ਤੁਹਾਡੇ ਸਾਰਿਆਂ ਦੇ ਦਿਲਾਂ ਦੀ ਧੜਕਣ ਤੁਹਾਡੇ ਹਰਮਨ ਪਿਆਰੇ ਤੇ ਜਿਨ੍ਹਾਂ ਨੂੰ ਬਹੁਤ ਘੱਟ ਲੋਕ ਹੁੰਦੇ ਆ ਜਿਨ੍ਹਾਂ ਨੂੰ ਦਿਲੋਂ ਪਿਆਰ ਮਿਲਦਾ ਉਂਝ ਉਤਲਾ ਉਤਲਾ ਪਿਆਰ ਤਾਂ ਸਾਰੀ ਦੁਨੀਆਂ ਨੂੰ ਲੈ ਲੈਂਦੀ ਆ ਪਰ ਦਿਲੋਂ ਪਿਆਰ ਕਰਨਾ ਮਿਲਣਾ ਇੱਕ ਬਹੁਤ ਵੱਡੀ ਪ੍ਰਾਪਤੀ ਮਾਦਾ ਮੈਂ ਤੇ ਬਾਈ ਦੇਬੀ ਮਖਸੂਸਪੁਰੀ ਹੋਰਾਂ ਦੀ ਇੱਕ ਜਿਹੜੀ ਪ੍ਰਾਪਤੀ ਆ ਉਹਦੇ ਵਿੱਚ ਇਹ ਹੈ ਜੀ ਵੀ ਉਹਨਾਂ ਨੂੰ ਜਿੰਨੇ ਵੀ ਲੋਕ ਚਾਹੁੰਦੇ ਆ ਉਹ ਦਿਲੋਂ ਚਾਹੁੰਦੇ ਆ ਉਹਨਾਂ ਨੂੰ ਇੰਜ ਲੱਗਦਾ ਵੀ ਉਹਨਾਂ ਦੀਆਂ ਦਿਲਾਂ ਦੀਆਂ ਗੱਲਾਂ ਜਾਂ ਦਿਲਾਂ ਦੀਆਂ ਭਾਵਨਾਵਾਂ ਨੂੰ ਜੇ ਕੋਈ ਬੰਦਾ ਕਲਮ ਜ਼ਰੀਏ ਉਕਾਰਦਾ ਅੱਜ ਕੱਲ੍ਹ ਤਾਂ ਗਾ ਕੇ ਵੀ ਕਰਦੇ ਆ ਤਾਂ ਉਹ ਦੇਬੀ ਮਖਸੂਸਪੁਰੀ ਨੇ ਸੋ ਹੁਣ ਉਹ ਸਾਡੇ ਨਾਲ ਜੁੜ ਚੁੱਕੇ ਆ ਜੀ ਤੇ ਅੱਜ ਕੱਲ ਆਸਟ੍ਰੇਲੀਆ ਦੇ ਟੂਰ ਦੇ ਉੱਤੇ ਆਏ ਆ ਤੁਸੀਂ ਉਹਨਾਂ ਨੂੰ ਬ੍ਰਿਸਬਨ ਦੇ ਵਿੱਚ ਉਹਨਾਂ ਦੇ ਪ੍ਰੋਗਰਾਮ ਦਾ ਆਨੰਦ ਮਾਣਿਆ ਸਿਡਨੀ ਮੈਲਬਰਨ ਐਡਲੇਟ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਬੜਾ ਤੇਜ਼ ਤਰਾਰ ਟੂਰ ਉਹਨਾਂ ਦਾ ਚੱਲ ਰਿਹਾ ਸੋ ਉਹਨਾਂ ਨਾਲ ਆਪਾਂ ਕੁਝ ਇੱਕ ਗੱਲਾਂ ਬਾਤਾਂ ਅੱਜ ਕਰਨੀਆਂ ਸੋ ਬਾਈ ਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਹਰਮਨ ਰੇਡੀਓ ਦੇ ਇਸ ਪ੍ਰੋਗਰਾਮ ਲਹਿਰਾਂ 'ਚ ਤੁਹਾਡਾ ਜੀ ਆਇਆਂ ਤੁਹਾਡਾ ਸਵਾਗਤ ਆ ਆਸਟ੍ਰੇਲੀਆ ਦੇ ਵਿੱਚ
ਮਿੰਟੂ ਜੀ ਬਹੁਤ ਮਿਹਰਬਾਨੀ ਜੀ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇਸ ਪ੍ਰੋਗਰਾਮ ਨਾਲ ਹਰਮਨ ਰੇਡੀਓ ਨਾਲ ਜਿੰਨੇ ਜੋ ਬੈਠੇ ਨੇ ਸਰੋਤੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਤਿਕਾਰ ਸਾਰਿਆਂ ਨੂੰ
ਜੀ ਬਹੁਤ ਮਿਹਰਬਾਨੀ ਜੀ ਸੋ ਬਾਈ ਜੀ ਜਿੱਦਾਂ ਕਿ ਸਾਡੇ ਸਰੋਤੇ ਅਕਸਰ ਚੰਗੀ ਸ਼ਾਇਰੀ ਨੂੰ ਉਡੀਕਦੇ ਆ ਚੰਗੇ ਪ੍ਰੋਗਰਾਮਾਂ ਨੂੰ ਦੇਖਣ ਲਈ ਦਿਲੋਂ ਆਉਂਦੇ ਆ ਕਿਉਂਕਿ ਅੱਜ ਦਾ ਯੁੱਗ ਆ ਮੈਂ ਕਹਿੰਦੇ ਨੀ ਹੁੰਦੇ ਓਨੈਸਟਲੀ ਜੇ ਕਹਾਂ ਤਾਂ ਸ਼ੋਅ ਜਿਹੜੇ ਕਿ ਬਹੁਤ ਵੱਡੇ ਪੱਧਰ ਤੇ ਫਲੋਪ ਹੋ ਰਹੇ ਆ ਤੇ ਲੋਕ ਪਿੱਛੇ ਨੂੰ ਹਟ ਰਹੇ ਆ ਪਰ ਕੁਝ ਇੱਕ ਕਲਾਕਾਰ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦਾ ਲੋਕ ਇੰਤਜ਼ਾਰ ਕਰਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਕੋਈ ਪ੍ਰੋਬਲਮ ਨੀ ਜੀ ਆਇਆਂ ਤੋਂ ਨਾ ਤੇ ਮੈਂ ਦੇਖ ਰਿਹਾ ਸੀ ਬੇੜਾ ਜੇ ਇਹ ਸ਼ੋਆਂ ਦੇ ਜੇ ਇਸ ਮਾੜੇ ਦੌਰ ਦੇ ਵਿੱਚ ਤੁਹਾਡੇ ਸ਼ੋਅ ਦੀ ਚਰਚਾ ਛਿੜੀ ਹੋਈ ਆ ਤੇ ਲੋਕ ਆਉਣਾ ਚਾਹੁੰਦੇ ਆ ਲੋਕ ਸੁਣਨਾ ਚਾਹੁੰਦੇ ਆ ਸੋ ਪਹਿਲੀ ਗੱਲ ਤਾਂ ਤੁਸੀਂ ਇਸ ਲਈ ਵਧਾਈ ਦੇ ਪਾਤਰ ਹੋ ਜੀ ਦੂਜੀ ਇਹ ਹੈ ਜੀ ਵੀ ਤੁਸੀਂ ਤਕਰੀਬਨ ਲੱਗਦਾ ਹੁਣ ਇਹ 2 ਸਾਲਾਂ ਬਾਅਦ ਤੁਹਾਡਾ ਇਹ ਹੋ ਰਿਹਾ ਸ਼ੋਅ ਇੱਥੇ ਤਾਂ ਤੁਹਾਡੇ ਹੁਣ ਪਹਿਲਾਂ ਤਾਂ ਮੈਨੂੰ ਪਲਾਨਿੰਗ ਹੀ ਦੱਸੋ ਤਾਂ ਕਿ ਸਾਡੇ ਸਰੋਤਿਆਂ ਨੂੰ ਪਤਾ ਲੱਗ ਜੇ ਕਿਹੜੇ ਕਿਹੜੇ ਸ਼ੋਅ 'ਚ ਕਿਹੜੀ ਕਿਹੜੀ ਤਰੀਕ ਨੂੰ ਕਿੱਥੇ ਕਿੱਥੇ ਹੋ ਰਿਹਾ ਪਹਿਲਾਂ ਤਾਂ ਇੱਥੋਂ ਹੀ ਸ਼ੁਰੂ ਕਰੀਏ
ਬਿਲਕੁਲ ਜੀ ਬ੍ਰਿਸਬਨ ਤੋਂ ਸ਼ੁਰੂਆਤ ਹੋਈ ਸੀ ਪਿਛਲੇ ਹਫਤੇ ਬ੍ਰਿਸਬਨ ਸੀਗਾ ਸੰਡੇ ਪਿਛਲੇ ਐਤਵਾਰ ਇਸ ਵਾਰ ਹੁਣ ਸੈਟਰਡੇ ਹੈਗਾ ਜੀ ਸਿਡਨੀ ਵਿੱਚ ਤੇ ਸੰਡੇ ਹੈਗਾ ਜੀ ਫਿਰ ਐਡੀਲੇਡ ਵਿੱਚ ਹੈਲੋ
ਜੀ ਜੀ
ਤੇ ਐਡੀਲੇਡ ਤੇ 20 ਤਰੀਕ ਨੂੰ ਮਿੰਟੂ ਜੀ ਫਿਰ ਹੈਗਾ ਆਪਣੇ ਜੀ ਮੈਲਬਰਨ ਵਿੱਚ
ਜੀ ਸੋ ਕੱਲ ਨੂੰ ਸੈਟਰਡੇ ਸਿਡਨੀ ਦੇ ਵਿੱਚ ਜੀ ਨੋਟ ਕਰ ਲਓ ਸਾਰੇ ਜਣੇ ਨੇ ਐਤਵਾਰ ਨੂੰ ਐਡੀਲੇਡ ਦੇ ਵਿੱਚ ਤੇ 20 ਤਰੀਕ ਨੂੰ ਜਾਣੀ ਕਿ ਨੈਕਸਟ ਵੀਕਐਂਡ ਦੇ ਉੱਤੇ ਜਿਹੜਾ ਸ਼ੋਅ ਆ ਉਹ ਮੈਲਬਰਨ ਦੇ ਵਿੱਚ ਹੋਣਾ ਸੋ ਉਮੀਦ ਆ ਸਾਰੇ ਸਰੋਤੇ ਇਸ ਨੂੰ ਨੋਟ ਕਰਕੇ ਜ਼ਰੂਰ ਪਹੁੰਚਣਗੇ ਸੋ ਦੇਬੀ ਬਾਈ ਜੀ ਤੁਸੀਂ ਕਾਫੀ ਲੰਮੇ ਚਿਰ ਤੋਂ ਕੈਨੇਡਾ ਰਹਿ ਰਹੇ ਹੋ ਤੇ ਮੈਨੂੰ ਵੀ ਪਿਛਲੇ ਸਾਲ ਸਹਿਯੋਗ ਮਿਲਿਆ ਕੈਨੇਡਾ ਜਾਣ ਦਾ ਤੇ ਮੈਂ ਵੀ ਦੋਨਾਂ ਮੁਲਕਾਂ ਨੂੰ ਦੇਖਿਆ ਤੇ ਤੁਸੀਂ ਵੀ ਆਸਟ੍ਰੇਲੀਆ ਕੈਨੇਡਾ ਨੂੰ ਦੇਖਿਆ ਤੁਸੀਂ ਪਹਿਲਾਂ ਤਾਂ ਇਹ ਦੱਸੋ ਵੀ ਸਾਨੂੰ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਵਸਦੇ ਪੰਜਾਬੀ ਜਾਂ ਆਸਟ੍ਰੇਲੀਆ ਕਿਹੋ ਜਿਹਾ ਲੱਗਦਾ
ਬਿਲਕੁਲ ਜੀ ਸਿਆਣੇ ਕਹਿੰਦੇ ਨੇ ਵੀ ਜਿੱਥੇ ਆਪਣੇ ਪਿਆਰੇ ਵਸਦੇ ਹੋਣ ਹਨਾ ਜੀ ਉਹ ਥਾਵਾਂ ਸਾਰੀਆਂ ਹਮੇਸ਼ਾ ਚੰਗੀਆਂ ਲੱਗਦੀਆਂ ਬੰਦੇ ਨੂੰ ਹਨਾ ਜੀ ਜਿੱਥੇ ਆਪਣੇ ਚਾਹੁਣ ਵਾਲੇ ਹੋਣ ਆਪਾਂ ਨੂੰ ਪਿਆਰ ਕਰਨ ਵਾਲੇ ਹੋਣ ਆਪਣੀ ਜਾਣ ਪਹਿਚਾਣ ਵਾਲੇ ਦੇ ਹੋਣ ਹਨਾ ਜੀ ਹਮ ਜ਼ਬਾਨ ਹੋਣ ਹਮ ਵਤਨ ਹੋਣ ਉਹ ਚੰਗੇ ਲੱਗਦੇ ਉਹ ਥਾਵਾਂ ਸਾਰੀਆਂ ਚੰਗੀਆਂ ਲੱਗਦੀਆਂ ਹਨਾ ਜੀ ਫਿਰ ਥਾਵਾਂ ਤੇ ਇੱਕ ਯੂਐਸ ਏ ਕੈਨੇਡਾ ਦਾ ਵੀ ਬਹੁਤ ਸਾਲਾਂ ਤੋਂ ਆਪਣਾ ਭਾਈਚਾਰਾ ਕਾਫੀ ਗਿਣਤੀ ਵਿੱਚ ਆਪਾਂ ਪੰਜਾਬੀ ਹੈਗੇ ਹਨਾ ਜੀ ਤੇ ਇੱਥੇ ਆਸਟ੍ਰੇਲੀਆ ਥੋੜੀ ਜਿਹਾ ਤੇ ਦੇਰ ਨਾਲ ਸ਼ੁਰੂ ਹੋਏ ਪਰ ਹੁਣ ਇੱਥੇ ਵੀ ਸੁਖਨਾ ਬਾਬਾ ਜੀ ਆਪਣੀ ਵੱਸੋਂ ਬਹੁਤ ਸਟੂਡੈਂਟਸ ਕਾਫੀ ਆ ਹੋਰ ਪਰਿਵਾਰ ਫੈਮਿਲੀਆਂ ਕਾਫੀ ਆ ਗਈਆਂ ਹਨਾ ਜੀ ਤੇ ਪੂਰੀ ਆਪਾਂ ਕਹਿ ਸਕਦੇ ਗਹਿਮਾ ਗਹਿਮੀ ਹੈਗੀ ਆ ਪੰਜਾਬੀ ਮਾਹੌਲ ਵਾਲੀ ਤੇ ਚੰਗਾ ਲੱਗਦਾ ਜੀ ਔਰ ਅੱਛਾ ਲੱਗਦਾ ਕਿਉਂਕਿ ਇੱਥੇ ਮਾਲਕ ਦੀ ਕਿਰਪਾ ਨਾਲ ਕਿ ਉਹ ਪੰਜਾਬੀਆਂ ਨੂੰ ਜਿਹੜੀ ਮਿਹਨਤ ਆ ਹੱਡ ਬੰਨ ਕੇ ਕਮਾਈ ਕਰਨੀ, ਇੱਕ ਦਿਲੋਂ ਵੱਲ ਲਾ ਕੇ ਚੜ੍ਹ ਗਲਾ ਚ ਰਹਿਣਾ, ਮਿਹਨਤ ਕਰਕੇ ਆਪਣੇ ਆਪ ਨੂੰ ਸਟੈਬਲਿਸ਼ ਕਰਨਾ, ਇਹ ਵਿਰਸੇ ਚ ਮਿਲਿਆ ਹੋਇਆ ਆਪਣੇ ਪੰਜਾਬੀਆਂ ਨੂੰ ਹਰ ਜਗ੍ਹਾ ਜਿੱਥੇ ਵੀ ਹੈਗਾ। ਸਾਡੇ ਸ਼ੇਰ ਸੀ ਨਾ ਪੁਰਾਣੇ ਕੇ, ਜਗੋਂ ਬਾਹਰੀਆਂ ਪੱਲੇ ਚ ਖੂਬੀਆਂ ਨੇ, ਜਿੱਥੇ ਜਾਂਦੇ ਪਛਾਣ ਬਣਾ ਲੈਂਦੇ, ਹਨਾ ਦੇਵੀ ਪੇਟ ਲਈ ਕਿਤੇ ਵੀ ਜਾ ਬੈਠਣ ਟੌਰ ਵੱਖਰਾ ਰਹੋ ਪੰਜਾਬੀ। ਉਹ ਮਾਲਕ ਦੀ ਕਿਰਪਾ, ਗੁਰੂ ਨਾਨਕ ਸਾਹਿਬ ਦੀ ਕਿਰਪਾ, ਆਸ਼ੀਰਵਾਦ ਬਾਬਿਆਂ ਦੇ ਨਾਲ, ਤੇ ਚੜ੍ਹਦੀ ਕਲਾ ਚ ਆਪਣੇ ਜਿੱਥੇ ਵੀ ਆਪਣੇ ਪੰਜਾਬੀ ਬੈਠੇ ਹਨ ਜੀ।
ਜੀ ਜੀ ਜੀ, ਸੋ ਬਹੁਤ ਖੂਬਸੂਰਤ ਜੀ। ਤੇ ਬਾਈ ਜੀ, ਗੱਲ ਇਹ ਆ ਜਾਂਦੀ ਆ ਵੀ ਜਿਹੜੀ ਅੱਜ ਦਾ ਦੌਰ ਆ, ਜਿਹੜਾ ਗਾਇਕੀ ਦੇ ਦੌਰ ਦੇ ਵਿੱਚ ਵੱਡੇ ਵੱਡੇ ਤਬਦੀਲੀਆਂ ਅਕਸਰ ਆਉਂਦੀਆਂ ਰਹੀਆਂ, ਤੇ ਪਰ ਤੁਸੀਂ ਇੱਕ ਮੋੜ ਹੋਇਆ ਗਾਇਕੀ ਦੇ ਵਿੱਚ ਜਦੋਂ ਗਾਇਕੀ ਨੂੰ ਸੁਣਨ ਵਾਲਾ ਬਣਾਇਆ। ਬਹੁਤ ਸਾਰੇ ਲੋਕਾਂ ਨੇ ਉਸੇ ਦੌਰ ਦੇ ਵਿੱਚ ਗਾਇਕੀ ਨੂੰ ਦੇਖਣ ਵਾਲਾ ਬਣਾਇਆ, ਪਰ ਤੁਸੀਂ ਗਾਇਕੀ ਨੂੰ ਸੁਣਨ ਵਾਲਾ ਬਣਾਇਆ। ਇਹ ਇਹ ਚੀਜ਼ਾਂ ਪਿਛਲੇ ਸਾਡੇ ਤੁਹਾਡੇ ਜਿਹੜੇ 6 ਜਾਂ 7 ਦੇਵੀ ਲਾਈਵ ਜਿਹੜੇ ਚੱਲੇ ਆ, ਤੇ ਜਾਂ ਜਿੱਥੇ ਜਿੱਥੇ ਤੁਸੀਂ ਗਏ ਹੋ ਤੇ ਉੱਥੇ ਦੇਖਿਆ ਵੀ ਦਰਸ਼ਕਾਂ ਦੀ ਥਾਂ ਤੇ ਸਰੋਤੇ ਆਉਂਦੇ ਆ ਤੁਹਾਡੇ ਕੋਲ, ਤੁਸੀਂ ਇਸ ਜਿਹੜੀ ਲੀਹ ਨੂੰ ਚਲਾਈ ਹੈ, ਇਸ ਲੀਹ ਦੇ ਤੁਹਾਨੂੰ ਲੱਗਦਾ ਵੀ ਇਸ ਲੀਹ ਦੇ ਉੱਤੇ ਕੋਈ ਹੋਰ ਵੀ ਪਹਿਰਾ ਦੇਣ ਵਾਲੇ ਹੋਰ ਨੌਜਵਾਨ ਤੁਹਾਡੀ ਇਸ ਲੀਹ ਤੋਂ ਅੱਗੇ ਤੁਰਨਗੇ, ਜਾਂ ਕਿਉਂਕਿ ਜਦੋਂ ਕੋਈ ਬੰਦਾ ਲੀਹ ਚਲਾਉਂਦਾ ਉਹ ਕੱਲੀ ਆਪਦੇ ਲਈ ਨਹੀਂ ਚਲਾਉਂਦਾ, ਉਹ ਲੋਕਾਂ ਲਈ ਵੀ ਰਾਹ ਸਿਰਾ ਹੁੰਦਾ, ਤੇ ਤੁਹਾਨੂੰ ਕੀ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਲੀਹ ਕਾਮਯਾਬ ਰਹੂਗੀ ਤੁਹਾਡੀ?
ਜੀ ਮੈਨੂੰ ਜੀ ਆਪਾਂ ਕਹਿ ਸਕਦੇ ਹਾਂ, ਕਿਉਂਕਿ ਮੈਂ ਸਮਝਦਾ ਕਿ ਆਪਾਂ ਨੂੰ ਹਮੇਸ਼ਾ ਕਦੇ ਨਾ ਉਮੀਦ ਨਹੀਂ ਹੋਣਾ ਚਾਹੀਦਾ, ਹਨਾ ਵੀ ਆਪਾਂ ਨੂੰ ਜਿੱਦਾਂ ਕਹਿੰਦਾ ਵੀ ਗੁਰੂ ਸਾਹਿਬਾਂ ਦਾ ਵੀ ਹੈਗਾ ਕਿ ਮਤਲਬ ਚੜ੍ਹਦੀ ਕਲਾ ਚ ਰਹਿਣਾ, ਹਮੇਸ਼ਾ ਆਸਮੰਦ ਰਹਿਣਾ, ਚੰਗਾ ਪੱਖ ਸੋਚਣਾ, ਹਨਾ ਜੀ, ਹਨਾ ਜੀ, ਪੋਜ਼ਿਟਿਵ ਮਤਲਬ ਪੋਜ਼ਿਟਿਵ ਰਹਿਣਾ ਆਪਣੇ ਆਪ ਨੂੰ। ਮੈਂ ਹਮੇਸ਼ਾ ਮਿੰਟੂ ਵੀਰ ਏਦਾਂ ਸੋਚਦਾ, ਕਿਉਂਕਿ ਹਰ ਚੀਜ਼ ਦਾ ਜਿੱਦਾਂ ਕਹਿੰਦੇ ਕੁਦਰਤ ਕਦੇ ਬੀਜ ਨਾਸ ਨਹੀਂ ਕਰਦੀ ਕਿਸੇ ਵੀ ਚੀਜ਼ ਦਾ, ਚੰਗਾਈ ਦਾ ਬੁਰਾਈ ਦਾ, ਹਰ ਥਾਂ ਤੇ ਹਰ ਸਮੇਂ ਚ ਹਰ ਤਰ੍ਹਾਂ ਦੇ ਲੋਕੀ, ਹਰ ਤਰ੍ਹਾਂ ਦਾ ਖਿਆਲ ਰੱਖਣ ਵਾਲੇ ਲੋਕੀ ਹੁੰਦੇ ਆ, ਹਨਾ ਜੀ, ਹਰ ਤਰ੍ਹਾਂ ਦਾ ਸ਼ੌਕ ਰੱਖਣ ਵਾਲੇ ਲੋਕੀ ਰਹਿੰਦੇ, ਹਮੇਸ਼ਾ ਮੌਜੂਦ ਰਹਿੰਦੇ ਆ, ਹਨਾ ਜੀ। ਸੋ ਅੱਜ ਦੇ ਦੌਰ ਚ ਵੀ ਜਿਹੜਾ ਕਈ ਵਾਰ ਆਪਾਂ ਕਈ ਵਾਰ ਨਿਰਾਸ਼ ਵੀ ਹੋ ਜਾਂਦੇ, ਮੀਡੀਆ ਵਾਲੇ ਵੀਰ ਵੀ ਗੱਲਾਂ ਕਰਦੇ ਵੀ ਹਾਂ ਯਾਰ ਇਸ ਤਰ੍ਹਾਂ ਵੀ ਹੁਣ ਲੋਕੀ ਮਤਲਬ ਇਸ ਤਰ੍ਹਾਂ ਕਰੀ ਜਾਂਦੇ, ਸ਼ਾਰਟਕੱਟ ਕਰੀ ਜਾਂਦੇ, ਜਾਂ ਉਸ ਤਰ੍ਹਾਂ ਦੀ ਕੋਈ ਪਾਏਦਾਰ ਗੱਲ ਨਹੀਂ ਕਰਦੇ, ਪਰ ਫਿਰ ਵੀ ਵਿੱਚ ਵਿੱਚ ਜੇ ਆਪਾਂ ਦੇਖੀਏ ਧਿਆਨ ਨਾਲ, ਵਿੱਚ ਵਿੱਚ ਬਹੁਤ ਹੀ ਅੱਛਾ ਲਿਖਣ ਵਾਲੀਆਂ ਕਲਮਾਂ ਆ ਰਹੀਆਂ, ਹਨਾ ਜੀ, ਜਿਹੜੇ ਬਹੁਤ ਕਮਾਲ ਦਾ ਲਿਖਦੇ ਆ, ਸਾਹਿਤਕ ਲੈਵਲ ਦਾ ਲਿਖਦੇ ਆ, ਰਿਸ਼ਤਿਆਂ ਦੀ ਗੱਲ ਕਰਦੇ ਆ, ਇੱਕ ਮਤਲਬ ਮਿਆਰ ਨੂੰ ਇੱਕ ਪਾਕੀਜ਼ਗੀ ਨੂੰ ਕਾਇਮ ਰੱਖਦੇ ਹੋਏ ਰਚਨਾ ਕਰ ਰਹੇ ਆ, ਹਨਾ ਜੀ, ਮੁੰਡੇ ਨਵੇਂ ਵੀ ਬਹੁਤ ਅੱਛਾ ਕੰਮ ਕਰ ਰਹੇ ਆ। ਸੋ ਆਪਾਂ ਮੇਰੇ ਖਿਆਲ ਬੇਉਮੀਦ ਨੀ ਆਪਾਂ ਨੂੰ ਹੋਣਾ ਚਾਹੀਦਾ ਵੀ ਹਾਂ ਵੀ ਬਿਲਕੁਲ ਇਹ ਮਤਲਬ, ਔਰ ਫਿਰ ਕੁਦਰਤੀ ਗੱਲ, ਚੰਗਾ ਲਿਖਣ ਵਾਲੇ ਚੰਗਾ ਸੁਣਨ ਵਾਲੇ ਆਉਂਦੇ ਰਹਿਣਗੇ, ਔਰ ਲੋਕੀ ਵੀ ਚੰਗਾ ਸੁਣਦੇ ਹੀ ਰਹਿਣਗੇ, ਕਿਉਂ ਉਹਨਾਂ ਦੇ ਵੀ ਸਮਾਂ ਕੰਨ ਪਸ ਜਾਂਦੇ ਯਾਰ ਚੇਰ ਹੋ ਗਿਆ ਕੋਈ ਚੱਜ ਦਾ ਕਲਾਮ ਨਹੀਂ ਸੁਣਿਆ, ਜਦੋਂ ਉਸ ਤਰ੍ਹਾਂ ਦਾ ਕਲਾਮ ਆਉਂਦਾ ਤਾਂ ਲੋਕੀ ਬਿਲਕੁਲ ਉਹਨੂੰ ਪਿਆਰ ਨਾਲ ਸੁਣਦੇ ਆ, ਉਹਨੂੰ ਕਬੂਲਦੇ ਉਸ ਆਰਟਿਸਟ ਨੂੰ, ਮੈਂ ਸਮਝਦਾ ਹਾਂ।
ਜੀ ਜੀ, ਦੇਖੋ ਦਿੱਬੀ ਜੀ, ਵੈਸੇ ਤਾਂ ਬਹੁਤ ਸਾਰੇ ਸਰੋਤਿਆਂ ਨੂੰ ਅੱਜ ਕੱਲ ਸੋਸ਼ਲ ਮੀਡੀਆ ਚੀਜ਼ ਐਸੀ ਹੋ ਗਈ ਵੀ ਹਰ ਚੀਜ਼ ਬਾਰੇ ਹਰ ਬੰਦੇ ਨੂੰ ਪਤਾ ਹੀ ਹੁੰਦਾ, ਪਰ ਫਿਰ ਵੀ ਬਹੁਤ ਸਾਰੇ ਸਾਡੇ ਸਰੋਤਿਆਂ ਦੇ ਮਨ ਦੇ ਵਿੱਚ ਇਹ ਗੱਲਾਂ ਆਉਂਦੀਆਂ ਜਾਂ ਸੁਣਨਾ ਚਾਹੁੰਦੇ ਆ ਤੁਹਾਡੀ ਜਵਾਨੀ ਵੀ ਜਦੋਂ ਦੌਰ ਸੀ, ਤੁਸੀਂ ਇੱਕ ਸੁਪਰ ਸਟਾਰ ਲੇਖਕ ਸੀ, ਤੁਹਾਡੇ ਗੀਤ ਉਸ ਟਾਈਮ ਦੇ ਸਟਾਰ ਗਾਇਕ ਸਿਕੰਦਰ ਤੋਂ ਲਾ ਕੇ, ਹੰਸਰਾਜ ਤੋਂ ਲਾ ਕੇ, ਹਰੇਕ ਬੰਦਾ ਉਹਦੇ ਗਾਉਣਾ ਉਹਨਾਂ ਲਈ ਇੱਕ ਮਾਣ ਸੀ, ਚਾਹੇ ਉਹ ਵਾਰਿਸ ਬ੍ਰਦਰ ਸੀ, ਪਰ ਅਚਾਨਕ ਕੀ ਹੋਇਆ ਵੀ ਤੁਸੀਂ ਖੁਦ ਇਸ ਲਾਈਨ ਦੇ ਵਿੱਚ ਆ ਗਏ, ਤੁਸੀਂ ਖੁਦ ਇਹਨੂੰ ਸਟੇਜ ਪਰਫਾਰਮੈਂਸ ਕਰਨ ਲੱਗ ਗਏ, ਇਹਦੇ ਕਿਹੜੇ ਕੀ ਕਾਰਨ ਬਣੇ? ਤੇ ਦੂਜਾ, ਜਿਹੜੀ ਸਾਡੇ ਸਰੋਤਿਆਂ ਨੂੰ ਤਕਰੀਬਨ ਪਤਾ ਹੀ ਆ ਬਹੁਤ ਸਾਰਿਆਂ ਨੂੰ, ਪਰ ਮੈਂ ਫੇਰ ਵੀ ਦੱਸ ਦਿਆਂ ਵੀ ਜਨਾਬ ਸੁਰਜੀਤ ਪਾਤਰ ਹੋਰਾਂ ਨਾਲ ਤੁਹਾਡਾ ਇੱਕ ਉਸਤਾਦ ਤੇ ਸ਼ਗਿਰਦ ਵਾਲਾ ਰਿਸ਼ਤਾ, ਉਹ ਕਿਵੇਂ ਸਬੱਬ ਬਣਿਆ? ਦੋਨੇ ਗੱਲਾਂ ਆਪਾਂ ਪਲੀਜ਼ ਖੁੱਲ ਕੇ ਸਾਡੇ ਸਰੋਤਿਆਂ ਨਾਲ ਸਾਂਝੀਆਂ ਕਰੋ।
ਜੀ ਜੀ ਬਿਲਕੁਲ ਮਿੰਟੂ ਵੀਰ, ਮੈਂ ਨਾ ਗੁਰੂ ਜੀ ਪਰ ਸਾਹਿਬ ਹਮੇਸ਼ਾ ਮੈਂ ਇਮੋਸ਼ਨਲ ਹੋ ਜਾਂਦਾ ਉਹਨਾਂ ਦਾ ਜ਼ਿਕਰ ਸੁਣ ਕੇ, ਉਹਨਾਂ ਨਾਮ ਤੇ ਐਸੀ ਹਸਤੀ, ਐਸੀ ਸ਼ਖਸੀਅਤ, ਐਡੇ ਵੱਡੇ ਸ਼ਾਇਰ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਕਿਸੇ ਜ਼ਬਾਨ ਨੂੰ ਸਦੀਆਂ ਬਾਅਦ ਏਡੇ ਸਮਰੱਥ ਕਵੀ ਮਿਲਦੇ ਆ, ਹਨਾ ਜੀ, ਕਿਸੇ ਜ਼ਬਾਨ ਦੀ ਖੁਸ਼ ਨਸੀਬੀ ਹੁੰਦੀ ਹੈ ਕਿ ਐਸਾ ਸ਼ਾਇਰ ਉਸ ਜ਼ਬਾਨ ਨੂੰ ਮਿਲੇ, ਜੇ ਪਾਤਰ ਸਾਹਿਬ ਸਾਨੂੰ ਪੰਜਾਬੀ ਜ਼ਬਾਨ ਸਾਨੂੰ ਮਿਲੇ, ਹਨਾ ਜੀ, ਤੇ ਉਹਦਾ ਮਤਲਬ ਆਸ਼ੀਰਵਾਦ ਨੇ ਉਹਨਾਂ ਦੇ। ਮੈਂ ਬਕਾਇਦਾ ਬਹੁਤ ਚਿਰ ਤੋਂ ਜੁੜਿਆ ਉਹਨਾਂ ਦਾ, ਬਹੁਤ ਲੰਬੇ ਸਮੇਂ ਤੋਂ ਹਨਾ ਜੀ, ਤੇ ਬਕਾਇਦਾ ਸ਼ਗਿਰਦ ਹੋਣ ਦਾ ਮਾਣ ਹਾਸਲ ਹੋਇਆ, ਉਹਨਾਂ ਨੂੰ ਆਸ਼ੀਰਵਾਦ ਹੈ ਉਹਨਾਂ ਦਾ ਹਮੇਸ਼ਾ ਸ਼ੁਰੂ ਤੋਂ ਲੈ ਕੇ, ਹਨਾ ਜੀ। ਤੇ ਜਿਹੜੀ ਗੱਲ ਤੁਸੀਂ ਆਪਾਂ ਲਿਖਣ ਦੀ ਗੱਲ, ਬਿਲਕੁਲ ਜੀ, ਉਹ ਮੈਂ ਹਮੇਸ਼ਾ ਹੀ ਹਰ ਇੰਟਰਵਿਊ ਚ, ਹਰ ਮੁਲਾਕਾਤ ਚ ਹਮੇਸ਼ਾ ਇਹ ਹਮੇਸ਼ਾ ਥੈਂਕਸ ਕੀਤਾ ਉਹਨਾਂ ਸਾਰੇ ਵੀਰਾਂ ਦਾ, ਕਲਾਕਾਰ ਵੀਰਾਂ ਦਾ, ਜਿਹੜੇ ਸੁਰੀਲੇ ਗਾਇਕ ਜਿਨ੍ਹਾਂ ਨੇ ਮੈਨੂੰ ਮਾਣ ਦਿੱਤਾ ਜੀ, ਮੇਰੇ ਲਿਖੇ ਬੋਲ ਕਬੂਲ ਕੀਤੇ, ਗਾਏ ਆਪਣੀ ਜ਼ਬਾਨ ਨਾਲ, ਔਰ ਉਹ ਸਾਰਿਆਂ ਤੱਕ ਪਹੁੰਚੇ, ਸਾਰਿਆਂ ਨੇ ਉਹਨਾਂ ਗੀਤਾਂ ਨੂੰ ਪਿਆਰ ਦਿੱਤਾ, ਬਹੁਤ ਪਸੰਦ ਕੀਤਾ, ਜਨਾਬ ਚਰਨਜੀਤ ਹੂਜਾ ਸਾਹਿਬ ਤੋਂ ਲੈ ਕੇ, ਕਿਉਂਕਿ ਪਹਿਲੇ ਗਾਣੇ ਸਾਰੇ ਉਹਨਾਂ ਕੋਲ ਪਏ ਹੁੰਦੇ ਸੀ, ਉਦੋਂ ਸਾਰੇ ਆਰਟਿਸਟ ਰਿਕਾਰਡਿੰਗ ਉਹਨਾਂ ਕੋਲ ਕਰਦੇ ਸੀ, ਜਿਹੜਾ ਵੀ ਉਹਨਾਂ ਗਾਣਾ ਅੱਛਾ ਲੱਗਣਾ ਕਿਸੇ ਵੀ ਆਰਟਿਸਟ ਉਹਨੇ ਰਿਕਾਰਡ ਕਰਵਾ ਦੇਣਾ, ਹਨਾ ਜੀ। ਤੇ ਪਹਿਲਾਂ ਮਾਨਕ ਸਾਹਿਬ ਨੇ ਕਿਰਪਾ ਕੀਤੀ ਸੁਨੀਲਾ ਬਾਜੀ ਦੀ ਬਦੌਲਤ, ਉਹ ਗਾਣਾ ਹੋਇਆ, ਹਨਾ। ਤੇ ਫਿਰ ਕਿਤੇ ਨਾ ਕਿਤੇ ਜਦੋਂ ਗਾਇਕੀ ਦਾ ਦੌਰ ਸ਼ੁਰੂ ਹੋ ਗਿਆ ਨਾ ਕੈਨੇਡਾ ਆ ਕੇ, ਮਤਲਬ ਭੂਤ ਸਲਵਾਰ ਹੋ ਗਿਆ ਸੀ ਤੇ ਗਾਉਣਾ ਹਨਾ
ਜੀ ਜੀ,
ਉਹਦੇ ਚ ਵੀ ਕਿਤੇ ਨਾ ਕਿਤੇ ਆਈ ਥਿੰਕ ਮੈਂ ਇਹ ਹੁੰਦਾ ਬਾਈ ਆਪਾਂ ਕੋਈ ਵੀ ਆਪਾਂ ਮਿੰਟੂ ਵੀਰ ਗੱਲ ਸਮਝ ਸਕਦੇ ਹਾਂ ਵੀ ਆਪਾਂ ਖਾਬਾਂ ਦੀ ਦੁਨੀਆਂ ਚ ਬਹੁਤ ਚਿਰ ਨੀ ਜੀ ਸਕਦੇ ਹੁੰਦੇ ਹਨਾ, ਖਾਬ ਦੇਖਣੇ ਬਣਦੇ ਆ ਕਿਉਂ ਖਾਬ ਦੇਖਾਂਗੇ ਤਾਂ ਉਹਨੂੰ ਪੂਰਾ ਕਰਨ ਲਈ ਆਪਾਂ ਮਿਹਨਤ ਇਨਸਾਨ ਕਰਦਾ ਹਨਾ, ਚਲੋ ਮਾਲਕ ਕਿਰਪਾ ਕਰੇ ਉਹ ਮਿਹਨਤ ਨਾਲ ਖਾਬ ਪੂਰੇ ਵੀ ਹੁੰਦੇ ਆ, ਪਰ ਅਸਲੀਅਤ ਦੇ ਨੇੜੇ ਮੈਂ ਥੋੜੀ ਜਿਹੀ ਅਸਲੀਅਤ ਦੇ ਨੇੜੇ ਰਹਿਣ ਵਾਲਾ ਬੰਦਾ ਆ, ਸ਼ੁਰੂਆਤ ਜਦੋਂ ਕੀਤੀ ਸੀ ਪਹਿਲੀ ਰਿਕਾਰਡਿੰਗ ਵੀ ਕੀਤੀ ਹੈ ਨਾ ਜਾਂ ਸਟੇਜ ਕਰਨੀ ਸ਼ੁਰੂ ਕੀਤੀ ਸੀ ਕੈਨੇਡਾ ਦੇ ਵਿੱਚ, ਮਾਲਕ ਦੀ ਕਿਰਪਾ ਨਾਲ ਸ਼ੁਰੂ ਚੋਂ ਹੀ ਇੱਕ ਤਾੜੀਆਂ ਨਸੀਬ ਹੋ ਗਈਆਂ ਸਰੋਤਿਆਂ ਦੀਆਂ ਦਰਸ਼ਕਾਂ ਦੀਆਂ, ਜੇ ਇਹ ਸੀਗਾ ਵੀ ਉਹ ਨਾਮ ਲੋਕੀ ਜਾਣਦੇ ਸੀ ਵੀ ਸ਼ਾਇਦ ਫਲਾਨਾ ਮੁੰਡਾ ਜਿਹਨੇ ਉਹ ਫਲਾਨਾ ਗਾਣਾ ਲਿਖਿਆ ਸੀ ਹਨਾ, ਚਲੋ ਦੇਖਦੇ ਹਾਂ ਸਟੇਜ ਤੇ ਕੀ ਕਰਦਾ ਹਨਾ, ਤੇ ਉਹੀ ਮੈਂ ਕੋਈ ਆਪਣਾ ਨਵਾਂ ਸ਼ੇਰ ਬੋਲਦਾ ਨਵਾਂ ਗੀਤ ਬੋਲ ਦੇਣਾ ਲੋਕਾਂ ਨੇ ਪਸੰਦ ਕਰ ਲੈਣਾ ਯਾਰ ਬੜਾ ਵਧੀਆ ਬੜਾ ਵਧੀਆ ਹਨਾ, ਇੱਕ ਹੌਸਲਾ ਅਫਜ਼ਾਈ ਹੋ ਗਏ
ਹਨਾ ਜੀ,
ਫਿਰ ਰਿਕਾਰਡਿੰਗ ਕੀਤੀ ਪਹਿਲੀ ਜਦ ਮਾਂ ਨੇ ਰਹਿੰਦੀ ਦੀਆਂ ਸੁਣੀ ਹੋ ਜਾਵੇ ਜਦ ਮਾਂ ਨੇ ਜਨਾਬ ਚਰਨਜੀਤ ਹੋਜਾ ਸਾਹਿਬ ਨੇ ਕੀਤੀ ਤੇ ਉਹਨੂੰ ਚੰਗਾ ਹੁੰਗਾਰਾ ਮਿਲਿਆ ਤੇ ਨਾਲ ਦੀ ਨਾਲ ਪੰਜਾਬ ਚ ਫਿਰ ਕੋਸ਼ਿਸ਼ ਕੀਤੀ ਪ੍ਰੋਗਰਾਮ ਕੀਤੇ ਜਾਣ ਫਗਵਾੜੇ ਹੈਡਕੁਆਟਰ ਬਣਾ ਲਿਆ ਜੀ, ਤੇ ਉੱਥੋਂ ਫਿਰ ਸ਼ੁਰੂ ਤੋਂ ਹੀ ਮਤਲਬ ਕੰਮ ਮਿਲਣਾ ਸ਼ੁਰੂ ਹੋ ਗਿਆ ਪ੍ਰੋਗਰਾਮ ਮਿਲਣਾ ਸ਼ੁਰੂ ਹੋ ਗਿਆ ਹਨਾ ਜੀ, ਤੇ ਮੈਂ ਉਹ ਪਹਿਲਾਂ ਵੈਸੇ ਇਹੀ ਸੋਚ ਕੇ ਗਿਆ ਸੀਗਾ, ਇੱਕ ਸਾਲ ਦੇ ਟ੍ਰਾਇਲ ਬੇਸ ਸੀ ਮੇਰਾ 6 ਮਹੀਨੇ ਦਾ ਕੈਨੇਡਾ ਦਾ ਜਦੋਂ ਗਿਆ ਤੇ ਮੈਂ ਟੈਕਸੀ ਆਪਣੀ ਵੇਚ ਕੇ ਗਿਆ ਸੀ ਜਿਹੜੀ ਚਲਾਉਂਦਾ ਹੁੰਦਾ ਸੀ, ਤੇ ਇਹ ਸੀਗਾ ਵੀ ਇੱਕ ਵਾਰ ਦੇਖਣਾ ਵੀ ਜੇ ਤਾਂ ਸਾਲ ਕ ਚੱਲ ਗਿਆ ਕੰਮ ਠੀਕ ਆ, ਜੇ ਬਿਲਕੁਲ ਨਹੀਂ ਕਿਸੇ ਨੇ ਐਕਸੈਪਟ ਕੀਤਾ ਚਲੋ ਮੁੜ ਕੇ ਆ ਕੇ ਚਲੋ ਫਿਰ ਆਪਾਂ ਕੰਮ ਕਰ ਦੇਂਗੇ ਜਿੱਦਾਂ ਵੀ ਹੈ ਨਾ ਰੋਜ਼ੀ ਰੋਟੀ ਜੋ ਵੀ ਆਪਾਂ ਇਨਸਾਨ ਨੇ ਕਰਨਾ, ਉਹ ਮਾਲਕ ਦਾ ਕਰਮ ਮਿੰਟੂ ਜੀ ਐਸਾ ਹੋਇਆ ਕਿ ਮਤਲਬ ਉਹ ਕੰਮ ਮਿਲਣਾ ਸ਼ੁਰੂ ਹੋ ਗਿਆ, ਲੋਕਾਂ ਨੇ ਪਸੰਦ ਕਰਨਾ ਸ਼ੁਰੂ ਕਰਤਾ, ਟੇਪ ਚੱਲ ਗਏ ਹਨਾ ਗਾਣੇ ਚੱਲ ਗਏ, ਉਸ ਤੋਂ ਬਾਅਦ ਫਿਰ ਉਹ ਸਾਨੂੰ ਖੜਤੇ ਇੱਕ ਰਿਐਲਿਟੀ ਦੇ ਗਰਾਊਂਡ ਤੇ ਸੋਚਣਾ ਪੈਂਦਾ ਵੀ ਜੇ ਮੈਂ ਇਹਨਾਂ ਆਰਟਿਸਟ ਨਾਲ ਕੰਪੀਟ ਕਰਨਾ, ਜੇ ਮੈਂ ਚਾਹੁੰਦਾ ਇਹਨਾਂ ਕਲਾਕਾਰਾਂ ਦੇ ਬਰਾਬਰ ਮੈਨੂੰ ਪ੍ਰੋਗਰਾਮ ਮਿਲਣ ਹਨਾ ਜੀ, ਭਾਵੇਂ ਮੈਂ ਉਹਨਾਂ ਵਰਗਾ ਸੁਰ ਚ ਨਹੀਂ ਗਾ ਸਕਦਾ, ਮੰਨ ਲਓ ਹਨਾ ਸਰਦੂਲ ਭਾਜੀ ਵਰਗਾ ਮੈਂ ਕਦੇ ਵੀ ਨਹੀਂ ਗਾ ਸਕਦਾ ਹਨਾ ਜੀ, ਪਰ ਉਹ ਤੁਸੀਂ ਆਰਟਿਸਟ ਦਾ ਜਦੋਂ ਫੀਲਡ ਵਿੱਚ ਆ ਤੁਸੀਂ ਕੰਪੀਟੀਟਰ ਹੈ ਇੱਕ ਦੂਜੇ ਦੇ, ਭਾਵੇਂ ਤੁਸੀਂ ਸਕੇ ਭਰਾ ਵੀ ਹੋਵੋ ਉਸ ਲਈ ਫਿਰ ਤੁਹਾਨੂੰ ਇਹ ਆ ਵੀ ਉਹ ਕਹਾਵਤ ਕਹਿੰਦੇ ਵੀ ਜੇ ਸ਼ਿਕਾਰ ਨੂੰ ਜਾਣਾ ਜੰਗਲ ਚ ਤੇ ਸ਼ੇਰ ਦਾ ਸਮਾਨ ਸਾਡੇ ਕੋਲ ਚਾਹੀਦਾ ਮਿਲੇ ਤੁਹਾਨੂੰ ਭਾਵੇਂ ਖਰਗੋਸ਼ ਬਿਨਾ ਹਨਾ ਜੀ, ਇਹ ਮਨ ਸੀਗਾ ਵੀ ਯਾਰ ਹੁਣ ਜੇ ਕਰਨਾ ਤਾਂ ਫਿਰ ਮੈਟਰ ਆਪਣੇ ਲਈ ਬਹੁਤ ਚਾਹੀਦਾ ਵੀ ਤਾਂ ਕਿ ਇਹਨਾਂ ਦੇ ਬਰਾਬਰ ਫਿਰ ਮੈਨੂੰ ਆਡੀਅੰਸ ਸੁਣਨ ਮਤਲਬ ਹਨਾ ਜੀ, ਹੁਣ ਜੇ ਮੈਂ ਉਹੀ ਸਾਰੇ ਗੀਤ ਉਹਨਾਂ ਨੂੰ ਦੇਈ ਜਾਂਦਾ ਆਪ ਕੁਛ ਕੁਛ ਵੀ ਨਾ ਰੱਖਦਾ ਲੋਕਾਂ ਕਹਿੰਦਾ ਚੰਗਾ ਭਾਈ ਤੂੰ ਟੈਕਸੀ ਚਲਾ ਗਾਣੇ ਲਿਖ ਕੇ ਇਹਨਾਂ ਨੂੰ ਦੇਈ ਜਾ, ਅਸਲੀਅਤ ਇਹ ਹੈ ਨਾ ਜੀ
ਜੀ ਜੀ ਜੀ
ਫਿਰ ਉਹ ਚਲੋ ਆਰਟਿਸਟ ਵੀ ਸੀਗਾ ਸਾਰੇ ਮਿੱਤਰ ਪਿਆ ਵੀਰ ਆਪਣੇ ਨੇ ਸਾਰੇ ਸੀਗਾ ਸਮਝਦੇ ਹਾਂ ਯਾਰ ਹੁਣ ਖੁਦ ਬੰਦਾ ਗਾਉਣ ਲੱਗ ਗਿਆ ਤਾਂ ਇੱਕੋ ਆਪਣੇ, ਫਿਰ ਪਲੱਸ ਲਾਈਵ ਵਾਲਾ ਸਿਸਟਮ ਸ਼ੁਰੂ ਹੋ ਗਿਆ ਦੇਬੀ ਲਾਈਵ ਸੀਰੀਜ਼ 16-17 ਸਾਲ ਦੀਆਂ 2002 ਤੋਂ ਚੱਲਦੀ ਆਈ ਹੈ ਹਨਾ ਜੀ, ਉਹ ਵੀ ਪਤਾ ਪਏ ਜੇ ਉਹ ਚ ਹੁਣ ਹਰ ਵਾਰ ਨਵਾਂ ਮੈਟਰ ਨਵੀਂ ਵਰਾਇਟੀ ਜਿਹਦਾ ਬਾਜ਼ੀਗਰ ਛਾਲ ਮਾਰਦਾ ਨਾ ਉਹ ਦੁਬਾਰਾ ਉਹਨੂੰ ਬੱਚਾ ਚੱਕ ਦਿੰਦੇ ਹੁਣ ਇਹਨੂੰ ਟੱਪ ਕੇ ਦਿਖਾਲਾ ਹਨਾ ਜੀ, ਤਾਂ ਮੈਨੂੰ ਹਮੇਸ਼ਾ ਲੱਗਦਾ ਯਾਰ ਬਾਜ਼ੀ ਔਖੀ ਹੋਈ ਜਾਂਦੀ ਕਹਾਂ ਤਾਂ ਮੈਂ ਹੋਰ ਕੀ ਲਿਖਾਂ ਕੀ ਕਰਾਂ ਹਨਾ ਜੀ, ਉਹਲੇ ਬੜਾ ਧਿਆਨ ਲਾਉਣਾ ਪੈਂਦਾ ਮਿਹਨਤ ਕਰਨੀ ਪੈਂਦੀ ਹੈ, ਬਾਕੀ ਚਲੋ ਮਾਲਕ ਦਾ ਕਰਮ ਸੁਣਨ ਵਾਲੇ ਪਿਆਰ ਕਰ ਰਿਹਾ ਹਨਾ ਜੀ ਆਡੀਅੰਸ ਪਿਆਰ ਕਰਦੇ ਆ, ਤੇ ਉਸ ਹਿਸਾਬ ਨਾਲ ਫਿਰ ਇਹ ਰਹਿ ਗਿਆ ਵੀ ਹਾਂ ਵੀ ਆਪਣੇ ਲਈ ਜੋ ਵੀ ਅਸੀਂ ਲਿਖ ਸਕਦੇ ਹਾਂ ਸਪੈਸ਼ਲ ਵੱਧ ਤੋਂ ਵੱਧ ਕੀ ਵੱਖਰਾ ਪੇਸ਼ ਕਰਕੇ ਬਾਕੀ ਸਾਰਿਆਂ ਤੋਂ ਮਾਫ਼ੀ ਮੰਗ ਲਈ ਆਰਟਿਸਟ ਨੂੰ ਤੇ ਆਪਣੇ ਜੋਗਾ ਕੰਮ ਫਿਰ ਉਹਨਾਂ ਦਾ ਕਰਦੇ ਪੈਣ।
ਨਹੀਂ ਨਹੀਂ ਤੁਸੀਂ ਬਹੁਤ ਵਧੀਆ ਲੀ ਪਾਈ ਤੇ ਤੁਸੀਂ ਉਹਦੇ ਵਿੱਚ ਕਾਮਯਾਬ ਵੀ ਹੋਏ ਹੋ ਤੇ ਉਹ
ਤੁਹਾਡਾ ਸ਼ੇਅਰ ਵੀ ਹੈ ਨਾ ਉਹ ਬੜਾ ਲੋਕੀ ਕਈ ਵਾਰ ਕਹਿੰਦੇ ਹੁੰਦੇ ਆ ਉਤਲੇ ਮਨੋਂ ਹੀ ਭਾਵੇਂ ਸਹੀ ਪਰ ਮੁਸਕਰਾਉਣਾ ਬਣਦਾ ਸੀ, ਬੋਲਿਆ ਨਹੀਂ ਉਹ ਮਰਜ਼ੀ ਉਹਦੀ ਸਾਡਾ ਬੁਲਾਉਣਾ ਬਣਦਾ ਸੀ ਹਨਾ, ਇਹ ਚ ਇੱਕ ਆਰਟਿਸਟ ਵਾਸਤੇ ਸ਼ੇਅਰ ਹੈ ਕਿ ਬੋਲੀਆਂ ਨੂੰ ਸੀ ਹਾਸੇ ਦਿਨ ਦਾ ਮਨ ਪਰਚਾਵਾ ਕਰਦਾ ਸੀ, ਬੁੱਲੀਆਂ ਨੂੰ ਸੀ ਹਾਸੇ ਦਿਨ ਦਾ ਮਨ ਪਰਚਾਵਾ ਕਰਦਾ ਸੀ, ਲੋਕੀ ਭੁੱਲ ਜਾਂਦੇ ਉਹਨਾਂ ਲਈ ਕੌਣ ਖਿਡਾਉਣਾ ਬਣਦਾ ਸੀ, ਕਹਿੰਦਾ ਕਾਹਦਾ ਗੁੱਸਾ ਕਾਹਦਾ ਰੋਸਾ ਕਿਹੜੀਆਂ ਡਾਂਗਾਂ ਚੱਲੀਆਂ ਸਨ ਹਨਾ, ਕਿਹੜੀਆਂ ਡਾਂਗਾਂ ਚੱਲੀਆਂ ਸਨ ਇਹ ਮਿੰਨਤਾਂ ਦੇ ਨਾਲ ਸੱਦਿਆ ਸੀ ਤੇ ਉਹਦਾ ਆਉਣਾ ਬਣਦਾ ਸੀ, ਕੁਛ ਇੱਕ ਲਫ਼ਜ਼ ਮਿਸ ਕਰ ਗਿਆ ਉਹਦਾ ਆਉਣਾ ਬਣਦਾ ਸੀ, ਇਹਦਾ ਆਖਰੀ ਸ਼ੇਅਰ ਰਿਹਾ ਕਿ ਸਿਰਫ ਜੇ ਲਿਖਦਾ ਰਹਿੰਦਾ ਫੋਕੀ ਵਾਹ ਵਾਹ ਜੋਗਾ ਰਹਿ ਜਾਂਦਾ ਦੁਨੀਆਂ ਕੁਝ ਵੀ ਆਖੇ ਦੇ ਵੀ ਤੇਰਾ ਗਾਉਣਾ ਬਣਦਾ ਸੀ
ਬਹੁਤ ਤੁਸੀਂ ਮਿਹਨਤ ਕੀਤੀ ਆ ਤੇ ਆਵਾਜ਼ ਦੀ ਵੀ ਵਿੱਚ ਵੀ ਅਸੀਂ ਕਹਿ ਸਕਦੇ ਹਾਂ ਵੀ ਤੁਹਾਡੀ ਮਿਹਨਤ ਝਲਕਦੀ ਆ ਗਾਇਕੀ ਦੇ ਵਿੱਚ, ਇਹ ਨੀ ਹੈ ਅਸੀਂ ਇਹ ਨੀ ਕਹਿ ਸਕਦੇ ਮੁੱਢੋਂ ਨਕਾਰ ਰਹੀ ਹੈ ਵੀ ਗਾਉਣਾ ਨੀ ਆਉਂਦਾ, ਇਹ ਗੱਲ ਤਾਂ ਹੈ ਨੀ, ਤੁਸੀਂ ਤੁਹਾਡੀ ਮਿਹਨਤ ਵਕਤ ਨਾਲ ਦੇਖੋ ਫਰਕ ਪਿਆ ਤੇ ਬਹੁਤ ਝਲਕਦੀ ਆ ਹੁਣ ਇਸ ਟਾਈਮ। ਸੋ ਪਹਿਲਾਂ ਬਾਤਾਂ ਆਪਾਂ, ਮੈਂ ਨਾ ਪਿਛਲੀ ਜਦੋਂ ਤੁਹਾਡੀ ਵੀਡੀਓ ਇੰਟਰਵਿਊ ਕੀਤੀ ਆ, ਮੈਨੂੰ ਉਸ ਤੋਂ ਬਾਅਦ ਜਿਹੜੀ ਵੀਡੀਓ ਫੀਡਬੈਕ ਆਈ ਸੀ ਨਾ, ਉਹਦੇ ਚ ਇਹ ਬਹੁਤ ਫੀਡਬੈਕ ਦਿੱਤੀ ਲੋਕਾਂ ਨੇ, ਕਹਿੰਦੇ ਇੰਟਰਵਿਊ ਬਹੁਤ ਸੋਹਣੀ ਸੀ ਪਰ ਬਾਈ ਤੋਂ ਨਾ ਤੁਸੀਂ ਸ਼ੇਅਰ ਬਹੁਤ ਘੱਟ ਸੁਣੇ, ਜਿਹੜੀ ਬਾਈ ਦੀ ਬਿਊਟੀ ਸੀ ਤੇ ਤੁਸੀਂ ਕਹਿੰਦੇ ਉਹ ਸ਼ੇਅਰ ਸੁਣਨੇ ਸੀ। ਮੈਂ ਕਿਹਾ ਜੀ ਦੇਖੋ ਕੋਈ ਨੀ, ਆਪਾਂ ਤੁਹਾਡੇ ਗਿਲੇ ਸ਼ਿਕਵੇ ਫੇਰ ਕਿਸੇ ਦਿਨ ਦੂਰ ਕਰ ਦਿਆਂਗੇ, ਇਸ ਚੀਜ਼ ਦੀ ਅਸੀਂ ਕੋਸ਼ਿਸ਼ ਕਰਾਂਗੇ। ਅੱਜ ਕੱਲ ਅਸੀਂ
ਇਸ ਤਰ੍ਹਾਂ ਸਟੇਜ ਪੈਟਰਨ ਰੱਖਿਆ ਵੀ ਪੋਇਟਰੀ, ਅਸੀਂ 70% ਪੋਇਟਰੀ ਗਾਉਣੀ ਅੱਜ ਕੱਲ ਸ਼ੋਅ ਤੇ, ਕੈਨੇਡਾ ਵੀ ਟੂਰ ਕਰਕੇ ਆਏ ਨਾ, ਉਹ ਫੀਡਬੈਕ ਤਾਂ ਚਲੋ ਮਿਲਦੀ ਰਹਿੰਦੀ ਹੈ ਨਾ ਜੀ। ਔਰ ਅਸਲੀ ਇਹ ਜ਼ਰੂਰੀ ਹੈ ਕਿ ਇਹਨਾਂ ਵਾਸਤੇ ਅਸੀਂ ਆਡੀਅੰਸ ਲਈ ਕੰਮ ਕਰਦੇ ਹਾਂ, ਆਪਾਂ ਹਰ ਹਾਲ ਤੇ ਇਹਨਾਂ ਦੀ ਗੱਲ ਮੰਨਣੀ ਹੈ, ਜੋ ਇਹਨਾਂ ਨੂੰ ਚੰਗਾ ਲੱਗਦਾ ਆਪਾਂ ਉਹ ਹੀ ਪੇਸ਼ ਕਰਨਾ ਹੈ ਨਾ। ਉੱਥੇ ਵੀ ਅਸੀਂ ਕਹਿੰਦੇ ਯਾਰ ਗਾਣੇ ਤਾਂ ਅਸੀਂ ਸੁਣ ਲੈਂਦੇ ਹਾਂ, ਤੂੰ ਗਾਣੇ ਭਾਵੇਂ ਘੱਟ ਸੁਣਾ, ਸਾਨੂੰ ਪੋਇਟਰੀ ਸ਼ੇਅਰ ਰਵਾਈਆਂ। ਤਾਂ ਮੈਂ ਕਈ ਵਾਰ 5-6 ਸ਼ੋਅ ਕੈਨੇਡਾ ਲਾਇਆ ਵੀਰ, ਤੇ ਹੁਣ ਇੱਥੇ ਬ੍ਰਿਸਬਨ ਉਹ ਲਗਭਗ 70-75% ਪੋਇਟਰੀ ਚੱਲਦੀ ਹੈ ਜੀ, ਗਾਣੇ ਤਾਂ 20% ਗਾਉਂਦੇ ਹਾਂ ਅਸੀਂ ਅੱਜ ਕੱਲ੍ਹ ਸਟੇਜ ਤੇ, ਖਾਸ ਕਰ ਤਾਂ ਪਤਾ ਤਾਂ ਵੀ ਉਹਨਾਂ ਦੀ ਪਿਆਰ ਹੈ, ਉਹ ਪਿਆਰ ਕਰਦੇ ਮੁਹੱਬਤ
ਬਿਲਕੁਲ ਜੀ। ਦੇਖੋ ਜਿਹੜੀ ਸ਼ਾਇਰੋ ਸ਼ਾਇਰੀ ਆ, ਤੁਸੀਂ ਜਿਹੜੀ ਆਮ ਲੋਕਾਂ ਦੇ ਦਿਲ ਦੀ ਗੱਲ ਕਰਦੇ ਹੋ, ਜਦੋਂ ਆਮ ਲੋਕਾਂ ਦੇ ਨਾਲ ਢੁਕਦੀ ਗੱਲ ਕਰਦੇ ਆ, ਤਾਂ ਉਹਦੇ ਚ ਉਹ ਮੈਂ ਕਈ ਵਾਰੀ ਹੱਸਦਾ ਹੁੰਦਾ ਵੀ ਕੁਝ ਕੁ ਗੱਲਾਂ ਨਾ ਲੋਕ ਕਥਾਵਾਂ ਜਾਂ ਲੋਕ ਗੀਤ ਆਪਾਂ ਕਹਿ ਦਿੰਦੇ ਆ ਵੀ ਫਲਾਨੀ ਚੀਜ਼ ਲੋਕ ਗੀਤ ਆ, ਫਲਾਨੀ ਲੋਕ ਕਥਾ ਜਾਂ ਲੋਕਾਂ ਦੀ ਗੱਲ ਹੋ ਗਈ, ਤਾਂ ਲੋਕਾਂ ਦੀ ਗੱਲ ਹੋਣ ਤੇ ਕਹਿੰਦੇ ਸਦੀਆਂ ਲੱਗ ਜਾਂਦੀਆਂ, ਇੱਕ ਉਦਾਹਰਨ ਬਣੀ ਹੋਈ ਆ। ਪਰ ਮੈਨੂੰ ਤਾਂ ਇਹ ਲੱਗਦਾ, ਮੈਂ ਤਾਂ ਪਿਛਲੇ 10-20 ਸਾਲਾਂ ਚ ਦੇਖਿਆ ਵੀ ਸਦੀਆਂ ਨੀ, ਵੀ 20 ਸਾਲਾਂ ਦੇ ਵਿੱਚ ਹੀ ਤੁਹਾਡੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸ਼ਾਇਰੋ ਸ਼ਾਇਰੀ ਉਹ ਲੋਕਾਂ ਦੀਆਂ ਗੱਲਾਂ ਬਣ ਚੁੱਕੀਆਂ, ਜਿਹਨਾਂ ਚ ਇੱਕ ਖਾਸ ਕਰਕੇ ਨੌਜਵਾਨ ਮੁੰਡਿਆਂ ਦੀ ਬੜੀ ਜਿਹੜਾ ਵਧੀਆ ਹੁੰਦਾ, ਉਹ ਆਖਣਗੇ ਜੀ ਉਹਨਾਂ ਨੇ ਇੱਕ ਡਾਇਲੋਗ ਬੋਲਣਾ ਹੁੰਦਾ, ਜੇ ਕਿਸੇ ਵੀ ਗੱਲ ਕਰੀਏ ਕਹਿੰਦੇ ਅਸੀਂ ਇੱਕ ਵਾਰ ਹੈ ਉੱਥੇ ਜਾਣਾ ਜਿਹੜੇ ਮੁਲਕ ਵਿਆਹ ਸੀ। ਮੈਨੂੰ ਅੱਜ ਸੁਬਹਾ ਵੀ ਗੱਲ ਚੱਲ ਰਹੀ ਸੀ ਸੁਬਹਾ ਵੀ ਮੇਰੀ ਇੱਕ ਸੱਜਣ ਮਿੱਤਰ ਨਾਲ। ਸੋ ਇਸ ਗਾਣੇ ਦਾ ਪਿਛੋਕੜ ਮੈਨੂੰ ਨਾ ਸਪੈਸ਼ਲ ਫੋਨ ਆਇਆ ਅਮਰੀਕਾ ਤੋਂ ਵੀ ਬਾਈ ਤੋਂ ਇਸ ਗਾਣੇ ਦਾ ਪਿਛੋਕੜ, ਦੋ ਚੀਜ਼ਾਂ ਦਾ ਉਹਨਾਂ ਨੇ ਕਿਹਾ ਵੀ ਇੱਕ ਤਾਂ ਕਹਿੰਦੇ ਵੀ ਬਾਈ ਨੇ ਨਾ ਇੱਕ ਕੁੰਡੀ ਰੱਖੀ ਸੀ ਵੀ ਕਹਿੰਦੇ ਜੇ ਦੇਵੀ ਦੇ ਗੀਤਾਂ ਚ ਇੱਕ ਕਹਿੰਦੇ ਨੇ ਬੌਬੀ ਤੇ ਇੱਕ ਭਿੰਦਾ ਤੇ ਇੱਕ ਤੀਜਾ ਕੋਈ ਹੋਰ ਆ। ਮੈਂ ਕਿਹਾ ਵੀ ਦੇਖੋ ਤੀਜਾ ਬਾਈ ਨਹੀਂ ਦੱਸਣਾ, ਕਹਿੰਦੇ ਨਾ ਦੱਸਣ ਜੀ ਪਰ ਤੁਸੀਂ ਸਵਾਲ ਕਰ ਲਿਓ। ਤੇ ਦੂਜਾ ਉਹਨਾਂ ਨੇ ਕਹਿੰਦੇ ਵੀ ਕਿਹੜੇ ਮੁਲਕ ਕੈਨੇਡਾ, ਫਿਰ ਜਾਣ ਦਾ ਸਵਾਬ ਇਹੀ ਬਣਿਆ।
ਨਹੀਂ ਨਹੀਂ ਨਹੀਂ, ਇਹ ਤਾਂ ਐਕਚੁਅਲੀ ਅਸਲ ਚ ਏਦਾਂ ਨੀ ਹੋਇਆ। ਮੈਂ ਇੱਕ ਅਕਸਰ ਗੱਲ ਕਰਦਾ, ਗੁਰੂ ਜੀ ਪਾਤਰ ਸਾਹਿਬ ਨੇ ਇੱਕ ਵਾਰ ਕਿਸੇ ਇੰਟਰਵਿਊ ਚ ਕਿਹਾ ਸੀ, ਕਿਸੇ ਆਰਟੀਕਲ ਚ ਲਿਖਿਆ ਸੀ ਗੁਰੂ ਜੀ ਪਾਤਰ ਸਾਹਿਬ ਨੇ, ਕਹਿੰਦੇ ਜਿਹੜੀ ਕਵੀ ਦੀ ਮੈਂ ਹੁੰਦੀ ਆ ਨਾ, ਯਾਨੀ ਮੈਂ ਹੋਮ, ਮੈਂ ਈਗੋ ਨਹੀਂ, ਯਾਨੀ ਆਈ ਮੈਂ ਮੀ ਮਾਈ ਸੈਲਫ ਹੈ ਨਾ, ਕਹਿੰਦੇ ਉਹਦੇ ਕਲਾਮ ਜਿੰਨੇ ਹੁੰਦੇ ਹਰ ਵਾਰ ਜਿਹੜੀ ਉਹਦੀ ਮੈਂ ਹੁੰਦੀ ਆ ਉਹਦੀ ਆਪਣੀ ਨੀ ਹੁੰਦੀ ਹੈ ਨਾ ਜੀ, ਸਿਰਫ ਆਪਣੇ ਆਪ ਨੂੰ ਇੱਕ ਕਰੈਕਟਰ ਰੱਖ ਕੇ ਲਿਖ ਲੈਂਦਾ, ਕਿਸੇ ਹੋਰ ਦੀ ਗੱਲ ਹੁੰਦੀ ਹੈ ਨਾ ਜੀ। ਮੇਰੇ ਇਸ ਤਰ੍ਹਾਂ ਕਾਫੀ ਹੈਗੇ ਜਿਹੜੇ ਮਤਲਬ ਉਹ ਚ ਜਿਹੜੀ ਲਿਖਣ ਵਾਲੇ ਦੀ ਮੈਂ ਨੀ ਹੈਗੀ ਹੈ ਨਾ, ਆਪਣਾ ਨੀ ਹੈਗਾ। ਤੇ ਇਹ ਸ਼ੇਰ ਐਕਚੁਅਲੀ ਜਿਹੜੇ ਨਾ ਇਹ ਜਿਹੜੇ ਮੁਲਕ ਵਿਆਹ ਇਹ ਬੜੇ ਪੁਰਾਣੇ ਆ, ਮੈਨੂੰ ਯਾਦ ਹੈ ਗਜ਼ਲ ਦੇ ਸ਼ੇਰ ਸੀਗੇ ਉਹ, ਮੈਂ ਫਿਰ ਬਾਅਦ ਚ ਉਹਨੂੰ ਚੇਂਜ ਕਰਕੇ ਲਾਈਵ ਚ ਗਾਇਆ ਵੀ ਸੀ। ਉਹ ਸ਼ੁਰੂ ਹੁੰਦਾ ਸੀਗਾ ਕਿ ਇਸ ਤੋਂ ਪਰੇ ਕੀ ਹੋਣੀ ਸਾਡੀ ਭਲਾ ਤਬਾਹੀ, ਇਸ ਤੋਂ ਪਰੇ ਕੀ ਹੋਣੀ ਸਾਡੀ ਭਲਾ ਤਬਾਹੀ, ਸਾਡੇ ਖਿਲਾਫ਼ ਸਾਡੇ ਹੀ ਆ ਦੇ ਰਹੇ ਗਵਾਹੀ। ਕਿਸੇ ਕਿ ਉਹ ਸਾਉਣ ਦੇ ਮਹੀਨੇ ਪਛਤਾਉਂਦੇ ਵੇਖਣੇ ਨੇ, ਅੰਬ ਵੱਢ ਕੇ ਜੋ ਵਿਹੜੇ ਅੱਜ ਲਾ ਰਹੇ ਸਲਾਹੀ, ਹੈ ਨਾ ਜੀ, ਇਸ ਤਰ੍ਹਾਂ ਦੇ ਸ਼ੇਰ ਸੀਗੇ। ਤਾਂ ਇਹਦਾ ਆਖਰੀ ਸ਼ੇਰ ਸੀਗਾ ਕਿ ਕਮਲਾ ਹੈ ਕਿੰਨਾ ਦੇਦੀ ਆਖੀ ਅਜੇ ਵੀ ਜਾਂਦਾ, ਕਿ ਇੱਕ ਵਾਰ ਉੱਥੇ ਜਾਣਾ ਜਿਸ ਮੁਲਕੋ ਵਿਆਹੀ। ਤਾਂ ਇਹ ਮੈਂ ਮੈਨੂੰ ਪਤਾ ਨੀ ਪੰਜਾਬ ਚ ਕੋਈ ਮੇਲਾ ਸੀ ਬਹੁਤ ਵੱਡਾ, ਪੁਰਾਣੀ ਗੱਲ ਹੈ, ਮੈਂ ਇਹ ਬੋਲ ਬੈਠਾ ਹਾਂ ਨਾ। ਤਾਂ ਜਦੋਂ ਆਖਰੀ ਸ਼ੇਰ ਬੋਲਿਆ, ਕੁਛ ਸੈਕਿੰਡ ਦੇ ਪੌਜ ਨਾਲ ਜਿੱਦਾਂ ਬਈ ਤਾੜੀਆਂ ਦਾ ਹੜਾ ਆ ਜਾਂਦਾ ਹੁੰਦਾ ਨਾ, ਲੋਕੀ ਉੱਠ ਉੱਠ ਕੇ ਯੰਗਸਟਰ ਜਾਣੀ ਕਮਲੇ, ਮੈਂ ਬੋਲਦਾ ਗਿਆ, ਮੈਂ ਯਾਰ ਉਹ ਮੈਂ ਅਸੀਂ ਉਦੋਂ ਸੁਖਪਾਲ ਸੁੱਖ ਨਾਲ ਕੰਮ ਕਰਦੇ ਸੀਗੇ ਮਿਊਜ਼ਿਕ ਡਾਇਰੈਕਟਰ ਨਾ ਆਪਣਾ, ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਯਾਰ ਏਦਾਂ ਏਦਾਂ ਵੀ ਹੋਇਆ। ਕਹਿੰਦਾ ਭਾਜੀ ਰਾਤੋਂ ਰਾਤ ਦੇ ਅੰਤਰੇ ਲਿਖੋ, ਕੱਲ ਨੂੰ ਮੇਰੇ ਕੋਲ ਆ ਜਾਓ, ਇਹ ਗਾਣਾ ਬਣਾਉਣਾ, ਡੱਬ ਕਰੀਏ ਤੇ ਇਹਨੂੰ ਬਸ ਦੇਰ ਨਾ ਕਰੋ ਤੇ ਬਸ ਚੱਕ ਦਿਓ ਇਹਨੂੰ ਕੰਮ, ਇਹਨੂੰ ਗੀਤ ਬਣਾਓ। ਮੈਂ ਠੀਕ ਹੈ, ਉਹ ਫਿਰ ਇਸ ਤਰ੍ਹਾਂ ਮੁੱਕੜਾ ਬਣਾ ਕੇ ਫਿਰ ਗੀਤ ਲਿਖਿਆ ਗਿਆ। ਉਹ ਟੱਚ ਬੋਰਡ ਉਹ ਬੜਾ ਪਸੰਦ ਵੀਡੀਓ ਵੀ ਆ, ਅੱਛਾ ਨਾ ਆਡੀਅੰਸ ਨੂੰ। ਇਸ ਤਰ੍ਹਾਂ ਕਈ ਵਾਰ ਹੁੰਦਾ ਜਿੱਦਾਂ ਸਾਡਾ ਗਾਣਾ ਸੀਗਾ, ਇੱਕ ਭੁਲੱਕੜ ਕੰਨਿਆਂ ਨੂੰ ਦਿਲ ਦੇ ਬੈਠੇ ਆ, ਡਰ ਲੱਗਦਾ ਹੈ ਵਾਂਢੇ ਗਏ ਗਵਾਨ, ਇਹ ਵੀ ਇੱਕ ਗਜ਼ਲ ਸ਼ੇਰ ਸੀਗੇ, ਉਹਦੇ ਵਿਚਲਾ ਸ਼ੇਰ ਸੀਗਾ। ਇੱਥੇ ਕਿਤੇ ਸਟੇਜ ਤੇ ਬੋਲਿਆ ਬੜੀਆਂ ਤਾੜੀਆਂ, ਫਿਰ ਉਦੋਂ ਵੀ ਅਸੀਂ ਮਿਲ ਕੇ ਸੁੱਖ ਨਾਲ ਹੀ ਕੰਮ ਕਰਦੇ ਸੀਗੇ, ਤਾਂ ਉਹ ਕਹਿੰਦਾ ਭਾਜੀ ਬਸ ਇਹਦੇ ਮੰਤਰੇ ਲਿਖੋ, ਗਾਣਾ ਬਣਾਈਏ ਦਾ। ਤਾਂ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਹਨਾ, ਤੇ ਉਹ ਮਤਲਬ ਬਸ ਇੱਕ ਥੋਟ ਪ੍ਰੋਸੈਸ ਵਿੱਚ ਗੱਲ ਆ ਗਈ, ਫਲੋ ਚ ਆ ਗਈ, ਤਾਂ ਚਲੋ ਗੱਲ ਅੱਗੇ ਹੋਰ ਡਿਵੈਲਪ ਹੋ ਗਈ ਨਾ।
ਤੇ ਦੂਜਾ ਮੈਂ, ਤੁਸੀਂ ਉਸਤਾਦ ਜੀ ਦੀ ਗੱਲਬਾਤ ਕੀਤੀ ਆ, ਤੇ ਮੈਨੂੰ ਵੀ ਲਾਸਟ ਈਅਰ ਤੁਹਾਡੇ ਉਸਤਾਦ ਜੀ ਨਾਲ ਥੋੜਾ ਜਿਹਾ ਵਕਤ ਗੁਜ਼ਾਰਨ ਦਾ ਮੌਕਾ ਮਿਲਿਆ। ਪਹਿਲਾਂ ਮਿਲਦੇ ਬਹੁਤ ਵਾਰ ਰਹੇ, ਪਰ ਪਿਛਲੀ ਵਾਰ ਉਹ ਮੇਰੇ ਕੋਲ ਰੁਕੇ ਐਡਲੇਡ ਆਏ, ਤੇ ਮੈਂ ਉਹਨਾਂ ਦੇ ਸੀ ਇੱਥੇ ਸਾਰੇ ਰੱਖੀ ਅਸੀਂ ਆਸਟ੍ਰੇਲੀਆ ਦੇ ਵਿੱਚ। ਤੇ ਮੈਂ ਇੱਕ ਨਾ ਆਪਦਾ ਨਿੱਜੀ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੂੰਗਾ, ਤੁਹਾਨੂੰ ਵੀ ਸ਼ਾਇਦ ਚੰਗਾ ਲੱਗੇ। ਮੈਂ ਉਹਨਾਂ ਦੀ ਪੋਲਾਈਟਨੈਸ ਲਈ ਤਾਂ ਉਹ ਵਰਲਡ ਫੇਮਸ ਆ, ਉਹਨਾਂ ਨੂੰ ਕਹਿਣ ਦੀ ਲੋੜ ਨੀ ਵੀ ਏਡਾ ਪੋਲਾਈਟ ਬੰਦਾ ਦੁਨੀਆਂ ਦੇ ਵਿੱਚ ਲੱਭਣਾ ਬਹੁਤ ਔਖਾ। ਤੇ
ਪੋਲਾਈਟ
ਜੀ 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 ਤੇ ਉਹਨਾਂ ਦਾ ਨਾ ਇੱਕ ਬੜਾ ਵਧੀਆ ਇੰਸੀਡੈਂਟ ਮੇਰੇ ਨਾਲ ਜਾਂਦੇ ਜਾਂਦੇ ਹੋਇਆ ਜੀ, ਵੀ ਜਦੋਂ ਉੱਤੇ ਕੁਛ ਦਿਨ ਰਹਿ ਕੇ ਮੇਰੇ ਕੋਲ ਜਾਣ ਲੱਗੇ ਤੇ ਉਹਨਾਂ ਨੂੰ ਮੈਂ ਏਅਰਪੋਰਟ ਤੇ ਛੱਡਣ ਗਿਆ ਨਾ, ਤੇ ਸਾਡੇ ਇੱਥੇ ਲੋਕਲ ਸ਼ਾਇਰ ਨੇ ਨੌਜਵਾਨ ਸ਼ਮੀ ਜਲੰਧਰੀ, ਉਹਨਾਂ ਦਾ ਫੋਨ ਆ ਗਿਆ ਕਹਿੰਦੇ ਜੀ ਮੈਂ ਪਾਤਰ ਸਾਹਿਬ ਨੂੰ 2 ਮਿੰਟ ਲਈ ਏਅਰਪੋਰਟ ਤੇ ਮਿਲਣਾ ਚਾਹੁੰਦਾ, ਉਹਨਾਂ ਨੂੰ ਇੱਕ ਮੈਂ ਆਪਦੀ ਲਿਖਤ ਆ ਜਿਹੜੀ ਰਚਨਾ ਉਹ ਸੁਣਾਉਣਾ ਚਾਹੁੰਦਾ। ਅਸੀਂ ਆਖਿਆ ਜੀ ਚਲੋ ਮੈਂ ਪਾਤਰ ਸਾਹਿਬ ਤੋਂ ਇਜਾਜ਼ਤ ਲਈ, ਉਹ ਆਦੇ ਜੀ ਆ ਜਾਓ ਏਅਰਪੋਰਟ ਤੇ। ਤਾਂ ਪਾਤਰ ਸਾਹਿਬ ਕੋਲ ਜਦੋਂ ਏਅਰਪੋਰਟ ਤੇ ਸੀ ਮਿਲਣ, ਉਹ ਮੁੰਡਾ ਮਿਲਣ ਆ ਗਿਆ ਨਾ ਜਦੋਂ ਅਸੀਂ ਛੱਡਣ ਜਾਏ ਹੋਏ ਸੀ, ਤਾਂ ਉਹ ਕਹਿੰਦਾ ਜੀ ਪਾਤਰ ਸਾਹਿਬ ਨੂੰ ਜਾਣਦੇ ਸੀ ਪੁਰਾਣੇ, ਚੰਗਾ ਸ਼ੇਰ ਆ ਮੁੰਡਾ ਸ਼ਾਇਰ ਆ, ਤੇ ਉਹ ਉਹਨਾਂ ਨੂੰ ਕਹਿੰਦੇ ਜੀ ਮੈਂ ਤੁਹਾਡੀ ਇੱਕ ਨਾ ਉਸਤਤ ਦੇ ਵਿੱਚ ਇੱਕ ਗਜ਼ਲ ਲਿਖੀ ਆ ਤੇ ਮੈਂ ਤੁਹਾਨੂੰ ਸੁਣਾਉਣਾ। ਤੇ ਉਹਨਾਂ ਨੇ ਜੀ ਪਾਤਰ ਸਾਹਿਬ ਦੀ ਉਸਤਤ ਕੀਤੀ ਉਸ ਗਜ਼ਲ ਦੇ ਵਿੱਚ, ਪੂਰੀ 3-4-5 ਮਿੰਟ ਦੀ ਗਜ਼ਲ ਦੇ ਵਿੱਚ ਪਾਤਰ ਸਾਹਿਬ ਤੁਸੀਂ ਆਏ ਤੁਸੀਂ ਆਏ, ਪਾਤਰ ਸਾਹਿਬ ਸੁਣੀ ਗਏ ਤੇ ਪਰ ਐਂਡ ਦੇ ਵਿੱਚ ਜਿਹੜੀ ਉਹਨਾਂ ਨੇ ਗੱਲ ਕਹੀ ਜਿਹਨੂੰ ਕਹਿੰਦੇ ਨੇ ਉਹਨੇ ਸੀਪ ਲਾਤੀ ਪੰਜਾਬੀਆਂ ਨੇ, ਆਪਾਂ ਕਹਿੰਦੇ ਵੀ ਸੀਪ ਲਾਤੀ ਪਾਤਰ ਸਾਹਿਬ ਨੇ, ਪਾਤਰ ਸਾਹਿਬ ਨੇ ਗੱਲ ਸੁਣਾਈ। ਕਹਿੰਦੇ ਜੀ ਇੱਕ ਵਾਰੀ ਨਾ ਇੱਕ ਮੁੰਡਾ ਕਹਿੰਦੇ ਬਾਬਿਆਂ ਦੀ ਫੋਟੋ ਮੂਹਰੇ ਹੱਥ ਜੋੜ ਕੇ ਖੜਾ ਅਰਦਾਸ ਕਰ ਰਿਹਾ ਸੀ ਵੀ ਬਾਬਾ ਜੀ ਮੈਨੂੰ ਮੇਰੇ ਬਾਪ ਵਰਗਾ ਬਣਾ ਦਿਓ। ਤਾਂ ਕਹਿੰਦੇ ਉਹਦਾ ਬਾਪ ਵੀ ਸੁਣ ਰਿਹਾ ਸੀ ਤੇ ਕਹਿੰਦੇ ਅਗਲੇ ਪਲ ਉਹਨਾਂ ਦਾ ਬਾਬਾ ਬਾਪ ਸੀ ਜਿਹੜਾ ਉਹ ਦੂਜੀ ਫੋਟੋ ਤੋਂ ਮੂਹਰੇ ਖੜ ਕੇ ਅਰਦਾਸ ਕਰ ਰਿਹਾ ਸੀ ਵੀ ਹੇ ਬਾਬਾ ਜੀ ਮੈਨੂੰ ਉਹ ਜਿਹਾ ਬਣਾ ਦਿਓ ਜਿਹਾ ਮੇਰਾ ਪੁੱਤ ਸਮਝਦਾ, ਜਿਹੋ ਜਿਹਾ ਮੈਨੂੰ ਸਮਝਦਾ ਉਹ ਜਿਹਾ ਬਣਾ ਦਿਓ ਕਹਿੰਦੇ। ਦੇਖ ਲੋ ਜੀ ਇਹ ਉਸਤਾਦ ਲੋਕਾਂ ਦੀਆਂ ਗੱਲਾਂ ਹੁੰਦੀਆਂ ਤੇ ਅੱਜ ਗੱਲ ਚੋ ਗੱਲ ਆਈ ਤਾਂ ਮੈਨੂੰ ਪਾਤਰ ਸਾਹਿਬ ਆ ਦੇ ਕਹਿੰਦੇ ਵੀ ਜਿਹੜੀ ਤੁਸੀਂ ਉਸਤਤ ਕੀਤੀ ਆ ਜੀ 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 ਕਹਿੰਦੇ ਜਿਹੜੀ ਤੁਸੀਂ ਉਸਤਤ ਕੀਤੀ ਆ ਮੈਂ ਉਹ ਜਿਹਾ ਨਹੀਂ ਹਾਂ ਪਰ ਮੈਂ ਅਰਦਾਸ ਕਰਦਾ ਵਾਹਿਗੁਰੂ ਅੱਗੇ ਵੀ ਮੈਂ ਉਹ ਜਿਹਾ ਹੋ ਜਾ। ਸੋ ਬੜੀ ਚੰਗੀ ਲੱਗਦਾ
ਸ਼ੇਰ ਹੈ ਬਹੁਤ ਪੁਰਾਣਾ ਜੋ ਤਪਦੇ ਥਲ ਚ ਬਰਤ ਜਾਂਦੀ ਬਣ ਕੇ ਦਰਦ ਦਾ ਮੀਂਹ, ਜੋ ਤਪਦੇ ਥਲ ਚ ਬਰਤ ਜਾਂਦੀ ਬਣ ਕੇ ਦਰਦ ਦਾ ਮੀਂਹ, ਬੜਾ ਮੈਂ ਰੋਣਾ ਨਾ ਆਈ ਉਹ ਸ਼ਾਇਰੀ ਮੈਨੂੰ, ਹੈਨਾ ਜੀ। ਤੇ ਮੈਂ ਇੱਕ ਵਾਰ ਗੁਰੂ ਜੀ ਨੂੰ ਕਿਹਾ ਭਾਵ ਕਰੋ, ਮੈਂ ਕਿਹਾ ਜੀ ਇਹ ਸ਼ੇਰ ਹੁਣ ਤੁਸੀਂ ਸਾਡੇ ਵਰਗੇ ਦੇ ਨਾਂ ਕਰ ਦਿਓ ਸਾਨੂੰ ਦੇ ਦਿਓ ਤੇ ਤੁਹਾਨੂੰ ਤਾਂ ਆ ਗਈ ਆ ਉਹ ਬਹੁਤ ਚਿਰ ਦੀ ਆਈ ਵੀ ਹੈ ਨਾ ਤੇ ਸਾਨੂੰ ਆ ਜਾਵੇ ਉਹ ਮਹਾਰਾਜ ਜੀ।
ਬਿਲਕੁਲ ਇਸ ਮੁਕਾਮ ਤੇ ਰਹਿ ਕੇ ਤੇ ਜ਼ਮੀਨ ਤੇ ਚੱਲਣਾ ਇਹ ਪਾਤਰ ਸਾਹਿਬ ਹੀ ਸਿਖਾ ਸਕਦੇ ਆ, ਉਹਨਾਂ ਦਾ ਚੇਲਾ ਹੀ ਗਾਂ ਅੱਗੇ ਨਿਭਾ ਸਕਦਾ। ਸੋ ਤੁਸੀਂ ਵੀ ਵਧਾਈ ਦੇ ਪਾਤਰ ਹੋ ਜੀ ਇਸ ਨੂੰ ਜ਼ਮੀਨ ਦੇ ਉੱਤੇ ਰਹਿ ਕੇ ਕੰਮ ਕਰ ਰਹੇ ਹੋ। ਸੋ ਕਹਿੰਦੇ ਆ ਸੰਸਕਾਰ ਝਲਕਦੇ ਆ ਜੀ ਹਰ ਬੰਦੇ ਚੋਂ ਬਾਈ ਜੀ। ਆਪਾਂ ਜੇ ਗੱਲ ਨੂੰ ਅੱਗੇ ਤੋਰੀਏ ਤਾਂ ਤੁਸੀਂ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਟੂਰ ਦੇ ਉੱਤੇ ਆਏ ਹੋਏ ਹੋ ਤੇ ਤੁਸੀਂ ਜਿੱਦਾਂ ਦੱਸਿਆ ਵੀ 70-75% ਤੁਸੀਂ ਸ਼ਾਇਰੀ ਜਿਹੜੀ ਲੋਕਾਂ ਨੂੰ ਸੁਣਾ ਰਹੇ ਹੋ ਤੇ
ਹੁਣ ਇਸ ਤਰ੍ਹਾਂ ਅੱਜ ਕੱਲ ਮਾਹੌਲ ਇਦਾਂ ਹੀ ਬਣਿਆ ਹੋਇਆ ਵੀ ਜ਼ਿਆਦਾਤਰ ਅਸੀਂ ਪੋਇਟਰੀ ਫੇਰ, ਕਿਉਂਕਿ ਉਸ ਵੇਲੇ ਮੂਡ ਸੁਣਨ ਦਾ ਬਣਿਆ ਹੁੰਦਾ ਸਾਰਿਆਂ ਦਾ ਹਨਾ, ਸਾਰੇ ਆਪਣੀ ਸੀਟਾਂ ਦੇ ਬੈਠੇ ਹੋਏ ਪਿਆਰ ਨਾਲ ਹਨਾ, ਇੱਕ ਸੁਰਤ ਉਹਨਾਂ ਦੀ ਵੀ ਜੁੜੀ ਹੁੰਦੀ ਆ, ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਜਿਸ ਤਰ੍ਹਾਂ ਦਾ ਮੂਡ ਬਣਿਆ ਤੇ ਉਸ ਤਰ੍ਹਾਂ ਦਾ ਅਸੀਂ ਫਿਰ ਬਣਾ ਰੱਖੀਏ ਲਗਾਤਾਰ, ਕੋਸ਼ਿਸ਼ ਕਰਦੇ ਹਾਂ ਆਪਣੇ ਵੱਲੋਂ ਹਨਾ ਜੀ।
ਜੀ 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 ਸੋ ਉਮੀਦ ਆ ਜਿਹੜੇ ਸ਼ਾਇਰੀ ਨੂੰ ਪਿਆਰ ਕਰਨ ਵਾਲੇ ਉਹ ਜ਼ਰੂਰ ਪਹੁੰਚਣਗੇ। ਮੈਂ ਬਾਈ ਜੀ ਮੈਨੂੰ ਪਤਾ ਲੱਗਿਆ ਸੀ ਪਿਛਲੇ ਟੂਰ ਦੇ ਵਿੱਚ ਤੁਸੀਂ ਇੱਕ ਬੁੱਕ ਵੀ ਲਿਖਿਆ ਤੇ ਥੋੜਾ ਜਿਹਾ ਕਿਤਾਬ ਬਾਰੇ ਵੀ ਜ਼ਰੂਰ ਚਾਨਣਾ ਪਾਓ, ਬੁੱਕ ਤੁਸੀਂ ਕਿਹੜੋਂ ਲਿਖੀ, ਕੀ ਉਹ ਗਜ਼ਲ ਦੀ ਆ ਜਾਂ ਕੀ ਉਹਦੇ ਵਿੱਚ ਸੀ ਤੇ ਕਿਵੇਂ ਸਾਡੇ ਸਰੋਤੇ, ਕਿਉਂਕਿ ਸਾਡੇ ਕੋਲ ਨਾ ਕਿਤਾਬਾਂ ਦੀ ਬਹੁਤ ਲੋਕਾਂ ਦੇ ਵਿੱਚ ਰੁਝਾਨ ਪੈ ਚੁੱਕਿਆ। ਅਸੀਂ ਰੇਡੀਓ ਤੇ ਹਰ ਰੋਜ਼ ਅਵੇਅਰ ਕਰਦੇ ਹਾਂ ਲੋਕਾਂ ਨੂੰ ਵੀ ਭਾਈ ਜੇ ਬਾਹਰਲੇ ਕਲਾਕਾਰ ਲੇਖਕ ਕਰੋੜਾਂਪਤੀ ਹੁੰਦੇ ਆ ਉਹ ਕਿਤਾਬਾਂ ਵਧੀਆ ਉਹਨਾਂ ਦੀਆਂ ਲਾਉਂਦੀਆਂ, ਲੋਕ ਪੜ੍ਹਦੇ ਆ ਤੇ ਉਹ ਜਿਹਾ ਕਲਚਰ ਅਸੀਂ ਪੰਜਾਬੀ ਚ ਸ਼ੁਰੂ ਕਰਨਾ ਚਾਹੁੰਦੇ ਆ ਵੀ ਮੁਫਤਖੋਰੀ ਛੱਡ ਕੇ ਪੰਜਾਬੀ ਦੇ ਵਿੱਚ ਵੀ ਸਾਡੇ ਕੁਛ ਹੋਵੇ, ਤਾਂ ਤੁਸੀਂ ਵੀ ਆਪਣੀ ਕਿਤਾਬ ਨਾਲ ਥੋੜੀ ਜਿਹੀ ਵਿੱਚ ਸਾਂਝ ਪਾਓ।
ਮਿੰਟੂ ਜੀ ਮੇਰੇ ਬੜਾ ਸੱਚੀ ਚੰਗਾ ਸ਼ਗਨ ਹੈ, ਮੈਂ ਨਾ ਪਿੱਛੇ ਜੇ ਆਪਣੇ ਚੇਤਨਾ ਪ੍ਰਕਾਸ਼ਨ ਵਾਲੇ ਸਤੀਸ਼ ਗੁਲਾਟੀ ਸਾਹਿਬ ਨੂੰ ਤੁਸੀਂ ਜਾਣਦੇ ਹੋ ਲੁਧਿਆਣੇ ਵਾਲੇ ਨਾ, ਉਹ ਪਿਛਲੇ ਸਾਲ ਦਾ ਪੈਟਰਨ ਬਣਿਆ, ਉਹ ਸਮਰ ਨੂੰ 5-4 ਮਹੀਨੇ ਸਰੀ ਹੁੰਦੇ ਵੈਨਕੂਵਰ ਕੈਨੇਡਾ ਆਉਂਦੇ ਹਨਾ, ਉਹਨੇ ਬਕਾਇਦਾ ਬੁੱਕ ਸਟਾਲ ਉੱਥੇ ਲਾਇਆ ਹੋਇਆ ਤੇ ਥੋੜੇ ਘੱਟ ਰੇਟ ਤੇ ਕਿਤਾਬਾਂ ਚੰਗੀਆਂ ਲੈਵਲ ਦੀਆਂ ਸਾਹਿਤਕ ਕਿਤਾਬਾਂ ਉਹ ਵੇਚਦੇ ਆ, ਤੇ ਮੈਨੂੰ ਇੱਕ ਫੰਕਸ਼ਨ ਤੇ ਮਿਲੇ ਸੀਗੇ ਤਾਂ ਉਹਨਾਂ ਨੇ ਦੱਸਿਆ, ਮੈਂ ਕਿਹਾ ਭਾਜੀ ਕਿੱਦਾਂ ਹੈਨਾ ਵੀ ਇਸ ਤਰ੍ਹਾਂ ਕਿਤਾਬਾਂ, ਉਹ ਕਹਿੰਦੇ ਯਾਰ ਬੇਬੀ ਕਹਿੰਦੇ ਖੁਸ਼ਖਬਰੀ ਯਾਰ ਇੱਕ ਗੁੱਡ ਨਿਊਜ਼ ਇਹ ਆ ਵੀ ਹੁਣ ਆਏ ਸਾਲ ਅਸੀਂ ਜਿਹੜਾ ਰੇਟਿੰਗ ਕੱਢਦੇ ਹਾਂ ਵੀ ਉੱਥੇ ਪੁਸਤਕ ਮੇਲਾ ਲੱਗਦਾ ਜਲੰਧਰ ਚ ਲੱਗਦਾ ਬਠਿੰਡੇ ਲੱਗਦਾ ਬਹੁਤ ਵੱਡਾ ਹੈਨਾ ਤੁਹਾਨੂੰ ਪਤਾ ਹੋਣਾ, ਉੱਥੇ ਕਹਿੰਦੇ ਹਰ ਸਾਲ ਕਿਤਾਬਾਂ ਦੀ ਵਿਕਰੀ ਵੱਧ ਰਹੀ ਹੈ ਹੈਨਾ ਜੀ, ਉਹ ਕਹਿੰਦਾ ਸਾਡੇ ਲਈ ਬੜੇ ਹੌਸਲੇ ਵਾਲੀ ਗੱਲ, ਮੈਂ ਚਲੋ ਇਹ ਤਾਂ ਬਹੁਤ ਜ਼ਿਆਦਾ ਖੁਸ਼ੀ ਵਾਲੀ ਗੱਲ ਨਹੀਂ ਤਾਂ ਆਪਾਂ ਮਾਯੂਸ ਰਹਿੰਦੇ ਯਾਰ ਪੰਜਾਬੀ ਬਿਲਕੁਲ ਨੀ ਪੜ੍ਹਦੇ, ਕਿਤਾਬਾਂ ਨੀ ਪੜ੍ਹਦੇ, ਕਿਤਾਬਾਂ ਤੋਂ ਦੂਰ ਆ, ਸਾਹਿਤ ਤੋਂ ਦੂਰ ਆ, ਇਸ ਕਰਕੇ ਜ਼ਿੰਦਗੀ ਦੀ ਅਸਲੀਅਤ ਤੋਂ ਦੂਰ ਆ, ਅਸੀਂ ਗੱਲਾਂ ਕਰਦੇ ਹੁੰਦੇ ਨਾ ਆਪਸ ਵਿੱਚ। ਪਰ ਉਹ ਕਹਿੰਦਾ ਨਹੀਂ ਯਾਰ, ਹੁਣ ਤਾਂ ਕਹਿੰਦਾ ਵੀ ਥੋੜਾ ਜਿਹਾ ਰੁਝਾਨ ਵਧਿਆ, ਬਹੁਤ ਚੰਗਾ ਸ਼ਗਨ ਹੈ ਇਹ। ਤੇ ਮੈਂ ਇਹਦੀ ਇੱਕ ਕਿਤਾਬ ਸੀ, ਉਹ ਵੈਸੇ ਬਾਵਾ ਸਾਲ ਹੋ ਗਿਆ ਮਿੰਟੂ ਜੀ, ਮੇਰੇ ਖਿਆਲ 8-10 ਸਾਲ ਹੋ ਗਿਆ। ਉਹ ਚਰਨ ਸਿੰਘ ਸਫਰੀ ਸਾਹਿਬ ਨੇ ਛਪਵਾਈ ਸੀ ਆਪਣੇ ਜਲੰਧਰ ਨਿਊ ਬੁੱਕ ਕੰਪਨੀ ਵਾਲੇ ਹੈਗੇ ਮਾਹਿਰਾਂ ਗੇਟ ਨਾ ਸਰਦਾਰ ਜੀ, ਉਹਨਾਂ ਨੇ ਛਾਪੀ ਸੀਗੀ ਉਮੀਦਾਂ ਦੇ ਚਿਰਾਗ। ਤੇ ਉਹ ਬਾਅਦ ਉਹਨੇ 3-4 ਐਡੀਸ਼ਨ ਛਾਪੇ, ਮੈਨੂੰ ਬੜੇ ਵਾਰ ਤਿਆਰੀ ਉਮੀਦਾਂ ਦੇ ਚਿਰਾਗ ਤੇ ਹੋਰ ਕੋਈ ਤਿਆਰੀ ਕਰਦਾ ਆਪਾਂ ਛਾਪੀ ਹੈ ਨਾ ਜੀ। ਤੇ ਲਾਹੌਰ ਬੁੱਕ ਸ਼ਾਪ ਆਏ, ਉਹਨੇ ਕਦੇ ਨਾ ਉਹਨਾਂ ਨੇ ਬਣਾਇਆ, ਕਹਿੰਦੇ ਯਾਰ ਤੂੰ ਹੈ ਨਾ ਕਿਤਾਬ। ਉਹ ਬਸ ਏਦਾਂ ਮੇਰੀ ਘੋਲ ਸਮਝ ਲਓ, ਕਿੱਦਾਂ ਵੀ ਬਸ ਕੁਛ ਮੈਂ ਕੁਛ ਕਰ ਨੀ ਸਕਿਆ। ਪਰ ਉਸ ਕਿਤਾਬ ਵਿੱਚ ਇੱਦਾਂ ਹੈਗਾ ਜੀ, ਜਿੰਨੇ ਮੇਰੇ ਲਿਖੇ ਹੋਏ ਗੀਤ ਸਾਰੇ ਮੈਂ ਅੱਜ ਤੱਕ ਲਿਖੇ ਨਾ, ਜਿਹੜੇ ਬਾਕੀ ਆਰਟਿਸਟ ਨੇ ਗਾਏ, ਮਾਨਕ ਸਾਹਿਬ ਤੋਂ ਲੈ ਕੇ ਬਾਕੀ ਸਾਰੇ ਨੇ, ਉਹ ਤਾਂ ਪਹਿਲੀਆਂ ਦੋ ਲਾਈਵ ਆਈ ਥਿੰਕ ਦੇਬੀ ਲਾਈਵ 1 ਤੇ 2 ਨਾ, ਤੇ ਉਹਦੇ ਵਿੱਚ ਉਹ ਹੈਗੀਆਂ ਜੀ, ਮਤਲਬ ਪੂਰਾ ਹਨਾ। ਤੇ ਕਾਫੀ ਉਹ ਚ ਉਹ ਮੈਂ ਦੇਖਿਆ ਕਈ ਜਗ੍ਹਾ ਹੋਵੇ ਕੈਨੇਡਾ ਵੀ, ਕਈ ਦੋਸਤ ਆਪਣੇ ਮਿੱਤਰ ਜਿਹੜੇ ਰੇਡੀਓ ਤੇ ਕੰਮ ਕਰੇ ਹੋਸਟ, ਉਹਨੇ ਕਈ ਕਿਤਾਬ ਲਿਆ ਕੇ ਰੱਖੀ ਹੋਈ ਆਪਣੇ ਡੈਸਕ ਤੇ, ਜਦੋਂ ਪ੍ਰੋਗਰਾਮ ਪੇਸ਼ ਕਰਦੇ ਵਿੱਚ ਕੋਈ ਨਾ ਕੋਈ ਕਲਾਮ ਲਾਈਨਾਂ ਬੋਲ ਦਿੰਦੇ ਨੇ। ਤੇ ਉਹਦਾ ਟਾਈਟਲ ਹੈਗਾ ਉਮੀਦਾਂ ਦੇ ਚਿਰਾਗ, ਤੇ ਉਹ ਛੱਬੀ ਸੀ ਕੁਛ ਸਾਲ ਹੋ ਗਏ।
ਬਿਲਕੁਲ ਜੀ, ਸਾਡੇ ਮੁੜਕੇ ਕੋਸ਼ਿਸ਼ ਕਰੋ ਜੇ ਜੇ ਕਿਤਾਬ ਤੁਸੀਂ ਉਹਦਾ PDF ਵੀ ਮੁਹੱਈਆ ਕਰਾਉਣ, ਤਾਂ ਅੱਜ ਕੱਲ ਲੋਕ ਆਧੁਨਿਕਤਾ ਦੇ ਜ਼ਰੀਏ PDF ਵੀ ਬਹੁਤ ਪੜ੍ਹਨਾ ਚਾਹੁੰਦੇ ਆ, ਕਿਉਂਕਿ ਸੌਖਾ ਤਰੀਕਾ ਹੋ ਗਿਆ ਵੀ ਆਪਦੇ ਡਿਵਾਈਸ ਤੇ ਡਾਊਨਲੋਡ ਕਰੋ ਤੇ ਤੁਸੀਂ ਪੜ੍ਹ ਸਕਦੇ ਹੋ। ਤੇ ਬਾਕੀ ਤੁਸੀਂ ਕਿਤਾਬਾਂ ਦੀ ਗੱਲ ਕੀਤੀ ਜੀ, ਵਾਕਈ ਚੰਗੇ ਸਾਈਨ ਆ ਰਹੇ ਆ। ਮੈਨੂੰ ਵੀ ਪਿਛਲੇ ਕੈਨੇਡਾ ਦੇ ਟੂਰ ਦੇ ਦੌਰਾਨ ਨਾ ਗੁਲਾਟੀ ਸਾਹਿਬ ਮਿਲੇ, ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਇੱਥੇ ਸਿੱਖ ਖੇਡਾਂ ਹੁੰਦੀਆਂ ਬਹੁਤ ਵੱਡਾ ਜਿਹੜਾ ਇੱਕ ਪ੍ਰੋਜੈਕਟ ਆ, ਤੇ ਉੱਥੇ ਤੁਸੀਂ ਆਓ ਤੇ ਕਿਤਾਬਾਂ ਦੀ ਸਟਾਲ ਲਾਓ। ਪਰ ਉਹ ਆਪ ਤਾਂ
ਬਹੁਤ ਵਰਲਡ ਲੈਵਲ ਤੇ ਮਸ਼ਹੂਰ ਆ, ਪੂਰਾ ਆਸਟ੍ਰੇਲੀਆ ਤੋਂ ਮਤਲਬ ਸਾਰੇ ਆਪਣੇ ਪੰਜਾਬੀ ਪਹੁੰਚਦੇ ਆ। ਮੇਰੇ ਜ਼ਹਿਨ ਚ ਵੀ ਕਿਤੇ ਸਰੀਸ਼ ਭਾਈ ਨੂੰ ਕਹੂੰਗਾ ਵੀ ਉਸ ਤਰ੍ਹਾਂ ਏਡੇ ਇਕੱਠ ਵਿੱਚ ਅਗਰ ਉਹਨੂੰ ਕਿਤਾਬਾਂ ਨੂੰ ਸਟਾਲ ਲਾਉਣਾ ਚਾਹੀਦਾ ਹਨਾ ਜੀ, 1-2 ਦਿਨ ਸਟਾਲ ਲੱਗੇਗਾ, ਤਾਂ ਉਹਦੇ ਬਾਅਦ ਉਹਦਾ ਪ੍ਰਚਾਰ ਹੋਵੇ, ਸਟੇਜ ਉਹਦੇ ਬਾਰੇ ਬੋਲਿਆ ਜਾਵੇ, ਆਨਲਾਈਨ ਕਿਹਾ ਜਾਵੇ ਨਾ, ਆਈ ਥਿੰਕ ਮਤਲਬ ਇੱਧਰਲੇ ਵੀ ਜਿਹੜੇ ਪੰਜਾਬੀ, ਚਲੋ ਇਹ ਕੰਮਾਂ ਕਾਰਾਂ ਚ ਬਿਜ਼ੀ ਆ, ਪੰਜਾਬ ਨਹੀਂ ਜਾ ਸਕਦੇ ਜਾਂ ਕਿਤਾਬਾਂ ਨਹੀਂ ਮੰਗਵਾ ਸਕਦੇ, ਚਲੋ ਮੌਕੇ ਤੇ ਮੌਕੇ ਦੇਖ ਕੇ ਆਪਣੇ ਮਨਪਸੰਦ ਕਿਤਾਬਾਂ ਚੁਣ ਸਕਦੇ ਆ ਪੜ੍ਹ, ਔਰ ਹਨਾ ਜੀ ਚੰਗੀ ਗੱਲ ਹੋਏਗੀ ਮੇਰੇ ਸਾਹਿਬ।
ਜੀ ਜੀ ਜੀ, ਨਹੀਂ ਉਹ ਅਸੀਂ ਫਿਰ ਐਤਕੀ ਮੰਗਵਾਈਆਂ, ਤੇ ਉਹ ਐਡਲੇਡ ਚ ਖੇਡਾਂ ਹੋਣ ਕਰਕੇ ਚਲੋ ਸਾਨੂੰ ਉਹਦੇ ਚ, ਅਸੀਂ ਉਹਦੇ ਪ੍ਰਬੰਧਕ ਸੀ, ਤਾਂ ਉਹ ਸਾਨੂੰ ਬਹੁਤ ਸੋਹਣਾ ਰੁਝਾਨ ਮਿਲਿਆ ਵੀ ਲੋਕਾਂ ਨੇ ਚੰਗੀਆਂ ਕਿਤਾਬਾਂ ਮਿੰਟੋ ਮਿੰਟੀ ਖਰੀਦ ਕੇ ਲੈ ਗਏ, ਤੇ ਅਸੀਂ ਗਾਂ ਵਾਲੇ ਬਣਾਈ ਰੱਖਾਂਗੇ।
ਨਹੀਂ ਚਾਹੀਦਾ,
ਬਹੁਤ ਸਾਰੇ ਸਰੋਤੇ ਜੁੜ ਰਹੇ ਆ,
ਕੋਈ ਸ਼ੋਅ ਵੀ ਹੁੰਦਾ, ਕੋਈ ਪ੍ਰੋਗਰਾਮ ਵੀ ਹੁੰਦਾ ਨਾ, ਭਾਵੇਂ 40-50 ਕਾਪੀਆਂ ਕਿਸੇ ਮਤਲਬ ਅਲੱਗ ਅਲੱਗ ਕਿਤਾਬਾਂ ਦੀ ਰੱਖ ਲਈ, ਜਿਦਾਂ ਹੁਣ ਕਿੰਨੇ ਆਰਟਿਸਟ ਪ੍ਰੋਗਰਾਮ ਕਰਨ ਆਸਟ੍ਰੇਲੀਆ ਆਉਂਦੇ ਆਪਣੇ ਹਨਾ, ਤੇ ਉਸ ਤਰ੍ਹਾਂ ਜਿਸ ਤਰ੍ਹਾਂ ਦਾ ਆਰਟਿਸਟ ਹੈਗਾ ਉਹਦੀ ਇਮੇਜ ਮੁਤਾਬਕ ਇੱਦਾਂ ਦੀਆਂ ਕਿਤਾਬਾਂ ਦੀ ਸਟਾਲ ਲਾਈ ਜਾਵੇ, ਮੇਰੇ ਹਿਸਾਬ ਨਾਲ ਉਹ ਇੱਕ ਬੜਾ ਇੱਕ ਨਵਾਂ ਹੋਏਗਾ ਸਟਾਈਲ, ਔਰ ਮੈਂ ਸਮਝਦਾ ਇਹ ਅੱਛਾ ਰਨ ਹੋ ਸਕਦਾ, ਕਿ ਚੱਲ ਬਾਈ ਉੱਥੋਂ ਵੀ ਕਿਤਾਬ ਵੀ ਕੋਈ ਜਿਹੜੇ ਪੜ੍ਹਨ ਦਾ ਮਸ ਰੱਖਦੇ ਬੰਦੇ ਮਨਪਸੰਦ ਕਿਤਾਬ ਲੈ ਸਕਦੇ।
ਜੀ ਜੀ, ਨਹੀਂ ਹੁਣ ਕਾਫੀ ਜਿਹੜਾ ਕਿਤਾਬਾਂ ਚ ਰੁਝਾਨ ਮਿਲਿਆ, ਨਵੇਂ ਮੁੰਡੇ ਆ ਰਹੇ ਆ, ਸੋਹਣਾ ਲਿਖਣ ਵਾਲਾ ਜਿਹੜਾ ਉਹ ਹਿੱਕ ਚੜ ਤੇ ਚੜ ਕੇ ਬੋਲ ਰਿਹਾ, ਐਡੀ ਗੱਲ ਨੀ ਹੈ,
ਚੀਜ਼ਾਂ
ਵਧੀਆ ਜਾ ਰਹੀਆਂ ਹੁਣ ਮੈਨੂੰ ਲੱਗਦਾ। ਬਹੁਤ ਸਾਰੇ ਸਰੋਤੇ ਜੁੜ ਰਹੇ ਆ ਸਾਡੇ ਨਾਲ ਜੀ, ਹਾਂਗਕਾਂਗ ਜੀ ਜੀ ਹਾਂਗਕਾਂਗ ਤੋਂ ਬਾਈ ਜੀ ਜੁੜੇ ਆ ਜਗਤਾਰ ਸਿੰਘ ਗਿੱਲ ਢੁੱਡੀ ਕੇ, ਤੇ ਉਹਨਾਂ ਨੇ ਕਿਹਾ ਜੀ ਦੇਬੀ ਇੱਕ ਸੁਣਨ ਵਾਲਾ ਕਲਾਕਾਰ ਹੈ, ਅੱਜ ਕੱਲ ਦੇ ਹਾਲਾਤ ਕਲਾਕਾਰ ਦੇਖਣ ਵਾਲੇ ਨੇ। ਦੇਬੀ ਵੀਰੇ ਪਹਿਲਾਂ ਪ੍ਰੋਗਰਾਮ ਕਿੱਥੇ ਤੇ ਕਿਹੜੇ ਹਾਲਾਤਾਂ ਚ ਕੀਤਾ ਸੀ, ਲੋਕਾਂ ਨੇ ਕਿਸ ਤਰ੍ਹਾਂ ਦਾ ਰਿਸਪੋਂਸ ਮਿਲਿਆ ਸੀ, ਸੱਚ ਦੱਸਿਓ। ਕਈਆਂ ਨੂੰ ਮੰਜ਼ਲਾਂ ਸੌਖੀਆਂ ਮਿਲ ਜਾਂਦੀਆਂ, ਕਈਆਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਆ, ਤੁਸੀਂ ਕਿਹੜੀ ਸ਼੍ਰੇਣੀ ਚਾਹੁੰਦੇ ਹੋ? ਇਹ ਸਾਡੇ ਬਾਈ ਜਗਤਾਰ ਸਿੰਘ ਗਿੱਲ ਢੁੱਡੀਕਿਆਂ ਤੋਂ ਆ, ਜਿਹੜੇ ਹਾਂਗਕਾਂਗ ਰਹਿੰਦੇ ਆ, ਉਹਨਾਂ ਨੇ ਸਵਾਲ ਕੀਤਾ।
ਕਿਆ ਬਾਈ ਜਗਤਾਰ ਸਾਹਿਬ ਨੂੰ ਸਤਿ ਸ੍ਰੀ ਅਕਾਲ, ਢੁੱਡੀ ਕੇ ਜਸਵੰਤ ਸਿੰਘ ਕਮਲ ਸਾਹਿਬ ਦਾ ਪਿੰਡ ਹੈ ਜੀ, ਜਿਹਨਾਂ ਦੇ ਅਸੀਂ ਆਸ਼ਕ ਹਾਂ ਸਾਰੇ ਪੰਜਾਬੀਆਂ ਦੇ ਲਿਖਤਾਂ ਦੇ, ਮੈਨੂੰ ਯਾਦ ਹੈ ਜਦੋਂ ਕਿਤਾਬ ਛਪੀ ਸੀ ਨਾ ਮੂਮਲ, ਉਹ ਚੀਖੜ ਊਠ ਦਾ ਜ਼ਿਕਰ ਆਉਂਦਾ, ਤਾਂ ਅਸੀਂ ਮੈਨੂੰ ਯਾਰ ਕਿਸੇ ਦੋਸਤ ਤੋਂ ਬੁਲਟ ਮੋਟਰਸਾਈਕਲ ਮੰਗ ਕੇ ਉਹਦੇ ਪਿੱਛੇ ਚੀਖੜ ਲਿਖਾ ਕੇ ਅਸੀਂ ਮਿਲਣ ਗਏ ਸੀ ਕਮਲ ਸਾਹਿਬ ਨੂੰ, ਮੈਨੂੰ ਯਾਦ ਹੈ ਹੁਣ ਵੀ ਪਿਛਲੇ ਅਸੀਂ ਮਿਲ ਗਏ, ਤਾਂ ਉਹ ਸਾਡੇ ਇੱਕ ਦੋਸਤ ਨੇ ਅਮਰਜੀਤ ਭਰਾ ਜੀ, ਉੱਥੇ ਪੰਜਾਬੀ ਗਜ਼ਲ ਦੇ PhD ਕੀਤੀ ਹੋਈ ਹੈ ਅਮਰਜੀਤ ਜੀ ਢੁੱਡੀਆਂ ਤੋਂ, ਤਾਂ ਉਹਨਾਂ ਨੂੰ ਲੈ ਕੇ ਮੈਂ ਕਿਹਾ ਬਾਬਿਆਂ ਦਰਸ਼ਨ ਕਰੀਏ, ਤਾਂ ਵੇਖ ਲਓ 97-98 ਸਾਲ ਚੱਲ ਪਿਆ ਉਹਨਾਂ ਨੂੰ, ਤਾਂ ਐਂ ਸਿੱਧੇ ਛੱਟੀ ਵਰ ਗਿਆ, ਲਿਖ ਰਹੇ ਸੀ ਵਿਕਟ ਲੱਗਾ ਨਵਾਂ ਨਾਵਲ ਲਿਖ ਰਹੇ ਹਾਂ, ਤਾਂ ਦਰਸ਼ਨ ਕਰਕੇ ਆਇਆ ਸਿਆਲ ਦੀ
ਗਏ
ਸੀ ਅਸੀਂ ਜੀ। ਕਮਾਲ ਮਾਰਾ ਸਲਾਮ ਹੈ ਇਸ ਪਿੰਡ ਨੂੰ, ਨਗਰੀ ਇਤਿਹਾਸਕ ਪਿੰਡ, ਜਿਹਨੇ ਐਡੇ ਯੋਧੇ ਐਡੇ ਕਲਮਕਾਰ ਐਡੇ ਲਾਸਾਨੀ ਬੰਦੇ ਪੈਦਾ ਕੀਤੇ ਹਨ ਜੀ, ਸਲਾਮ ਹੈ ਇਸ ਪਿੰਡ ਨੂੰ
ਜੀ। ਬਿਲਕੁਲ ਬਿਲਕੁਲ,
ਬਾਕੀ ਇਹਨੇ ਪੁੱਛਿਆ ਵੀ ਬਾਕੀ ਇਸ ਤਰ੍ਹਾਂ ਦੀ ਮਿਹਨਤ ਤਾਂ ਸਟਰਗਲ ਸਾਰਿਆਂ ਦੀ ਹੁੰਦੀ ਹੈ ਜੀ, ਹਰੇਕ ਫੀਲਡ ਚ ਟਾਈਮ ਤਾਂ ਲੱਗਦਾ ਹੀ ਆ, ਤੋ ਮੈਂ ਜਿਵੇਂ ਅਰਜ਼ ਕੀਤਾ ਕਿ ਪਹਿਲਾਂ ਤਾਂ ਸੀਗਾ ਮੈਂ ਲਿਖਣਾ ਕਰਕੇ ਗੀਤ ਮਾਰਕੀਟ ਵਿੱਚ ਜਾ ਚੁੱਕੇ ਸੀ, ਮੇਰੇ ਲਿਖੇ ਹੋਏ ਚੰਗੇ ਕਲਾਕਾਰਾਂ ਦੇ ਗਾਏ, ਲੋਕਾਂ ਨੂੰ ਪਤਾ ਸੀਗਾ ਵੀ ਹਾਂ ਯਾਰ ਇਸ ਨਾਮ ਦਾ ਮੁੰਡਾ ਲਿਖਦਾ ਹਨਾ, ਤੇ ਜਦੋਂ ਮੈਂ ਸਟੇਜ ਤੇ ਅਪੀਅਰ ਹੋਣਾ ਸ਼ੁਰੂ ਤਾਂ ਇਵੇਂ ਕਿ ਜਦੋਂ ਮੈਂ ਪੰਜਾਬ ਚ ਪ੍ਰੋਗਰਾਮ ਕਰਨਾ ਸ਼ੁਰੂ ਕੀਤਾ, ਫਿਰ ਸਲਾਮ ਕਰਦਾ ਇਸ ਇਲਾਕੇ ਨੂੰ, ਮੇਰੇ ਸਭ ਤੋਂ ਪਹਿਲਾਂ ਮੋਗੇ ਚ ਪ੍ਰੋਗਰਾਮ ਸ਼ੁਰੂ ਹੋਏ ਸੀਗੇ ਜੀ, ਮੋਗੇ ਨੇੜੇ ਬੁੱਟਰ ਪਿੰਡ ਹੈ ਜੀ ਬਰਨਾਲਾ ਰੋਡ ਤੇ, ਮੇਰੇ ਬੜੇ ਦੋਸਤ ਵੀ ਬਾਈ ਸਾਹਿਬ ਕਰਦੇ ਆਉਂਦੇ ਮੁੰਡੇ, ਤੇ ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਪ੍ਰੋਗਰਾਮ, ਅੱਜ ਤੱਕ ਵੀ ਮੈਂ ਇੱਥੇ ਜਾਣਾ ਉਸ ਏਰੀਆ ਚ, ਸਭ ਤੋਂ ਪਹਿਲਾਂ ਉੱਥੋਂ ਮੇਰੀ ਸ਼ੁਰੂਆਤ ਹੋਈ ਸੀ। ਤਾਂ ਉਹ ਵੀ ਹੋਣਾ, ਜੇ ਬੁੱਕ ਕਰ ਗਿਆ ਉਹਨੂੰ ਪੁੱਛਣਾ ਮੈਂ ਕਿਹੜਾ ਕਲਾਕਾਰ ਬੁੱਕ ਕਰਕੇ ਆਇਆ, ਕਹਿਣਾ ਫਲਾਨਾ, ਕਿਉਂ ਸੁਣਿਆ ਨੀ, ਇਹ ਕੌਣ ਹੋਇਆ, ਮੈਂ ਯਾਰ ਜਿਹਨੂੰ ਫਲਾਨਾ ਗਾਣਾ ਲਿਖਿਆ ਸੀ ਆਸ਼ਕਾਂ ਦੀ ਕਾਹਦੀ, ਅੱਛਾ 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 ਚੱਲ ਠੀਕ ਹੈ ਸੁਣਦੇ ਆ ਕੀ ਕਰਦਾ ਹਨਾ। ਉਹ ਹੌਲੀ ਹੌਲੀ ਚਲੋ ਉਹਨੂੰ ਸਟੇਜ ਦਾ ਕੰਮ ਪਸੰਦ ਆਉਣਾ ਪਿਆ, ਅਗਲੀ ਸਾਈ ਮਿਲ ਜਾਣੀ ਪ੍ਰੋਗਰਾਮ ਹਨਾ, ਇਸ ਤਰ੍ਹਾਂ ਮੇਰਾ ਸ਼ੁਰੂਆਤ ਹੋ ਗਈ ਸੀ ਉੱਥੋਂ। ਤੇ ਉਹ ਫਿਰ ਆਈ ਥਿੰਕ ਮੈਂ ਕਹਿ ਸਕਦਾ ਜਦ ਵੈਨਕੂਰ ਦੇ, ਚਲੋ ਛੋਟੇ ਛੋਟੇ ਪ੍ਰੋਗਰਾਮ ਅਕਸਰ ਮਿਲਦੇ ਰਹਿੰਦੇ ਸੀ, ਕਿਉਂਕਿ ਕਮਿਊਨਿਟੀ ਸ਼ੋਅ ਕੋਈ ਨਾ ਕੋਈ ਹੋਣਾ, ਗਿੱਧੇ ਭੰਗੜੇ ਦੇ ਕੋਈ ਹੁਣੇ ਕੰਪੀਟੀਸ਼ਨ, ਉੱਥੇ ਸਾਨੂੰ ਦੋ ਚਾਰ ਗਾਣੇ ਗਾਉਣ ਦਾ ਮੌਕਾ ਮਿਲ ਜਾਣਾ ਨਾ, ਤੇ ਚਲੋ ਐਪਰੀਸੀਏਸ਼ਨ ਲੋਕਾਂ ਨੂੰ ਮਿਲਣੀ। ਤਾਂ ਪਰ ਪੰਜਾਬ ਜਾ ਕੇ ਮਿਲਦਾ ਮੈਨੂੰ ਸਭ ਤੋਂ ਵੱਡਾ ਸਾਨੂੰ ਮਿਲਿਆ ਸੀਗਾ ਢਾਡੀ ਅਮਰ ਸਿੰਘ ਸ਼ੌਂਕੀ ਸਾਹਿਬ ਦੀ ਯਾਦ ਚ, ਉਦੋਂ ਮੇਲਾ ਮਾਲਪੁਰ ਲੱਗਦਾ ਸੀ, ਬੜਾ ਬੜਾ ਇਕੱਠ ਹੁੰਦਾ ਸੀਗਾ ਜੀ, ਤਾਂ ਮੈਨੂੰ ਯਾਦ ਰਿਹਾ ਉਹ ਅਸ਼ੋਕ ਭੌਰਾ ਜੀ ਉਦੋਂ ਕਰਾਉਂਦੇ ਹੁੰਦੇ ਸੀਗੇ, ਹੁਣ ਤਾਂ ਉਹ ਵੀ USA ਆ ਗਿਆ। ਤਾਂ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਜੀ, ਮੈਂ ਯਾਦ ਹੈ ਵੀ ਦੋ ਗਾਣਿਆਂ ਦਾ ਮੌਕਾ ਮਿਲਿਆ ਸੀ, ਦੋ ਗਾਣੇ ਕਹਿੰਦੇ ਯਾਰ ਟਾਈਮ ਦੋ ਗਾਣਿਆਂ ਦਾ ਹੀ ਆ, ਤੇ ਮੈਨੂੰ ਯਾਦ ਹੈ ਫਿਰ ਉਹ ਮੈਂ ਤਾਂ ਲੱਗੇ ਵੀ ਮੈਨੂੰ ਉਹ ਗਰਾਊਂਡ ਚ ਜਿੱਥੇ ਦਿਖੇ ਵੀ ਸਿਰੇ ਸਿਰ ਬੈਠੇ ਦੀਦੇ, ਮਤਲਬ ਹਾਕੀ ਦੀ ਗਰਾਊਂਡ ਸਾਰੀ ਫੁੱਲ ਹੁੰਦੀ ਸੀ, ਮਤਲਬ ਉੱਥੇ ਕਦੇ 50,000 to 60,000 ਦਾ ਕਰਾਊਡ ਹੁੰਦਾ ਸੀਗਾ ਜੀ, ਦੋਵੇਂ ਗਰਾਊਂਡਾਂ ਭਰੀਆਂ ਹੁੰਦੀਆਂ ਸੀ। ਤੇ ਮੈਨੂੰ ਯਾਦ ਹੈ ਉਹ ਡਰ ਵੀ ਬੜਾ, ਮੈਂ ਕਿਹਾ ਆਪਣਾ ਇਲਾਕਾ ਯਾਰ, ਇੱਥੇ ਪਤਾ ਨੀ ਕੀ ਹੋ ਜਾਵੇ ਕਿੱਦਾਂ ਹੋ ਜਾਣ, ਡਰਦੇ ਬਸ ਦੋ ਗਾਣੇ ਗਾਏ, ਪਰ ਉਹ ਮਲਕ ਦੀ ਕਿਰਪਾ ਨਾਲ ਜੀ ਚੰਗਾ ਰਿਸਪੋਂਸ ਹੈਗਾ, ਜਾਂ ਇਲਾਕੇ ਦਾ ਕਹਿ ਲਓ ਕਰਕੇ ਲੋਕਾਂ ਨੇ ਤਾੜੀਆਂ ਤੂੜੀਆਂ ਮਾਰਦੇ, ਠੀਕ ਹੈ ਯਾਰ ਆਪਣਾ ਮੁੰਡਾ ਹੈ ਆਪਣਾ ਮੁੰਡਾ। ਤੇ ਆਈ ਥਿੰਕ ਉੱਥੋਂ ਫਿਰ ਮੈਨੂੰ ਇੱਕ ਬੜਾ ਹੌਸਲਾ ਮਿਲਿਆ ਵੀ ਯਾਰ ਠੀਕ ਹੈ ਵੀ ਚਲੋ ਟਰਾਈ ਕਰਦੇ ਵੀ ਕੁਛ ਨਾ ਕੁਛ ਗੱਲ ਆਪਣੀ ਬਣ ਜਾਊਗੀ ਹਨਾ, ਤੇ ਉਸ ਹਿਸਾਬ ਨਾਲ ਫਿਰ ਸ਼ੁਰੂ ਹੋ ਗਿਆ।
ਚਲੋ ਬਹੁਤ ਮਿਹਰਬਾਨੀ ਜੀ, ਬਹੁਤ ਸਾਰੇ ਸੱਜਣ ਜੁੜ ਰਹੇ ਆ ਜੀ, ਤੇ ਇੱਧਰ ਸਾਡੇ ਨਾਲ ਪਾਲਾ ਬੈਂਸ ਕੁਬਰਮ ਤੋਂ ਜੁੜੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਦੇਵੀ ਭਾਜੀ ਜੀ, ਮੈਂ ਮਹਿਲਪੁਰ ਤੋਂ ਹਾਂ ਜੀ, ਕੋਈ ਮਹਿਲਪੁਰੀਆਂ ਦੀ ਯਾਦ ਵੀ ਕੋਈ ਸਾਂਝੀ ਕਰ ਦਿਓ ਜੀ। ਸੋ ਜਰੂਰ ਜੀ, ਜਰੂਰ ਸਾਂਝੀ ਕਰਨਗੇ ਜੀ, ਮਹਿਲਪੁਰ
ਯਾਦ ਜੁੜੀ ਆ ਤਾਂ ਇਲਾਕਾ ਜੀ ਸਾਡੇ ਪਿੰਡ ਤੋਂ 8-10 ਕਿਲੋਮੀਟਰ ਮਾਲਪੁਰ ਜੀ, ਥਾਣਾ ਸਾਡਾ ਮਾਲਪੁਰ ਪੈਂਦਾ ਜੀ, ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਗੜ ਸ਼ੰਕਰ ਪਿੰਡ ਦੀ ਸਾਡਾ ਇਲਾਕਾ
ਜੀ,
ਤੇ ਬਹੁਤ ਬਹੁਤ ਪਿਆਰ ਇਸ ਵੀਰ ਨੂੰ, ਤੇ ਬੜਾ ਜੀ ਮਤਲਬ ਇੱਕ ਫੀਲ ਵੱਖਰਾ ਹੁੰਦਾ, ਜਿੱਥੇ ਆਪਾਂ ਇਨਸਾਨ ਜਨਮ ਲੈਂਦਾ ਬਚਪਨ ਆਪਾਂ ਪ੍ਰਵਾਨ ਚੜ੍ਹਦੇ ਹਾਂ ਜਵਾਨੀ ਚ ਪੈਰ ਰੱਖਦਾ ਬੰਦਾ, ਉਹ ਥਾਵਾਂ ਨਾਲ ਇੱਕ ਬੜਾ ਅਜੀਬ ਮੋਹ ਹੁੰਦਾ ਹਨਾ, ਤੇ ਬੜਾ ਚੰਗਾ ਲੱਗਦਾ ਇਹ ਬਹੁਤ ਗਾਰਡ ਮੇਰੇ ਵੱਲੋਂ ਜੀ
ਜੀ ਜੀ। ਟੈਰੀ ਲੋਚਮ ਜੁੜੇ ਆ ਜੀ, ਕਹਿੰਦੇ ਜੀ ਸਤਿ ਸ੍ਰੀ ਅਕਾਲ ਬਰਾਡ ਐਂਡ ਦੇਵੀ ਭਾਜੀ, ਕਹਿੰਦੇ ਦੇਵੀ ਦਾ ਮਿੱਤਰਾਂ ਦੀ ਆਵਾਜ਼ ਵੀ ਸੁਣਾ ਦਿਓ ਜੀ, ਕੋਈ ਨੀ ਉਹ ਗੀਤ ਅਸੀਂ ਉਹਨਾਂ ਤੋਂ ਵੀ ਥੋੜਾ ਸੁਣਾਂਗੇ ਤੇ ਆਪ ਵੀ ਸੁਣਾਵਾਂਗੇ। ਤੇ ਅੱਗੇ ਸਾਡੇ ਨਾਲ ਤਰਸੇਮ ਰਟੋਲ ਜੁੜੇ ਆ ਜੀ ਮੈਲਬਨ ਤੋਂ, ਉਹ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਕਹਿੰਦੇ ਮਜ਼ਾ ਆ ਰਿਹਾ ਇੰਟਰਵਿਊ ਦਾ। ਤੇ ਸਾਹਿਬਪ੍ਰੀਤ ਸਿੰਘ ਜੁੜੇ ਆ ਜੀ, ਉਹਨਾਂ ਨੇ ਵੀ ਕਿਹਾ ਕਿ ਜੀ ਦੇਵੀ ਭਾਜੀ ਨੂੰ ਰਿਕੁਐਸਟ ਕਰਿਓ ਕਿ ਦੋ ਬੋਲ ਸੁਣਾ ਦੇਣ, ਇੱਕ ਵਾਰ ਹੈ ਉੱਥੇ ਜਾਣਾ ਜੋੜੇ ਮੁਲਕ ਵਿਆਹੀ। ਬਿਲਕੁਲ ਜੀ, ਉਹ ਸੁਣਾਉਣਗੇ ਜ਼ਰੂਰ। ਕੁਲਵਿੰਦਰ ਢਿੱਲੋਂ ਜੁੜਿਆ ਜੀ ਗੋਲਡ ਕੋਸਟ ਤੋਂ, ਤੇ ਉਹਨਾਂ ਨੇ ਵੀ ਕਿਹਾ ਕਹਿੰਦੇ ਜੀ ਦੇਵੀ ਜੀ ਤੁਹਾਡਾ ਸਵਾਗਤ ਹੈ ਆਸਟ੍ਰੇਲੀਆ ਚ, ਮੈਂ ਉਹ ਪਿੰਡ ਤੋਂ ਹਾਂ ਬਿਲੋਂਗ ਕਰਦਾ ਜਿੱਥੇ ਤੁਹਾਡੇ ਦੇਵੀ ਲਾਈਵ 2 ਹੋਇਆ ਸੀ, ਬਹੁਤ ਇੰਜੋਏ ਕੀਤਾ ਸੀ, ਕਦੇ ਨਹੀਂ ਭੁੱਲਦੀ ਉਹ ਨਾਈਟ। ਸੋ ਬਹੁਤ ਮਿਹਰਬਾਨੀ ਕੁਲਵਿੰਦਰ ਬਾਈ। ਤੇ ਜਗਤਾਰ ਸਿੰਘ ਕੰਗ ਸਾਡੇ ਨਾਲ ਜੁੜੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਜੀ ਮਿੰਟੂ ਜੀ ਐਂਡ ਦੇਵੀ ਭਾਜੀ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਤੇ ਮੈਲਬਨ ਤੋਂ ਆ ਜੀ, ਕਹਿੰਦੇ ਅਸੀਂ ਵੀ ਮੈਲਬਨ ਦੇਖਣ ਆਉਣਾ ਜੀ, ਸ਼ੋ ਜ਼ਰੂਰ ਆਇਓ ਜੀ, ਆਪਣੇ ਪਰਿਵਾਰ ਸਮੇਤ ਆਇਓ, ਕਿਉਂਕਿ ਇਹ ਇੱਕ ਪਰਿਵਾਰਕ ਸ਼ੋ ਗਿਣਤੀ ਦੇ ਰਹਿ ਗਏ ਆ ਜਿਨ੍ਹਾਂ ਚ ਦੇਵੀ ਬਾਈ ਦਾ ਸ਼ੋ ਪਰਿਵਾਰਕ ਹੁੰਦਾ ਜੀ। ਤੇ ਇੱਧਰ ਗੁਰਚਰਨ ਸਿੰਘ ਜੁੜੇ ਆ ਜੀ, ਉਹਨਾਂ ਨੇ ਗੁਰਫਤਿਹ ਬੁਲਾਈ ਆ ਤੇ ਕਹਿੰਦੇ ਜੀ ਇੰਜੋਏ ਕਰ ਰਹੇ ਹਾਂ ਜੀ, ਕਹਿੰਦੇ ਆਈ ਲਵ ਇਸ ਸੌਂਗ, ਆਸ਼ਕਾਂ ਦੀ ਕਾਹਦੀ ਜ਼ਿੰਦਗੀ, ਸੰਗ ਬਾਈ ਹੰਸਰਾਜ ਜਵਾਨੀ ਵਿੱਚ ਬਾਰੇ ਗਾਣੇ ਸੁਣੇ ਆ ਬਾਈ, ਬੜੇ ਗਾਣੇ ਸੁਣੇ ਆ ਗੁਰਚਰਨ ਸਿੰਘ ਬ੍ਰਿਜਮੈਨ। ਸੋ ਬਾਈ ਜੀ ਦੇਖੋ, ਦੋ ਤਿੰਨ ਸਿਫਾਰਿਸ਼ਾਂ ਆਈਆਂ, ਇੱਕ ਤਾਂ ਉਹ ਕਿਹੜੇ ਪਿੰਡ ਵਿਆਹੀ ਵਾਲੇ ਦਾ ਇੱਕ ਜ਼ਰੂਰ ਕੋਈ ਯਾਤਰਾ ਜਾਂ ਮੁਖੜਾ ਜ਼ਰੂਰ ਸੁਣਾਓ ਤੁਸੀਂ ਕਿੱਦਾਂ
ਜੀ। ਜੀ ਮੈਂ ਇੱਕ ਦੋ ਲਾਈਨਾਂ ਸੁਣਾਉਣਾ, ਕਿਉਂਕਿ ਮੈਂ ਇੱਕ ਪਹਿਲਾਂ ਮੈਂ ਭੁੱਲਣਾ ਚਾਹਾਂ, ਇਹਨਾਂ ਸ਼ੁਕਰਾਨਾ ਕਰਦੇ ਵੀਰਾਂ ਦਾ, ਇਹ ਸਾਡੇ ਇੰਟਰਨੈਸ਼ਨਲ ਪ੍ਰਮੋਟਰ ਬਿੱਟੂ ਜੀ ਪੁਲਿਸ ਲਿਖਤ ਵਾਲੇ ਸੁਖਰਿੰਦਰਪਾਲ ਸਿੰਘ ਬਿੱਟੂ ਠੇਕੇਦਾਰ, ਅਸੀਂ ਪਿਆਰ ਨਾਲ ਕਹਿੰਦੇ ਹਾਂ, ਤੇ ਮਨਜਿੰਦਰ ਗਰੇਵਾਲ ਸਾਹਿਬ, ਜਗਦੀਪ ਰਾਏ, ਤੇ ਇੱਥੇ ਲੋਕਲ ਥਾਂਦੀ ਟਰਾਂਸਪੋਰਟ ਵਾਲੇ ਜੁਪੀਟਰ ਟੈਕਸੀ ਵਾਲੇ ਕੇ ਵੀ ਐਂਟਰਟੇਨਰ ਵਾਲੇ ਖਹਿਰਾ ਸਾਹਿਬ, ਤੇ ਜਿਹੜਾ ਸਪੈਸ਼ਲ 4 ਦਿਨ ਤੋਂ ਛੋਟਾ ਵੀਰ ਮੇਰੇ ਕੋਲ ਬੈਠਾ ਜਿਹਦੀ ਫੋਨ ਤੇ ਮੈਂ ਗੱਲ ਕਰ ਰਿਹਾ, ਸ਼ਮਸ਼ੇਰ ਕੱਦੋ ਪਿੰਡ ਵਾਲਾ ਛੋਟਾ ਵੀਰ, ਇਹ ਮੈਨੂੰ ਰੋਜ਼ ਸੁੱਤੇ ਪਏ ਨੂੰ ਇਹ ਖਾ ਲਾ ਭਾਜੀ, ਕਹਿੰਦਾ ਉੱਠ ਕੇ ਅੱਖਾਂ ਖੋਲੋ ਤੇ ਚਾਹ ਲੈ ਕੇ ਆਇਆ ਸਾਡੇ ਚਾਹ ਦੀ ਗੜ ਦੀ, ਤੇ ਹੁਣ ਵੀ ਚਾਹ ਲੈ ਕੇ ਆਇਆ, ਚਾਹ ਪੀਂਦੇ ਨਾਲ ਗੱਲਾਂ ਕਰਦੇ ਆ ਤਾਂ ਮਾੜੀ ਅੱਖਾਂ ਖੁੱਲੀਆਂ ਜੀ, ਮਾੜੀ ਸੁਸਤੀ, ਤੇ ਹਾਲੇ ਬੜਾ ਸਵੇਰੇ ਸਵੇਰੇ ਨਾ ਗਲਾ ਭਾਰਾ ਜਿਹਾ ਹੁੰਦਾ, ਗਾਉਣਾ ਮੁਸ਼ਕਿਲ ਆ, ਪਰ ਮੈਂ ਇੱਕ ਇੱਕ ਲੈਣ ਸੁਣਾਉਣਾ ਇਹਨਾਂ ਵੀਰਾਂ ਦੇ ਹੁਕਮ ਤੇ, ਬਾਕੀ
ਜੀ
ਸਟੇਜ ਤੇ ਸਾਰੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ ਇਹਨਾਂ ਦੀਆਂ, ਤਾਂ ਮੈਂ ਦੋ ਬੋਲ ਸੁਣਾਉਣਾ ਦੋਨਾਂ ਗਾ। ਇੱਕ ਸੋਹਣੀ ਸੂਰਤ ਵਾਲੀ ਸਾਨੂੰ ਛੱਡ ਕੇ ਹੋ ਗਈ ਰਾਹੀ, ਦਿਲ ਮੇਰਾ ਕਿੰਨਾ ਕਮਲਾ ਹਾਲੇ ਵੀ ਆਖੀ ਜਾਂਦਾ, ਇੱਕ ਵਾਰ ਹੈ ਉੱਥੇ ਜਾਣਾ ਉਹ ਜਿਹੜੇ ਮੁਲਕ ਵਿਆਹੀ, ਇੱਕ ਵਾਰ ਹੈ ਉੱਥੇ ਜਾਣਾ ਉਹ ਜਿਹੜੇ ਮੁਲਕ ਵਿਆਹੀ। ਨਹੀਂ ਤੂੰ ਤਾਂ ਹੁਣ ਕੀ ਮੁੜਨਾ, ਤੂੰ ਤਾਂ ਹੁਣ ਕੀ ਮੁੜਨਾ, ਤੂੰ ਤਾਂ ਹੁਣ ਕੀ ਮੁੜਨਾ, ਜਿਹੜੀ ਲੰਘ ਗਈ ਘੜੀ ਕਦ ਮੁੜਦੀ, ਮਿੱਤਰਾਂ ਦੀ ਆਵਾਜ਼ ਗੋਰੀਏ, ਮਿੱਤਰਾਂ ਦੀ ਆਵਾਜ਼ ਗੋਰੀਏ, ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਦੀ, ਤੂੰ ਤਾਂ ਹੁਣ ਕੀ ਮੁੜਨਾ।
ਬਹੁਤ ਖੂਬਸੂਰਤ ਜੀ, ਬਹੁਤ ਖੂਬਸੂਰਤ, ਬਹੁਤ ਮਿਹਰਬਾਨੀ। ਤੇ ਇੱਧਰ ਸਾਡੇ ਕੋਲ USA ਤੋਂ ਅਮਨਪ੍ਰੀਤ ਸਿੰਘ ਢੀਂਡਸਾ ਸਾਡੇ ਚੈਨਲ ਦੇ ਡਾਇਰੈਕਟਰ ਨੇ ਜੀ, ਵੀਡੀਓ ਚੈਨਲ ਦੇ, ਜਿਨ੍ਹਾਂ ਦੇ ਥਰੂ ਅਸੀਂ ਤੁਹਾਡੀ ਪਿਛਲੇ ਸਾਲ ਇੰਟਰਵਿਊ ਵੀ ਕੀਤੀ, ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਕਹਿੰਦੇ ਜੀ ਮੈਂ ਸਾਰਿਆਂ ਤੋਂ ਵੱਡਾ ਫੈਨ ਆ, ਇੱਥੇ ਹੁਣ ਨਾ ਮੇਰੇ ਕੋਲ ਬਹੁਤ ਸਾਰੇ ਇਸ ਤਰ੍ਹਾਂ ਦਾ ਇੱਕ ਆਤਮਿਕ ਕੰਪੀਟੀਸ਼ਨ ਚੱਲ ਪਿਆ ਜੀ। ਉਹ ਕਹਿੰਦਾ ਜੀ ਮੈਂ ਵੱਡਾ ਫੈਨ ਆ, ਮੈਂ ਵੱਡਾ ਫੈਨ ਆ। ਫਿਰ ਮੈਨੂੰ ਇਹ ਲੱਗਿਆ ਵੀ ਆਪਾਂ ਤੁਹਾਡੇ ਐਡੀਲੇਡ ਸ਼ੋਅ ਦੇ ਵਿੱਚ ਇੱਕ ਕੰਪੀਟੀਸ਼ਨ ਨਾ ਕਰਾ ਦਈਏ ਵੀ ਕਿਹੜਾ ਸਭ ਤੋਂ ਵੱਡਾ ਫੈਨ ਆ। ਜੀ ਜੀ ਜੀ, ਮੈਨੂੰ ਲੱਗਿਆ। ਤੇ ਇੱਕ ਮੈਨੂੰ ਹੋਰ ਮੈਸੇਜ ਆਇਆ, ਕਹਿੰਦੇ ਜੀ ਦੇਬੀ ਜੀ ਨੂੰ ਪੁੱਛੋ ਜੀ, ਉਹਨਾਂ ਨੇ ਇੱਕ ਸੌਂਗ ਸੁਣਾਇਆ ਸੀ, ਮੈਨੂੰ ਲੱਗਦਾ ਬ੍ਰਿਸਬੇਨ ਸੁਣਾਇਆ ਹੋਣਾ, ਜਿਸ ਬਾਰੇ ਕਿਹਾ ਸੀ ਕਿ 2 ਸਾਲ ਪਹਿਲਾਂ ਰਿਕਾਰਡ ਕੀਤਾ ਸੀ ਬਟ ਕਦੇ ਕਿਸੇ ਨੇ ਸੁਣਨ ਨੂੰ ਨਹੀਂ ਕਿਹਾ। ਕਿਹੜੇ ਸੌਂਗ ਦੀ ਗੱਲ ਸੀ?
ਕਈ ਵਾਰ ਨਾ ਜਿੱਦਾਂ ਕਹਿੰਦੇ ਵੀ ਜਿਹੜਾ ਸ਼ਿਕਵਾ ਗਿਲਾ ਹੁੰਦਾ ਆਪਣੇ ਨਾਲ ਕੀਤਾ ਜਾਂਦਾ ਮੈਨੂੰ, ਹੈ ਨਾ, ਆਪਾਂ ਜੇ ਗੁੱਸਾ ਰੋਸਾ ਹੋਵੇ ਤੀਸਰੇ ਬੰਦੇ ਤੋਂ ਹੋਣਾ ਨਹੀਂ, ਜਿਹਨੂੰ ਆਪਾਂ ਜਾਣਦੇ ਨੇ ਉਹਨਾਂ ਕਾਹਦਾ ਰੋਸਾ, ਹੈ ਨਾ, ਜਿਹਦੇ ਨਾਲ ਪਿਆਰ ਹੁੰਦਾ, ਮੁਹੱਬਤ ਹੁੰਦੀ ਆ, ਉਹਨਾਂ ਆਪਾਂ ਲੜ ਵੀ ਸਕਦੇ ਹਾਂ, ਕਦੇ ਬੋਲ ਵੀ ਸਕਦੇ ਹਾਂ, ਕਦੇ ਗੁੱਸੇ ਹੋ ਸਕਦੇ ਹਾਂ, ਕਦੇ ਫਿਰ ਹੱਸ ਸਕਦੇ ਹਾਂ ਜੀ। ਤਾਂ ਉਹ ਗਾਣਾ ਵਾਕਈ ਇੱਕ ਸਿੰਗਲ ਟਰੈਕ ਮੈਂ ਪ੍ਰਿੰਸ ਘੁੰਮਣ ਨੇ ਮਿਊਜ਼ਿਕ ਕੀਤਾ ਸੀ, ਇੱਕ ਐਲਬਮ ਸ਼ਾਇਦ ਇੱਕ ਗਾਣਾ ਸੀਗਾ ਮੇਰਾ, ਤਾਂ ਉਹ ਮੈਨੂੰ ਬੜਾ ਮੰਨਦੇ ਨੇ। ਮੈਂ ਕਿਹਾ ਯਾਰ ਲੋਕ ਫਰਮਾਇਸ਼ ਲੋਕੀ ਕਰਦੇ ਨੇ, ਮੈਂ ਗਾਵਾਂ ਕਿਉਂ? ਔਰ ਏਦਾਂ ਹੀ ਮਿੰਟੂ ਸਾਹਿਬ ਤੁਹਾਨੂੰ ਗੱਲ ਦੱਸਾਂ, ਤੁਹਾਡੇ ਸ਼ਹਿਰ ਨੂੰ ਸ਼ਰਫ ਹਾਸਲ ਹੈ, ਮੈਨੂੰ ਯਾਦ ਹੈ 2010 ਜਦੋਂ ਪਹਿਲੀ ਵਾਰ ਆਇਆ ਨਾ, ਪਹਿਲੇ ਸ਼ੋਅ ਐਡਲੇਡ ਸੀਗਾ, ਤਾਂ ਇੱਕ ਗਾਣਾ ਮੁੱਕਿਆ, ਹਸਬੈਂਡ ਵਾਈਫ ਮੈਨੂੰ ਯਾਦ ਹੈ 4th row ਚ ਬੈਠੇ ਸੀਗੇ ਕਪਲ, ਉਹਨੇ ਇੱਕਦਮ ਉੱਠ ਕੇ ਕਿਹਾ, ਕਹਿੰਦਾ ਯਾਰ ਅਸੀਂ ਬਾਤ ਤੇਰੇ ਇਸ ਗਾਣੇ ਕਰਕੇ ਆਏ ਹਾਂ, ਕਿਸ ਹਾਲ ਚ ਰਹਿੰਦਾ ਹਾਂ, ਅਸੀਂ ਇਹ ਸੁਣਨਾ ਹੀ ਸੁਣਾ ਸਨ। ਲਿਟਰਲੀ ਮੈਂ ਰੋਣ ਵਾਲਾ ਹੋ ਗਿਆ, ਮੈਂ ਕਿਹਾ ਯਾਰ ਮੈਨੂੰ ਇੰਨੇ ਸਾਲ ਹੋ ਗਏ, ਮੈਂ ਗੁੱਸੇ ਚ ਗਾਇਆ ਨੀ ਸੀ, ਮੈਂ ਕਿਹਾ ਯਾਰ ਜੇ ਏਡਾ ਵੱਡਾ ਗਾਣਾ ਮੇਰੇ ਮਨ ਦੇ ਨੇੜੇ, ਯਾਰ ਕਿਉਂ ਨੀ ਕਿਸੇ ਨੇ ਸੁਣਿਆ, ਇਹਦੀ ਕਿਉਂ ਨੀ ਫਰਮਾਇਸ਼ ਆਈ? ਮੈਂ ਸੱਚੀ ਇਮੋਸ਼ਨਲ ਹੋ ਗਿਆ, ਮੈਂ ਕਿਹਾ ਯਾਰ ਇਹਨਾਂ ਦੇ ਕਪਲ ਦੇ ਨਾਂ ਤੇ ਤਾੜੀ ਮਾਰ ਦਿਓ, ਹਨਾ ਜੀ। ਉਦੋਂ ਬਾਅਦ ਫਿਰ ਮੈਂ ਹੁਣ 5-6 ਸਾਲ ਹੋ ਗਿਆ, ਹਰ ਸਟੇਜ ਤੇ ਮੈਂ ਉਸ ਮਾਹੌਲ ਚ ਉਸ ਗਾਣੇ ਨੂੰ ਸੁਣਾਉਣਾ ਵੀ ਕਿਸ ਹਾਲ ਚ ਰਹਿੰਦਾ ਹਾਂ, ਤੈਨੂੰ ਕੁਝ ਵੀ ਪਤਾ ਨੀ, ਦਿਲ ਤੇ ਕੀ ਸਹਿੰਦਾ ਹਾਂ ਤੈਨੂੰ ਕੁਝ ਵੀ ਪਤਾ ਨੀ, ਹਨਾ ਜੀ। ਤੇ ਇਸ ਤਰ੍ਹਾਂ ਇਹ ਗਾਣਾ ਸੀਗਾ, ਮੈਂ ਉੱਥੇ ਬ੍ਰਿਸਬੇਨ ਬੜਾ ਆਡੀਅੰਸ ਨੇ ਆਨੰਦ ਮਾਣਿਆ, ਵੀ ਮੈਂ ਪਹਿਲਾਂ ਸ਼ਿਕਵਾ ਵੀ ਕੀਤਾ, ਮੈਂ ਕਿਹਾ ਮੈਨੂੰ ਗੁੱਸਾ ਆਇਆ ਤਾਂ ਤੁਹਾਡੇ ਤੇ, ਤੁਸੀਂ ਮੈਨੂੰ ਕਦੇ ਇਸ ਗਾਣੇ ਫਰਮਾਇਸ਼ ਨਹੀਂ ਕੀਤੀ, ਪਰ ਜਦੋਂ ਗਾਇਆ ਤਾਂ ਸਾਰੇ ਬਾਅਦ ਫੀਡਬੈਕ, ਕਹਿੰਦੇ ਯਾਰ ਤੂੰ ਆਪ ਹੀ ਸੁਣਾ ਦਿਆ ਕਰ, ਕਹਿੰਦੇ ਜ਼ਰੂਰੀ ਨੀ ਹੁੰਦਾ ਵੀ ਤੇਰਾ ਹਰ ਗਾਣਾ ਅਸੀਂ ਸੁਣਿਆ ਹੋਵੇ, ਤੇ ਜਿਹੜਾ ਤੈਨੂੰ ਭਾਈ ਚੰਗਾ ਲੱਗਾ ਤੂੰ ਸੁਣਾ ਦਿਆ ਕਰ, ਅਸੀਂ ਆਪ ਹੀ ਸਾਨੂੰ ਫਿਰ ਅਸੀਂ ਦੱਸ ਦਾਂਗੇ ਵੀ ਸਾਨੂੰ ਚੰਗਾ ਲੱਗਿਆ ਕਿ ਨਹੀਂ ਲੱਗਿਆ, ਹਨਾ ਜੀ।
ਜੀ ਜੀ,
ਉਹਦੇ ਬੋਲ ਮੈਂ ਬੈਠੇ ਏਦਾਂ ਹੀ ਮੈਨੂੰ ਸੁਣਾਉਂਦਾ।
ਜੀ ਜੀ ਪਲੀਜ਼।
ਹਾਂਜੀ, ਉਹਦੇ ਬੋਲ ਹੈਗੇ ਕਿ ਤੂੰ ਸਾਰਾ ਕੁਝ ਨਾ ਪੁੱਛਿਆ ਕਰ, ਇੰਨਾ ਕੁਝ ਦੱਸਣਾ ਔਖਾ ਏ, ਤੂੰ ਸਾਰਾ ਕੁਝ ਨਾ ਪੁੱਛਿਆ ਕਰ, ਇੰਨਾ ਕੁਝ ਦੱਸਣਾ ਔਖਾ ਏ, ਉੱਜੜਨਾ ਇੰਨਾ ਔਖਾ ਨਹੀਂ ਤਾਂ ਮੁੜ ਕੇ ਵਸਣਾ ਔਖਾ ਏ। ਕਹਿੰਦਾ ਤੈਥੋਂ ਕਿੰਨਾ ਕੁਝ ਲਕੂ ਲਈਦਾ, ਅਸੀਂ ਕਿੰਨੇ ਔਖੇ ਹੋ ਲਈਦਾ, ਤੇਰੇ ਨਾਲ ਹਮੇਸ਼ਾ ਹੱਸ ਲਈਏ, ਤੇਰੇ ਮਗਰੋਂ ਕੱਲੇ ਰੋ ਲਈਦਾ, ਤੂੰ ਸਾਰਾ ਕੁਝ ਨਾ ਪੁੱਛਿਆ ਕਰ। ਕਹਿੰਦਾ ਕੁਛ ਰਾਜ਼ ਹੋਣਗੇ ਤੇਰੇ ਵੀ, ਕੁਛ ਰਾਜ਼ ਹੋਣਗੇ ਤੇਰੇ ਵੀ, ਤੂੰ ਜਿਨ੍ਹਾਂ ਤੋਂ ਪਰਦੇ ਚੁੱਕੇ ਨਹੀਂ, ਦੱਸਣੇ ਨਾ ਹੋਣ ਮੁਨਾਸਿਬ ਜੋ ਅਸੀਂ ਝਿਜਕ ਕਦਿਆਂ ਨੇ ਪੁੱਛੇ ਨੀ, ਤੂੰ ਸਾਰਾ ਕੁਝ ਨਾ ਪੁੱਛਿਆ ਕਰ। ਇਹ ਚ ਮਿੰਟੂ ਜੀ ਇੱਕ ਸ਼ੇਰ ਸੁਣਾ ਅਗਲਾ, ਇਹ ਮੇਰੇ ਮਨ ਦੇ ਬਹੁਤ ਨੇੜੇ, ਮੈਂ ਕਹਿ ਸਕਦਾ ਇੱਦਾਂ ਦਾ ਸ਼ੇਰ ਜ਼ਿੰਦਗੀ ਚ 1-2 ਵਾਰੀ ਕਹੇ ਜਾਂਦੇ ਬੰਦੇ ਨੂੰ ਮੇਰੇ ਅੱਗੇ ਤੋਂ ਮਾੜਾ ਮੋਟਾ ਜਿਹਾ ਲਿਖਣ ਵਾਲਾ। ਉਹ ਸ਼ੇਰ ਇਹ ਆ ਕਿ ਕੀ ਕਹਿਣੇ ਮੇਰੇ ਲੇਖਾਂ ਦੇ, ਤੇਰੇ ਕੇਸਾਂ ਨਾਲੋਂ ਕਾਲੇ ਨੇ। ਕੀ ਕਹਿਣੇ ਮੇਰੇ ਲੇਖਾਂ ਦੇ, ਤੇਰੇ ਕੇਸਾਂ ਨਾਲੋਂ ਕਾਲੇ ਨੇ, ਉਹ ਦੁੱਖ ਆਪਣੇ ਤੈਨੂੰ ਕਿਉਂ ਦੇਵਾਂ, ਮੈਂ ਬੱਚਿਆਂ ਵਾਂਗੂ ਪਾਲੇ ਨੇ, ਤੂੰ ਸਾਰਾ ਕੁਝ ਨਾ ਪੁੱਛ।
ਕਹਿੰਦਾ ਵਾਹ ਕੀ ਬਾਤ ਹੈ,
ਤੇਰੇ ਤੋਂ ਸੋਹਣੀ ਰੱਬ ਕਰੇ ਤਸਵੀਰ ਨਾ ਵੇਖਾਂ ਮੈਂ ਕੋਈ, ਤੇਰੇ ਮੱਥੇ ਉੱਤੇ ਚਿੰਤਾ ਦੀ ਲਕੀਰ ਨਾ ਵੇਖਾਂ ਮੈਂ ਕੋਈ, ਤੂੰ ਸਾਰਾ ਕੁਝ ਨਾ ਪੁੱਛਿਆ ਕਰ। ਕਹਿੰਦਾ ਦਿਨ ਢਲਦਾ ਸਾਨੂੰ ਵੇਖਣ ਦੇ ਤੂੰ ਚੜ੍ਹਦਾ ਸੂਰਜ ਤੱਕਿਆ ਕਰ, ਰੋਣੇ ਨੂੰ ਅਸੀਂ ਬਥੇਰੇ ਹਾਂ, ਤੂੰ ਜਿਉਣ ਜੋਗੀ ਹੱਸਿਆ ਕਰ, ਤੂੰ ਸਾਰਾ ਕੁਝ ਨਾ ਪੁੱਛਿਆ ਕਰ। ਇਹਦਾ ਆਖਰੀ ਸ਼ੇਰ ਹੈ ਬਾਬਾ ਜੀ ਕਿ ਗੀਤਾਂ ਵਿੱਚ ਪੂਰਾ ਨਹੀਂ ਆਉਂਦਾ ਜੋ ਕੁਝ ਦੇਬੀ ਨੇ ਚਰਿਆ ਏ, ਦੁਨੀਆਂ ਦੀ ਨਜ਼ਰ ਚ ਜਿਉਂਦਾ ਏ, ਉਂਝ ਬੜੀ ਦੇਰ ਦਾ ਮਰਿਆ ਏ, ਤੂੰ ਸਾਰਾ ਕੁਝ ਨਾ ਪੁੱਛਿਆ ਕਰ, ਇੰਨਾ ਕੁਝ ਦੱਸਣਾ ਔਖਾ। ਇਹ ਸੀਗਾ ਗਾਣਾ ਜੀ।
ਵਾਕੇ ਵਾਕਮਾਲ ਆ ਜੀ, ਇਹ ਜੇ ਸੁਣ ਕੇ ਤਾਂ ਰੂਹ ਨੂੰ ਸਕੂਨ ਵੀ ਮਿਲਦਾ ਤੇ ਵਾਕਈ ਬੰਦੇ ਨੂੰ ਏਦਾਂ ਲੱਗਦਾ ਵੀ ਜਿਵੇਂ ਮੇਰੀ ਗੱਲ ਆ ਮੇਰੇ ਚੇਤੇ ਆ ਗਏ ਜੀ ਮੇਰੇ ਉਸਤਾਦ ਸਨ ਜੀ ਬਾਈ ਗੁਰਮੇਲ ਸਰਾਂ ਜਿਹੜੇ ਕਾਫੀ ਵੱਡੇ ਰੁਤਬੇ ਸੀ, 2-4 ਸਾਲ ਪਹਿਲਾਂ ਸਾਨੂੰ ਛੱਡ ਗਏ ਆ, ਤੇ ਮੈਂ ਉਹਨਾਂ ਦਾ ਇੱਕ ਨਾ ਛੋਟੀ ਜੀ ਇੱਕ ਉਹਨਾਂ ਨੇ ਜਦੋਂ ਹਾਈਕੂ ਲਿਖਦੇ ਸੀ ਉਸ ਟਾਈਮ ਚ ਉਹਨਾਂ ਨੇ ਇੱਕ ਛੋਟੀ ਜੀ 2 ਲਾਈਨਾਂ ਲਿਖੀਆਂ ਸੀ, ਉਹ ਕਹਿੰਦੇ ਉਹਦੇ ਚ ਸੀ ਕਹਿੰਦੇ ਰੋਣ ਦੀਆਂ ਬਹੁਤ ਸਾਰੀਆਂ ਵਿਧੀਆਂ ਦਾ ਅਵਿਸ਼ਕਾਰ ਕੀਤਾ ਮੈਂ ਤੇਰੇ ਜਾਣ ਮਗਰੋਂ। ਸੋ
ਵਾਹ 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 ਬਾਤ ਹੈ, ਕੀ ਬਾਤ
ਹੈ। ਹਾਂਜੀ ਜੀ, ਦੇਖੋ ਛੋਟੀ ਜੀ ਲਾਈਨ ਚ ਕਿੰਨੀ ਗੱਲ ਕਹਿ ਗਏ, ਕਹਿੰਦੇ ਰੋਣ ਦੀਆਂ ਬਹੁਤ ਸਾਰੀਆਂ ਵਿਧੀਆਂ ਦਾ ਅਵਿਸ਼ਕਾਰ ਕੀਤਾ ਤੇਰੇ ਜਾਣ ਮਗਰੋਂ।
ਕੈਸੇ ਕੈਸੇ ਹੋ ਗਿਆ, ਸਲਾਮ ਹੈ, ਸਲੂਟ ਹੈ ਨਾ ਲੋਕਾਂ।
ਜੀ 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 ਜੀ। ਸੋ ਦੇਵੀ ਬਾਈ ਬਹੁਤ ਸਾਰੇ ਸੁਨੇਹੇ ਆ ਰਹੇ ਆ, ਮੈਂ ਛੇਤੀ ਛੇਤੀ ਸੱਜਣਾ ਮਿੱਤਰਾਂ ਦੇ ਨਾਂ ਲਵਾਂਗਾ ਕਿਉਂਕਿ ਉਹ ਨਾਰਾਜ਼ ਹੋ ਜਾਣਗੇ। ਨਹੀਂ, ਹਰਮੀਤ ਸਿੰਘ ਚੰਨਾ ਜੁੜਿਆ ਜੀ ਮੈਲਬਨ ਤੋਂ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ। ਰਮਨਜੀਤ ਜੰਡੋਰੀਆ ਸਾਹਿਬ ਜੁੜੇ ਆ, ਉਹਨਾਂ ਨੇ ਵੀ ਕਹਿੰਦੇ ਜੀ ਪਲੀਜ਼ ਪਲੇ ਸਾਈਕਲ ਬਾਏ ਦੇਵੀ ਬਾਈ ਜੀ। ਕੋਈ ਨੀ ਜੀ, ਜ਼ਰੂਰ ਬਾਅਦ ਚ ਤੁਹਾਨੂੰ ਗਾਣਾ ਵੀ ਸੁਣਾਵਾਂਗੇ। ਸਤੀ ਸਿੰਘ ਕੌਫਸ ਹਾਰਬਰ ਬਲਗੂਲੀਆ ਤੋਂ ਜੁੜਿਆ ਜੀ, ਸਤਿ ਸ੍ਰੀ ਅਕਾਲ ਮਿੰਟੂ ਭਾਜੀ ਐਂਡ ਦੇਵੀ ਭਾਜੀ, ਮੇਰੇ ਨਾਨਕੇ ਪਿੰਡ ਆ ਜੀ ਮਹਿਲਪੁਰ। ਸੋ ਹੁਣ ਸਟੀਰੀਆਂ ਕੱਢਣ ਤੇ ਚੱਲ ਰਹੇ ਸਾਡੇ ਲਿਸਨਰ ਤੇ। ਹਾਂਜੀ, ਜਗਤਾਰ ਜੋਗਿੰਦਰ ਸਿੰਘ ਸੋਹੀ ਸਿਡਨੀ ਤੋਂ ਜੁੜਿਆ ਜੀ, ਗੁੱਡ ਮਾਰਨਿੰਗ ਬਰਾੜ ਬਾਈ ਜੀ ਦੇਵੀ ਬਾਈ ਜੀ, ਆਲ ਸਿਡਨੀ ਟੈਕਸੀ ਡਰਾਈਵਰ ਇੰਜੋਇੰਗ ਯੂਅਰ ਪ੍ਰੋਗਰਾਮ। ਸੋ ਬਿਲਕੁਲ ਜੀ, ਤੇ ਤੁਸੀਂ ਕੱਲਾ ਇੰਜੋਏ ਨਾ ਕਰੋ ਅੱਜ,
ਜਿਹੜੇ ਮੇਰੀ ਮੇਰੀ
ਦਰਾਜ ਵੀ ਜ਼ਰੂਰ ਜਾਇਓ।
ਮੈਂ ਵੀ ਸਾਬਕਾ ਪੰਜ ਸਾਲ ਭਾਈ,
ਬਿਲਕੁਲ ਜੀ ਬਿਲਕੁਲ ਆਉਣਗੇ ਜੀ, ਬਿਲਕੁਲ ਆਉਣਗੇ। ਤੇ ਸੁਪਿੰਦਰ ਪਾਲ ਜੁੜਿਆ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਹਰਮਨ ਰੇਡੀਓ ਐਂਡ ਦੇਵੀ ਭਾਜੀ, ਮੇਰੇ ਪਿੰਡ ਰੂਪਾਵਾਲ ਹੈ, ਦੇਵੀ ਭਾਜੀ ਇਜ਼ ਵਨ ਆਫ ਮਾਈ ਫੇਵਰੇਟ ਗੀਤਕਾਰ ਆ ਜੀ ਕਹਿੰਦੇ, ਤੇ ਰਾਈਟਰ ਆ, ਬਹੁਤ ਵਧੀਆ ਸ਼ਾਇਰੀ ਕਰਦੇ ਨੇ ਪਲੀਜ਼ ਭਾਜੀ, ਬਹੁਤ ਵਧੀਆ ਸ਼ਾਇਰੀ ਕਰਦੇ ਨੇ ਭਾਜੀ। ਸੁਪਿੰਦਰ ਸਿੰਪੀ ਸਿਡਨੀ ਤੋਂ ਆ ਜੀ, ਸੋ ਲੱਗਦਾ ਸਿੰਪੀ ਭਾਈ ਤੁਸੀਂ ਟਿਕਟ ਲੈ ਲਈ ਹੋਣੀ ਹੈ ਸ਼ੋਅ ਦੀ। ਸੋ ਅੱਗੇ ਅਮਨ ਢਿੱਲੋਂ ਟੌਂਸਵਿਲ ਤੋਂ ਜੁੜਿਆ ਜੀ ਸਾਡੇ ਨਾਲ, ਗੁੱਡ ਮਾਰਨਿੰਗ ਬੁਲਾ ਰਹੇ ਆ ਤੇ ਸਤਿ ਸ੍ਰੀ ਅਕਾਲ ਕਹਿ ਰਹੇ ਜੀ। ਵੈਸੇ ਤਾਂ ਮੇਰੀ ਦੂਰ ਦੀ ਰਿਸ਼ਤੇ ਰਹੀ ਹੈ ਭਾਜੀ ਨੇ ਨਾਲ, ਬਟ ਗੱਲ ਪਹਿਲੀ ਵਾਰ ਹਰਮਨ ਰੇਡੀਓ ਦੇ ਥਰੂ ਕਰ ਰਿਹਾ ਜੀ। ਦੇਖ ਲਓ ਜੀ, ਤੁਹਾਡੇ ਰਿਸ਼ਤੇਦਾਰ ਹਰਮਨ ਰੇਡੀਓ ਦੇ ਜ਼ਰੀਏ ਜੁੜੇ ਹੋਣ ਰਾਤ ਨਾਲ।
ਨਹੀਂ, ਆਪ ਸਾਰੇ ਹੁਣ ਹਰਮਨ ਰੇਡੀਓ ਦੇ ਰਿਸ਼ਤੇਦਾਰ ਬਣ ਜਾਂਦੇ ਜੀ ਅੱਜ, ਹੈ ਨਾ, ਕਿਉਂਕਿ ਇਹ ਇੱਕ ਜ਼ਰੀਆ
ਹੈ। ਜੀ 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 ਜੀ, ਬਿਲਕੁਲ ਜੀ,
ਮੈਂ ਸਮਝਦਾ ਇੱਕ ਜਿਹੜੇ ਤੁਹਾਡੇ ਵਰਗੇ ਸੂਰਤਾਂ ਹੋਸਟ ਹੈ ਨਾ, ਚੰਗਾ ਇੱਕ ਅਦਾਰੇ ਆ, ਮੈਂ ਸਮਝਦਾ ਇਹ ਵੀ ਇੱਕ ਸਾਂਝਾ ਪਾਉਣ ਦੇ ਵਿੱਚ ਇੱਕ ਸਹਾਇਕ ਹੁੰਦੇ ਮੈਂ, ਹੈ ਨਾ ਜੀ, ਤੇ ਜਿੱਥੇ ਮਤਲਬ ਚਿਰਾਂ ਦੇ ਮਤਲਬ ਹੋਏ ਵੀ ਜਾਂ ਚਿਰਾਂ ਮੁਲਾਕਾਤ ਹੋ ਜਾਂਦੀ ਹੈ, ਗੱਲਬਾਤ ਦੇ ਜ਼ਰੀਏ ਮੁਲਾਕਾਤ ਹੋ ਜਾਂਦੀਆਂ ਨੇ।
ਜੀ ਜੀ ਜੀ, ਗੁਰਿੰਦਰ ਸਿੰਘ ਬੈਂਸ ਜੁੜਿਆ ਜੀ ਮੈਲਬਨ ਤੋਂ, ਸਤਿ ਸ੍ਰੀ ਅਕਾਲ ਮਿੰਟੂ ਭਾਜੀ ਐਂਡ ਦੇਵੀ ਭਾਜੀ, ਅਸੀਂ ਵੀ ਹੁਸ਼ਿਆਰਪੁਰ ਦੇ ਗੜ੍ਹਦੀਵਾਲ ਏਰੀਆ ਤੋਂ ਆ, ਦੇਵੀ ਵੀਰ ਪਹਿਲੇ ਸਿੰਗਰਾਂ ਵਿੱਚੋਂ ਹਨ ਜਿਨ੍ਹਾਂ ਦੇ ਈਗੋ ਨਹੀਂ ਹੈ, ਤੇ ਬਟ ਹੁਣ ਦੇ ਸਿੰਗਰ ਤਾਂ ਪੂਰੇ ਹਵਾ ਚ ਰਹਿੰਦੇ ਨੇ। ਨਾਈਸ ਪ੍ਰੋਗਰਾਮ, ਬਿਲਕੁਲ ਜੀ, ਮੈਂ ਵੀ ਇਹਦੀ ਪ੍ਰੋੜਤਾ ਕਰਦਾ ਜੀ ਵੀ ਪਾਤਰ ਸਾਹਿਬ ਦੇ ਸ਼ਗਿਰਦ ਚ ਜੇ ਈਗੋ ਹੋਊਗੀ ਤਾਂ ਇਹ ਤਾਂ ਮੈਨੂੰ ਲੱਗਦਾ ਫਿਰ ਅੱਤ ਕਥਨੀ ਹੋ ਜੂਗੀ, ਕਿ ਨਹੀਂ ਦੇਵੀ?
ਮੈਂ ਤਾਂ ਜੀ ਉਹ ਗੱਲ ਜਿਹੜੀ ਸੁਣਾਈ ਆ ਤੁਸੀਂ ਏਅਰਪੋਰਟ, ਮੈਂ ਨਮਨ ਸਜਦਾ ਕਰਦਾ ਗੁਰੂ ਜੀ ਨੂੰ, ਵੈਸੇ ਹਰ ਸਾਹ ਨਾਲ ਸਜਦਾ ਕਰਦਾ ਉਹਨਾਂ ਨੂੰ, ਤੇ ਕਹਿੰਦੇ ਰੱਬਾ ਕਹਿੰਦਾ ਵੀ ਮੈਨੂੰ ਇਦਾਂ ਦਾ ਬਣਾ ਦੇ ਜਿੱਦਾਂ ਦਾ ਮੇਰਾ ਪੁੱਤ ਕਹਿੰਦਾ। ਕਿੱਡੀ ਬਾਜੀ ਵੱਡੀ ਗੱਲ ਹੈ, ਓਏ ਹੋਏ ਹੋਏ, ਖਤਮ ਯਾਰ ਖਤਮ, ਜਿਹਨੂੰ ਪਰੇ ਕੀ ਹੋ ਸਕਦਾ ਹੈ ਨਾ, ਓਏ
ਹੋਏ ਹੋਏ,
ਵਾਹ 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 ਵਾਹ,
ਬਹੁਤ ਵਧੀਆ ਜੀ। ਤੇ ਇੱਧਰ ਕਹਿੰਦੇ ਜੀ ਧਣੀ ਸਾਹਿਬ ਕਹਿੰਦੇ ਜੀ ਸਤਿ ਸ੍ਰੀ ਅਕਾਲ, ਤੇ ਕਹਿੰਦੇ ਬਸ ਪ੍ਰੋਗਰਾਮ ਦਾ ਮਜ਼ਾ ਆ ਰਿਹਾ ਸੀ ਤਾਂ, ਆਈ ਲਵ ਯੂ ਦੇਵੀ ਬਾਈ, ਸੋ ਬਹੁਤ ਪਿਆਰ ਕਰਦੇ ਜੀ ਤੁਹਾਨੂੰ। ਜਗਤਾਰ ਸਿੰਘ ਗਿੱਲ ਢੁੱਡੀਕਿਆਂ ਵਾਲੇ ਫੇਰ ਜੁੜੇ ਆ, ਕਹਿੰਦੇ ਦੇਵੀ ਵੀਰ ਇੱਕ ਸਵਾਲ ਪੁੱਛਿਓ, ਕਲਾਕਾਰ ਵਧੀਆ ਸਮਾਜ ਦੀ ਸਿਰਜਣਾ ਚ ਹਿੱਸਾ ਪਾਉਂਦੇ ਨੇ, ਜੇ ਅੱਜ ਹਥਿਆਰ ਲਲਕਾਰਿਆਂ ਦੀ ਗਾਇਕੀ ਚੱਲ ਰਹੀ ਹੈ ਤਾਂ ਪੰਜਾਬ ਦੀ ਨੌਜਵਾਨੀ ਨੂੰ ਕੀ ਸੇਧ ਦੇ ਰਹੀ ਹੈ? ਸੋ ਬਿਲਕੁਲ ਇਸ ਸਵਾਲ ਤੇ ਆਪਾਂ ਚਰਚਾ ਕਰਦੇ ਹਾਂ, ਪਰ ਮੈਂ ਪਹਿਲਾਂ ਥੋੜੇ ਜਿਹੇ ਨਾ ਛੇਤੀ ਛੇਤੀ ਬਹੁਤ ਸਾਰੇ ਮੈਸੇਜ ਆਏ ਉਹ ਲੈ ਲਾਂ। ਪ੍ਰਦੀਪ ਸਿੰਘ ਜੁੜਿਆ ਜੀ ਫ੍ਰੈਜ਼ਨੋ ਤੋਂ, ਤੇ ਬੜੇ ਸਾਡੇ ਪਿਆਰੇ ਲਿਸਨਰ ਆ ਜੀ, ਤੇ ਉਹ ਕਹਿੰਦੇ ਸਤਿ ਸ੍ਰੀ ਅਕਾਲ ਆ ਜੀ ਤੁਹਾਨੂੰ ਸਾਰਿਆਂ ਨੂੰ, ਕਹਿੰਦੇ ਮੇਰੀ ਵੀ ਸਤਿ ਸ੍ਰੀ ਅਕਾਲ ਲਾਇਓ ਦੇਵੀ ਭਾਜੀ ਨੂੰ, ਧੰਨ ਧੰਨ ਕਰਾਈ ਜਾਂਦੇ ਆ ਜੀ। ਸੋ ਬਹੁਤ ਮਿਹਰਬਾਨੀ ਪ੍ਰਦੀਪ ਬਾਈ। ਹਰਮੀਤ ਸਿੰਘ ਚੰਨਾ ਮੈਲਬਨ ਤੋਂ ਫੇਰ ਜੁੜੇ ਆ ਜੀ, ਤੇ ਉਹਨਾਂ ਨੇ ਫੇਰ ਕਿਹਾ ਜੀ ਕਹਿੰਦੇ ਹੁਸ਼ਿਆਰ, ਮੈਂ ਕਹਿੰਦੇ ਵੀ ਐਂ ਵੀ ਹੁਸ਼ਿਆਰਪੁਰ ਨਾਲ ਰਿਟਾਇਰ ਇੰਸਪੈਕਟਰ ਫਰੋਮ ਪੰਜਾਬ ਪੁਲਿਸ ਆ ਜੀ, ਆਲਸੋ ਸਤਿ ਸ੍ਰੀ ਅਕਾਲ ਟੂ ਬਾਕੀ ਸਾਰੇ ਮਿੱਤਰਾਂ ਨੂੰ ਵੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਹ ਵੀ ਤੁਹਾਡੇ ਨਾਲ ਸਾਂਝ ਪਾਉਂਦੇ ਆ। ਜਸ ਜੁੜੇ ਆ ਜੀ ਕਹਿੰਦੇ ਮਿੰਟੂ ਭਾਜੀ ਮੇਰਾ ਪਿੰਡ ਵੀ ਨੈਕਸਟ ਵਿਲੇਜ ਆ ਜੀ ਦੇਵੀ ਭਾਜੀ ਤੋਂ, ਵਿਲੇਜ ਤੋਂ ਪੰਡੋਰੀ ਗੰਗ ਸਿੰਘ, ਮਿਹਰਬਾਨੀ ਜੀ ਨਾਨਕ
ਆਵਾਜ਼ ਮਾਰੀ ਸੁਣਦੀ ਹੈ ਜੀ ਇਹਨਾਂ ਨੇੜੇ ਪਿੰਡ
ਬਿਲਕੁਲ ਅੱਛਾ ਅੱਛਾ ਅੱਛਾ
ਥੈਂਕ ਯੂ
ਤੇ ਇੱਧਰ ਨਾਨਕ ਬੇਕਰੀ ਡੈਂਡੀ ਨੋਂਗ ਤੋਂ ਜੀ ਜੀ ਨਾਨਕ ਵੇਰੀ ਬੇਕਰੀ ਡੈਂਡੀ ਨੋਂਗ ਤੋਂ ਜੁੜੇ ਆ ਜੀ ਮੈਲਬਨ ਤੋਂ ਕਹਿੰਦੇ 17 ਸਾਲ ਪਹਿਲਾਂ ਲਾਈਵ ਸੁਣਿਆ ਸੀ ਜੀ ਤੇ ਹੁਣ ਕਹਿੰਦੇ ਮੈਲਬਨ ਸੁਣਨਾ ਦੁਬਾਰੇ ਤੇ ਇੰਤਜ਼ਾਰ ਕਰ ਰਹੇ ਆ ਨਾਨਕ ਬੇਕਰੀ ਤੋਂ ਬਾਈ ਸਾਡੇ ਲਾਡੀ ਬਾਈ ਜੀ ਹੋਰੇ ਤੇ ਉਹ ਕਹਿੰਦੇ ਜੀ ਮੈਲਬਨ ਨੂੰ ਇੰਤਜ਼ਾਰ ਹੋ ਰਿਹਾ 17 ਸਾਲਾਂ ਬਾਅਦ ਦੇਬੀ ਬਾਈ ਨੂੰ ਸੁਣਾਂਗੇ ਤੇ ਉਸ ਤੋਂ ਬਾਅਦ ਸਾਡੇ ਨਾਲ ਜੁੜੇ ਆ ਜੀ ਇੰਦਰ ਤੇ ਇੰਦਰ ਹੋਰਾਂ ਨੇ ਕਿਹਾ ਜੀ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਹੈ ਦੇਬੀ ਜੀ ਨੂੰ ਬ੍ਰੇਕਫਾਸਟ 'ਚ ਹੀ ਬਹੁਤ ਰੌਣਕਾਂ ਲਾ ਦਿੱਤੀਆਂ ਜੀ ਬਹੁਤ ਸੋਹਣੀ ਗੁਫ਼ਤਗੂ ਚੱਲ ਰਹੀ ਹੈ ਜੀ ਇੰਦਰ ਸਿੰਘ ਬੇਕਰਸਫੀਲਡ ਕੈਲੀਫੋਰਨੀਆ ਤੋਂ ਜੁੜੇ ਆ ਜੀ ਤੇ ਹਰਪ੍ਰੀਤ ਸਿੰਘ ਜੁੜੇ ਆ ਜੀ ਸਤਿ ਸ਼੍ਰੀ ਅਕਾਲ ਮਿੰਟੂ ਭਾਜੀ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਡਾਰਬਨ ਤੋਂ ਜੁੜੇ ਜੀ ਤੇ ਪ੍ਰੀਤ ਪਾਵਲਾ ਜੁੜੇ ਆ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਮਿੰਟੂ ਭਾਜੀ ਐਂਡ ਦੇਬੀ ਬ੍ਰਦਰ ਕਹਿੰਦੇ ਸੌਂਗ ਕਿਹੜੀ ਐਲਬਮ 'ਚ ਸੀ ਤੇ ਸਾਰਾ ਕੁਝ ਨਾ ਪੁੱਛਿਓ ਸੋ ਪਲੀਜ਼ ਇਹ ਵੀ ਦੱਸਿਓ ਦੇਬੀ ਬਾਈ ਜਿਹੜਾ ਤੁਸੀਂ ਸਾਰਾ ਕੁਝ ਨਾ ਪੁੱਛਿਓ ਵਾਲਾ ਸੌਂਗ ਆ ਉਹ ਸਾਡੇ ਸੰਗਤ ਕਿੱਥੋਂ ਲੈ ਸਕਦੇ ਆ ਤੇ ਕਿਹੜੀ ਐਲਬਮ 'ਚ
ਉਹ ਨਾ ਮੈਂ ਇੱਦਾਂ ਕਰਦਾ ਵੀ ਮੈਨੂੰ ਬਾਅਦ ਗੱਲਾਂ ਚੇਤਾ ਨਾ ਭੁੱਲ ਜਾ ਨਾ ਜਿਹੜੇ ਪੰਜਾਬ 'ਚ ਤਿੰਨ ਚਾਰ ਮੁੰਡੇ ਯੰਗ ਮੁੰਡੇ ਜਿਹੜਾ ਮੇਰਾ ਅਫੀਸ਼ੀਅਲ ਪੇਜ ਚਲਾਉਂਦੇ ਆ ਨਾ ਜੀ ਦੇਬੀ ਸਲੈਸ਼ ਅਫੀਸ਼ੀਅਲ ਜਿਹੜੇ ਆਪਣਾ ਫੇਸਬੁੱਕ ਵਾਲਾ ਅਫੀਸ਼ੀਅਲ ਪੇਜ ਹੈਗਾ ਨਾ ਉਹ ਮੁੰਡਾ ਨਰਿੰਦਰ ਕਾਮਰਾ ਸਰ ਕੋਟਕਪੂਰੇ ਤੋਂ ਤਾਂ ਇੱਕ ਗੁਰਪ੍ਰੀਤ ਗੋਪੀ ਆ ਅਮਨ ਸਹਿਗਲ ਮੁਕਤਸਰ ਤੋਂ ਇੱਕ ਤਰਨ ਤਾਰਨ ਤੋਂ ਪੂਲਾ ਕਾਂਗਿਆ ਨਾ ਚਾਰ ਕੁ ਮੁੰਡੇ ਮਿਹਨਤ ਕਰਦੇ ਬੜੀ ਮੈਂ ਕਈ ਹੈਰਾਨ ਹੁੰਦਾ ਕਿ ਮੇਰੇ ਕਈ ਗਾਣੇ ਜਿਹੜੇ ਉਹਨੇ ਜੰਮਣ ਵੇਲੇ ਦੇ ਲਿਖੇ ਹੋਣੇ ਆ ਉਹ ਲੱਭ ਲੱਭ ਕੇ ਪੋਸਟਰ ਪਾਉਂਦੇ ਰਹਿੰਦੇ ਆ ਤਾਂ ਉਹ ਇੱਦਾਂ ਦਾਵਾ ਕਰਦੇ ਹੁੰਦੇ ਕਹਿੰਦੇ ਯਾਰ ਕੋਈ ਵੀ ਦੇਬੀ ਭਾਜ ਜਿਹੜਾ ਫੈਨ ਆ ਜਿਹਨੂੰ ਦੇਬੀ ਭਾਜ ਦਾ ਲਿਖਿਆ ਜਾਂ ਗਾਇਆ ਕੋਈ ਵੀ ਗਾਣਾ ਨਹੀਂ ਲੱਭਦਾ ਅਸੀਂ ਕਹਿੰਦੇ ਇੱਕ ਚੈਲੰਜ ਨੀ ਬੜੇ ਕਰਨ ਕਰਾ ਮਾਤੀ ਤਵੀਤ ਪਰ ਦੇ ਕੇ ਪੁਰਾਣਾ ਮਰੀਜ਼ ਠੀਕ ਕਰਨਾ ਉਹ ਇੱਦਾਂ ਚੈਲੰਜ ਕਰ ਦਿੰਦੇ ਆ ਕਹਿੰਦੇ ਅਸੀਂ ਕਿਤੋਂ ਵੀ ਲੱਭ ਕੇ ਲਈਏ ਅਸੀਂ ਦੇਬੀ ਭਾਜ ਦਾ ਗਾਣਾ ਲਿਖਿਆ ਜਾਂ ਗਾਇਆ ਲੱਭ ਕੇ ਭੇਜਾਂਗੇ ਤੋ ਪਲੀਜ਼ ਮੈਂ ਫੋਨ ਨੰਬਰ ਮੈਂ ਤੁਹਾਨੂੰ ਦੱਸਦਾ ਉਹਦਾ ਹੈਗਾ ਤੁਸੀਂ ਏਅਰ ਤੇ ਬੋਲਦੇ ਹੋ ਨਰਿੰਦਰ ਕਾਮਰਾ ਜਿਹੜਾ ਕੋਟਕਪੂਰੇ ਵਾਲਾ ਮੁੰਡਾ ਆਪਣਾ ਪੇਜ ਚਲਾਉਂਦਾ ਉਹਦਾ ਹੈਗਾ 94781 ਜ਼ੀਰੋ 7221 ਮੈਂ ਰਿਪੀਟ ਕਰਦਾ ਕਿ
94781
ਹਾਂਜੀ ਨਰਿੰਦਰ ਕਾਮਰਾ ਤੇ ਉਹਨਾਂ ਨੂੰ ਦੱਸ ਦਿਓ ਕਿ ਮੈਂ ਉਹਨੂੰ ਫੋਨ ਵੀ ਮਿਲ ਰਿਹਾ ਮੈਂ ਸ਼ਾਮ ਨੂੰ ਗੱਲ ਕਰਕੇ ਦੱਸ ਦੂੰਗਾ ਵੀ ਜਿਹੜਾ ਵੀ ਗਾਣਾ ਨਾ ਉਹਨੇ ਕਿਹਨਾਂ ਕੋਲੋਂ ਪੈਦਾ ਕਰ ਦੇਣਾ ਉਹਨੇ ਸਾਈਟ ਤੋਂ ਲੱਭ ਲੈਣਾ ਕਿਉਂਕਿ ਮਲਟੀ ਤੇ ਭਾਈ ਜੀ 2 ਸਾਲ ਪਹਿਲਾਂ ਪ੍ਰਿੰਸ ਵੀਰ ਨੇ ਮਿਊਜ਼ਿਕ ਕੀਤਾ ਸੀ ਇੱਕ ਇੱਕ ਗਾਣਾ ਸੀਗਾ 6-7 ਕਲਾਕਾਰਾਂ ਦਾ ਤਾਂ ਉਹਦਾ ਵੀਡੀਓ ਵਗੈਰਾ ਨਹੀਂ ਸੀ ਇਸ ਕਰਕੇ ਕਈ ਵਾਰ ਵੀਡੀਓ ਤੇ ਛੇਤੀ ਲੱਭ ਪੈਂਦਾ ਤੇ ਉਹ ਫੋਨ ਕਰਨ ਤੇ ਉਹ 100% ਗਰੰਟੀ ਉਹ ਲੱਭ ਕੇ ਇਹਨਾਂ ਨੂੰ ਇੱਕ ਦਿਨ ਚ ਭੇਜ ਦੇਣਗੇ ਕਿਤੇ ਨਾ ਕੋਈ ਪੈਦਾ ਕਰਕੇ ਤੇ ਜ਼ਰੂਰ ਤੇ ਨਹੀਂ ਤਾਂ ਮੈਂ ਪ੍ਰਿੰਸ ਨੂੰ ਕਹਿ ਕੇ ਇੱਥੇ ਮੰਗਵਾ ਦੇਣਾ ਸ਼ੇਅਰ ਕਰ ਦੂੰ ਵੀਰ ਜਾਂ ਇਹ ਤੁਹਾਨੂੰ ਦੇ ਦੇਣਗੇ ਹਨਾ
ਜੀ ਬਿਲਕੁਲ ਅਸੀਂ ਹਰ ਫੋਨ ਨੰਬਰ ਸਾਰੇ ਨੋਟ ਕਰ ਲਾਂਗੇ ਕਰਾਂਗੇ ਸਾਰਿਆਂ ਨਾਲ
94781072 ਜੀ ਉਹ ਨਰਿੰਦਰ ਕਾਮਰਾ ਮੁੰਡਾ ਜਿਹੜਾ ਪੇਜ ਚਲਾਉਂਦਾ ਉਹਦਾ ਨੰਬਰ ਉਹਨੇ ਆਪੇ ਅਰੇਂਜ ਕਰ ਦੇਣਾ ਗਾਣਾ ਕਿਤੇ ਨਾ ਕਿਤੇ
ਜੀ 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 ਜੋ ਦੂਰ ਕਰਾਂਗੇ ਜੀ ਸੋ ਅੱਗੇ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਕ ਅੰਮ੍ਰਿਤਸਰ ਤੋਂ ਵੱਡੇ ਤੜਕੇ ਉੱਠ ਕੇ ਜੁੜਿਆ ਕਹਿੰਦੇ ਬਹੁਤ ਹੀ ਵਧੀਆ ਇੰਟਰਵਿਊ ਚੱਲ ਰਹੀ ਹੈ ਜੀ ਮਜ਼ਾ ਆ ਰਿਹਾ ਤੜਕੇ ਵੱਡੇ ਤੜਕੇ ਸੁਣ ਕੇ ਸੁਖਦੀਪ ਸਿੰਘ ਕੋਬਰਮ ਰਿਆੜ ਕੋਬਰਮ ਤੋਂ ਜੁੜੇ ਆ ਤੇ ਕਹਿੰਦੇ ਜੀ ਸਤਿ ਸ਼੍ਰੀ ਅਕਾਲ ਤੇ ਬਹੁਤ ਕੰਮ ਕਰ ਰਹੇ ਨਾਲ ਨਾਲ ਪ੍ਰੋਗਰਾਮ ਇੰਜੋਏ ਕਰ ਰਹੇ ਆ ਅੰਮ੍ਰਿਤ ਗੁਰਾਇਆ ਸਿਡਨੀ ਤੋਂ ਜੁੜੇ ਆ ਜੀ ਤੇ ਉਹਨਾਂ ਕਿਹਾ ਜੀ ਉਹਨਾਂ ਦਿਨਾਂ ਵਿੱਚ ਦੱਸਦੀ ਮੈਨੂੰ ਚਾਹੁੰਦੀ ਸੀ ਕਿ ਨਹੀਂ ਸੁਣਾ ਦਿਓ ਲਾਈਵ ਹੁਣੇ ਹਾਂਜੀ ਗੁੱਡ ਜੋਬ ਇੱਧਰ ਸਾਡੇ ਮਨਪ੍ਰੀਤ ਬਾਈ ਨੇ ਹੋਰਾਂ ਨੇ ਢੀਂਡਸਾ ਹੋਰਾਂ ਨੇ ਕਿਹਾ ਜੀ ਕਹਿੰਦੇ ਜਾਂਦੇ ਜਾਂਦੇ ਬਾਈ ਤੋਂ ਇਹ ਜ਼ਰੂਰ ਦੋ ਲੈਣਾ ਸੁਣਿਓ ਕਿਸ ਹਾਲ ਚ ਰਹਿੰਦੇ ਹਾਂ ਜੀ ਜ਼ਰੂਰ ਸੁਣਾਇਓ ਸੋ ਬਾਈ ਜੀ ਮੈਂ ਤੁਹਾਨੂੰ ਦੱਸਦਾ ਵੀ ਆਪਣੇ ਕੋਲ ਮਿੰਟ ਰਹਿ ਗਏ 8-10 ਤੇ 8-10 ਮਿੰਟਾਂ ਦੇ ਵਿੱਚ ਇੱਕ ਤਾਂ ਤੁਹਾਡੇ ਤੋਂ ਲੈਣਾ ਸੀ ਸੁਨੇਹਾ ਸਾਡੇ ਸਰੋਤਿਆਂ ਲਈ ਤੇ ਦੂਜੇ ਅਸੀਂ ਆਹ 2 ਕੁ ਗਾਣਿਆਂ ਦੇ ਥੋੜੇ ਥੋੜੇ ਬੋਲ ਸੁਣਨੇ ਆ ਉਹ ਹੁਣ ਤੁਸੀਂ ਆਪੇ ਮੈਨੇਜ ਕਰੋ ਮੈਂ ਟਾਈਮ ਨਹੀਂ ਖਰਾਬ ਕਰਦਾ ਬੋਲ ਕੇ ਹੁਣ ਤੁਹਾਨੂੰ ਹੀ ਸੁਣਨਾ
ਲਓ ਜੀ ਮੈਂ ਇੱਧਰ ਸਾਈਕਲ ਵਾਲਾ ਗੀਤ ਪਹਿਲਾਂ ਸੁਣਾ ਦਿੰਦਾ ਵੀਰ ਨੂੰ ਔਰ ਮੈਨੂੰ ਇਸ ਗੱਲ ਦੀ ਮਿੰਟੂ ਖੁਸ਼ੀ ਹੋ ਰਹੀ ਕਿਉਂਕਿ ਹੁਣ ਅਸੀਂ ਤਾਂ ਦੂਰੋਂ ਆਏ ਨਾ ਸਾਨੂੰ ਸਿਰਫ 4-5 ਸ਼ਹਿਰਾਂ ਦਾ ਪਤਾ ਤੇ ਸਿਡਨੀ ਮੈਲਬਰਨ ਚ ਵੱਡੇ ਜਿੱਥੇ ਹਨਾ ਆਪਾਂ ਜਾਂਦੇ ਹਾਂ ਆਸਟਰ ਪ੍ਰੋਗਰਾਮ ਕਰਦੇ ਹਾਂ ਪਰ ਕਮਾਲ ਦੀ ਗੱਲ ਹੈ ਕਿ ਮਾਲਕਾਂ ਦੀ ਕਿਰਪਾ ਨਾਲ ਪੰਜਾਬੀ ਬਹੁਤ ਛੋਟੇ ਛੋਟੇ ਸ਼ਹਿਰ ਪਿੰਡਾਂ ਵਰਗੇ ਕਸਬਿਆਂ ਦੇ ਮੇਰੇ ਖਿਆਲ ਤੁਸੀਂ ਨਾਂ ਲੈ ਰਹੇ ਹੋ ਜਿੱਥੇ ਆਪਣੇ ਪੰਜਾਬੀ ਰਹਿ ਰਹੇ ਹਨਾ ਔਰ ਉਹ ਕਮਾਲ ਦੀ ਗੱਲ ਆਪਣੇ ਕੰਮਾਂ ਕਾਰਾਂ ਦੇ ਰੋਜ਼ੀ ਰੋਟੀ ਦੇ ਕਮਾਉਣ ਦੇ ਨਾਲ ਨਾਲ ਆਪਣੀਆਂ ਇਹ ਗਤੀਵਿਧੀਆਂ ਹਨਾ ਜਿਹੜੀਆਂ ਸੱਭਿਆਚਾਰਕ ਹੈਗੀਆਂ ਸਪੋਰਟਸ ਇਵੈਂਟ ਉਹਨਾਂ ਨਾਲ ਜੁੜੇ ਹੋਏ ਆ ਔਰ ਅਕਸਰ ਵੱਡੇ ਸ਼ਹਿਰਾਂ 'ਚ ਆਉਂਦੇ ਆ ਪ੍ਰੋਗਰਾਮ ਦੇਖਦੇ ਆ ਜਾਂ ਆਰਟਿਸਟਾਂ ਨੂੰ ਮਿਲਦੇ ਆ ਸਪੋਰਟਸਮੈਨਾਂ ਨੂੰ ਮਿਲਦੇ ਆ ਹਨਾ ਜੀ ਇਹ ਸਾਹਿਤਕਾਰਾਂ ਨੂੰ ਮਿਲਦੇ ਆ ਇਹ ਮੈਂ ਸਮਝਦਾ ਇਹ ਸਾਰੇ ਵੀਰ ਇਹ ਵਧਾਈ ਦੇ ਹੱਕਦਾਰ ਹੈ ਮੈਂ ਦਿਲੋਂ ਸਲੂਟ ਕਰਦਾ ਇਹਨਾਂ ਸਾਰਿਆਂ ਨੂੰ
ਜੀ ਜੀ
ਤੇ ਖੁਸ਼ੀ ਆ ਵੀ ਛੋਟੇ ਛੋਟੇ ਜਗ੍ਹਾ 'ਚ ਵੀ ਆਪਣੇ ਪੰਜਾਬੀ ਬੈਠੇ ਆ ਵੱਡੇ ਸ਼ਹਿਰਾਂ ਦੇ ਨਾਲ ਨਾਲ ਛੋਟੀਆਂ ਥਾਵਾਂ ਤੇ
ਬਿਲਕੁਲ ਜੀ
ਤੇ ਉਹ ਮੈਂ ਫਿਰ ਸਾਈਕਲ ਵਾਲੇ ਦੇ ਮੈਂ ਫਿਰ ਸਾਈ ਸੁਣਾਉਣਾ ਦੁੱਖ ਬੋਲੋ ਨਾ
ਜੀ ਜੀ ਜੀ
ਕੀ ਹਾਲ ਹੈ ਤੇਰਾ ਮੁੱਦਤ ਪਿੱਛੋਂ ਟੱਕਰੀ ਮੈਂ ਵੀ ਬਦਲਿਆ ਹੋਵਾਂਗਾ ਤੇ ਤੂੰ ਵੀ ਵੱਖਰੀ ਦੂਰੋਂ ਦੂਰੋਂ ਤੱਕਦਾ ਰਿਹਾ ਬੁਲਾ ਵੀ ਨਹੀਂ ਸਕਿਆ ਮੈਂ ਕੰਮ ਦਿਲ ਜਿਹਾ ਤੇਰੇ ਨੇੜੇ ਆ ਵੀ ਨਹੀਂ ਸਕਿਆ ਲਿਖ ਕੇ ਤੇਰਾ ਨਾਮ ਮੈਂ ਸਜਦੇ ਕਰਦਾ ਰਹਿੰਦਾ ਤੂੰ ਮੇਰਾ ਨਾਂ ਲਿਖ ਕੇ ਕਦੇ ਮਿਟਾਉਂਦੀ ਸੀ ਕਿ ਨਹੀਂ ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ ਉਹਨਾਂ ਦਿਨਾਂ ਵਿੱਚ ਦੱਸ ਦੇ ਮੈਨੂੰ ਚਾਹੁੰਦੀ ਸੀ ਕਿ ਨਹੀਂ
ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਵਾਹ ਰੂਹ ਖੁਸ਼ ਹੋ ਗਈ ਜੀ ਜੀ ਸੋ ਜੀ ਲੱਗਦੇ ਹੱਥ ਹੁਣ ਦੂਜਾ ਵੀ ਵੈਸੇ ਅਸੀਂ ਅਸੀਂ ਤਕਰੀਬਨ ਗਵਾਚ ਗਏ ਸੀ ਤੇ ਲੱਗਦੇ ਹੱਥ ਤੁਸੀਂ ਦੂਜਾ ਵੀ ਕਿਸ ਹਾਲ ਚ ਰਹਿੰਦੇ ਹੋ
ਹਾਂ ਕਿਸ ਹਾਲ ਚ ਰਹਿੰਦਾ ਇਹ ਵੀ ਮੇਰੇ ਮਨ ਚ ਤੋਂ ਮਲਾਲ ਉੱਠਿਆ ਸੀ ਤੇ 2010 ਵਿੱਚ ਮੈਂ ਐਡਲੇਡ ਸਟੇਜ ਤੇ ਗਿਆ ਸੀ ਮੈਂ ਯਾਰ ਮੈਂ ਬਹੁਤ ਅੰਦਰੋਂ ਦੁਖੀ ਸੀਗਾ ਤੇ ਮੇਰੇ ਮੇਰੇ ਹਿਸਾਬ ਨਾਲ ਬਹੁਤ ਵੱਡਾ ਟਿਕਾਣਾ ਸੀ ਇਹਨੂੰ ਯਾਰ ਕਿਸੇ ਨੇ ਫਰਮਾਇਸ਼ ਨਹੀਂ ਕੀਤੀ ਤਾਂ ਉਦੋਂ ਬਾਅਦ ਟੱਚ ਬੋਰਡ ਮੈਨੂੰ ਕਈ ਵਾਰ ਮਿੰਟੋ ਵਾਰ ਇੱਦਾਂ ਹੋਇਆ ਮੈਨੂੰ ਯਾਦ ਹੈ ਮੈਂ ਰਾਤ ਨੂੰ ਲੁਧਿਆਣੇ ਤੋਂ ਅੱਗੇ ਕਿਤੇ ਟੂਰਨਾਮੈਂਟ ਦਾ ਪ੍ਰੋਗਰਾਮ ਸੀ ਨਵੇਂ ਸਾਲ ਤੇ ਪੂਰੀ ਠੰਡ ਵਿੱਚ ਤਾਂ ਗਾਈ ਜਾਨ ਐਂਡ ਤੇ ਜਦੋਂ ਮੈਂ ਕਿਹਾ ਚਲੋ ਬੋਲੀਆਂ ਪਾਉਣੇ ਜਿਹੜਾ ਹੁੰਦਾ ਨਾ ਮਾਹੌਲ ਤਾਂ ਦੋ ਮੁੰਡੇ ਆਏ ਇਹਦੇ ਲਾਗੇ ਬੈਠੇ ਸੀ ਉਹਨੇ ਲੋਈ ਦੀਆਂ ਬੁੱਕਰਾਂ ਮਾਰੀਆਂ ਕਿੰਨੀ ਠੰਡ ਕਹਿੰਦਾ ਯਾਰ ਅਸੀਂ ਪਹਿਲਾਂ 70 ਮੀਲ ਤੇ ਪਿੰਡ ਦਾ ਨਾਂ ਲਿਆ ਉੱਥੋਂ ਕਹਿੰਦੇ ਸਕੂਟਰ ਤੇ ਆਏ ਵੀਰ ਤਾਂ ਕਹਿੰਦੇ ਸਿਰਫ ਅਸੀਂ ਇੱਕ ਗਾਣਾ ਸੁਣਨ ਆਏ ਹਾਂ ਕਿਸ ਹਾਲ ਚ ਰਹਿੰਦਾ ਓਏ ਹੋ ਮੈਂ ਫੇਰ ਮੋਸ਼ਨ ਹੋ ਗਿਆ ਮੈਂ ਕਿਹਾ ਯਾਰ ਬੋਲੀਆਂ ਰਹਿਣ ਦੇ ਆ ਜਾ ਮੈਂ ਸਾਹਮਣੇ ਖੜ ਜਾ ਯਾਰ 65 ਮੀਲ ਕਹਿੰਦੇ ਜੀ ਸਕੂਟਰ ਵੀ ਚਲਾ ਕੇ ਆਏ ਹਾਂ ਵੀ ਆਹ ਗਾਣਾ ਤੇਰਾ ਸੁਣਨਾ ਉਹ ਫਿਰ ਬੜਾ ਮੈਂ ਕਿਹਾ ਚੱਲ ਨਹੀਂ ਫਿਰ ਮਨ ਤੱਕ ਵਿਸ਼ਵਾਸ ਹੋ ਗਿਆ ਯਾਰ ਕਈ ਵਾਰ ਅਸੀਂ ਐਵੇਂ ਉਦਾਸ ਹੋ ਕਲਾਕਾਰ ਬਜਾਰ ਸਾਡਾ ਆਹ ਨੀ ਹੋਇਆ ਉਹ ਨੀ ਹੋਇਆ ਐਵੀ ਮੈਂ ਆਪਣੇ ਆਪ ਨੂੰ ਐਵੀ ਚੌਂ ਚੌਂ ਕਰਨ ਦੀ ਆਦਤ ਮੈਂ ਆਪਣੇ ਆਪ ਨੂੰ ਲਾਹਨਤ ਪਾਉਣਾ ਏਦਾਂ ਨਹੀਂ ਕਰਨੀ
ਚਾਹੀਦੀ
ਪਿਆਰ ਕਰਨ ਵਾਲੇ ਉਹ ਬੈਠੇ ਜ਼ਰੂਰੀ ਨਹੀਂ ਮਿਲ ਦਿੰਦੇ ਹੀ ਆ ਤਾਂ ਹੀ ਪਿਆਰ ਉਹ ਮਨ ਚ ਪਿਆਰ ਲਈ ਬੈਠੇ ਹੁੰਦੇ ਕਈ ਵਾਰ ਤੁਹਾਨੂੰ ਨਹੀਂ ਵੀ ਮਿਲੇ ਹੁੰਦੇ ਨਾ ਸੋ ਇਹਨਾਂ ਦਾ ਮੈਂ ਬਹੁਤ ਸਤਿਕਾਰ ਕਰਦਾ ਜੀ ਬਹੁਤ ਸਲਾਮ ਹੈ ਮੇਰੇ ਨਾਲ ਸਾਰੇ ਵੀਰਾਂ ਨੂੰ ਤੇ ਮੈਂ ਫਿਰ ਉਹਦਾ ਅੰਤਰਾ ਸੁਣਾ ਦਿੰਦਾ ਅੰਤਰੇ ਸ਼ੁਰੂ ਕਰਕੇ ਨਾ 27 ਦੀ ਲਾਈਨ
ਜੀ ਬਿਲਕੁਲ ਜੀ ਬਿਲਕੁਲ
ਉਹ ਕਿੰਜ ਦੁਖੇ ਕਲੇਜਾ ਚੋਟ ਪੁਰਾਣੀ ਰੜਕੇ ਤੇ ਕਿੰਜ ਦੁਖੇ ਕਲੇਜਾ ਚੋਟ ਪੁਰਾਣੀ ਰੜਕੇ ਤੇ ਕਿੰਜ ਲਹੂ ਸਿਆਹੀ ਬਣ ਕੇ ਆਉਂਦਾ ਵਰਕੇ ਤੇ ਕਿੰਜ ਗੀਤ ਮੈਂ ਰਚਦਾ ਹਾਂ ਤੈਨੂੰ ਕੁਝ ਵੀ ਪਤਾ ਨੀ ਸੂਲਾਂ ਤੇ ਨੱਚਦਾ ਹਾਂ ਤੈਨੂੰ ਕੁਝ ਵੀ ਪਤਾ ਨੀ ਬਲਦੇ ਹੋਏ ਅੱਖਰਾਂ ਨੂੰ ਲਿਖਣੇ ਦੀ ਖਾਤਿਰ ਮੈਂ ਕੀ ਹਾਲ ਬਣਾ ਲੈਣਾ ਕਿੰਜ ਧੁਖਦਾ ਮੱਚਦਾ ਹਾਂ ਤੈਨੂੰ ਕੁਝ ਵੀ ਪਤਾ ਨਹੀਂ ਮੈਂ ਕਿਸ ਹਾਲ ਚ ਰਹਿੰਦਾ ਹਾਂ ਤੈਨੂੰ ਕੁਝ ਵੀ ਪਤਾ ਨਹੀਂ ਦਿਲ ਤੇ ਕੀ ਸਹਿੰਦਾ ਹਾਂ ਤੈਨੂੰ ਕੁਝ ਵੀ ਪਤਾ ਨਹੀਂ ਇਹਦਾ ਮਿੰਟੂ ਜੀ ਇੱਕ ਅੰਤਰਾ ਮੈਂ ਬਿਨਾਂ ਗੱਲ ਤੋਂ ਸੁਣਾ ਦਿੰਦਾ ਕਿ ਮੇਰੀ ਸ਼ੋਹਰਤ ਤੈਨੂੰ ਚੁੱਭਦੀ ਮੈਨੂੰ ਪਿਆਰੀ ਏ ਮੇਰੀ ਸ਼ੋਹਰਤ ਤੈਨੂੰ ਚੁੱਭਦੀ ਮੈਨੂੰ ਪਿਆਰੀ ਏ ਤੂੰ ਕੀ ਜਾਣੇ ਮੈਂ ਕਿੰਨੀ ਕੀਮਤ ਤਾਰੀ ਏ ਕਹਿੰਦਾ ਕਿੰਨੇ ਪੋ ਠਰਿਆ ਹਾਂ ਕਿੰਨੇ ਪੋ ਠਰਿਆ ਹਾਂ ਕੁਝ ਵੀ ਪਤਾ ਨਹੀਂ ਉਹ ਕਈ ਹਾੜ ਮੈਂ ਸੜਿਆ ਹਾਂ ਤੈਨੂੰ ਕੁਝ ਵੀ ਪਤਾ ਨਹੀਂ ਕਿਸਮਤ ਤੇ ਦੁਨੀਆ ਨੇ ਮੈਨੂੰ ਕਿੰਨਾ ਰੁਆਇਆ ਏ ਜਿਉਂਦਿਆਂ ਤੱਕ ਪਹੁੰਚਣ ਲਈ ਕਿੰਨੀ ਵਾਰ ਮਰਿਆ ਹਾਂ ਤੈਨੂੰ ਕੁਝ ਵੀ ਪਤਾ ਨਹੀਂ
ਸਾਡੇ ਸਰੋਤਿਆਂ ਲਈ ਨਾ ਪਹਿਲਾਂ ਤਾਂ ਇੱਕ ਸੁਨੇਹਾ ਦਿਓ ਤੇ ਫਿਰ ਮੈਂ ਵੀ ਤੁਹਾਨੂੰ ਦੱਸਾਂ ਵੀ ਇੱਕ ਨਾ ਜੇ ਸਾਡੇ ਨਾ ਹਰਮਨ ਰੇਡੀਓ ਨੂੰ ਵੈਸੇ ਤਕਰੀਬਨ 77 ਮੁਲਕਾਂ ਦੇ ਵਿੱਚ ਜਿਹੜੀ ਟ੍ਰੈਫਿਕ ਮਿਲਦੀ ਆ ਤੇ ਲਿਸਨਰਸ ਦਾ ਸਾਡੇ ਨਾ ਮੀਟਰ ਆ ਤਕਰੀਬਨ ਜਦੋਂ ਮੀਟਰ ਦੱਸਦਾ ਰਹਿੰਦਾ ਸਾਨੂੰ ਵੀ ਕਿੱਥੇ ਆ ਮੀਟਰ ਸਾਡੇ ਸ਼ੋਆਂ ਦੇ ਵਿੱਚ ਜਦੋਂ ਮੀਟਰ ਹੁੰਦਾ
ਤਕਰੀਬਨ
ਮੰਡੇ ਜੀ ਜੀ ਮੰਡੇ ਦੇ ਮੀਟਰ ਦੇ ਵਿੱਚ ਬਹੁਤ ਵਾਰੀ ਸੂਈ ਆ ਜਿਹੜੀ ਲਾਲ ਦੇ ਨੇੜੇ ਚਲੀ ਜਾਂਦੀ ਆ ਮੰਡੇ ਦੇ ਸ਼ੋਅ ਦੇ ਵਿੱਚ ਸਾਡੀ ਤੇ ਪਰ ਅੱਜ ਮੈਂ ਤੁਹਾਨੂੰ ਦੱਸਦਿਆਂ ਵੀ ਸਾਡੀ ਜਿਹੜੀ ਸੂਈ ਆ ਉਹ ਲਾਲ ਦੇ ਵਿੱਚ ਹੀ ਰਹਿ ਰਹੀ ਆ ਉਦੋਂ ਦੀ ਤੇ ਮੈਨੂੰ ਲੱਗਦਾ ਵੀ ਪੁਰਾਣੇ ਉਹ DT14 ਵਾਂਗੂ ਹੁਣ ਸਾਡਾ ਸਰਵਰ ਨਾ ਡਾਊਨ ਹੋ ਜੇ ਇੰਨਾ ਕੁ ਲੋਕਾਂ ਦਾ ਜਿਹੜਾ ਟ੍ਰੈਫਿਕ ਇਸ ਟਾਈਮ ਜੁੜਿਆ ਹੋਇਆ ਸਰਵਰ ਦੇ ਉੱਤੇ ਤੇ ਅੱਗੇ ਹੁੰਦੇ ਸੀ ਨਾ ਉਹ DT14 ਟਰੈਕਟਰ ਜ਼ਿਆਦਾ ਸਟਾਰਟ ਹੀ ਨਹੀਂ ਹੁੰਦੇ ਸੀ ਜੇ ਸਟਾਰਟ ਕਰ ਦਿੰਦੇ ਤਾਂ ਸੂਈ ਚੱਕ ਜਾਂਦੀ
ਸੀ ਉਹਨੂੰ ਹੱਥੀ ਮਾਰ ਕੇ ਸਟਾਰਟ ਕਰ ਦਿੰਦੇ ਥੱਲੇ ਅੱਗ ਲਾ ਬਾਲ ਕੇ ਕਿਵੇਂ ਸਿਆਲ ਨੂੰ
ਜੀ 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 ਸੋ ਸੋ ਉਹ ਕੰਡੀਸ਼ਨ ਹੋਈ ਹੋਈ ਹੈ ਇਸ ਟਾਈਮ ਤੇ। ਪਰ ਤੁਸੀਂ ਹੁਣ ਜਾਂਦੇ ਜਾਂਦੇ ਸਾਡੇ ਸਰੋਤਿਆਂ ਦੇ ਨਾਂ ਸੁਨੇਹਾ ਸਾਡੇ ਐਡਲੇਡ ਵਾਲੇ ਬਾਈ ਸੁਲੱਖਣ ਸੋਹਤਾ ਦਾ ਦਿਨ ਰਾਤ ਇੱਕ ਕੀਤੀ ਹੋਈ ਹੈ ਉਹਨੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੇ ਵਿੱਚ, ਤੇ ਮੈਨੂੰ ਚਾਰ ਸੁਨੇਹੇ ਆ ਚੁੱਕੇ ਆ। ਮੈਂ ਰਿਵਰਲੈਂਡ ਆਇਆ ਹੋਇਆ ਸੀ ਤੇ ਕਹਿੰਦਾ ਬਾਈ ਰਿਵਰਲੈਂਡ ਤੋਂ ਵਾਪਸ ਆ ਜਾ ਛੇਤੀ, ਮੈਨੂੰ ਉਹਦਾ ਐਤਵਾਰ ਨੂੰ।
ਸੁਲੱਖਣ ਸੁਲੱਖਣ ਵੀਰ ਦਾ ਜ਼ਿਕਰ ਨਹੀਂ ਕਰ ਰਿਹਾ, ਪਰ ਸੁਲੱਖਣ ਨੂੰ ਪਤਾ ਕਿ ਮੇਰਾ ਸ਼ੇਅਰ ਹੈ ਕਿ ਉਹ ਹੈਗਾ ਨਾ ਕਿ ਜਿਨ੍ਹਾਂ ਦੀ ਫਿਤਰਤ ਵਿੱਚ ਲਗਾ ਉਹ ਕਦੇ ਵਫਾਵਾਂ ਨਹੀਂ ਕਰਦੇ, ਜੋ ਰੁੱਖ ਜ਼ਿਆਦਾ ਉੱਚੇ ਨੇ ਉਹ ਕਿਸੇ ਨੂੰ ਛਾਵਾਂ ਨਹੀਂ ਕਰਦੇ। ਅਗਲੇ ਸ਼ੇਅਰ ਹੈ ਕਿ ਘੱਟ ਮਿਲੀਏ ਘੱਟ ਮਿਲੀਏ ਘੱਟ ਆਈਏ ਜਾਈਏ, ਇਸ ਗੱਲ ਦਾ ਮਤਲਬ ਇਹ ਨਹੀਂ ਹੋ ਕਿ ਤੇਰੇ ਨਾਲ ਸਾਡਾ ਪਿਆਰ ਨਹੀਂ, ਤੇਰੇ ਲਈ ਦੁਆਵਾਂ ਨਹੀਂ ਕਰ, ਹਨਾ ਜੀ। ਸੋ ਸੁਲੱਖਣ ਸਾਡੀਆਂ ਦੁਆਵਾਂ ਚ ਰਹਿੰਦਾ ਹਮੇਸ਼ਾ, ਇਹਨੂੰ ਅਸੀਂ ਇੰਨਾ ਪਿਆਰ ਕਰਦੇ ਤੇ ਪਿਆਰੇ ਵੀਰ ਨੂੰ ਬੇਗਰਜ਼ ਮਿੱਤਰ ਆ, ਹਨਾ ਜੀ, ਹਰੇਕ ਨਾਲ ਬੇਗਰਜ਼ ਮੁਹੱਬਤ ਕਰਨ ਵਾਲਾ।
ਬਿਲਕੁਲ ਜੀ ਬਿਲਕੁਲ।
ਤੋ ਇਹਲਾ ਮੈਂ ਦਿਲੋਂ ਸ਼ੁਕਰਾਨਾ ਕਰਦਾ ਇਸ ਵੀਰ ਦਾ ਕਿ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਹੰਬੜਾ ਮਾਰ ਰਿਹਾ। ਔਰ ਮੈਂ ਐਡਲੈਂਡ ਵਾਸੀਆਂ ਨੂੰ ਬੇਨਤੀ ਕਰਦਾ ਕਿ ਇਸ ਵੀਰ ਦੀ ਸਪੋਰਟ ਕਰੋ ਤੇ ਅਸੀਂ ਚਾਹੁੰਦੇ ਹਾਂ ਤੇ ਹਮੇਸ਼ਾ ਜਦ ਵੀ ਆਉਣੇ ਤੁਹਾਡੇ ਸ਼ਹਿਰ ਆਈਏ ਤੇ ਇਸ ਤਰ੍ਹਾਂ ਦੀ ਇੱਕ ਸ਼ਾਮ ਲੈ ਕੇ ਆਈਏ। ਔਰ ਇਹ ਤਾਂ ਹੀ ਹੋਣਾ ਕਿ ਸਾਰੇ ਜਿਹਨੇ ਸਪੋਂਸਰ ਸਹਿਯੋਗ ਦਿੰਦੇ ਸੁਲੱਖਣ ਵੀਰ ਵਰਗੇ ਅੱਗੇ ਹੋ ਕੇ ਜਿਹੜੇ ਹੰਬੜਾ ਮਾਰਦੇ ਤੋ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੋ ਖੜੋਵੋ ਤੇ ਅਸੀਂ ਆਪਣੇ ਵੱਲੋਂ ਮਿਹਨਤ ਕਰਦੇ ਹਾਂ ਤੇ ਤੁਸੀਂ ਪੂਰੇ ਪਰਿਵਾਰ ਸਮੇਤ ਹੋਮ ਹੋਮ ਆ ਕੇ ਆਓ ਤੇ ਅਸੀਂ ਸ਼ਾਮ ਨੂੰ ਇੱਕ ਵਧੀਆ ਜਿਹੀ ਯਾਦਗਾਰੀ ਬਣਾਈਏ, ਹਨਾ ਜੀ। ਤੇ ਸੈਕੰਡਲੀ ਮੈਂ ਹਰਮਨ ਰੇਡੀਓ ਦਾ ਮਿੰਟੂ ਵੀਰ ਸਾਹਿਬ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਦਿਲੋਂ ਸ਼ੁਕਰਾਨਾ ਕਰਦਾ ਕਿ ਸਵੇਰੇ ਉੱਠਦੇ ਨੂੰ ਨਿਰਣੇ ਕਾਲਜੇ ਨਹੀਂ ਨਿਰਣੇ ਕਾਲਜੇ ਨਹੀਂ ਪੀਣ ਨਾਲ ਚਾਹ ਪੀ ਲਈ ਸੀ, ਉਦਾਂ ਸ਼ਮਸ਼ੇਰ ਲੈ ਕੇ ਆਇਆ ਸੀ ਤੁਹਾਡੇ ਦਰਸ਼ਨ ਹੋ ਗਏ ਔਰ ਬਹੁਤ ਮੂਡ ਬਣ ਗਿਆ। ਚਾਹ ਦੇ ਪੀਣ ਦਾ ਸਵਾਦ ਆ ਗਿਆ, ਨਹੀਂ ਤਾਂ ਚਾਹ ਪੀ ਕੇ ਬੰਦਾ ਐਵੇਂ ਜਾ ਕੇ ਤੇ ਲੰਮਾ ਪੈ ਜਾਵੇ, ਚੰਗੀ ਗੱਲ ਨਹੀਂ ਬਣਦੀ ਤੇ ਗੱਲਾਂ ਇੰਨੀਆਂ ਸੋਹਣੀਆਂ ਹੋ ਗਈਆਂ। ਔਰ ਮੈਂ ਸਾਰਿਆਂ ਦਾ ਸ਼ੁਕਰਾਨਾ ਕਰਦਾ, ਸਾਰੇ ਪੰਜਾਬੀਆਂ ਦਾ, ਜਿਹਨਾਂ ਨੂੰ ਸਭ ਨੂੰ ਰਿਕਾਰਡ ਸਤਿਕਾਰ ਪੇਸ਼ ਕਰਦਾ ਜਿਹੜੇ ਇਸ ਵੇਲੇ ਰੇਡੀਓ ਨਾਲ ਜੁੜੇ ਹੋਏ ਨੇ, ਹਾਂਗਕਾਂਗ ਤੋਂ, ਕਿਹੜੇ ਮੁਲਕ ਤੋਂ, ਫਰਿਜ਼ਨੋ, ਕੈਲੀਫੋਰਨੀਆ, ਹੋਰ ਕਿੱਥੋਂ ਕਿੱਥੋਂ ਜਿਹੜੇ ਮੈਸੇਜ ਆਏ, ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਤਿਕਾਰ, ਹਨਾ ਜੀ। ਤੇ ਸਾਰਿਆਂ ਲਈ ਦੁਆਵਾਂ ਕਰਦੇ ਮਾਲਕ ਚੜ੍ਹਦੀ ਕਲਾ ਚ ਰੱਖੇ ਨਾ ਸਾਰੇ ਵੀਰਾਂ ਨੂੰ, ਸੱਚਾ ਪਾਤਸ਼ਾਹ ਹਿੰਮਤ ਹੌਸਲਾ ਦੇਵੇ ਔਰ ਮਿਹਨਤ ਦਾ ਬਲ ਜਿਹੜਾ ਵਿਰਸੇ ਸਾਨੂੰ ਮਿਲਿਆ ਹੈ ਇਹ ਬਰਕਰਾਰ ਰੱਖੇ ਔਰ ਕਮਾਈਆਂ ਕਰਦੇ ਇਸ ਤਰ੍ਹਾਂ ਖੁਸ਼ੀਆਂ ਖੁਸ਼ਹਾਲੀਆਂ ਮਾਨਣ, ਆਪਣੇ ਪਰਿਵਾਰਾਂ ਚ ਰੱਸਦੇ ਵੱਸਦੇ ਰਹਿਣ ਔਰ ਪੰਜਾਬੀ ਆਦਰ ਨਾਲ ਜੁੜ ਰਹਿਣ, ਹਨਾ ਜੀ। ਅਸੀਂ ਆਪਣੇ ਵੱਲੋਂ ਮਾੜਾ ਮੋਟਾ ਹੋਕਾ ਦੇਣ ਦੀ ਕੋਸ਼ਿਸ਼ ਕਰਦੇ ਹਾਂ ਪੰਜਾਬੀ ਆਦਰ ਦਾ, ਜਿੰਨੇ ਕਿ ਵੀ ਸਾਡੀ ਹਿੰਮਤ ਹੈਗੀ ਅਸੀਂ ਕਰਦੇ ਹਾਂ, ਪਰ ਉਹਦੇ ਲਈ ਲੋੜ ਹੈ ਤੁਹਾਨੂੰ ਸਾਨੂੰ ਤੁਹਾਡੇ ਸਾਰਿਆਂ ਦੀ, ਪਰ ਪਿਆਰ ਕਰਨ ਵਾਲਿਆਂ ਦੀ, ਪੰਜਾਬੀ ਆਦਰ ਦੇ ਆਸ਼ਕਾਂ ਦੀ। ਤੇ ਇਹ ਹੁੰਗਾਰਾ ਸਾਨੂੰ ਮਿਲਿਆ ਰਹੂਗਾ ਤੇ ਅਸੀਂ ਜਿੰਨੀ ਕਿ ਸਾਡਾ ਕਤਾਣ ਲਾ ਕੇ ਅਸੀਂ ਇਹ ਹੋਕਾ ਦਿੰਦੇ ਰਹਾਂਗੇ ਪੰਜਾਬੀ ਅਦਬ ਦਾ। ਤੇ ਬਹੁਤ ਬਹੁਤ ਸ਼ੁਕਰਾਨਾ ਮੇਰਾ ਵੀਰ ਮਿੰਟੂ ਸਾਹਿਬ ਤੁਹਾਡਾ ਸਾਰਿਆਂ ਦਾ, ਤੇ ਕੋਈ ਉੱਚੀ ਨੀਵੀਂ ਗੱਲ ਹੋਵੇ ਉਹ ਮਾਫ ਕਰ ਦੇਣੀ।
ਜਾਂਦੇ ਜਾਂਦੇ ਮੈਂ ਵੀ ਤੁਹਾਨੂੰ ਦੱਸਦਾ, ਮੇਰਾ ਵੈਸੇ ਅੱਜ ਦੇ ਸ਼ੋਅ ਚ ਤਕਰੀਬਨ ਅੱਧਾ ਘੰਟਾ ਹੀ ਹਾਜ਼ਰੀ ਹੁੰਦੀ ਹੈ, ਮੈਂ ਨਿਊਜ਼ ਲਈ ਆਉਣਾ ਹੁੰਦਾ ਤੇ, ਪਰ ਤੁਹਾਡਾ ਆਉਣ ਕਾਰਨ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੈਨੂੰ ਵੀ ਚਾਅ ਸੀ। ਤੇ ਜੇ ਸੱਚ ਦੱਸਾਂ ਤਾਂ ਮੇਰੀ ਨਾ ਪਾਣੀ ਦੀ ਵਾਰੀ ਸੀ ਬਾਈ, ਤੇ ਜੱਟ ਲਈ ਪਾਣੀ ਦੀ ਵਾਰੀ ਕਿੰਨੀ ਅਹਿਮ ਹੁੰਦੀ ਹੈ ਹੁਣ ਤੁਸੀਂ ਦੇਖ ਲਓ। ਤੇ ਮੇਰੀ ਕਹੀ ਮੈਨੂੰ ਉਡੀਕੀ ਜਾਂਦੀ ਆ, ਤੇ ਮੈਂ ਤਕਰੀਬਨ ਮੈਂ ਬਸ, ਤੇ ਹਾਲਾਂਕਿ ਮੇਰੇ ਸਟੂਡੀਓ ਤੋਂ ਖੇਤ ਦਾ ਰਾਹ ਵੀ ਦੂਰ ਆ, ਤੇ ਪਰ ਤੁਹਾਨੂੰ ਪਤਾ ਵਿਦੇਸ਼ ਦੇ ਵਿੱਚ ਕਿਹੜਾ ਇੱਥੇ ਆਇਆ ਵੀ ਭਾਈ ਜਾ ਰਾਮੂ ਜਾਂ ਸ਼ਾਮੂ ਪਾਣੀ ਲਾਇਆ, ਤੇ ਪਾਣੀ ਵੀ ਤੁਹਾਨੂੰ ਪਤਾ ਵੀ ਆਪ ਹੀ ਲਾਉਣਾ। ਤੇ ਜੀ ਜੀ, ਤੇ ਇਸ ਕਰਕੇ ਮੈਂ ਫੇਰ ਵੀ ਆਪਦੀ ਪਾਣੀ ਦੀ ਵਾਰੀ ਪਿੱਛੇ ਪਾ ਕੇ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਮੈਨੂੰ ਵਧੀਆ ਲੱਗੀ। ਤੇ ਕਿਤੇ ਹੀ ਸੰਜੋਗ ਮਿਲਦੇ ਆ ਜੇ ਚੰਗੇ ਲੋਕਾਂ ਦੀ ਸੰਗਤ ਮਾਨਣ ਦੀ, ਸੋ ਪਾਣੀ ਤਾਂ ਆਉਂਦੇ ਜਾਂਦੇ ਰਹਿਣਗੇ ਇਹਨਾਂ ਲਾਈਫ ਦੇ ਵਿੱਚ। ਜੀ ਜੀ, ਸੋ ਬਹੁਤ ਮਿਹਰਬਾਨੀ ਬਾਈ ਜੀ, ਤੁਸੀਂ ਜੁੜੇ, ਕੀਮਤੀ ਵਕਤ ਦਿੱਤਾ। ਸਾਰੇ ਸਰੋਤਿਆਂ ਨੂੰ ਬੇਨਤੀ ਹੈ, ਮੈਂ ਇੱਕ ਵਾਰ ਫੇਰ ਯਾਦ ਕਰਾ ਦਿਆਂ, ਸੈਟਰਡੇ ਨੂੰ ਸਿਡਨੀ ਦੇ ਵਿੱਚ ਤੇ ਸੰਡੇ ਨੂੰ ਐਡਲੇਡ ਦੇ ਵਿੱਚ, ਤੇ ਅਗਲੇ 20 ਤਰੀਕ ਨੂੰ ਫਿਰ ਮੈਲਬਨ ਦੇ ਵਿੱਚ ਜਿਹੜਾ ਦੇਬੀ ਲਾਈਵ ਸ਼ੋਅ ਹੋ ਰਿਹਾ। ਸੋ ਜਿਹੜੇ ਵੀ ਸੱਜਣ ਮਿੱਤਰ ਨੇ ਸੰਪਰਕ ਕਰਨਾ ਐਡਲੇਡ ਦੇ ਵਿੱਚ ਸੁਲੱਖਣ ਹੋਰਾਂ ਨੂੰ ਕਰ ਸਕਦੇ ਹੋ, ਤੁਸੀਂ ਸਿਡਨੀ ਦੇ ਵਿੱਚ ਬਾਈ ਸ਼ਮਸ਼ੇਰ ਕੱਦੋਂ ਹੋਰਾਂ ਨੂੰ ਕਰ ਸਕਦੇ ਹਾਂ, ਤੇ ਮੈਲਬਨ ਦਾ ਵੀ ਅਸੀਂ ਕੋਈ ਪੋਸਟਰ ਜ਼ਰੂਰ ਸ਼ੇਅਰ ਕਰਾਂਗੇ ਹੁਣ ਸਾਡੇ ਰੇਡੀਓ ਦੇ ਪੇਜ ਦੇ ਉੱਤੇ। ਸੋ ਦੋਸਤੋ, ਕਈ ਵਾਰੀ ਕੀ ਹੁੰਦਾ ਵੀ ਅਸੀਂ ਗੱਲਾਂ ਬਾਤੀ ਦਾ ਵਾਹ 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 ਬਹੁਤ ਕਰਦੇ ਹਾਂ, ਪਰ ਉਹ ਵਾਹ ਵਾਹ ਕਿਤੇ ਵੀ ਕੰਮ ਨਹੀਂ ਆਉਂਦੀ। ਮੈਂ ਰੋਜ਼ ਤੁਹਾਨੂੰ ਕਈ ਵਾਰੀ ਉਸ ਰਾਗੀ ਸਿੰਘ ਦਾ ਇੱਕ ਨਾ ਮੈਂ ਜਾਂਦਾ ਜਾਂਦਾ ਚੁਟਕਲਾ ਸੁਣਾ ਦਿਆਂ, ਦਿੱਬੀ ਬਾਈ ਤੁਹਾਨੂੰ ਵੀ, ਚੁਟਕਲਾ ਹੀ ਆ ਗੱਲ ਨੀ, ਕੋਈ ਕਹਿੰਦੇ ਰਾਗੀ ਸਿੰਘ ਸੀ ਜੀ, ਤੇ ਉਹ ਕਹਿੰਦੇ ਰਾਗੀ ਸਿੰਘ ਕਹਿੰਦੇ ਕਿਤੇ ਉਹਨੇ ਕੀਰਤਨ ਕੀਤਾ ਤੇ ਉਹਨੂੰ ਕਿਸੇ ਨੇ ਜਚਾਇਆ ਸੀ ਵੀ ਮਾਇਆ ਮੰਗਣੀ ਕੁਛ ਨੀ ਕਰਨਾ, ਜੋ ਲੋਕ ਤੈਨੂੰ ਦੇ ਦਿੰਦੇ ਆ ਬਸ ਠੀਕ ਆ। ਉਹ ਵਿਚਾਰਾ ਸੱਚਾ ਰਿਹਾ ਗੱਲ ਤੇ ਉਹਨੇ ਪ੍ਰਬੰਧਕਾਂ ਨੂੰ ਕੀਰਤਨ ਕੀਤਾ, ਤੇ ਪ੍ਰਬੰਧਕਾਂ ਨੂੰ ਆਦਾ ਜੀ ਹਾਂਜੀ ਵੀ ਸੇਵਾ ਜੋ ਮਰਜ਼ੀ, ਤੇ ਉਹ ਪ੍ਰਬੰਧਕ ਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਵਾਹ ਜੀ ਵਾਹ ਵਾਹ, ਬਹੁਤ ਖੂਬ ਕੀਰਤਨ ਕੀਤਾ, ਐ ਕਹਿ ਕੇ ਤੋਰਤਾ ਜੀ। ਤੇ ਉਹ ਉਹਨੇ ਕਹਿੰਦੇ ਰਾਗੀ ਸਿੰਘ ਨੇ ਰਿਕਸ਼ਾ ਲੈ ਲਿਆ ਤੇ ਸਟੇਸ਼ਨ ਤੇ ਜਾ ਵੜਿਆ, ਸਟੇਸ਼ਨ ਤੇ ਉਤਰ ਕੇ ਤੇ ਰਿਕਸ਼ੇ ਵਾਲਾ ਦਾ ਹਾਂਜੀ ਪੈਸੇ, ਉਹ ਆਦਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਵਾਹ ਜੀ ਵਾਹ, ਬਹੁਤ ਸੋਹਣਾ ਰਿਕਸ਼ਾ ਚਲਾਇਆ। ਉਹ ਆਦਾ ਜੀ ਇਹ ਨੀ ਤੂੰ 10 ਰੁਪਏ ਕੱਢ, ਇਹ ਨੀ ਚੱਲਦਾ,
ਉਹ ਬੈਂਕ ਪ੍ਰਬੰਧਕਾਂ ਕੋਲ ਲਿਆਇਆ ਜੀ ਤੇ ਪ੍ਰਬੰਧਕਾਂ ਨੂੰ ਕਹਿੰਦਾ ਵੀ ਕਿਹਾ ਜੀ ਜਿਹੜੀ ਚੀਜ਼ ਤੁਸੀਂ ਮੈਨੂੰ ਦਿੱਤੀ ਸੀ ਉਹ ਰਿਕਸ਼ੇ ਵਾਲੇ ਨੇ ਲਈ ਨੀ ਜੀ ਤੁਸੀਂ ਦੇ ਦਿਓ ਇਹਨੂੰ ਹਾਂਜੀ ਸੋ ਸਾਡੇ ਸਰੋਤਿਆਂ ਨੂੰ ਵੀ ਬੇਨਤੀ ਆ ਵੀ ਪਲੀਜ਼ ਇਹ ਜਾ ਕੱਲੀ ਬਾਹਵਾ ਨੀ ਜੇ ਤੁਸੀਂ ਲਿਖਾਰੀ ਨੂੰ ਕਲਾਕਾਰ ਨੂੰ ਬਣਦਾ ਜੀ ਜੀ
ਬਹੁਤ ਸਾਲ ਪਹਿਲਾਂ ਯੂਪੀ ਗੁਰਦੁਆਰਾ ਸਾਹਿਬ ਦੀ ਗੱਲ ਹੈ ਕਿ ਸਾਧੂ ਸਿੰਘ ਦਰਦ ਹੁੰਦੇ ਸੀ ਪੋਇਟਰੀ ਸ਼ਾਇਦ ਗੁਜ਼ਰ ਗਿਆ ਬੜੇ ਕਵੀ ਅੱਛੇ ਸੀਗੇ ਉਹ ਕਵਿਤਾ ਪੜ੍ਹੀ ਜਾਂਦੇ ਆ ਬੜੀ ਲੋਕੀ ਸੁਣੀ ਜਾਂਦੇ ਆ ਕੋਈ ਇਨਾਮ ਨੀ ਆਇਆ ਇੱਕ ਸੱਜਣ ਆਇਆ 10 ਦਾ ਨੋਟ ਰੱਖ ਕੇ ਚਲਾ ਗਿਆ ਕਹਿੰਦਾ ਉਹ ਗੁਰਮੁਖਾ ਉਹ ਭਾਈ ਆਪਣਾ ਨਾਮ ਦੱਸ ਕੇ ਜਾਈ ਉਹ ਕਿੱਥੋਂ ਕਹਿਣਾ ਕਹਿੰਦਾ ਬੂਟਾ ਸਿੰਘ ਬੂਟਾ ਸਿੰਘ ਰੱਬ ਤੇਰੇ ਬਾਗ ਲਾਵੇ ਤੇਰੇ ਬਗੀਚੇ ਵਧਾਵੇ ਤੂੰ ਕਵੀ ਦਾ ਮਾਣ ਕੀਤਾ ਹੋ ਇਹ ਆਦਤ ਬਾਕੀ ਸੰਗਤ ਨੂੰ ਵੀ ਪਾਵੇ ਰੱਬ ਪਾਸ਼ਾ ਕਹਿੰਦਾ ਨਾਲੇ ਤੁਹਾਨੂੰ ਦੱਸ ਦਈਏ ਸਾਡੇ ਬੱਚੇ ਜਿਹੜੇ ਪਬਲਿਕ ਸਕੂਲਾਂ ਚ ਪੜ੍ਹਦੇ ਤੁਹਾਡੇ ਸਿਰੋਂ ਪੜ੍ਹਦੇ ਹੋਰ ਸਾਡੀ ਕੋਈ ਫੈਕਟਰੀ ਨਹੀਂ ਚੱਲਦੀ
ਬਿਲਕੁਲ ਜੀ
ਮਹਾਰਾਜ
ਸਾਰੇ ਸਾਰਿਆਂ ਜੀ ਜੀ ਸਾਰਿਆਂ ਨੂੰ ਬੇਨਤੀ ਹੈ ਜੀ ਸਾਰੇ ਜਣੇ ਹੁੰਮ ਆ ਕੇ ਪਹੁੰਚੋ ਤੇ ਬਣਦਾ ਸਹਿਯੋਗ ਦਿਓ ਸੋ ਫੇਰ ਹੀ ਜਿਹੜੇ ਬਾਈ ਦੇਬੀ ਹੋਰੇ ਲਗਾਤਾਰ ਤੁਹਾਡੀ ਸੇਵਾ ਕਰਦੇ ਰਹਿਣਗੇ ਤੇ ਤੁਸੀਂ ਜਹਾਜ਼ਾਂ ਦਾ ਮਾਣ ਵਧਾਓ ਜੇ ਤੁਸੀਂ ਜੀ 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 ਜੇ ਮਾੜੇ ਨੂੰ ਨਿੰਦਦੇ ਹੋ ਤਾਂ ਚੰਗੇ ਨੂੰ ਸਲਾਓ ਬਿਲਕੁਲ ਜੀ ਬਿਲਕੁਲ ਸੋ ਬਹੁਤ ਬਹੁਤ ਮਿਹਰਬਾਨੀ ਦੇਬੀ ਬਾਈ ਜੀ ਸੋ ਮਿਲਦੇ ਹਾਂ ਜੀ
ਅਡਲੇ ਬਹੁਤ ਬਹੁਤ ਮਿਹਰਬਾਨੀ ਮੇਰਾ ਵੀਰ ਮਾਲ ਚੜ੍ਹਦੀ ਕਲਾ ਚੜ੍ਹ ਕੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਸਤਿ ਸ੍ਰੀ ਅਕਾਲ ਤੇ ਉੱਚਾ ਨੀਵਾਂ ਬੋਲ ਮਾਫ਼ ਕਰਨਾ ਤੇ ਫਿਰ ਮਿਲਦੇ ਹਾਂ ਜਾ ਕੇ ਥੈਂਕ ਯੂ ਵੀਰ ਸਤਿ ਸ੍ਰੀ ਅਕਾਲ
ਮਿਹਰਬਾਨੀ ਸਤਿ ਸ੍ਰੀ ਅਕਾਲ ਸੋ ਦੋਸਤੋ ਦੇਬੀ ਮਖਸੂਸਪੁਰੀ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਤੇ ਅੱਜ ਉਹਨਾਂ ਨਾਲ ਸਾਸੀ ਜਿਹੜਾ ਪੌਣਾ ਘੰਟੇ ਦੇ ਕਰੀਬ ਜਿਹੜਾ ਬਤਾਇਆ ਤੇ ਮੈਨੂੰ ਲੱਗਦਾ ਤੁਹਾਨੂੰ ਵੀ ਪਸੰਦ ਆਇਆ ਹੋਣਾ ਸੋ ਜੇ ਤੁਹਾਨੂੰ ਪਸੰਦ ਆਇਆ ਤਾਂ ਜ਼ਰੂਰ ਫੀਡਬੈਕ ਦੇ ਆਇਆ ਕਰੋ ਜੀ ਸਾਨੂੰ ਤਾਂ ਕਿ ਅਸੀਂ ਇਹੋ ਜਿਹੇ ਪ੍ਰੋਗਰਾਮ ਲੈ ਕੇ ਆਉਂਦੇ ਰਹਿ ਕਰੀਏ ਤੇ ਤੁਹਾਡਾ ਮਾਣ ਸਤਿਕਾਰ ਰੱਖਦੇ ਰਹੀਏ ਤੇ ਹੁਣ ਪ੍ਰੋਗਰਾਮ ਦੇ ਵਿੱਚ ਮੈਨੂੰ ਮਿੰਟੂ ਬਰਾੜ ਨੂੰ ਐਡਲੇਟ ਦੇ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਜੀ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ
ਲੁੱਟੇ ਦਿਲ ਨੂੰ ਨਵੀਂ ਉਮੀਦ ਵਾਲੇ ਦੇਬੀ ਦੀਵੇ ਜਗਾਉਣ ਤੋਂ ਕਿਵੇਂ ਰੋਕਾਂ ਰੋਕ ਸਕਿਆ ਨਾ ਜਾਂਦੀ ਮਹਿਬੂਬ ਆਪਣੀ ਉਹਦੀ ਯਾਦ ਨੂੰ ਆਉਣ ਤੋਂ ਕਿਵੇਂ ਰੋਕਾਂ ਉਹਦੀ ਯਾਦ ਨੂੰ ਆਉਣ ਤੋਂ ਕਿਵੇਂ ਰੋਕਾਂ